52 127
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
की पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए
इस जज्बे ते जज्बा अपना मैं सुखप्रीत सरहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां बुधवार दी सवेर हल्की हल्की धुप कोरे दी चादर त्रेल च नहा के तरोताजा हुई सारी लुकाई थरदे हाथ पैर ते मुंह चो निकलदा धुआं लो भई आस्ट्रेलिया च बैठ के हाड़ महीने पो माघ दा आनंद लै रही मैं सुखप्रीत तुहाडा सब दा स्वागत करदी आं हरमन रेडियो दे वेड़े दे विच ते मेरे नाल तकनीकी सांभ संभाल लई हमेशा दी तरह सरबजीत सिंह जी हुणी मेरे नाल ने सो सब तो पहला तां जी प्यार भरी सति श्री अकाल कबूल करो आदाब नमस्ते गुड मॉर्निंग ते आओ रल के फतेह बुलाउंदे होए इस दिन दी शुरुआत करदे आं वाहिगुरु जी का खालसा वाहिगुरु जी की फतेह ते उम्मीद करदी आं जी कि आस्ट्रेलिया वासी भी मेरे वांगू जड़ी ठंड आ उन्नू इंजॉय कर रहे होने आ ते इंडिया यूरोप ते पछमी देश कुदरत दी गर्मी नू मान रहे होणगे सो जी 28 जून 2017 14 हाड़ सम्मत 549 अज दा दिन आ जी सो 179वां दिन जेड़ा अज साल दा चढ़ गया है ते बस नवे साल दे विच 186 दिना दा जेड़ा फासला आ जेड़ा सफर आ ओ बाकी है सो जो बीत गया वह भी बहुत वधिया बीतिया जी ते परमात्मा अगे अरदास करदे आ कि आउण वाला जिहड़ा समा आ तुहाडे सारिआं दे लई इस संसार दे लई इस लुकाई दे लई खुशियां भरिया आवे जी और उस परमात्मा दे पाणे दे विच रहण दा सानू बल आवे सबर आवे ते पिछले हफ्ते मैं जिहड़ी हाजरी नहीं लवा सकी सी उहदे लई माफी चाहुंनी आ ते मैनू भी इदां लग रिहा भी मैं बड़ी देर बाद मिल रही हां जे तुहानू सारिआं नू है ना 2 हफ्ते बाद ते उम्मीद करदी आं जी सारे राजी खुशी होवोगे अपने घर परिवार दे विच ते बाकी जी देख लईए पहला घड़ियां की कहिंदियां अज है ना ते जे एडीलेड दी गल करां ते एडीलेड दे विच इस वेले जी हो गए आ 7:32 हो चुके ने ते सिडनी ब्रिस्बेन ते मेलबर्न अद्धा घंटा अगे आ जी एडीलेड तो ते उत्थे 8:02 जेहड़े घड़ियां दिखा रहियां ने पर्थ दे विच 6:02 होए ने ते एही समा होंगकोंग दे विच चल रहा है ते अपने पंजाब दे विच वड्डा तड़का चल रहा है जी अजे ते यूरोप दे विच अद्धी रात दा समा चल रहा है ते पछमी देश अजे तक 27 जून दी दुपहर ढलदी होनी है उत्थे या उत्थे दी शाम नू माण रहे होने है सो किसी भी समय नू किसी भी रुत नू तुसी माण रहे हो जुड़े रहो जी हरमन रेडियो दे नाल क्योंकि प्रोग्राम लहरां शुरू हो चुका है ते लहरां दे विच अज असीं ਗੱਲਾਂ ਬਾਤਾਂ ਦੀ ਨਿੱਘ ਜਿਹੜਾ ਅਸੀਂ ਲੈਣਾ ਕਿਉਂਕਿ ਠੰਡ ਤੋਂ ਹੋ ਗਈ ਹੈ ਜੀ ਹੁਣ ਆਸਟ੍ਰੇਲੀਆ ਦੇ ਵਿੱਚ ਤੇ ਅਸੀਂ ਅੱਜ ਬਾਲਦੇ ਹਾਂ ਧੂਣੀ ਗੱਲਾਂ ਬਾਤਾਂ ਦੀ ਤੇ ਸੇਕਦੇ ਹਾਂ ਹੱਥ ਪੈਰ ਤੇ ਪ੍ਰੋਗਰਾਮ ਦੇ ਵਿੱਚ ਸੁਨੇਹੇ ਵੀ ਜਿਹੜੇ ਤੁਹਾਡੇ ਉਹ ਜ਼ਰੂਰੀ ਹੁੰਦੇ ਆ ਤੁਹਾਡਾ ਆਪਣਾ ਪ੍ਰੋਗਰਾਮ ਹੈ ਜੀ ਸੋ ਆਪਣੇ ਵਿਚਾਰ ਆਪਣੇ ਸੁਨੇਹੇ ਆਪਣੀ ਕੋਈ ਵੀ ਯਾਦ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ ਤੇ ਟੈਲੀਗ੍ਰਾਮ ਰਾਹੀਂ ਵੀ ਆਪਣੇ ਜਿਹੜੇ ਵਿਚਾਰ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਈਮੇਲ ਦਾ ਪਤਾ ਹੈ ਜੀ request@harmanradio.com ਤੇ ਟੈਲੀਗ੍ਰਾਮ ਦੇ ਵਿੱਚ @harmanradio ਰਾਹੀਂ ਤੁਸੀਂ ਆਪਣੇ ਮੈਸੇਜਿਸ ਫੋਟੋ ਮੈਸੇਜਿਸ ਵੋਇਸ ਮੈਸੇਜਿਸ ਜਿਹੜੇ ਭੇਜ ਸਕਦੇ ਹੋ ਵੈਸੇ ਜੇ ਤੁਸੀਂ ਹਰਮਨ ਰੇਡੀਓ ਨੂੰ ਦੀ ਐਪ ਨੂੰ ਡਾਊਨਲੋਡ ਕੀਤਾ ਹੋਇਆ ਤੇ ਇਹ ਕੰਮ ਹੋਰ ਵੀ ਸੁਖਾਲਾ ਹੋ ਗਿਆ। ਸੋ ਉਹਦੇ ਵਿੱਚ ਹੀ ਤੁਸੀਂ ਜਾ ਕੇ ਦੇਖੋਗੇ ਤੇ ਜੇ ਤੁਸੀਂ ਸਾਨੂੰ ਕਾਲ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਕਾਲ ਕਰਕੇ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਜਾਂ ਸਾਨੂੰ ਟੈਲੀਗ੍ਰਾਮ ਕਰਨਾ ਚਾਹੁੰਦੇ ਹੋ, ਈਮੇਲ ਕਰਨਾ ਚਾਹੁੰਦੇ ਹੋ, ਸਾਰੀਆਂ ਆਪਸ਼ਨਸ ਉਹਦੇ ਵਿੱਚ ਹੀ ਨੇ। ਸੋ ਬੜਾ ਸੁਖਾਲਾ ਹੋ ਗਿਆ ਜੀ ਹਰਮਨ ਰੇਡੀਓ ਦੇ ਨਾਲ ਸਾਂਝ ਪਾਉਣੀ, ਤੇ ਇਹੀ ਸਾਂਝ ਅਸੀਂ ਪਾਉਣੀ ਹੈ ਹਮੇਸ਼ਾ ਦੀ ਤਰ੍ਹਾਂ ਅੱਜ ਤੇ ਆਪਣੀਆਂ ਗੱਲਾਂ ਬਾਤਾਂ ਵੀ ਕਰਨੀਆਂ ਹੈ। ਤੇ ਪ੍ਰੋਗਰਾਮ ਦੇ ਵਿੱਚ ਪ੍ਰਾਟ ਸਾਹਿਬ ਹੋਣਾ ਨੇ ਵੀ ਸਾਡੇ ਨਾਲ ਜੁੜਨਾ ਹੈ, ਗੀਤ ਸੰਗੀਤ ਵੀ ਹੋਣਾ ਜੀ, ਕੁਝ ਮੈਂ ਆਪਣੀ ਪਸੰਦ ਦੇ ਗੀਤ ਲੈ ਕੇ ਆਈ ਆ ਤੇ ਕੁਝ ਜਿਹੜੇ ਫਰਮਾਇਸ਼ੀ ਗੀਤ ਤੁਹਾਡੇ ਪ੍ਰੋਗਰਾਮ ਦੇ ਵਿੱਚ ਚਲਾਉਣੇ ਆ। ਸੋ ਹੁੰਗਾਰਾ ਤੁਸੀਂ ਭਰੀ ਜਾਣਾ ਤੇ ਗੱਲਾਂ ਮੈਂ ਕਰੀ ਜਾਣੀਆਂ ਤੇ ਏਦਾਂ ਹੀ ਲਹਿਰਾਂ ਲੱਗ ਜਾਣੀਆਂ ਜੀ ਪ੍ਰੋਗਰਾਮ ਦੇ ਵਿੱਚ। ਸੋ ਸਟਾਰਟਿੰਗ ਦੇ ਵਿੱਚ ਇੱਕ ਗੀਤ ਜਿਹੜਾ ਮੈਂ ਅੱਜ ਚੁਣਿਆ ਜੀ, ਉਹ ਬੜਾ ਪਿਆਰਾ ਜਿਹਾ ਗੀਤ ਹੈ, ਬੜੇ ਪੁਰਾਣੀ ਫਿਲਮ ਦਾ ਗੀਤ ਹੈ, ਗੁੱਡੀ ਫਿਲਮ ਜਿਹੜੀ 1961 ਦੇ ਵਿੱਚ ਆਈ ਸੀ। ਸੋ ਉਹਦਾ ਗੀਤ ਸੁਣਦੇ ਆ ਜੀ, ਆਵਾਜ਼ ਹੈ ਰਫੀ ਸਾਹਿਬ ਦੀ ਤੇ ਲਤਾ ਮੰਗੇਸ਼ਕਰ ਹੁਣਾਂ ਦੀ। ਸੁਣਦੇ ਆ ਜੀ ਇਹ ਗੀਤ ਤੇ ਕਰਦੇ ਆ ਨਾਲ ਨਾਲ ਇਸ ਸਵੇਰ ਨੂੰ ਇੰਜੋਏ ਜੀ।
ਸੋਹਣੇ ਸੋਹਣੇ ਖਾਬੇ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ ਪਿਆਰ ਦੇ ਭੁਲੇਖੇ।
ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾਬੇ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ ਪਿਆਰ ਦੇ ਭੁਲੇਖੇ।
ਭੁਲੇਖਾ ਮੈਨੂੰ ਅਜੇ ਵੀ ਨਹੀਂ ਭੁੱਲਿਆ, ਪਹਿਲਾ ਭੁਲੇਖਾ ਮੈਨੂੰ ਅਜੇ ਵੀ ਨਹੀਂ ਭੁੱਲਿਆ, ਦੂਜੇ ਭੁਲੇਖੇ ਦਿਲ ਤੇਰੇ ਉੱਤੇ ਡੁੱਲਿਆ, ਸਾਡੇ ਹੀ ਭੁਲੇਖੇ ਸਾਡੇ ਹੋ, ਸਾਡੇ ਹੀ ਭੁਲੇਖੇ ਸਾਡੇ ਦਿਲਾਂ ਨੂੰ ਮਿਲਾ ਗਏ ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ ਪਿਆਰ ਦੇ ਭੁਲੇਖੇ। ਬਚਦੇ ਬਚਾਉਂਦੇ ਅਸੀਂ ਹੋ, ਬਚਦੇ ਬਚਾਉਂਦੇ ਅਸੀਂ ਆਪ ਨੂੰ ਬਚਾ ਗਏ ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ ਪਿਆਰ ਦੇ ਭੁਲੇਖੇ। ਨਿਹਰੀਏ
ਹੋ ਚੰਨੇ
ਨੀ ਸੁਣੀਏ
ਜੀ, ਗੁੱਡੀ ਫਿਲਮ ਦੇ ਵਿੱਚੋਂ ਗੀਤ ਸੁਣ ਰਹੇ ਸੀ ਅਸੀਂ, ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਛਾ ਗਏ। ਸੋ ਜੀ 1961 ਦੇ ਵਿੱਚ ਫਿਲਮ ਰਿਲੀਜ਼ ਹੋਈ ਸੀ ਇਹ, ਔਰ ਕਹਿੰਦੇ ਨੇ ਕਿ ਜਿਹੜਾ ਚੰਗਾ ਸੰਗੀਤ ਹੈ ਉਹ ਕਦੀ ਵੀ ਐਕਸਪਾਇਰ ਨਹੀਂ ਹੁੰਦਾ, ਉਹਦੀ ਕੋਈ ਡੇਟ ਐਕਸਪਾਇਰ ਨਹੀਂ ਹੁੰਦੀ। ਸੋ ਉਹਨੂੰ ਤੁਸੀਂ ਜਦੋਂ ਵੀ ਸੁਣੋ 50 ਸਾਲ ਬਾਅਦ 70 ਸਾਲ ਬਾਅਦ ਉਹ ਓਨਾ ਹੀ ਵਧੀਆ ਲੱਗਦਾ ਤੇ ਓਨਾ ਹੀ ਤਰੋ ਤਾਜ਼ਾ ਕਰ ਦਿੰਦਾ ਤੁਹਾਨੂੰ। ਸੋ ਉਮੀਦ ਕਰਦੀ ਆ ਜੀ ਇਸ ਗੀਤ ਨੇ ਵੀ ਤਰੋ ਤਾਜ਼ਾ ਜ਼ਰੂਰ ਕੀਤਾ ਹੋਣਾ ਤੁਹਾਨੂੰ। ਤੇ ਪ੍ਰੋਗਰਾਮ ਦੇ ਵਿਚ ਬਸ ਬਰਾੜ ਸਾਹਿਬ ਸਾਡੇ ਨਾਲ ਜਲਦੀ ਹੀ ਸ਼ਿਰਕਤ ਕਰ ਲੈਣਗੇ। ਤੇ ਉਸ ਤੋਂ ਪਹਿਲਾਂ ਜਿਹੜੇ ਮੈਸੇਜ ਆਏ ਹੋਏ ਨੇ ਮੈਂ ਉਹਨਾਂ ਨੂੰ ਲੈ ਲਵਾਂ ਪ੍ਰੋਗਰਾਮ ਦੇ ਵਿਚ। ਸੋ ਸਾਡੇ ਨਾਲ ਜੀ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੇ ਲਿਖਿਆ ਕਿ ਅੱਜ ਮੇਰੀ ਬੇਟੀ ਸੈਫਰਨਜੋਤ ਦਾ ਜਨਮ ਦਿਨ ਹੈ ਜੀ। ਉਹ ਲਓ ਜੀ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਦਲਜੀਤ ਸਿੰਘ ਜੀ ਤੁਹਾਨੂੰ ਤੇ ਸੈਫਰਨਜੋਤ ਨੂੰ ਵੀ ਹੈਪੀ ਬਰਥਡੇ। ਸੋ ਉਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਪਾਪਾ ਮੈਂ ਛੋਟੀ ਸੇ ਬੜੀ ਹੋ ਗਈ। ਬੜਾ ਪਿਆਰਾ ਗੀਤ ਹੈ ਜੀ, ਜ਼ਰੂਰ ਸੈਫਰਨ ਦੇ ਲਈ ਅਸੀਂ ਪ੍ਰੋਗਰਾਮ ਦੇ ਵਿਚ ਚਲਾਵਾਂਗੇ। ਸੋ ਸਾਡੀਆਂ ਵਧਾਈਆਂ ਜਿਹੜੀਆਂ ਤੁਸੀਂ ਕਬੂਲ ਕਰੋ। ਤੇ ਦਵਿੰਦਰ ਸ਼ਰਮਾ ਹੁਣਾਂ ਨੇ ਵੀ ਗੁੱਡ ਮਾਰਨਿੰਗ ਕਿਹਾ ਹੈ ਜੀ, ਤੇ ਗੀਤ ਉਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਕੱਢਣਾ ਰੁਮਾਲ ਦੇ ਗਿਆ ਵੇ। ਸੋ ਜੀ ਜ਼ਰੂਰ ਪ੍ਰੋਗਰਾਮ ਦੇ ਵਿਚ ਗੀਤ ਚੱਲਣਗੇ। ਸੋ ਸਨੋਅਰ ਕੌਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ ਜੀ, ਸਤਿ ਸ੍ਰੀ ਅਕਾਲ ਸਨੋਅਰ ਜੀ। ਤੇ ਇਹਨਾਂ ਨੇ ਲਿਖਿਆ ਕਿ ਨਿਊਯਾਰਕ ਤੋਂ ਪ੍ਰੋਗਰਾਮ ਸੁਣ ਰਹੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਲਈ ਸਨੋਅਰ ਕੌਰ ਜੀ। ਸੋ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਮੈਸੇਜ ਕੀਤਾ ਜਿਹੜਾ ਬੁੱਧਵਾਰ ਦੇ ਲਹਿਰਾਂ ਪ੍ਰੋਗਰਾਮ ਦੇ ਵਿਚ। ਸੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੇ ਰਾਜ ਮਹਿੰਦਰ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਕੁੜੀਏ ਕਿਸਮਤ ਕੁੜੀਏ। ਤੇ ਨਾਲ ਇਹਨਾਂ ਨੇ ਇੱਕ ਛੋਟੀ ਜਿਹੀ ਜਿਹੜੀ ਕਹਾਣੀ ਹੈ, ਮਿੰਨੀ ਕਹਾਣੀ, ਉਹ ਸਾਂਝੀ ਕੀਤੀ ਹੈ। ਉਹ ਵੀ ਬਰਾੜ ਸਾਹਿਬ ਹੁਣੀ ਆਉਂਦੇ ਤੇ ਮੈਂ ਉਹਨਾਂ ਦੇ ਨਾਲ ਫਿਰ ਅਸੀਂ ਸਾਂਝੀ ਕਰਦੀ ਹਾਂ ਮੈਂ। ਤੇ ਜ਼ਰੂਰ ਜੀ ਕੁੜੀਏ ਕਿਸਮਤ ਕੁੜੀਏ ਪ੍ਰੋਗਰਾਮ ਦੇ ਵਿਚ ਗੀਤ ਚਲਾਵਾਂਗੇ, ਗੁਰਦਾਸ ਮਾਨ ਜੀ ਦਾ ਗਾਇਆ ਹੋਇਆ। ਸੋ ਰਾਜ ਮਹਿੰਦਰ ਜੀ ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਹੈ। ਤੇ ਨਿੱਕਾ ਢਿੱਲੋਂ ਹੁਣਾਂ ਨੇ ਵੀ ਗੁੱਡ ਮਾਰਨਿੰਗ ਕਹਿ ਦਿੱਤੀ ਹੈ ਜੀ, ਗੁੱਡ ਮਾਰਨਿੰਗ ਸਾਡੇ ਵੱਲੋਂ ਵੀ। ਸੋ ਇਹ ਗੁੱਡ ਮਾਰਨਿੰਗ ਨੂੰ ਅਸੀਂ ਹੁਣ ਥੋੜਾ ਜਿਹਾ ਹੋਰ ਸੋਹਣਾ ਕਰਦੇ ਹਾਂ ਬਰਾੜ ਸਾਹਿਬ ਹੁਣਾਂ ਦੀ ਆਮਦ ਦੇ ਨਾਲ। ਸੋ ਉਹਨਾਂ ਦਾ ਸਵਾਗਤ ਕਰਦੀ ਹਾਂ ਜੀ ਮੈਂ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਵੇਗਾ।
ਜੀ ਬਿਲਕੁਲ ਬਰਾੜ ਸਾਹਿਬ ਦਿਨ ਖੂਬਸੂਰਤ ਚੜਿਆ ਹੈ, ਹਲਕੇ ਹਲਕੇ ਬੱਦਲ ਛਾਏ ਹੋਏ ਨੇ ਐਡੀਲੇਡ ਦੇ ਵਿਚ ਤੇ ਠੰਡ ਹੱਥਾਂ ਪੈਰਾਂ ਨੂੰ ਸੁੰਨ ਕਰ ਰਹੀ ਹੈ। ਸੋ ਪਰ ਵਧੀਆ ਹੈ ਜੀ, ਮੌਸਮ ਦੇ ਹਿਸਾਬ ਦੇ ਨਾਲ ਉਸ ਮੌਸਮ ਨੂੰ ਮਾਨਣਾ ਵੀ ਚਾਹੀਦਾ। ਜੇ ਸਰਦੀਆਂ ਚ ਠੰਡ ਨਾ ਲੱਗੇ ਤੇ ਗਰਮੀਆਂ ਚ ਪਸੀਨਾ ਨਾ ਆਵੇ ਤੇ ਫਿਰ ਫਾਇਦਾ ਹੀ ਕੀ ਉਸ ਚੀਜ਼ ਦਾ। ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਬਰਾੜ ਸਾਹਿਬ?
ਹਾਲ ਵਧੀਆ ਤੇ ਚਾਲ ਮਸਤ ਆ ਜੀ, ਆਪਣੇ ਕੋਲ ਇਹੀ ਇੱਕ ਪਰਫੈਕਟ ਜਵਾਬ ਆ ਜਿਹੜਾ ਆਪਾਂ ਦੇ ਦਿੰਨੇ ਹਰ ਇੱਕ ਨੂੰ ਤੇ। ਸੋ ਇਹ ਅਰਦਾਸ ਦੁਆ ਕਰਦੇ ਆ ਵੀ ਵਾਹਿਗੁਰੂ ਇਹ ਬਣਾਈ ਰੱਖੇ।
ਬਿਲਕੁਲ ਬਰਾੜ ਸਾਹਿਬ ਇਹੀ ਅਰਦਾਸ ਹੈ ਜੀ ਕਿ ਇਹ ਜਿਹੜਾ ਹਾਲ ਵਧੀਆ ਤੇ ਚਾਲ ਮਸਤ ਰੱਖੇ ਸਾਰਿਆਂ ਦੀ, ਔਰ ਇਸੇ ਤਰ੍ਹਾਂ ਹੱਸਦੇ ਖੇਡਦੇ ਜ਼ਿੰਦਗੀ ਦੀਆਂ ਰਾਹਾਂ ਤੇ ਅਸੀਂ ਤੁਰੇ ਰਹੀਏ। ਸੋ ਬਰਾੜ ਸਾਹਿਬ ਸ਼ੁਰੂ ਕਰਦੇ ਆ ਜੀ ਖਬਰਾਂ ਦਾ ਮੁੱਦਾ। ਸੋ ਜਿਹੜੀ ਜਿਹੜੀਆਂ ਮੇਨ ਸੁਰਖੀਆਂ ਆ ਰਹੀਆਂ ਉਹ ਜੀ ਮੋਦੀ ਤੇ ਟਰੰਪ ਦੀ ਜਿਹੜੀ ਕੈਮਿਸਟਰੀ ਨੂੰ ਲੈ ਕੇ ਆ ਰਹੀਆਂ ਨੇ। ਸੋ ਉਹਨਾਂ ਨੇ ਜਿਹੜਾ ਇਹ ਹੱਥ ਮਿਲਾਇਆ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕੀ ਹਿੱਸੇ ਆਵੇਗਾ ਭਾਰਤ ਦੇ ਇਹਦੇ ਨਾਲ, ਕੀ ਫਾਇਦੇ ਹੋਣ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿਚ?
ਦੇਖੋ ਮੈਂ ਕੱਲ ਵੀ ਇਹ ਟਿੱਪਣੀ ਕੀਤੀ ਸੀਗੀ ਵੀ ਜਦੋਂ ਇੱਕ ਸੋਚ ਦੇ ਜਾਂ ਇੱਕੋ ਜਿਹੀ ਜਿਹੜੀ ਛਵੀ ਵਾਲੇ ਬੰਦੇ ਇੱਕ ਦੂਜੇ ਨੂੰ ਮਿਲਦੇ ਆ ਤਾਂ ਹੋ ਸਕਦਾ ਵੀ ਉਹਦੇ ਨਤੀਜੇ ਚੰਗੇ ਵੀ ਆ ਸਕਦੇ ਆ ਤੇ ਹੋ ਸਕਦਾ ਸੀ ਉਹਦੇ ਨਤੀਜੇ ਮਾੜੇ ਵੀ ਆ ਸਕਦੇ ਆ। ਪਰ ਜਦੋਂ ਕਿਸੇ ਚੀਜ਼ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਪਈ ਹੋਵੇ ਤਾਂ ਉਦੋਂ ਤੁਹਾਨੂੰ ਸੋਚਣਾ ਉਸ ਜ਼ਿੰਮੇਵਾਰੀ ਮੁਤਾਬਕ ਪੈਂਦਾ, ਉਦੋਂ ਪਰਸਨਲ ਪੱਧਰ ਤੇ ਨਹੀਂ ਤਾਂ ਤੁਸੀਂ ਸੋਚ ਸਕਦੇ। ਸੋ ਇੱਥੇ ਆਪਾਂ ਸੁਭਾਅ ਦੇ ਪੱਖੋਂ ਦੇਖੀਏ ਤਾਂ ਸਾਡੇ ਪ੍ਰਧਾਨ ਮੰਤਰੀ ਮੋਦੀ ਵੀ ਆਪਣੇ ਜਿਹੜੀ ਕਹਿ ਨਹੀਂ ਸਕਦੇ ਹਿੱਕ ਦੇ ਜ਼ੋਰ ਤੇ ਉੱਤੇ ਪਹੁੰਚੇ ਆ, ਤੇ ਜੇ ਟਰੰਪ ਦੀ ਗੱਲ ਕਰੀਏ ਤਾਂ ਉਹ ਵੀ ਹਿੱਕ ਦੇ ਜ਼ੋਰ ਦੇ ਉੱਤੇ ਹੀ ਇਸ ਅਹੁਦੇ ਤੇ ਪਹੁੰਚੇ ਆ। ਤੇ ਭਾਵੇਂ ਕਾਬਲੀਅਤ ਪੱਖੋਂ ਜਿਹੜੇ ਬੁੱਧੀਜੀਵੀ ਵਰਗ ਆ ਉਹ ਦੋਨਾਂ ਤੇ ਕਿੰਤੂ ਪਰੰਤੂ ਕਰਦਾ ਰਿਹਾ, ਟਰੰਪ ਦੇ ਮਾਮਲੇ ਚ ਵੀ ਤੇ ਮੋਦੀ ਦੇ ਮਾਮਲੇ ਦੇ ਵਿਚ ਵੀ, ਜਿਹੜੇ ਵੀ ਇਹ ਸਾਡੇ ਵੱਡੇ ਅਹੁਦੇ ਦੇ ਜਿਹੜੇ ਉਹ ਕਾਬਲ ਨਹੀਂ ਸਨ। ਪਰ ਚਲੋ ਦੇਖੋ ਕਾਬਲ ਸੀ ਤਾਂ ਹੀ ਉੱਥੇ ਪਹੁੰਚੇ, ਮੇਰਾ ਤਾਂ ਇਹ ਮੰਨਣਾ। ਜੇ ਕਾਬਲ ਨਾ ਹੁੰਦੇ ਤਾਂ ਫਿਰ ਉਹ ਵੀ ਤੁਹਾਡੇ ਸਾਡੇ ਵਾਂਗੂ ਇੱਥੇ ਰੇਡੀਓ ਤੇ ਇਕੱਲੀਆਂ ਉਹਨਾਂ ਦੀਆਂ ਗੱਲਾਂ ਕਰਨ ਜੋਗੇ ਹੁੰਦੇ। ਸੋ ਹੁਣ ਇਹ ਤਾਂ ਸਾਨੂੰ ਸ਼ੰਕੇ ਦੂਰ ਕਰ ਲੈਣੇ ਚਾਹੀਦੇ, ਦਿਮਾਗ ਚੋਂ ਕੱਢ ਦੇਣੇ ਚਾਹੀਦੇ ਵੀ ਫਲਾਨਾ ਬੰਦਾ ਕਾਬਲ ਸੀ ਜਾਂ ਕਾਬਲ ਨਹੀਂ ਸੀ। ਉਹ ਕਾਬਲ ਹੋਣ ਦਾ ਆਪਦਾ ਜਿਹੜਾ ਸਬੂਤ ਦੇ ਚੁੱਕੇ ਆ ਉਸ ਅਹੁਦੇ ਤੇ ਪਹੁੰਚ ਕੇ, ਕਿਉਂਕਿ ਬਿਨਾਂ ਚੁਣੇ ਤਾਂ ਉਹ ਪਹੁੰਚੇ ਕੋਈ ਨੀ, ਕਿਸੇ ਨੇ ਤਾਂ ਉਹਨਾਂ ਨੂੰ ਚੁਣੇ ਹੀ ਆ ਕਿ ਫਿਰ ਉਹ ਬਹੁਤੇ ਲੋਕਾਂ ਦੀ ਜੋ ਪਸੰਦ ਸੀ ਤਾਂ ਹੀ ਉਹ ਬਣਿਆ। ਸੋ ਫਿਰ ਬਹੁਤੇ ਜਿਹੜਾ ਜਿਹੜੀ ਕਹਿ ਸਕਦੇ ਆ ਵੀ ਬਹੁਤਾਤ ਹੁੰਦੀ ਹੈ ਜਿੱਥੇ ਵੀ ਉਹਦਾ ਸਤਿਕਾਰ ਕਰਨਾ ਬਣਦਾ, ਸੋ ਸਾਨੂੰ ਸਤਿਕਾਰ ਕਰਨਾ ਬਣਦਾ। ਪਰ ਦੋਨੇ ਜਿਹੜੇ ਦੇਸ਼ਾਂ ਦੇ ਮੁਖੀਆਂ ਨੇ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿਚ ਜਿਹੜਾ ਮੋਦੀ ਦਾ ਚਿਰ ਪਰਿਚਿਤ ਇੱਕ ਅੰਦਾਜ਼ ਆ ਜੀ, ਜਿਹਨੂੰ ਪਰਸਨਲ ਟੱਚ ਦੇਣਾ ਜਿਹਨੂੰ ਕਹਿੰਦੇ ਆ, ਗੱਲਾਂ ਬਾਤਾਂ ਦੌਰਾਨ ਪਰਸਨਲ ਟੱਚ ਦੇਣਾ, ਰਿਸ਼ਤੇ ਨਾਤਿਆਂ ਵਾਲਾ ਟੱਚ ਦੇਣਾ, ਨਾ ਕਿ ਇੱਕ ਕਹਿ ਸਕਦੇ ਆ ਇੱਕ ਅਫੀਸ਼ੀਅਲ ਮੁਲਾਕਾਤ ਤੋਂ ਉੱਤੇ ਉੱਠ ਕੇ ਗੱਲਾਂ ਕਰਨੀਆਂ ਜਾਂ ਉੱਤੇ ਉੱਠ ਕੇ ਵਿਚਰਨ ਦੀ ਕੋਸ਼ਿਸ਼ ਕਰਨੀ, ਇਹ ਮੋਦੀ ਦਾ ਇੱਕ ਆਪਣਾ ਸਟਾਈਲ ਆ ਜੀ। ਭਾਵੇਂ ਲਈ ਉਹਦੇ ਲਈ ਉਹਨਾਂ ਨੂੰ ਕਾਫੀ ਪਹਿਲਾਂ ਭੰਡਿਆ ਵੀ ਗਿਆ ਜਦੋਂ ਪਾਕਿਸਤਾਨ ਅਚਾਨਕ ਪਹੁੰਚ ਗਏ ਸੀ, ਤੇ ਉਸ ਦੌਰੇ ਦੀ ਅੱਜ ਤੱਕ ਹਰੇਕ ਥਾਂ ਤੇ ਨਿੰਦਿਆ ਹੁੰਦੀ ਆ ਤੇ ਹਰੇਕ ਥਾਂ ਦੇ ਲੋਕ ਕਿੰਤੂ ਪਰੰਤੂ ਕਰਦੇ ਆ। ਪਰ ਮੈਂ ਉਸ ਟਾਈਮ ਵੀ ਕਿਹਾ ਸੀ ਵੀ ਕਈ ਵਾਰੀ ਕਿਸੇ ਨੂੰ ਬਦਲਣ ਲਈ ਝੁਕਣਾ ਪੈਂਦਾ, ਝੁਕ ਕੇ ਕਈ ਵਾਰੀ ਹੋ ਸਕਦਾ ਵੀ ਪਿਆਰ ਨਾਲ ਵੀ ਉਹਨੂੰ ਸਮਝਾਉਣਾ ਪੈਂਦਾ ਜਾਂ ਪਿਆਰ ਨਾਲ ਕਿਹੜੀ ਚਪੇੜਾਂ ਵੀ ਲਾਉਣੀਆਂ ਪੈਂਦੀਆਂ। ਤਾਂ ਮੈਨੂੰ ਉਦੋਂ ਵੀ ਇਹੀ ਲੱਗਿਆ ਸੀ ਉਸ ਟਾਈਮ ਉਹਦੇ ਉਹਨਾਂ ਦੇ ਜਾਣ ਦਾ ਕਾਰਨ ਵੀ ਹੋ ਸਕਦਾ ਵੀ ਕਿਤੇ ਨਾ ਕਿਤੇ ਬੰਦੇ ਦੇ ਅੰਦਰਲਾ ਅਖਲਾਕ ਕੋਈ ਸ਼ਰਮ ਕੋਈ ਚੀਜ਼ ਤਾਂ ਪੈਦਾ ਹੋ ਜਾਂਦੀ ਆ, ਉੱਠ ਖੜਦੀ ਆ। ਪਰ ਸਮੱਸਿਆ ਇੱਥੇ ਆ ਜਾਂਦੀ ਆ ਵੀ ਜਦੋਂ ਪ੍ਰਧਾਨ ਮੰਤਰੀ ਪਾਕਿਸਤਾਨ ਗਏ ਸੀ, ਹੋ ਸਕਦਾ ਨਵਾਜ਼ ਸ਼ਰੀਫ ਦੀ ਸੋਚਣੀ ਚ ਨਵਾਜ਼ ਸ਼ਰੀਫ ਦੇ ਵਿੱਚ ਬਦਲਾਅ ਆਏ ਹੋਣ ਇਹਨਾਂ ਗੱਲਾਂ ਦੇ, ਪਰ ਉਹ ਵੀ ਗਾਂ ਇੱਕ ਕਠਪੁਤਲੀ ਆ, ਉਹਦੇ ਪਿੱਛੇ ਵੀ ਬਹੁਤ ਵੱਡੀਆਂ ਜਿਹੜੀਆਂ ਇੱਕ ਤਾਕਤਾਂ ਕੰਮ ਕਰਦੀਆਂ ਜਿਹੜੀਆਂ ਕਿ ਉਹਨੂੰ ਚਾਹੁੰਦੇ ਹੋਏ ਵੀ ਸ਼ਾਇਦ ਮੋੜ ਨਾ ਕੱਟਣ ਦੇਣ। ਤਾਂ ਪਰ ਕੱਲ ਦੇ ਜਿਹੜੇ ਦੌਰੇ ਦੀ ਜੇ ਗੱਲ ਕਰੀਏ ਤਾਂ ਉਸ ਦੌਰੇ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਪ੍ਰਧਾਨ ਮੰਤਰੀ ਨੇ ਕੀਤੀਆਂ ਉਹ ਚ ਮੈਨੂੰ ਉਹੀ ਚੀਜ਼ਾਂ ਯਾਦ ਆਈਆਂ ਜਿਹੜੀਆਂ ਅਕਸਰ ਆਮ ਅਸੀਂ ਲੋਕ ਵੀ ਜ਼ਿੰਦਗੀ ਦੇ ਵਿੱਚ ਕਰਦੇ ਆਂ। ਅਕਸਰ ਕਿਸੇ ਦੇ ਜਾਈਏ ਆਈਏ ਤਾਂ ਅਸੀਂ ਫਿਰ ਉੱਥੇ ਜਵਾਕਾਂ ਨੂੰ ਕਹਿੰਦੇ ਆ ਵੀ ਆਇਓ ਸਾਡੇ ਪਿੰਡ ਆਇਓ ਘੁੰਮਣ, ਤੁਹਾਨੂੰ ਦਿਖਾਵਾਂਗੇ, ਯੇ ਕਰਾਂਗੇ, ਵੋ ਕਰਾਂਗੇ, ਇੱਦਾਂ ਦੀਆਂ ਗੱਲਾਂ ਕਰਕੇ ਸੀ ਜਿਹੜੀਆਂ ਪਰਸਨਲ ਗੱਲਾਂ ਕਰਦੇ ਆ ਤੇ ਭਾਵਨਾ ਪਰਿਵਾਰ ਪ੍ਰਤੀ ਜਤਾਉਣੇ ਆ। ਤੇ ਕੱਲ ਉਹ ਜਿਹਾ ਮਾਹੌਲ ਬਣਿਆ ਹੋਇਆ ਸੀ ਇਸ ਮੁਲਾਕਾਤ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਟਰੰਪ ਦੀ ਬੇਟੀ ਨੂੰ ਕਹਿ ਰਹੇ ਸੀ ਵੀ ਤੂੰ ਇੰਡੀਆ ਦੇਖਣਾ, ਤੈਨੂੰ ਆਹ ਦਿਖਾਵਾਂਗੇ, ਤੈਨੂੰ ਉਹ ਦਿਖਾਵਾਂਗੇ। ਸੋ ਇਹੋ ਜਿਹਾ ਟੱਚ ਕੱਲ ਫੇਰ ਪ੍ਰਧਾਨ ਮੰਤਰੀ ਦਿੰਦੇ ਦੇਖੇ। ਪਰ ਟਰੰਪ ਦੇ ਮਾਮਲੇ ਜੇ ਗੱਲ ਕਰੀਏ ਤਾਂ ਟਰੰਪ ਨੇ ਪਹਿਲਾਂ ਹੀ ਪਹਿਲ ਕਰ ਦਿੱਤੀ ਸੀ, ਕਿਉਂਕਿ ਹਮੇਸ਼ਾ ਨਾ ਕੁਝ ਕੁ ਗੱਲਾਂ ਬੰਦਾ ਕਰਨੀਆਂ ਚਾਹੁੰਦਾ ਹੁੰਦਾ, ਕਹਿਣੀਆਂ ਚਾਹੁੰਦਾ ਹੁੰਦਾ, ਪਰ ਉਹ ਗਲੇ ਦੇ ਵਿੱਚ ਅਟਕ ਜਾਂਦੀਆਂ, ਉਹ ਗਲੇ ਚੋਂ ਨਿਕਲਦੀਆਂ ਨਹੀਂ। ਜਿੰਨਾ ਕਿ ਅਕਸਰ ਅਸੀਂ ਕਹਿੰਦੇ ਹਾਂ ਸੌਰੀ ਸ਼ਬਦ ਗਲੇ ਚੋਂ ਨਹੀਂ ਨਿਕਲਦਾ, ਜੇ ਕਿਸੇ ਨੂੰ ਪਿਆਰ ਜਤਾਉਣਾ ਹੋਵੇ, ਕਹਿਣਾ ਹੋਵੇ, ਸੱਚੀ ਅਸੀਂ ਕਿਸੇ ਨੂੰ ਦਿਲੋਂ ਪਿਆਰ ਕਰਦੇ ਹੋਈਏ, ਮੋਹ ਕਰਦੇ ਹੋਈਏ, ਤਾਂ ਉਹ ਪਿਆਰ ਦੇ ਤਿੰਨ ਸ਼ਬਦ ਵੀ ਕਈ ਵਾਰੀ ਗਲੇ ਚੋਂ ਨਹੀਂ ਨਿਕਲਦੇ, ਤੇ ਉਹ ਅਸੀਂ ਉਹਦੇ ਚ ਕਿਤੇ ਨਾ ਕਿਤੇ ਹੇਠ ਹੀ ਸਮਝਦੇ ਹਾਂ ਵੀ ਖਣੀ ਮੈਂ ਕਹਿਤਾ ਤਾਂ ਉਹ ਮੇਰੇ ਤੋਂ ਉੱਤੋਂ ਦੀ ਹੋਜੂਗਾ। ਸੋ ਇਹ ਜਿਹੀਆਂ ਗੱਲਾਂ ਤੋਂ ਉੱਚੇ ਉੱਠ ਕੇ ਟਰੰਪ ਨੇ ਪਹਿਲਾਂ ਹੀ ਕਹਿਤਾ ਸੀ ਜੀ ਵੀ ਮੈਂ ਮੇਰਾ ਸੱਚਾ ਦੋਸਤ ਆ, ਤਾਂ ਇੱਕ ਬਹੁਤ ਵੱਡਾ ਹਿੰਟ ਸੀ। ਇੱਕ ਮੇਰੇ ਵਰਗੇ ਨੇ ਕੁਝ ਗੱਲ ਕਹਿਣੀ ਹੋਰ ਹੁੰਦਾ, ਇੱਕ ਦੇਸ਼ ਦਾ ਰਾਸ਼ਟਰਪਤੀ ਇਹ ਗੱਲ ਕਹੇ ਵੀ ਮੈਂ ਫਲਾਨਾ ਮੇਰਾ ਸੱਚਾ ਦੋਸਤ ਆ, ਉਹ ਵੀ ਅਮਰੀਕਾ ਵਰਗੇ ਦੇਸ਼ ਦਾ, ਤਾਂ ਬਹੁਤ ਵੱਡੀ ਗੱਲ ਦੇ ਤੌਰ ਤੇ ਇਹਨੂੰ ਦੇਖਿਆ ਜਾਣਾ ਚਾਹੀਦਾ ਤੇ ਦੁਨੀਆ ਨੂੰ ਹਿੰਟ ਹੋ ਜਾਣਾ ਚਾਹੀਦਾ ਸੀ ਉਸ ਗੱਲ ਤੋਂ ਵੀ ਕੱਲ ਨੂੰ ਕੀ ਫੈਸਲੇ ਹੋਣਗੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗੱਲਾਂ ਹੋਣਗੀਆਂ। ਸੋ ਹੁਣ ਪਹਿਲਾਂ ਤਾਂ ਜਿਹੜੇ ਨਤੀਜੇ ਆ ਉਹ ਤਾਂ ਦੇਖੋ ਵਕਤ ਨੇ ਦੇਣੇ ਆ, ਵਕਤ ਨਤੀਜੇ ਦੇਊਗਾ ਵੀ ਇਹ ਜਿਹੜੀਆਂ ਮੁਲਾਕਾਤਾਂ ਦੇ ਕੀ ਫੈਸਲੇ ਨਿਕਲੇ। ਪਰ ਜਿਹੜੀ ਅਸਲੀਅਤ ਇਹ ਆ ਵੀ ਜਿਹੜੇ ਫੈਸਲੇ ਕੱਲ ਹੋਏ ਆ ਉਹਨਾਂ ਨੇ ਕਿਤੇ ਨਾ ਕਿਤੇ ਚਾਈਨਾ ਨੂੰ ਤੇ ਪਾਕਿਸਤਾਨ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਗਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਈਨਾ ਜੇ ਪਾਕਿਸਤਾਨ ਦੇ ਹੋਰ ਖੁੱਲ੍ਹ ਕੇ ਸਮਰਥਨ ਚ ਨਾ ਆ ਜੇ ਤਾਂ ਸਾਨੂੰ ਕੋਈ ਹੋਣੀ ਹੋਣੀ ਹੈਰਾਨੀ ਨਹੀਂ ਹੋਣੀ ਚਾਹੀਦੀ। ਪਰ ਮੈਨੂੰ ਤਾਂ ਲੱਗਦਾ ਕਈ ਵਾਰੀ ਨਾ ਕੁੱਬੇ ਵਾਲੀ ਲੱਤ ਲੋਟ ਵੀ ਆ ਜਾਂਦੀ ਹੁੰਦੀ ਹੈ ਕਿਸੇ ਦੇ, ਕਈ ਵਾਰੀ ਜੇ ਹੁਣ ਕੁੱਬੇ ਦੇ ਲੱਤ ਮਾਰੀ ਉਹ ਏਦਾਂ ਉਹਦੇ ਸੂਤ ਆ ਜਾਂਦੀ ਹੁੰਦੀ ਆ। ਪਾਕਿਸਤਾਨ ਨੂੰ ਅਮਰੀਕਾ ਤੋਂ ਬਹੁਤ ਵੱਡੇ ਪੱਧਰ ਤੇ ਪੈਸਾ ਮਿਲ ਰਿਹਾ ਸੀ, ਬਹੁਤ ਵੱਡੇ ਪੱਧਰ ਤੇ ਸਪੋਰਟ ਮਿਲਦੀ ਸੀ ਜਿਹੜੀ ਕਿ ਕਲੀਅਰ ਕੱਟ ਸੀ, ਜਿਹੜੀ ਕਿ ਚੋਰੀਓ ਨਹੀਂ ਸਾਹਮਣੇ ਮਿਲ ਰਹੀ ਸੀ, ਬਿਲੀਅਨਾਂ ਦੇ ਵਿੱਚ ਉਹਨਾਂ ਨੂੰ ਫੰਡ ਮਿਲਦਾ ਸੀ ਪਾਕਿਸਤਾਨ ਨੂੰ। ਪਰ ਹੌਲੀ ਹੌਲੀ ਉਹ ਕੱਟ ਲੱਗਦਾ ਕੱਟ ਲੱਗ ਗਿਆ। ਉਹਦੇ ਇਕੱਲਾ ਕਾਰਨ ਇਹ ਨਹੀਂ ਵੀ ਪਾਕਿਸਤਾਨ ਹੁਣ ਜਿਹੜੀ ਅਮਰੀਕਾ ਦੀ ਪਹਿਲੀ ਪਸੰਦ ਨਹੀਂ ਰਿਹਾ, ਉਹਦਾ ਕਾਰਨ ਕਿਤੇ ਨਾ ਕਿਤੇ ਅਮਰੀਕਾ ਦਾ ਘਰੇਲੂ ਹਾਲਾਤ ਵੀ ਆ। ਅਮਰੀਕਾ ਦੇ ਵਿੱਚ ਕਿਤੇ ਨਾ ਕਿਤੇ ਘਰੇਲੂ ਹਾਲਾਤਾਂ ਦੇ ਚੱਲਦੇ ਹੋਏ ਉਹਦੇ ਚ ਉਹਨਾਂ ਦੀ ਜਿਹੜੀ ਆਰਥਿਕ ਪੋਜੀਸ਼ਨ ਆ ਉਹ ਉਨੀ ਚੰਗੀ ਨਹੀਂ ਹੈ ਵੀ ਉਹ ਬਿਲੀਅਨਾਂ ਦੇ ਰੂਪ ਦੇ ਵਿੱਚ ਐ ਕਿਸੇ ਮੁਲਕ ਨੂੰ ਜਿੰਦਾ ਰੱਖਣ ਲਈ ਤੇ ਉਹਨੂੰ ਦਿੰਦੇ ਰਹਿਣ ਕੁਛ ਨਾ ਕੁਛ। ਸੋ ਇਹਨਾਂ ਗੱਲਾਂ ਕਰਕੇ ਉਹਨਾਂ ਨੇ ਜਿਹੜੀ ਅਮਰੀਕਾ ਤੋਂ ਹੋ ਸਕਦਾ ਵੀ ਹੁਣ ਚਾਈਨਾ ਜਿਹੜਾ ਉਹ ਇੱਕ ਤਰੀ ਵਾਲਾ ਭਾਂਡਾ, ਉਹਦੇ ਚੋਂ ਤਰੀ ਮਿਲਣ ਦੇ ਜ਼ਿਆਦਾ ਚਾਂਸ ਆ, ਤੇ ਇਹ ਸਾਨੂੰ ਇਸ ਚੀਜ਼ ਦੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਵੀ ਅਮਰੀਕਾ ਨਾਲ ਮਿਲਣ ਤੋਂ ਬਾਅਦ ਅਮਰੀਕਾ ਟੋਟਲੀ ਪਾਕਿਸਤਾਨ ਚੋਂ ਬਾਹਰ ਹੋ ਗਿਆ ਤਾਂ ਸਾਡੇ ਪਾਕਿਸਤਾਨ ਕਿਤੇ ਨਾ ਕਿਤੇ ਟੁੱਟ ਜੂਗਾ। ਪਰ ਨਹੀਂ, ਜਦੋਂ ਕੂਟਨੀਤੀ ਹੁੰਦੀ ਆ ਜਾਂ ਜਿੱਥੇ ਕਿਤੇ ਸਿਆਸਤ ਦੀ ਸ਼ਤਰੰਜ ਹੁੰਦੀ ਆ ਉੱਥੇ ਜਿਹੜੀਆਂ ਸ਼ਹਿਮਾਤ ਦੇ ਖੇਡ ਬਦਲ ਜਾਂਦੇ ਆ। ਹੁਣ ਮੈਨੂੰ ਲੱਗਦਾ ਵੀ ਚਾਈਨਾ ਉਹੀ ਰੋਲ ਅਦਾ ਕਰੇਗਾ ਪਾਕਿਸਤਾਨ ਦੇ ਵਿੱਚ ਤੇ ਬਹੁਤ ਵੱਡੇ ਪੱਧਰ ਤੇ ਪਾਕਿਸਤਾਨ ਨੂੰ ਜਿਹੜਾ ਫੰਡ ਮੁਹੱਈਆ ਕਰਾਊਗਾ, ਕਿਉਂਕਿ ਚਾਈਨਾ ਦਾ ਪੋਜੀਸ਼ਨ ਇਹ ਆ ਵੀ ਉਹਦੇ ਕੋਲੇ ਬਹੁਤ ਸਾਰਾ ਪੈਸਾ ਉਹ ਜਿਹੜਾ ਹੋ ਚੁੱਕਿਆ ਉਸ ਜਿਹੜਾ ਇੱਕ ਆਰਥਿਕ ਤੌਰ ਦੇ ਉੱਤੇ ਬੜਾ ਇੱਕ ਸਟਰੋਂਗ ਮੁਲਕ ਬਣ ਚੁੱਕਿਆ। ਪਾਕਿਸਤਾਨ ਨੂੰ ਦੇਖੋ ਸਿੱਧੇ ਰੂਪ ਚ ਜਾਂ ਅਸਿੱਧੇ ਰੂਪ ਚ ਕਿਸੇ ਵੀ ਰੂਪ ਚ ਜੇ ਮਦਦ ਮਿਲਦੀ ਆ, ਹੁਣ ਮੰਨ ਲਓ ਚਾਈਨਾ ਦਾ ਜਿਹੜਾ ਜਿੰਨਾ ਮਾਲ ਦੁਨੀਆ ਭਰ ਦੇ ਵਿੱਚ ਜਾਂਦਾ ਤੇ ਜੇ ਉਹ ਪਾਕਿਸਤਾਨ ਨੂੰ ਉਹਨੂੰ ਫ੍ਰੀ ਜਾਂ ਘੱਟ ਰੇਟ ਦੇ ਉੱਤੇ ਭੇਜਣਾ ਸ਼ੁਰੂ ਕਰ ਦੂਆ ਤਾਂ ਉਹ ਆਰਥਿਕ ਪੱਧਰ ਦੇ ਉੱਤੇ ਦੇਖੋ ਦਸੀ ਦਸੀ ਪੰਜੀ ਪੰਜੀ ਨਾਲ ਹੀ ਫਾਇਦੇ ਮਿਲਦੇ ਆ। ਤਾਂ ਇਹ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਚਾਈਨਾ ਤੇ ਪਾਕਿਸਤਾਨ ਦਾ ਜਿਹੜਾ ਗੱਠਜੋੜ ਜੋੜ ਆ ਉਹ ਭਾਰਤ ਨੂੰ ਹੋਰ ਟਾਈਟ ਕਰੂਗਾ, ਕਿਉਂਕਿ ਕਹਿੰਦੇ ਨੇ ਰੱਬ ਨੇੜੇ ਕੇ ਘਸੁੰਨ ਨੇੜੇ। ਸੋ ਮੈਨੂੰ ਇਹ ਦੋਨੇ ਮੁਲਕ ਘਸੁੰਨ ਵਾਂਗ ਜਾਪਦੇ ਆ ਵੀ ਦੋਨੇ ਘਸੁੰਨ ਵਰਗੇ ਮੁਲਕ ਆ ਤੇ ਬਿਲਕੁਲ ਨੇੜੇ ਹੋਣ ਕਰਕੇ ਜਦੋਂ ਨੂੰ ਅਮਰੀਕਾ ਭਾਰਤ ਦੀ ਸਪੋਰਟ ਤੇ ਆਊਗਾ ਉਦੋਂ ਨੂੰ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਕਾਰਵਾਈ ਕਰ ਸਕਦੇ ਆ। ਸੋ ਐਵੇਂ ਨੀ ਕਿਹਾ ਸਿਆਣਿਆਂ ਨੇ ਵੀ ਗੁਆਂਢੀਆਂ ਨਾਲ ਵਿਗਾੜੀ ਦੀ ਨੀ, ਗੁਆਂਢੀਆਂ ਨਾਲ ਬਣਾ ਕੇ ਰੱਖੀ ਦੀ ਆ। ਕੱਲੇ ਟਰੰਪ ਦੇ ਚਾਅ ਚ ਜਾਂ ਅਮਰੀਕਾ ਦੇ ਚਾਅ ਚ ਅਸੀਂ ਇਹ ਸੋਚੀਏ ਵੀ ਹੁਣ ਤਾਂ ਪਾਕਿਸਤਾਨ ਦੱਬ ਲਿਆ, ਸੰਗੀ ਤੋਂ ਦੱਬ ਲਿਆ, ਬਹੁਤ ਸਾਰੇ ਅਖਬਾਰੇ ਕਹਿ ਵੀ ਰਹੇ ਅੱਜ, ਪਰ ਮੈਨੂੰ ਨੀ ਲੱਗਦਾ ਵੀ ਇਹ ਦੱਬਣ ਵਾਲੀ ਗੱਲ ਹੋਊਗੀ। ਇੱਥੋਂ ਤੱਕ ਵੀ ਹੋ ਸਕਦਾ ਵੀ ਪਾਕਿਸਤਾਨ ਆ ਜਿਹੜਾ ਉਹ ਉੱਤਰੀ ਕੋਰੀਆ ਵਰਗੇ ਮੁਲਕ ਤੋਂ ਵੀ, ਕਿਉਂਕਿ ਪਹਿਲਾਂ ਹੀ ਦੋਸ਼ ਤਾਂ ਲੱਗ ਚੁੱਕਿਆ ਵੀ ਪਾਕਿਸਤਾਨ ਨੇ ਉੱਤਰੀ ਕੋਰੀਆ ਨੇ ਜਿਹੜੀ ਪਰਮਾਣੂ ਤਕਨੀਕ ਵੇਚੀ ਆ, ਤਾਂ ਉਹ ਉੱਤਰੀ ਕੋਰੀਆ ਵਰਗੇ ਮੁਲਕ ਨੂੰ ਲਿਆ ਕੇ ਜੇ ਚਾਰ ਉੱਥੇ ਉਹਨਾਂ ਨੇ ਪਰਮਾਣੂ ਮਿਜ਼ਾਇਲਾਂ ਤੈਨਾਤ ਕਰ ਲਈਆਂ ਪ੍ਰੈਸ਼ਰ ਬਣਾਉਣ ਲਈ, ਤਾਂ ਕੀ ਕਰੂਗਾ ਸਾਡੇ ਕੋਲ ਅਮਰੀਕਾ? ਸੋ ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਹੈ ਜੀ ਵੀ ਇੱਕ ਦੂਜੇ ਨੂੰ ਅੱਖਾਂ ਦਿਖਾ ਕੇ, ਡਰਾ ਕੇ ਜਾਂ ਇੱਕ ਦੂਜੇ ਦੇ ਕਿਸੇ ਮੁਲਕਾਂ ਦਾ ਸਾਥ ਲੈ ਕੇ ਜਾਂ ਕਿਸੇ ਦੀ ਸ਼ਾਇਦ ਮੁੱਛਾਂ ਬਣਾਉਣ ਨਾਲੋਂ ਬਿਹਤਰ ਹੈ ਵੀ ਸਾਰਿਆਂ ਨਾਲ ਹੀ ਲਾ ਕੇ ਰੱਖੀ ਜਾਵੇ, ਬਣਾ ਕੇ ਰੱਖੀ ਜਾਵੇ। ਇਹ ਕੁਝ ਨਾ ਕੁਝ ਇੱਕ ਗੱਲਾਂ ਹੁੰਦੀਆਂ, ਪਰ ਫਿਲਹਾਲ ਤਾਂ ਇਹ ਹੈ ਜੀ ਵੀ ਥੋੜਾ ਜਿਹਾ ਸਾਨੂੰ ਵਕਤ ਦੇਣਾ ਪਊਗਾ ਇਹਨਾਂ ਫੈਸਲਿਆਂ ਦੇ ਉੱਤੇ ਕੀ ਅਸਰ ਆਉਂਦਾ। ਪਰ ਇੱਕ ਗੱਲ ਜਿਹੜੀ ਮਾਣ ਕਰਨ ਵਾਲੀ ਇਹ ਆ ਵੀ ਪਿਛਲੇ 15-20 ਸਾਲ ਪਹਿਲਾਂ ਦੇ, ਜੇ 20 ਸਾਲ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਦੀ ਗੱਲ ਕਰੀਏ ਤਾਂ ਉਦੋਂ ਨਾਲੋਂ ਹੁਣ ਦੇ ਜਿਹੜੇ ਪ੍ਰਧਾਨ ਮੰਤਰੀ ਆਏ ਆ, ਜੇ ਉਹ ਨਰਸਿਮ ਰਾਓ ਤੋਂ ਸ਼ੁਰੂ ਕਰੂੰਗਾ ਮੈਂ ਕਿਸੇ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦਾ, ਪਰ ਇਹ ਮੈਂ ਤਬਦੀਲੀ ਦੇ ਦੌਰ ਦੀ ਗੱਲ ਕਰੂੰਗਾ ਵੀ ਤਬਦੀਲੀ ਇੰਨੀ ਕੁ ਆ ਗਈ ਆ 90 ਦੇ ਦੌਰ ਤੋਂ ਬਾਅਦ ਵੀ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲਾਈਟਲੀ ਲਿਆ ਜਾਂਦਾ ਸੀ, ਹਲਕੇ ਤੌਰ ਤੇ ਲਿਆ ਜਾਂਦਾ ਸੀ, ਉਹ ਹੁਣ ਬਰਾਬਰਤਾ ਦੇ ਤੌਰ ਤੇ ਦੇਖਿਆ ਜਾਣ ਲੱਗ ਗਿਆ। ਹੁਣ ਅਮਰੀਕਾ ਵਰਗਾ ਮੁਲਕ ਆ ਜਿਹੜਾ ਉਹ ਕਿਤੇ ਨਾ ਕਿਤੇ ਬਰਾਬਰ ਦਰਜਾ ਦੇਣ ਲਈ ਤਿਆਰ ਆ ਜਾਂ ਬਰਾਬਰ ਦਿਖਾਉਣ ਲਈ ਤਿਆਰ ਹੋ ਰਿਹਾ
ਜੀ। ਬਿਲਕੁਲ, ਸੋ ਚਲੋ ਜੀ, ਅਸੀਂ ਤੇ ਇਹ ਉਮੀਦ ਕਰਦੇ ਆ ਤੇ ਦੁਆ ਕਰਦੇ ਆ ਕਿ ਇਹ ਜਿਹੜੀ ਪਾਬੰਦੀ ਹੋਈ ਆ ਦੋਨਾਂ ਦੇਸ਼ਾਂ ਦੇ ਵਿੱਚ ਇਹ ਅੱਗੇ ਚੱਲ ਕੇ ਵਧੀਆ ਜਿਹੜਾ ਨਤੀਜੇ ਨਿਕਲਣ ਇਹਦੇ ਤੇ ਭਾਰਤ ਨੂੰ ਜ਼ਰੂਰ ਫਾਇਦਾ ਹੋਵੇ ਇਹਦੇ ਤੋਂ ਕੋਈ। ਸੋ ਬਰਾੜ ਸਾਹਿਬ, ਵੈਸੇ ਚਲੋ ਇਹ ਤਾਂ ਦੂਸਰੀਆਂ ਗੱਲਾਂ ਹੋਈਆਂ, ਪਰ ਜਿਹੜੀਆਂ ਭਾਰੀਆਂ ਪਰ ਜਿਹੜੇ ਆਮ ਲੋਕਾਂ ਦੀ ਗੱਲ ਕਰੀਏ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਕੱਲ ਥੋੜੀ ਜਿਹੜੀ ਰਾਹਤ ਮਿਲੀ ਹੈ ਜੀ ਗਰਮੀ ਤੋਂ, ਕਿਉਂਕਿ ਕਿਤੇ ਕਿਤੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਕੱਲ ਬਾਰਿਸ਼ ਵੀ ਹੋਈ ਹੈ ਪੰਜਾਬ ਦੇ ਵਿੱਚ, ਤੋਂ ਬੜੀ ਗਰਮੀ ਪੈ ਰਹੀ ਹੈ ਕਾਫੀ ਦਿਨਾਂ ਤੋਂ, ਸੋ ਉਹਦੇ ਨਾਲ ਇਹ ਰਾਹਤ ਤੇ ਜ਼ਰੂਰ ਮਿਲੀ ਹੋਣੀ ਹੈ ਆਪਣੇ ਪੰਜਾਬੀਆਂ ਨੂੰ।
ਦੇਖੋ ਬੰਦਾ ਜਿਹੜਾ ਇਨਸਾਨ ਬਣਾਇਆ ਨਾ ਰੱਬ ਨੇ, ਉਹਨੂੰ ਕਿੰਨੀ ਮਰਜ਼ੀ ਕੋਈ ਕੁਦਰਤ ਰਾਹਤ ਦੇ ਦੇ ਉਹ ਨਹੀਂ ਮੰਨਦਾ, ਉਹ ਰਾਹਤ ਵਾਲਾ ਪੱਖ ਨਹੀਂ ਦੇਖਦਾ, ਉਹਨੇ ਤਾਂ ਦੂਜਾ ਪੱਖ ਹੀ ਦੇਣਾ, ਦੇਖਣਾ ਵੀ ਹੁਣ ਕੀ ਹੋ ਗਿਆ। ਸੋ ਰਾਹਤ ਤਾਂ ਸਾਨੂੰ ਵੀ ਮਹਿਸੂਸ ਹੋਈ ਇੱਥੇ ਬੈਠਿਆਂ ਨੂੰ ਮਾੜੀ ਮੋਟੀ ਵੀ ਹਾਂ ਗਰਮੀ ਘੱਟ ਗਈ ਹੋਣੀ ਆ, ਪਰ ਜੇ ਤੁਸੀਂ ਕਿਤੇ ਵੀ ਗੱਲ ਕਰਕੇ ਦੇਖੋ ਪੰਜਾਬ ਚ ਜਾਂ ਅਖਬਾਰਾਂ ਦੀਆਂ ਸੁਰਖੀਆਂ ਦੇਖ ਕੇ ਦੇਖੋ ਤਾਂ ਜਿਹੜੀਆਂ ਖਬਰਾਂ ਇਹ ਬੁਣੀਆਂ ਵੀ ਲਓ ਜੀ ਬਰਸਾਤ ਨੇ ਖੋਲੀ ਪੋਲ, ਹੈ ਬਰਸਾਤ ਨੇ ਪੋਲ ਖੋਲਤੀ, ਇੱਕੋ ਦਿਨ ਦੇ ਵਿੱਚ ਹੀ ਬਰਸਾਤ ਨੇ ਜਿਹੜੀ ਤਹਿਸ ਨਹਿਸ ਕਰਤਾ ਜੀਵਨ, ਫਲਾਨਾ ਹੋ ਗਿਆ, ਇਹੋ ਜਿਹੀਆਂ ਗੱਲਾਂ। ਜੇ ਕਿਤੇ ਜ਼ਿਮੀਦਾਰ ਆ ਉਹ ਆਪਦੀਆਂ ਫਸਲਾਂ ਦੇ ਮਾਮਲੇ ਚ ਰੌਲਾ ਪਾ ਰਿਹਾ ਵੀ ਸਾਡੇ ਨਾਲ ਐ ਹੋਗੀ, ਜੇ ਤੁਸੀਂ ਅਸੀਂ ਕੋਈ ਬਿਲਡਿੰਗ ਵਾਲੇ ਆ ਜਾਂ ਬਿਲਡਰ ਆ ਉਹ ਆਪਦੇ ਰੌਲੇ ਪਾ ਰਹੇ ਆ, ਤੇ ਜੇ ਅੱਜ ਜਿਹੜੇ ਸਿਆਸੀ ਲੋਕ ਆ ਉਹਨਾਂ ਨੇ ਨਾਲ ਦੀ ਨਾਲ ਜਿਹੜੇ ਸਿਆਸੀ ਤੀਰ ਕੱਢ ਲਏ। ਹੁਣ ਅੱਜ ਇੱਕ ਬਿਆਨ ਆਇਆ ਪਿਆ ਜੀ, ਕਹਿੰਦੇ ਲਓ ਜੀ ਜਿਹੜੀ ਹੈਰੀਟੇਜ ਵਾਕ ਦੀ ਖੁੱਲੀ ਪੋਲ ਸੁਖਵੀਰ ਬਾਦਲ ਵੱਡੀਓ ਲਾਇਆ 300 ਕਰੋੜ ਫੇਲ, ਉਹ ਹੈਰੀਟੇਜ ਵਾਕ ਦੇ ਉੱਤੇ ਕੱਲ ਕਹਿੰਦੇ ਪਾਣੀ ਆਏ ਸੀ ਤੇ ਬੱਚੇ ਉਹਦੇ ਤੇ ਤੈਰ ਤੈਰ ਕੇ ਨਹਾ ਰਹੇ ਸੀ ਤੇ ਕਹਿੰਦੇ ਉਹ ਦੇਖਣ ਚ ਨਹਿਰ ਸੂਆ ਲੱਗ ਰਿਹਾ ਸੀ, ਉਹ ਨਾ ਕੀ ਹੈਰੀਟੇਜ ਵਾਕ ਲੱਗ ਰਹੀ ਸੀ। ਸੋ ਪਹਿਲੀ ਬਰਸਾਤ ਨੇ ਕਿ ਸਿਆਰ ਜਿਹੜੀ ਤਰੱਕੀ ਦੀ ਜਾਂ ਕਹਿ ਸਕਦੇ ਇੱਕ ਪੈਸੇ ਲਾਉਣ ਦੀ ਜਾਂ ਸਰਕਾਰ ਦੀ ਕਹਿੰਦੇ ਪੋਲ ਖੋਲ ਕੇ ਰੱਖ ਦਿੱਤੀ। ਸੋ ਇਹ ਵੀ ਗੱਲਾਂ ਸੋਚਣੀਆਂ ਬਣਦੀਆਂ ਜੀ, ਵੈਸੇ ਇਹ ਖਬਰਾਂ ਵੀ ਬਣਦੀਆਂ, ਇਹਨਾਂ ਨੂੰ ਆਪਾਂ ਇਗਨੋਰ ਵੀ ਨਹੀਂ ਕਰ ਸਕਦੇ, ਪਰ ਕੁੱਲ ਮਿਲਾ ਕੇ ਦੇਖੋ ਜੀ ਕੁਦਰਤ ਆ ਜਿਹੜੀ ਨਾ, ਸਾਨੂੰ ਕੁਦਰਤ ਨੂੰ ਚਾਹੇ ਤਾਂ ਰੋ ਕੇ ਮੰਨ ਲਈਏ ਚਾਹੇ ਹੱਸ ਕੇ ਮੰਨ ਲਈਏ, ਮੰਨਣਾ ਹੀ ਪੈਣਾ। ਜੇ ਨਹੀਂ ਮੰਨਦੇ ਸੀ ਕੁਦਰਤ ਨੂੰ ਤਾਂ ਕਿਤੇ ਨਾ ਕਿਤੇ ਸਾਨੂੰ ਜਿਹੜੀ ਇਹ ਚੀਜ਼ਾਂ ਦੇ ਉੱਤੇ ਸਾਨੂੰ ਇਹ ਦੇਣੇ ਦੇਣੇ ਪੈਣਗੇ। ਬਾਕੀ ਦੂਜੀ ਗੱਲ ਇਹ ਹੈ ਵੀ ਜਿਹੜੀ ਪੋਲ ਖੋਲਣ ਦੀਆਂ ਗੱਲਾਂ ਆਉਂਦੀਆਂ ਜਾਂ ਹੋਰ ਆਉਂਦੀਆਂ, ਇਹ ਪੋਲ ਖੋਲਣ ਦੀਆਂ ਗੱਲਾਂ ਨਹੀਂ, ਪਰ ਮੇਰੇ ਹਿਸਾਬ ਨਾਲ ਇੱਕ ਲੈਸਨ ਆ। ਬਹੁਤ ਚਿਰਾਂ ਤੋਂ ਲੈਸਨ ਦਿੱਤਾ ਜਾ ਰਿਹਾ ਕੁਦਰਤ ਬੰਨਿਓ ਸਾਨੂੰ, ਪਰ ਅਸੀਂ ਕਿਤੇ ਨਾ ਕਿਤੇ ਉਸ ਪੱਧਰ ਦੇ ਉੱਤੇ ਸੋਚਦੇ ਨਹੀਂ। ਹੁਣ ਤੁਸੀਂ ਦੇਖੋ ਵੀ ਜੇ ਅਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਬਿਲਡਿੰਗ ਬਣਾਉਣੀ ਆ, ਕੁਛ ਵੀ ਕੰਮ ਕਰਨਾ, ਤਾਂ ਉਹਨੂੰ ਹਜ਼ਾਰਾਂ ਪੱਧਰਾਂ ਤੇ ਦੇਖਿਆ ਜਾਂਦਾ, ਹਜ਼ਾਰਾਂ ਪਾਸਿਓਂ ਦੇਖਿਆ ਜਾਂਦਾ, ਤੇ ਉਹ ਦੇਖ ਕੇ ਫਿਰ ਉਸ ਤੋਂ ਬਾਅਦ ਉਸ ਦੇ ਵਿੱਚ ਜਿਹੜੀ ਉਹਦੇ ਬਾਰੇ ਇਜਾਜ਼ਤ ਦਿੱਤੀ ਜਾਂਦੀ ਹੈ ਵੀ ਭਾਈ ਅੱਜ ਕੀ ਹੋਇਆ, 10 ਸਾਲਾਂ ਨੂੰ ਕੀ ਹੋਊ, 20 ਸਾਲਾਂ ਨੂੰ ਕੀ ਹੋਊਗਾ, ਲੈਵਲਿੰਗ ਕੀ ਹੋਊਗੀ, ਤਾਂ ਜਾ ਕੇ ਕਿਤੇ ਉਹਨੂੰ ਇਜਾਜ਼ਤ ਮਿਲਦੀ ਹੈ। ਜਾਂ ਅਸੀਂ ਤੁਸੀਂ ਦੇਖਿਆ ਹੋਣਾ ਕੱਲ ਇੱਕ ਖਬਰ ਵੀ ਲੱਗੀ ਸੀ ਨਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਮਾਮਲੇ ਦੇ ਵਿੱਚ, ਐਡਲੇਡ ਨਾਓ ਦੇ ਵਿੱਚ, ਕਿਉਂਕਿ ਕੱਲ ਜਿਹੜਾ ਉਹਦਾ ਪ੍ਰੋਜੈਕਟ ਆ ਉਹ ਪੈਨਲ ਦੇ ਵਿੱਚ ਜਾਣਾ ਸੀ ਪਰ ਕਿਸੇ ਕਾਰਨ ਉਹ ਥੋੜਾ ਚਿਰ ਲਈ ਡਿਲੇ ਹੋਇਆ, ਪਰ ਉਹਨਾਂ ਲੋਕਾਂ ਨੇ ਇੱਕ ਪੂਰਾ ਪੈਨਲ ਗਠਨ ਕੀਤਾ ਹੋਇਆ ਤੇ ਉਹਦੇ ਚ ਕੱਲੇ ਕੱਲੇ ਨਫੇ ਨੁਕਸਾਨ ਨੂੰ ਦੇਖਿਆ ਜਾ ਰਿਹਾ ਤੇ ਫਿਰ ਉਹਦੇ ਥੱਲੇ ਲੋਕ ਕਮੈਂਟਸ ਕਰ ਰਹੇ ਆ। ਮੈਨੂੰ ਬੜੀ ਖੁਸ਼ੀ ਹੋਈ ਕੱਲ ਇੱਕ ਗੱਲ ਦੇਖ ਕੇ ਵੀ ਸਾਡੇ ਬੰਦੇ ਸਾਰੇ ਨੀ, ਸਾਡੇ ਇੱਕ ਜਾਂ ਦੋ ਬੰਦਿਆਂ ਨੇ ਬਹੁਤ ਜੱਚ ਕੇ ਵਿਰੋਧਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਇਸ ਪ੍ਰੋਜੈਕਟ ਨੂੰ ਰੋਕਿਆ ਜਾਵੇ ਕਿਵੇਂ ਨਾ ਕਿਵੇਂ। ਚਲੋ ਉਹ ਵਕਤ ਆਉਣ ਦੇ ਉੱਤੇ ਮੈਂ ਇੱਥੇ ਤੁਹਾਡੇ ਸਾਰਿਆਂ ਦੇ ਸਾਹਮਣੇ ਵਾਅਦਾ ਕਰਦਾ ਵੀ ਮੈਨੂੰ ਚਾਹੇ ਕਿੱਡੇ ਵੱਡੇ ਵੀ ਮੁਸੀਬਤ ਦੇ ਆ ਜਾ ਮੈਂ ਸੱਚ ਲਿਖਣ ਲਈ, ਪਰ ਮੈਂ ਵਕਤ ਆਉਣ ਤੇ ਪੱਚਰੇ ਜ਼ਰੂਰ ਉਧੇੜੂੰਗਾ ਇਸ ਪ੍ਰੋਜੈਕਟ ਦੇ, ਜਿਹੜੇ ਲੋਕਾਂ ਨੇ ਮਖੋਟੇ ਧਾਰ ਕੇ ਸ਼ੋਅ ਕੁਛ ਕੀਤਾ ਤੇ ਅੰਦਰੋਂ ਕੁਛ ਕੀਤਾ। ਪਰ ਮੇਰੀ ਖੁਸ਼ੀ ਉਸ ਗੱਲ ਤੇ ਰਹੀ ਵੀ ਕੱਲ ਜਦੋਂ ਮੈਂ ਦੇਖਿਆ ਵੀ ਜਿਹੜੇ ਕਮੈਂਟਸ ਆ ਰਹੇ ਆ ਉੱਥੇ ਉਹ ਇੰਨੇ ਕੁ ਹੱਕ ਚ ਆ ਰਹੇ ਆ ਤੇ ਲੋਕ ਇਹ ਕਹਿ ਰਹੇ ਆ, ਅਸੀਂ ਨੀ ਹੋਰਾਂ ਕਮਿਊਨਿਟੀਆਂ ਦੇ ਲੋਕ ਕਹਿ ਰਹੇ ਆ ਵੀ ਜੇ ਇਸ ਏਰੀਏ ਚ ਗੁਰੂ ਘਰ ਬਣ ਰਿਹਾ ਤਾਂ ਇਸ ਏਰੀਏ ਨੂੰ ਬਹੁਤ ਜ਼ਿਆਦਾ ਭਾਗਾਂ ਵਾਲਾ ਏਰੀਆ ਸਮਝੋ, ਇਸ ਏਰੀਏ ਨੂੰ ਭਾਗ ਲੱਗ ਜਾਣਗੇ। ਉਹਨਾਂ ਨੇ ਇਕੱਲੇ ਬਹਿਮ ਲਈ ਨਹੀਂ ਕਿਹਾ, ਉਹਨਾਂ ਨੇ ਨਾਲ ਉਦਾਹਰਨਾਂ ਦਿੱਤੀਆਂ ਹੋਈਆਂ ਵੀ ਕੀ ਚੀਜ਼ਾਂ ਦੀਆਂ ਚੇਂਜਸ ਆਉਣਗੀਆਂ। ਸੋ ਪਰ ਬੜੇ ਅਫਸੋਸ ਨਾਲ ਕਿਹਾ ਜਾ ਰਿਹਾ ਵੀ ਸਾਡੇ ਕੁਝ ਕ ਮਖੋਟਾ ਧਾਰੀ ਤੇ ਠੇਕੇਦਾਰਾਂ ਨੇ ਉਹਦੀ ਜੱਚ ਕੇ ਵਿਰੋਧਤਾ ਕੀਤੀ ਆ। ਮੇਰੇ ਕੋਈ ਨੀ, ਮੇਰੀਆਂ ਉਂਗਲਾਂ ਤੇ ਆ ਤੇ ਮੇਰੇ ਲਿਖੇ ਪਏ ਤੇ ਮੇਰੇ ਕੋਲੇ ਸਬੂਤ ਆ ਸਾਰੇ, ਤੇ ਕਿਸੇ ਦਿਨ ਜਰੂਰ ਹੋ ਸਕਦਾ, ਇਸ ਲਈ ਮੈਨੂੰ 2-4-5 ਸਾਲ ਲੱਗ ਜਾਣ, ਕਿਉਂਕਿ ਮੈਂ ਚਾਹੁੰਦਾ ਵੀ ਕੋਈ ਪ੍ਰੋਜੈਕਟ ਪਹਿਲਾਂ ਬਣਨੇ ਚਾਹੀਦੇ ਆ, ਕੰਮ ਹੋਣੇ ਚਾਹੀਦੇ ਆ। ਨਿੱਜੀ ਰੰਜਿਸ਼ਾਂ ਜੇ ਉਹ ਬੰਦਿਆਂ ਨੇ ਕੱਢੀਆਂ ਕਿਸੇ ਵੀ ਬੰਦੇ ਨਾਲ ਜਾਂ ਕਿਸੇ ਵੀ ਕਾਰਨ ਕਰਕੇ ਜਾਂ ਆਪਣੀ ਆਪਣੀ ਪ੍ਰਭੂਤਾ ਖਤਮ ਹੋਣ ਨੂੰ ਦੇਖ ਕੇ ਉਹ ਕੀਤੀਆਂ, ਤਾਂ ਉਹਨਾਂ ਨੂੰ ਕੋਈ ਨੀ, ਵਕਤ ਆਉਣ ਤੇ ਉਹਨਾਂ ਨਾਲ ਵੀ ਨਜਿੱਠ ਲਾਂਗੇ, ਕੋਈ ਡਰਦੇ ਨੀ ਜਾਂ ਕਿਤੋਂ ਭੱਜੇ ਨੀ। ਪਰ ਇਹ ਜੋ ਉਹਨਾਂ ਨੂੰ ਸਿਰਫ ਇੱਕ ਚੀਜ਼ ਜੇ ਧਿਆਨ ਚ ਰੱਖ ਲੈਂਦੇ, ਜਿਹੜਾ ਵੀ ਬੰਦਾ ਵਿਰੋਧਤਾ ਕਰਨ ਲਈ ਫੋਨ ਕਰ ਰਿਹਾ ਜਾਂ ਜਾ ਕੇ ਕਹਿ ਰਿਹਾ, ਤਾਂ ਉਹ ਇੱਕੋ ਗੱਲ ਧਿਆਨ ਚ ਰੱਖ ਲਏ ਵੀ ਉਹ ਵਿਰੋਧਤਾ ਨਾ ਤਾਂ ਕਿਸੇ ਕਮੇਟੀ ਦੀ ਕਰ ਰਿਹਾ, ਨਾ ਕਿਸੇ ਪਰਸਨਲ ਇਨਸਾਨ ਦੀ ਕਰ ਰਿਹਾ, ਉਹ ਗੁਰੂ ਦੇ ਦੁਆਰੇ ਦੀ ਵਿਰੋਧਤਾ ਕਰ ਰਿਹਾ। ਗੁਰੂ ਦਾ ਦੁਆਰਾ ਬਣਨਾ ਕਿਤੇ ਕੋਈ ਬੁਰੀ ਗੱਲ ਨਹੀਂ ਹੈ, ਕੁਛ ਚੰਗਾ ਹੀ ਉੱਥੇ ਹੋਊਗਾ, ਚੰਗਾਈ ਫੈਲਣੀ ਸੀ। ਪਰ ਚਲੋ ਇਹ ਅੱਡ ਟੋਪਿਕ ਅੱਡ ਪਾਸੇ ਚਲਾ ਗਿਆ, ਮੈਂ ਇੱਥੋਂ ਵਾਪਸ ਮੁੜਨਾ ਚਾਹੂੰਗਾ ਤੇ, ਪਰ ਗੱਲਬਾਤ ਆਪਣੀ ਜਿਹੜੀ ਚੱਲ ਰਹੀ ਸੀ ਉਸ ਦੇ ਵਿਸ਼ੇ ਦੇ ਮੁਤਾਬਕ ਇਹੀ ਸੀ ਵੀ ਜੇ ਪਹਿਲਾਂ ਸੋਚ ਵਿਚਾਰ ਕੇ ਇਹੋ ਜਿਹੇ ਪ੍ਰੋਜੈਕਟ ਬਣਾਉਣ। ਹੁਣ ਹੈਰੀਟੇਜ ਸਟਰੀਟ ਦੇ ਉੱਤੇ ਮੈਂ ਵੀ ਜਾ ਕੇ ਆਇਆ, ਮੈਨੂੰ ਬੜੀ ਚੰਗੀ ਲੱਗੀ, ਮੈਨੂੰ ਬੜੀ ਰੂਹ ਖੁਸ਼ ਹੋ ਗਈ ਵੀ ਵਾਕਈ ਐਡਾ ਵੱਡੀ ਤਬਦੀਲੀ ਆਈ ਆ, ਇੰਨਾ ਸੋਹਣਾ ਬਣਾ ਦਿੱਤਾ ਗਿਆ। ਪਰ ਮੈਨੂੰ ਜੇ ਉਹਦੇ ਵਿੱਚ ਉਹਨੂੰ ਪਹਿਲਾਂ ਦੇਖਿਆ ਨੀ ਗਿਆ ਵੀ ਜੇ ਮੀਂਹ ਆ ਗਿਆ ਤਾਂ ਕਿਵੇਂ ਨਿਕਾਸੀ ਹੋਊਗੀ, ਜਾਂ ਇਹ ਚੀਜ਼ਾਂ ਨਹੀਂ ਕੀਤੀਆਂ ਗਈਆਂ, ਤਾਂ ਸਿਰਫ ਮੈਨੂੰ ਲੱਗਿਆ ਵੀ ਇਲੈਕਸ਼ਨਾਂ ਲਈ ਤੇਜ਼ੀ ਨਾਲ ਕੀਤੇ ਗਏ ਕੰਮ ਦੇ ਵਿੱਚ ਉਹ ਪੈਸਾ ਬਰਬਾਦ ਕੀਤਾ ਗਿਆ। ਤੇ ਉਹ ਕਹਿੰਦੇ ਨੀ ਹੁੰਦੇ ਵੀ ਦੂਰੀ ਆਰ ਜਾਣ ਵਾਲੀ ਗੱਲ ਹੋ ਗਈ, ਹੁਣ ਦੂਰੀ ਆਰ ਉਹੀ ਪ੍ਰੋਜੈਕਟ ਕਰਨਾ ਪੈਣਾ ਜਾਂ ਉਹ ਗੱਲਾਂ ਨੂੰ ਉਹਨਾਂ ਦਾ ਸੁਧਾਰ ਕਰਨਾ ਪੈਣਾ, ਸਿਆਸੀ ਲੋਕਾਂ ਨੂੰ ਬੋਲਣ ਦਾ ਮੌਕਾ ਮਿਲ ਗਿਆ।
ਜੀ ਬਿਲਕੁਲ, ਪਰ ਗੱਲ ਇਹ ਹੁੰਦੀ ਹੈ ਜੀ ਦੇਖੋ ਕਿ ਇੱਕ ਬਾਰਿਸ਼ ਹੋਈ ਔਰ ਉਹਦੇ ਉੱਤੇ ਹੀ ਕਿੰਨਾ ਕੁਝ ਧੁੱਲ ਗਿਆ ਹਨਾ, ਕਿੰਨਿਆਂ ਦੀਆਂ ਜਿਹੜੀਆਂ ਜ਼ਮੀਰਾਂ ਉਹ ਨਿਕਲ ਕੇ ਸਾਹਮਣੇ ਆ ਗਈਆਂ, ਜੋ ਕਈ ਦੇਰ ਤੋਂ ਹੈਰੀਟੇਜ ਨੂੰ ਲੈ ਕੇ ਬੈਠੇ ਹੋਣਗੇ ਕਿ ਇਹਦੇ ਉੱਤੇ ਕੋਈ ਗੱਲ ਕਰਨੀ ਹੈ, ਸੋ ਉਹਨਾਂ ਨੂੰ ਉਹਦੇ ਤੇ ਗੱਲ ਕਰਨ ਦਾ ਮੌਕਾ ਮਿਲ ਗਿਆ। ਜਾਂ ਬਾਕੀ ਗੱਲ ਇਹ ਹੈ ਜੀ ਕਿ ਅਸੀਂ ਖੁਸ਼ ਰਹਿਣ ਦੀ ਜਿਹੜੀ ਗੱਲ ਹੁੰਦੀ ਹੈ ਨਾ, ਉਹ ਅਸੀਂ ਘੱਟ ਹੁੰਦੇ ਹਾਂ ਤੇ ਸ਼ਿਕਾਇਤਾਂ ਸਾਡੇ ਕੋਲ ਹਮੇਸ਼ਾ ਹੀ ਜ਼ਿਆਦਾ ਰਹਿੰਦੀਆਂ ਆ ਤੇ ਜਿਹੜੇ ਥੈਂਕਫੁਲ ਅਸੀਂ ਘੱਟ ਹੁੰਦੇ ਹਾਂ। ਸੋ ਚਲੋ ਜੀ, ਥੈਂਕਫੁਲ ਅਸੀਂ ਜ਼ਰੂਰ ਹੈ ਕਿਉਂਕਿ ਸਾਨੂੰ ਲਿਸਨਰ ਜਿਹੜੇ ਉਹਨਾਂ ਦੇ ਮੈਸੇਜਸ ਆ ਰਹੇ ਆ ਬਰਾੜ ਸਾਹਿਬ, ਸੋ ਮੈਸੇਜ ਅਸੀਂ ਪੜ੍ਹਦੀ ਹਾਂ ਮੈਂ ਪਹਿਲਾਂ। ਰਾਜਮਿੰਦਰ ਸਿੰਘ ਹੁਣਾਂ ਨੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਇਹਨਾਂ ਨੇ ਇੱਕ ਮਿੰਨੀ ਕਹਾਣੀ ਜਿਹੜੀ ਸਾਨੂੰ ਭੇਜਿਆ ਸੀ ਕਿ ਬੰਦਿਆਂ ਦੇ ਮੂੰਹ ਤੇ ਚਪੇੜ ਵਰਗੀ ਗੱਲ। ਕਹਿੰਦੇ ਗੁੱਡੀ ਨੂੰ ਏਡਸ ਦੀ ਬਿਮਾਰੀ ਸੀ, ਉਹਦਾ ਪਤੀ 25 ਸਾਲ ਦੀ ਉਮਰ ਚ ਕਿਸੇ ਅਜੀਬ ਜਿਹੀ ਬਿਮਾਰੀ ਨਾਲ ਚੜਾਈ ਕਰ ਗਿਆ। ਗੁੱਡੀ ਜਿਹਨੂੰ ਸਰਕਾਰੀ ਪੈਨਸ਼ਨ ਮਿਲਦੀ ਸੀ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਗੁਜ਼ਾਰਾ ਕਰਦੀ ਸੀ। ਗੁੱਡੀ ਦੀ ਇਹ ਬਿਮਾਰੀ ਕਰਕੇ ਉਹਨੂੰ ਸਮਾਜ ਚ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ। ਉਹਦੇ ਬਾਰੇ ਜਾਣਕਾਰੀ ਮਿਲਣ ਤੇ ਇੱਕ ਕਰਮਚਾਰੀ ਇਹਦੀ ਏਡਸ ਬਾਰੇ ਜਾਗਰੂਕ ਕਰਦੀ ਸੀ, ਕਿਸੇ ਸੰਸਥਾ ਚ ਕੰਮ ਕਰਦੀ ਸੀ, ਉਹਨੂੰ ਜ਼ੋਰ ਜ਼ਬਰਦਸਤੀ ਜਾਂ ਕਿਸੇ ਹੋਰ ਬਹਾਨੇ ਉਹਨੂੰ ਸਮਝਾ ਬੁਝਾ ਕੇ ਉਹਦੀ ਜਾਂਚ ਕਰਵਾਉਣ ਨਾਲ ਲੈ ਗਈ। ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਹਨੂੰ ਕੋਈ ਬਿਮਾਰੀ ਨਹੀਂ ਸੀ ਤੇ ਡਾਕਟਰ ਨੇ ਜਦ ਉਹਨੂੰ ਪੁੱਛਿਆ ਕਿ ਤੂੰ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਕਿਉਂ ਹੋ ਰਹੀ ਹੈ ਤੇ ਹੱਥ ਜੋੜ ਕੇ ਡਾਕਟਰ ਨੂੰ ਕਹਿਣ ਲੱਗੀ ਕਿਰਪਾ ਕਰਕੇ ਇਹ ਗੱਲ ਕਿਸੇ ਨੂੰ ਨਾ ਦੱਸਿਓ, ਇੱਕ ਜਵਾਨ ਵਿਧਵਾ ਔਰਤ ਨੇ ਸਿਰਫ ਇਸੇ ਅਫਵਾਹ ਤੋਂ ਸਮਾਜ ਚ ਰਹਿੰਦੇ ਖੁੰਖਾਰ ਦਰਿੰਦਿਆਂ ਤੋਂ ਆਪਣੀ ਇੱਜ਼ਤ ਬਚਾਈ ਆ। ਸੋ ਤੁਹਾਨੂੰ ਰੱਬ ਦਾ ਵਾਸਤਾ, ਕਿਰਪਾ ਕਰਕੇ ਮੇਰਾ ਇਹ ਸੁਰੱਖਿਆ ਕਵਚ ਮੇਰੇ ਤੋਂ ਨਾ ਖੋਣਾ, ਮੈਂ ਇਸੇ ਵਿਚ ਖੁਸ਼ੀਆਂ ਤੇ ਸੁਰੱਖਿਅਤ ਹਾਂ। ਸੋ ਡੂੰਗੀ ਚੋਟ ਹੈ
ਜੀ, ਬਹੁਤ ਡੂੰਗੀ ਚੋਟ ਆ
ਬਿਲਕੁਲ, ਇਹੋ ਜਿਹੀਆਂ ਅਫਵਾਹਾਂ ਦੀ ਜਿਹੜੀ ਚਾਦਰ ਲੈਣੀ ਪੈ ਰਹੀ ਆ ਉਹਦੇ ਨਾਲ ਆਪਣੇ ਆਪ ਨੂੰ ਢੱਕਣਾ ਲਪੇਟਣਾ ਪੈ ਰਿਹਾ ਹੈ ਜੇ ਕੁੜੀਆਂ ਨੂੰ ਤੇ ਬੜੀ ਹੀ ਸ਼ਰਮਨਾਕ ਗੱਲ ਹੈ ਜੀ। ਸੋ ਨਾਲ ਇਹਨਾਂ ਨੇ ਗੀਤ ਵੀ ਸੁਣਨ ਦੀ ਫਰਮਾਇਸ਼ ਕੀਤੀ ਹੈ, ਕੁੜੀਏ ਕਿਸਮਤ ਕੁੜੀਏ।
ਜੀ ਜੀ, ਬਹੁਤ ਖੂਬਸੂਰਤ ਕਹਾਣੀ ਸੁਬਹ ਸੁਬਹ ਤੁਸੀਂ ਸ਼ੇਅਰ ਕੀਤੀ ਹੈ ਰਾਜਮਿੰਦਰ ਜੀ, ਤੇ ਸਾਡੇ ਆਲੇ ਦੁਆਲੇ ਵਿਚਰਦੀਆਂ ਇਹਨਾਂ ਗੱਲਾਂ ਚੋਂ ਗੱਲ ਨਿਕਲੀ ਆ, ਪਰ ਜਿਹਨੇ ਵੀ ਲਿਖੀ ਆ ਵਾ ਕਮਾਲ ਆ ਜੀ
ਜੀ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਜੀ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ, ਬੜੀ ਪਿਆਰੀ ਜੀ ਉਹਨਾਂ ਨੇ ਫੋਟੋ ਭੇਜੀ ਹੈ ਸਾਨੂੰ, ਗਲੀਆਂ ਦੇ ਵਿੱਚੋਂ ਹੁੰਦਾ ਹੋਇਆ ਅੱਗੇ ਸ਼ਹਿਰ ਦਿਖ ਰਿਹਾ ਹੈ ਤੇ ਬੱਦਲ ਨੇ। ਤੇ ਲਿਖਿਆ ਕਿ ਇਨਸਾਨ ਦੀ ਸਿਆਣਪ ਦੀ ਪੁਸ਼ਟੀ ਵੱਡੀਆਂ ਵੱਡੀਆਂ ਗੱਲਾਂ ਨਾਲ ਨਹੀਂ ਹੁੰਦੀ, ਪਰ ਇਨਸਾਨ ਦੀ ਸਿਆਣਪ ਨਿੱਕੀਆਂ ਨਿੱਕੀਆਂ ਗੱਲਾਂ ਦੀ ਸਮਝ ਨਾਲ ਹੈ। ਸੋ ਇਸ ਅੰਦਾਜ਼ ਚ ਇਹਨਾਂ ਨੇ ਅੱਜ ਸ਼ੁਭ ਸਵੇਰ ਕਿਹਾ ਹੈ ਬਰਾੜ ਸਾਹਿਬ ਸਾਨੂੰ।
ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ।
ਤੇ ਜਸਵਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਇਹਨਾਂ ਨੇ ਵੀ ਇੱਕ ਮੈਨੂੰ ਲੱਗਦਾ ਕਿ ਮਿੰਨੀ ਕਹਾਣੀ ਸਾਡੇ ਨਾਲ ਸ਼ੇਅਰ ਕੀਤੀ ਹੈ। ਲਿਖਿਆ ਕਿ ਇੱਕ ਵਾਰੀ ਭਾਰਤੀ ਬ੍ਰਾਹਮਣ ਵਿਦੇਸ਼ ਯਾਤਰਾ ਤੇ ਵਿਦੇਸ਼ ਗਿਆ ਤੇ ਉੱਥੋਂ ਦੇ ਪੱਤਰਕਾਰਾਂ ਨੇ ਉਸ ਨੂੰ ਪੁੱਛਿਆ, ਤੁਸੀਂ 15% ਲੋਕ ਭਾਰਤ ਦੇ ਤੇ 85% ਮੂਲ ਨਿਵਾਸੀ ਲੋਕਾਂ ਤੇ ਰਾਜ ਕਰ ਰਹੇ ਹੋ। ਹੁਣ ਭਾਰਤੀ ਮੂਲ ਨਿਵਾਸੀ ਲੋਕ ਪੜ੍ਹ ਲਿਖ ਗਏ ਹਨ, ਚੰਗੇ ਚੰਗੇ ਅਹੁਦਿਆਂ ਤੇ ਲੱਗ ਗਏ ਹਨ, ਸਮਝਦਾਰ ਹੋ ਗਏ ਹਨ, ਕਿ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਕਦੇ ਤੁਹਾਡਾ ਵਿਰੋਧ ਕਰਨਗੇ? ਬ੍ਰਾਹਮਣ ਕੁਝ ਨਾ ਬੋਲਿਆ। ਪੱਤਰਕਾਰ ਨੇ ਫਿਰ ਦੁਬਾਰਾ ਜ਼ੋਰ ਦੇ ਕੇ ਪੁੱਛਿਆ, ਫਿਰ ਉਹ ਬੋਲਿਆ, ਸਾਨੂੰ ਨਹੀਂ ਲੱਗਦਾ ਕਿ ਭਾਰਤੀ 85% SC BC ਤੇ ST ਲੋਕ ਸਾਡਾ ਵਿਰੋਧ ਕਰਨਗੇ। ਪੱਤਰਕਾਰ ਨੇ ਫਿਰ ਅਗਲਾ ਜਵਾਬ ਪੁੱਛਿਆ ਕਿ ਤੁਹਾਨੂੂੰ ਕਿਉਂ ਨਹੀਂ ਲੱਗਦਾ ਕਿ ਉਹ ਤੁਹਾਡਾ ਵਿਰੋਧ ਨਹੀਂ ਕਰਨਗੇ? ਬ੍ਰਾਹਮਣ ਨੇ ਜਵਾਬ ਦੇ ਰੂਪ ਵਿਚ ਕੁਝ ਉਦਾਹਰਣਾਂ ਦਿੱਤੀਆਂ ਜੋ ਇਸ ਤਰ੍ਹਾਂ ਸਨ। ਜਿਹੜੇ ਲੋਕ PhD ਤੇ MBBS ਬਣ ਕੇ ਵੀ ਆਪਣੇ ਵਿਆਹ ਦੀ ਤਰੀਕ ਦਾ ਮਹੂਰਤ ਸਾਡੇ ਤੋਂ ਕਢਵਾਉਂਦੇ ਨੇ, ਉਹ ਸਾਡਾ ਵਿਰੋਧ ਕਰਨਗੇ? ਤੇ ਜਿਹੜੇ ਇੰਨਾ ਪੜ੍ਹ ਲਿਖ ਕੇ ਵੀ ਆਪਣੇ ਬੱਚਿਆਂ ਦਾ ਨਾਮ ਨਹੀਂ ਰੱਖ ਸਕਦੇ, ਉਹ ਵੀ ਸਾਡੇ ਤੋਂ ਰਖਾਉਂਦੇ ਆ, ਕੀ ਉਹ ਸਾਡਾ ਵਿਰੋਧ ਕਰਨਗੇ? ਜਿਹੜੇ ਨਵੇਂ ਘਰ ਵਿਚ ਪ੍ਰਵੇਸ਼ ਕਰਨ ਲਈ ਪਹਿਲਾਂ ਸਾਡੇ ਤੋਂ ਪੁੱਛ ਲੈਂਦੇ ਨੇ, ਮਹੂਰਤ ਕਢਵਾਉਂਦੇ ਨੇ, ਕੀ ਉਹ ਲੋਕ ਸਾਡਾ ਵਿਰੋਧ ਕਰਨਗੇ? ਤੇ ਜਿਹੜੇ ਆਪਣੇ ਤਿਉਹਾਰਾਂ ਤੇ ਆਪਣੇ ਪੈਸੇ ਉਡਾਉਂਦੇ ਨੇ ਬਿਨਾਂ ਸੋਚੇ ਸਮਝੇ, ਕੀ ਉਹ ਸਾਡਾ ਵਿਰੋਧ ਕਰਨਗੇ? ਜਿਹੜੇ ਅਜੇ ਵੀ ਸਾਡੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਚ ਲੱਗੇ ਹੋਏ ਹਨ, ਕੀ ਉਹ ਸਾਡਾ ਵਿਰੋਧ ਕਰਨਗੇ? ਬੇਸ਼ੱਕ ਉਹ ਪੜ੍ਹ ਲਿਖ ਗਏ ਹਨ, ਪਰ ਉਹ ਅਜੇ ਵੀ ਮਾਨਸਿਕ ਗੁਲਾਮ ਹਨ, ਉਹ ਕੋਈ ਵੀ ਫੈਸਲਾ ਤਰਕ ਦੇ ਆਧਾਰ ਤੇ ਨਹੀਂ ਕਰਦੇ, ਇਸ ਲਈ ਉਹ ਸਾਡਾ ਕਦੇ ਵੀ ਵਿਰੋਧ ਨਹੀਂ ਕਰ ਸਕਦੇ।
ਬਿਲਕੁਲ ਜੀ, ਕੌੜੀ ਸੱਚਾਈ ਆ ਜੀ, ਤੇ ਬਹੁਤ ਸਾਰਾ ਕੁਛ ਸੀਗਾ ਕਹਿਣ ਨੂੰ, ਪਰ ਅੱਜ ਮੈਂ ਆਪਣੀ ਜਵਾਨ ਦੇ ਤੇ ਲਾਗੂ ਕਾਬੂ ਕੀਤਾ ਹੋਇਆ ਜੀ, ਮੈਂ ਕੋਸ਼ਿਸ਼ ਕਰਨਾ ਅੱਜ ਵੀ ਮੈਂ ਬਹੁਤ ਕੁਛ ਘੱਟ ਕਹਿਣਾ, ਕਿਉਂਕਿ ਕੱਲ ਸਾਡੇ ਇੱਕ ਸਰੋਤੇ ਸੱਜਣ ਬੜੇ ਪਿਆਰੇ ਸੱਜਣ ਆ ਜੀ, ਮਧੂਸੂਦਨ ਜੀ, ਉਹਨਾਂ ਨੂੰ ਬੁਰਾ ਲੱਗਿਆ ਸੀ ਮੇਰੀਆਂ ਪਰਸਨਲ ਗੱਲਾਂ ਕਰਨਾ, ਤੇ ਮੈਂ ਕੱਲ ਯਾਦ ਕੀਤਾ ਸੀ ਮੈਂ ਪਰਸਨਲ ਗੱਲਾਂ ਹੁਣ ਨਹੀਂ ਕਰਿਆ ਕਰੂੰਗਾ ਕਦੇ ਵੀ, ਤੇ ਕਿਉਂਕਿ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ, ਪਰ ਸੀ ਮੇਰੇ ਕੋਲ ਬਹੁਤ ਕੁਛ ਕਹਿਣ ਨੂੰ, ਫੇਰ ਕਿਸੇ ਜੇ ਕਿਸੇ ਨੇ ਸੁਣਨਾ ਹੋਇਆ ਪਰਸਨਲ ਕਾਲ ਕਰ ਲਿਓ ਤੇ ਪਰਸਨਲ ਗੱਲਾਂ ਪਰਸਨਲ ਸੁਣਾ ਦੂੰਗਾ।
ਸੋ ਪਰ ਇਹ ਗੱਲ ਹੁੰਦੀ ਹੈ ਬਰਾੜ ਸਾਹਿਬ ਕਿ ਦੇਖੋ ਅਸੀਂ ਆਪਣੇ ਦਿਲ ਦੀ ਗੱਲ ਕਰਨ ਲਈ ਬੈਠੇ ਹੋਏ ਆ, ਔਰ ਜੋ ਸਾਨੂੰ ਲਿਸਨਰਸ ਭੇਜਦੇ ਆ ਮੈਸੇਜ, ਅਸੀਂ ਉਹਨਾਂ ਦੀ ਗੱਲ ਕਰਦੇ ਆ, ਸੋ ਉਹਨਾਂ ਦੇ ਦਿਲ ਦੀ ਵੀ ਗੱਲ ਕਰਦੇ ਆ ਇੱਕ ਤਰ੍ਹਾਂ ਨਾਲ। ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹਨੂੰ ਸਾਰੇ ਹੀ ਚੰਗਾ ਸਮਝਣ ਜਾਂ ਸਾਰੇ ਹੀ ਉਹਨੂੰ ਬੁਰਾ ਸਮਝਣ। ਸੋ ਇਹ ਹਰ ਕਿਸੇ ਦੀ ਸੋਚ ਤੇ ਡਿਪੈਂਡ ਕਰਦਾ ਕਿ ਉਹ ਉਸ ਗੱਲ ਨੂੰ ਕਿੱਦਾਂ ਲੈਂਦਾ ਆ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅਸੀਂ ਪੰਜਾਬ ਦੇ ਮੀਂਹ ਦੀ ਗੱਲ ਕੀਤੀ, ਸੋ ਕਿਸੇ ਨੇ ਤਾਂ ਬਾਰਿਸ਼ ਚ ਨਹਾ ਕੇ ਬੜਾ ਇੰਜੋਏ ਕੀਤਾ ਹੋਣਾ ਤੇ ਕਿਸੇ ਨੂੰ ਫਿਰ ਉਹਨੂੰ ਕਹਿ ਦਿੱਤਾ ਕਿ ਫਸਲਾਂ ਖਰਾਬ ਹੋ ਗਈਆਂ ਜਾਂ ਹੋਰ ਕੋਈ ਵੀ ਜਿਹੜੀਆਂ ਸ਼ਿਕਾਇਤਾਂ ਸੀ ਉਹ ਬਣ ਗਈਆਂ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਆਪਣਾ ਆਪ ਚੇਂਜ ਨਹੀਂ ਕਰਨਾ ਚਾਹੀਦਾ।
ਦੇਖੋ ਚੇਂਜ ਨਹੀਂ ਮੈਂ ਕਰ ਰਿਹਾ, ਮੈਂ ਕੋਈ ਇਸ ਚ ਚੇਂਜ ਨਹੀਂ ਕਰ ਰਿਹਾ, ਪਰ ਮੈਂ ਦੇਖ ਰਿਹਾ ਵੀ ਵਾਕਈ ਮੈਂ ਆਪਦੇ ਆਪ ਨੂੰ ਪਰਖ ਰਿਹਾ ਵੀ ਵਾਕਈ ਮੈਂ ਆਪਣਾ ਆਪ ਭਾਰੀ ਉੱਤੇ ਕਰਤਾ ਸੀ ਤੇ ਮੈਂ ਉਹਨੂੰ ਪਿੱਛੇ ਮੋੜ ਲਾਂ। ਜੇ ਕੋਈ ਤਾਂ ਕਾਰਨ ਹੋਊਗਾ ਜਿਹੜਾ ਉਹਨਾਂ ਨੂੰ ਨਹੀਂ ਚੰਗਾ ਲੱਗਿਆ, ਪਰ ਮੈਨੂੰ ਜਿੱਡਾ ਕੁ ਕਾਰਨ ਸਮਝ ਆਇਆ ਜਾਂ ਹੋਰ ਆ ਕਿਤੇ ਨਾ ਕਿਤੇ, ਅਸਲ ਚ ਨਾ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਨਿਊਟਰਲ ਹੋ ਕੇ ਗੱਲਬਾਤ ਕਰਦੇ ਹਾਂ ਤਾਂ ਉਦੋਂ ਨਾ ਇੱਕ ਦਾਣੇ ਦੀ ਤਾਂ ਨਿੰਦਿਆ ਹੋ ਹੀ ਜਾਂਦੀ ਹੈ, ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਜਿੰਨਾ ਕੁਛ ਮਰਜ਼ੀ ਗੱਲ ਕਰ ਲਈਏ। ਜੇ ਹੁਣ ਕੈਪਟਨ ਬਾਦਲ ਦੀ ਕੋਈ ਗੱਲ ਚੱਲ ਰਹੀ ਆ ਤਾਂ ਜੇ ਮੇਰੀ ਵੈਸੇ ਤਾਂ ਮੈਂ ਪਰਸਨਲ ਪੱਧਰ ਤੇ ਨਹੀਂ ਕਰਦਾ ਹੁੰਦਾ, ਮੈਂ ਉਨੀ ਕੁ ਗੱਲ ਕਰਦਾ ਹੁੰਦਾ ਜਿਹੜੇ ਉਸ ਮੁੱਦੇ ਦੇ ਉੱਤੇ, ਉਸ ਮੁੱਦੇ ਦੇ ਉੱਤੇ ਹੋ ਸਕਦਾ ਮੈਂ ਬਾਦਲ ਨੂੰ ਸਲਾਹ ਦਿਆਂ, ਹੋ ਸਕਦਾ ਮੈਂ ਉਸ ਨੂੰ ਕੈਪਟਨ ਨੂੰ ਸਲਾਹ ਦਿਆਂ, ਪਰ ਉਹ ਮੁੱਦੇ ਦੇ ਮੁਤਾਬਕ ਹੀ ਹੁੰਦਾ ਦਾਇਰਾ ਜਿਹੜਾ ਮੇਰਾ। ਪਰ ਫਿਰ ਵੀ ਇੱਕ ਤਾਂ ਆਟੋਮੈਟਿਕਲੀ ਹੋ ਗਈ ਨਾ ਨਿੰਦਿਆ, ਫਿਰ ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਲੋਕ ਆ ਉਹ ਪਸੰਦ ਨਹੀਂ ਕਰਦੇ। ਕੱਲ ਮੈਥੋਂ ਵੀ ਥੋੜੀ ਜਿਹੀ ਮੋਦੀ ਸਾਹਿਬ ਦੇ ਮਾਮਲੇ ਚ, ਥੋੜਾ ਜਿਹਾ ਸੁਸ਼ਮਾ ਸਵਰਾਜ ਜੀ ਦੇ ਮਾਮਲੇ ਚ ਥੋੜੀ ਜਿਹੀ ਨਿੰਦਿਆ ਹੋ ਗਈ ਸੀ, ਸਹੀ ਤਾਂ ਸੱਚ, ਪਰ ਮੈਂ ਮਾਫ਼ੀ ਚਾਹੁੰਦਾ ਜੀ ਵੀ ਜੇ ਚੋਟ ਲੱਗੀ, ਕਈ ਵਾਰੀ ਹੋ ਜਾਂਦਾ ਜੇ ਤੁਸੀਂ ਚਾਹੁਣ ਹੋਇਆ ਕਿਸੇ ਨੂੰ ਤੇ ਉਹਦੇ ਬਾਰੇ ਚ ਨਹੀਂ ਸੁਣ ਸਕਦੇ
ਜੀ। ਸਵਰਾਜ ਸਾਹਿਬ ਉਸ ਤੋਂ ਬਾਅਦ ਬਿੱਟੂ ਬੋਪਾ ਰਾਏ ਹੁਣੀ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਸਾਨੂੰ ਅੱਜ ਦਾ ਵੈਦਰ ਦੱਸਿਆ ਹੈ। ਮਿਲਜੂਰੇ ਦਾ ਸੋ ਜੀ 15 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਜਿਹੜਾ ਰਹਿਣਾ ਹੈ, ਸੋ ਧੁੱਪ ਛਾਂ ਜਿਹੜੀ ਆ ਬਣੀ ਰਹਿਣੀ ਆ। ਬਹੁਤ ਬਹੁਤ ਸ਼ੁਕਰੀਆ ਬੋਪਾ ਰਾਏ ਜੀ। ਤੇ ਹਰਿੰਦਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ ਸਾਡੇ ਨਾਲ ਬਲੈਕ ਟਾਊਨ ਸਿਡਨੀ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਤੇ ਕਹਿ ਰਹੇ ਆ ਕਿ ਸਾਰੇ ਹਰਮਨ ਰੇਡੀਓ ਦੀ ਫੈਮਿਲੀ ਨੂੰ ਵੀ ਸਤਿ ਸ੍ਰੀ ਅਕਾਲ ਤੇ ਮੈਨੀ ਮੈਨੀ ਕੰਗ੍ਰੈਚੁਲੇਸ਼ਨ ਟੂ ਆਲ ਪੰਜਾਬੀਜ਼ ਫੋਰ ਡਬਲਿੰਗ ਦੇਅਰ ਨੰਬਰਸ ਇਨ ਥਰਸਟ ਸੈਂਸਿਸ। ਓਕੇ ਜੀ, ਸੋ ਇਹਨਾਂ ਨੇ ਸੈਂਸਿਸ ਦੀ ਗੱਲ ਕੀਤੀ ਹੈ ਕਿ ਜਿਹੜੇ ਪੰਜਾਬੀਆਂ ਦੀ ਗਿਣਤੀ ਆ ਉਹ ਡਬਲ ਹੋਈ ਹੈ, ਸੋ ਉਹਦੇ ਲਈ ਵਧਾਈਆਂ ਦਿੱਤੀਆਂ ਇਹਨਾਂ ਨੇ
ਜੀ। ਜੀ ਮੈਂ ਬਹਿੰਦਰ ਬਾਈ ਹੋਰਾਂ ਨੂੰ ਬੇਨਤੀ ਕਰੂੰਗਾ ਵੀ ਅਫੀਸ਼ੀਅਲ ਵੀ ਲਿੰਕ ਵੀ ਭੇਜਣ ਤਾਂ ਕਿ ਅਸੀਂ ਅਸਲੀ ਅੰਕੜੇ ਵੀ ਸਾਰੇ ਸਰੋਤਿਆਂ ਨਾਲ ਸਾਂਝੇ ਕਰ ਸਕੀਏ। ਤੇ ਪਰ ਇਹ ਥੋੜੀ ਜਿਹੀ ਅਜੇ ਸੈਂਸਸ ਬਾਰੇ ਮੈਂ ਗੱਲ ਕਰਨੀ ਚਾਹਾਂਗਾ ਵੀ ਇਸ ਸੈਂਸਸ ਦੇ ਉੱਤੇ ਹਲੇ ਵੀ ਕਨਫਿਊਜ਼ਨ ਬਣਿਆ ਹੋਇਆ, ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਸਰਕਾਰ ਟਾਈਮ ਦੇ ਉੱਤੇ ਇਹਨੂੰ ਕਰਨ ਦੇ ਵਿੱਚ ਫੇਲ ਹੋ ਗਈ ਸੀ ਤੇ ਫਿਰ ਸਰਕਾਰ ਨੇ ਇਹਦਾ ਸਮਾਂ ਕਾਲ ਵਧਾਤਾ ਸੀ, ਹੋਰ ਵੀ ਕਈ ਚੀਜ਼ਾਂ ਉਦੋਂ ਹੋਈਆਂ ਸੀ, ਈਵਨ ਇਹਦੇ ਤੇ ਕਿੰਤੂ ਪ੍ਰੰਤੂ ਇੱਥੋਂ ਦੀ ਸੰਸਦ ਦੇ ਵਿੱਚ ਵੀ ਹੋਇਆ ਸੀ ਸੈਂਸਸ ਦੇ ਮਾਮਲੇ ਵਿੱਚ, ਕਿਉਂਕਿ ਜਿਵੇਂ ਹੈਂਡਲ ਕਰਨਾ ਸੀ ਉਸ ਢੰਗ ਨਾਲ ਹੈਂਡਲ ਕਰ ਨਹੀਂ ਸਕੀ ਸੀ ਸਰਕਾਰ। ਸੋ ਇੱਥੋਂ ਤੱਕ ਕਿ ਮੈਂ ਵੀ ਦੇਖਿਆ ਵੀ ਜਿਵੇਂ ਮੇਰੇ ਘਰ ਵੀ ਜਿਹੜਾ ਉਹਨਾਂ ਨੇ ਲੈਟਰ ਭੇਜਿਆ ਸੀ ਜਾਂ ਮੈਂ ਆਨਲਾਈਨ ਰਜਿਸਟਰਡ ਕੀਤਾ, ਪਰ ਫੇਰ ਵੀ ਉਹ ਮੈਨੂੰ ਡਬਲ ਡਬਲ ਲੈਟਰ ਆ ਰਿਹਾ ਸੀਗਾ, ਤਾਂ ਉਹ ਡਬਲ ਨੂੰ ਵੀ ਮੈਂ ਦੁਚਿੱਤੀ ਚ ਆ ਕੇ ਫਿਰ ਮੈਨੂੰ ਉਹਨੂੰ ਭਰਨਾ ਪਿਆ ਜੋ ਦੂਰੀ ਵਾਰ ਆ ਗਿਆ ਵੀ ਭਾਈ ਇਹ ਹੁਣ ਦੂਰੀ ਵਾਰ ਆ ਗਿਆ ਤੇ ਇਹਨੂੰ ਵੀ ਭਰੋ। ਤਾਂ ਇਹ ਉਹ ਹੋ ਸਕਦਾ ਵੀ ਜਿਹੜੀ ਇਹ ਅੰਕੜੇ ਹਜੇ ਵੀ ਕਿਤੇ ਨਾ ਕਿਤੇ ਕੋਈ ਸਹੀ ਨਾ ਦਰਸਾਉਂਦੇ ਹੋਣ, ਇਹ ਸਾਨੂੰ ਹਲੇ ਦੇਖਣਾ ਪੈਣਾ। ਪਰ ਜਦੋਂ ਸਰਕਾਰ ਕਿਸੇ ਚੀਜ਼ ਦੇ ਉੱਤੇ ਮੋਹਰ ਲਾਉਂਦੀ ਆ ਤਾਂ ਸਾਨੂੰ ਉਹਨੂੰ ਮੰਨਣਾ ਹੀ ਪੈਣਾ
ਜੀ। ਬਰਾੜ ਸਾਹਿਬ ਤੇ ਗੌਰਵ ਸ਼ਰਮਾ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਇਹਨਾਂ ਨੇ ਵੀ ਇੱਕ ਜੋਕ ਕਹਿ ਲੋ ਜਾਂ ਇੱਕ ਬੜਾ ਖੂਬਸੂਰਤ ਵਿਚਾਰ ਪੇਸ਼ ਕੀਤਾ ਹੈ। ਕਹਿੰਦੇ ਅੱਜ ਕੱਲ ਪੇੜ ਪਰ ਲਦੇ ਆਮ ਖੁਦ ਹੀ ਮਜਬੂਰੀ ਮੇ ਨੀਚੇ ਗਿਰਨੇ ਲਗੇ ਹੈ, ਕਿਉਂਕਿ ਆਮ ਕੋ ਵੀ ਪਤਾ ਹੈ ਕਿ ਪੱਥਰ ਮਾਰਨੇ ਵਾਲਾ ਬਚਪਨ ਅਬ ਮੋਬਾਈਲ ਮੇ ਵਿਅਸਤ ਹੈ। ਸੋ ਬਿਲਕੁਲ ਜੀ, ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਬਚਪਨ ਦੇ ਵਿੱਚ ਮਾਣੀਆਂ ਹੋਈਆਂ, ਉਹ ਅੱਜ ਕੱਲ ਦਾ ਜਿਹੜਾ ਬਚਪਨ ਅਸੀਂ ਦੇਖਦੇ ਹਾਂ ਉਹਦੇ ਵਿੱਚ ਉਹ ਚੀਜ਼ਾਂ ਮਿਸਿੰਗ ਨੇ, ਤੇ ਸਾਨੂੰ ਵਿੱਚ ਦਿਲੋਂ ਦੇ ਕਿਤੇ ਸੋਚਦੇ ਹਾਂ ਵੀ ਕਿ ਉਹ ਸ਼ਰਾਰਤਾਂ ਜਿਹੜੀਆਂ ਅਸੀਂ ਕੀਤੀਆਂ ਉਹ ਸ਼ਰਾਰਤਾਂ ਇਹ ਬੱਚੇ ਨਹੀਂ ਕਰ ਪਾ ਰਹੇ। ਤੇ ਬਰਾੜ ਸਾਹਿਬ ਮੈਨੂੰ ਇੱਕ ਹੋਰ ਗੱਲ ਵੀ ਲੱਗਦੀ ਹੁੰਦੀ ਹੈ ਕਿ ਅੱਜ ਕੱਲ ਦੇ ਬੱਚੇ ਥੋੜੇ ਜਲਦੀ ਵੱਡੇ ਹੋ ਰਹੇ, ਯਾਨੀ ਇੱਕ ਮੈਚਿਓਰ ਵੀ ਹੋ ਰਹੇ ਆ, ਉਹ ਸਿਆਣੀਆਂ ਗੱਲਾਂ ਵੀ ਥੋੜੀਆਂ ਜ਼ਿਆਦਾ ਕਰਦੇ ਆ, ਜਿਸ ਤਰ੍ਹਾਂ ਨਾ ਕਿ ਜਿੱਦਾਂ ਅਸੀਂ ਆਪਣੇ ਬਚਪਨ ਦੇ ਵਿੱਚ ਹੁੰਦੇ ਸੀ ਸ਼ਰਾਰਤੀ ਵੀ ਹੁੰਦੇ ਸੀਗੇ ਤੇ ਤੰਗ ਵੀ ਕਰੀਦਾ ਸੀ ਪਰੇਸ਼ਾਨ ਵੀ ਕਰੀਦਾ ਸੀ, ਪਰ ਅੱਜ ਕੱਲ ਦੇ ਬੱਚੇ ਥੋੜੇ ਜਿਹੇ ਮੈਚਿਓਰ ਜਿਹੇ ਔਰ ਬੜੀਆਂ ਸਿਆਣੀਆਂ ਗੱਲਾਂ ਜਿਹੀਆਂ ਵੀ ਕਰਨ ਵਾਲੇ ਹੋ ਗਏ ਆ। ਸੋ
ਜੀ ਜੀ ਬਿਲਕੁਲ, ਮੈਂ ਕੱਲ ਪਰਸੋਂ ਵੀ ਇੱਕ ਵੀਡੀਓ ਦੇਖ ਰਿਹਾ ਸੀ, ਉਸ ਵੀਡੀਓ ਦੇ ਵਿੱਚ ਇੱਕ ਨਵ ਜੰਮਿਆ ਬੱਚਾ ਹਜੇ ਉਹਨੂੰ ਨਰਸ ਆ ਜਿਹੜੀ ਉਹ ਹੱਥ ਚ ਚੁੱਕ ਰਹੀ ਆ ਤੇ ਜਦੋਂ ਉਹਨੇ ਉਹਦੇ ਪੈਰ ਥੱਲੇ ਲਾਏ ਆ ਤੇ ਉਹ ਤੁਰਨ ਲੱਗ ਪਿਆ। ਤੁਸੀਂ ਸਭ ਨੇ ਉਹ ਵੀਡੀਓ ਦੇਖੀ ਹੋਣੀ ਆ ਵੀ ਇੱਕ ਸਿਰਫ 10-20 ਸੈਕਿੰਡ ਬਾਅਦ ਬੱਚੇ ਦੇ ਜੋ ਪੈਰ ਉਹ ਲਾਉਂਦੀ ਆ ਨਾ ਉਹਦੇ ਤੇ ਸਟਰਕਚਰ ਦੇ ਉੱਤੇ ਤਾਂ ਉਹ ਤੁਰਨ ਲੱਗ ਪੈਂਦਾ ਬੱਚਾ ਤੇ ਉਹ ਵੀਡੀਓ ਬਣਾ ਕੇ ਹੈਰਾਨ ਹੋ ਰਿਹਾ ਵੀ ਬੱਚਾ ਨਾਲ ਨਾਲ ਉਹਦੇ ਹੱਥ ਦਾ ਸਹਾਰਾ ਲੈ ਕੇ ਵੀ ਪੈਰ ਪੱਟ ਰਿਹਾ। ਸੋ ਮੈਂ ਸੋਚ ਰਿਹਾ ਸੀ ਵੀ ਇਹ ਸਮਝ ਤੋਂ ਬਾਹਰ ਆ ਵੀ ਆਧੁਨਿਕਤਾ ਬਹੁਤ ਤੇਜ਼ੀ ਨਾਲ ਵਧੀ ਆ ਜਾਂ ਹੋਰ ਹੋਈ ਆ, ਪਰ ਕੁਦਰਤ ਨੇ ਵੀ ਨਾਲ ਨਾਲ ਉਹਦੇ ਹਾਣ ਦਾ, ਜੇ ਅਸੀਂ ਕਹਿੰਦੇ ਵੀ ਅਸੀਂ ਕੁਦਰਤ ਦੇ ਹਾਣ ਦਾ ਉਹਨੇ, ਤੇ ਕੁਦਰਤ ਵੀ ਉਹਦੇ ਹਾਣ ਦੀ ਕਰ ਰਹੀ ਆ ਹਰ ਚੀਜ਼ ਨੂੰ, ਤੇ ਉਵੇਂ ਉਵੇਂ ਤੇਜ਼ੀ ਕਰ ਰਹੀ ਆ। ਤੁਸੀਂ ਦੇਖਿਆ ਹੋਣਾ ਵੀ ਹੁਣ ਜਿਹੜੇ ਜਿਹੜੇ ਬੰਦੇ ਸਾਡੇ ਲਈ ਉਹ ਚੀਜ਼ਾਂ ਕਿਤੇ ਜਾ ਕੇ ਸਮਝਣ ਦਾ ਟਾਈਮ ਨਹੀਂ ਸੀ, ਉਹ ਆਈਪੈਡ ਬੱਚੇ ਨੂੰ 2 ਸਾਲ ਦਾ ਬੱਚਾ ਹੀ 1 ਮਿੰਟ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਚਲਾ ਕੇ ਦਿਖਾ ਦਿੰਦਾ, ਤੇ ਉਹੀ ਚੀਜ਼ਾਂ ਫੋਨ ਦੇ ਉੱਤੇ ਚਲਾ ਕੇ ਦਿਖਾ ਦਿੰਦਾ। ਬਾਕੀ ਕਿਤੇ ਨਾ ਕਿਤੇ ਇਹ ਵਧੀਆ ਜੀ ਗੱਲ।
ਔਰ ਬਰਾੜ ਸਾਹਿਬ ਇੱਕ ਇਹ ਵੀ ਗੱਲ ਹੈ ਕਿ ਬੱਚਿਆਂ ਦੀ ਜਿਹੜੀ ਹਾਈਟ ਵਗੈਰਾ ਕਹਿ ਲਈ ਜਾਂ ਸਿਹਤ ਵੀ ਹੈ ਉਹ ਵੀ, ਅਸੀਂ ਤਾਂ ਵੈਸੇ ਚਲੋ ਇਹ ਗੱਲ ਨੂੰ ਵਧੀਆ ਕਹਿ ਦਿੰਦੇ ਕਿ ਹਾਂ ਸਾਡਾ ਬੱਚਾ ਏਡਾ ਲੰਬਾ ਹੋ ਗਿਆ ਜਾਂ ਹਨਾ ਫਲਾਨੇ ਦਾ ਬੱਚਾ ਦੇਖੋ ਇੰਨੇ ਸਾਲ ਦਾ ਤੇ ਉਹਨੇ ਇੰਨਾ ਕੱਦ ਕੱਢ ਲਿਆ, ਪਰ ਕਿਤੇ ਨਾ ਕਿਤੇ ਮੈਨੂੰ ਇਹ ਵੀ ਗੱਲ ਲੱਗਦੀ ਹੁੰਦੀ ਕਿ ਇਹ ਨੈਚੁਰਲ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਜੋ ਬਚਪਨ ਦੇ ਵਿੱਚ ਜੋ ਜਿਸ ਤਰ੍ਹਾਂ ਦੇ ਬਚਪਨ ਪਹਿਲਾਂ ਦੇ ਹੁੰਦੇ ਸੀ ਉਹਦੇ ਨਾਲੋਂ ਇਹ ਬਚਪਨ ਕਿਤੇ ਜ਼ਿਆਦਾ ਵੱਖਰੇ ਹੁੰਦੇ ਜਾ ਰਹੇ, ਚਾਹੇ ਉਹ ਫਿਜ਼ੀਕਲੀ ਹੋਣ ਚਾਹੇ ਉਹ ਮਾਨਸਿਕ ਰੂਪ ਦੇ ਵਿੱਚ ਹੋਣ।
ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਜੇ ਅੱਜ ਉਹ ਜੇ ਬੱਚੇ ਹੁੰਦੇ ਜੇ ਅਸੀਂ ਪਹਿਲਾਂ ਮੰਨਦੇ ਆ ਜਾਂ ਸਾਡੇ ਤੋਂ ਵੀ ਪਹਿਲਾਂ ਵਾਲਾ ਪੀਰੀਅਡ ਸਾਨੂੰ ਇਹ ਕਹਿੰਦਾ ਹੁੰਦਾ ਸੀ ਵੀ ਅਸੀਂ ਤਾਂ 15-15 ਸਾਲ ਦੇ ਇੱਥੇ ਗਲੀਆਂ ਚ ਖੇਡਦੇ ਫਿਰਦੇ ਹੁੰਦੇ ਸੀ ਹੋਰ, ਤਾਂ ਜੇ ਅੱਜ ਉਹ ਜੇ ਬੱਚੇ ਆਉਣ ਤਾਂ ਉਹਨਾਂ ਨੂੰ ਮੰਦ ਬੁੱਧੀ ਦਾ ਦਰਜਾ ਦੇ ਦਿੱਤਾ ਜਾਊਗਾ ਵੀ ਮੰਦ ਬੁੱਧੀ ਉਹਨਾਂ ਦਾ ਬੱਚਾ।
ਜੀ ਬਿਲਕੁਲ, ਇਹ ਵੀ ਤੁਸੀਂ ਠੀਕ ਕਹਿੰਦੇ ਕਿਉਂਕਿ ਅਸੀਂ ਇੱਕ ਫਰੇਮ ਸੈੱਟ ਕਰ ਲੈਂਦੇ ਆ ਸਮੇਂ ਸਮੇਂ ਦੇ ਨਾਲ ਕਿ ਬੱਚੇ ਸਾਡੇ ਉਹਦੇ ਵਿੱਚ ਫਿੱਟ ਬੈਠਦੇ ਆ ਜਾਂ ਨਹੀਂ। ਤੇ ਧਨੀ ਸਾਹਿਬ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਗੁੱਡ ਮਾਰਨਿੰਗ ਕਹਿ ਰਹੇ ਹੋ ਤੇ ਹਾਲ ਚਾਲ ਪੁੱਛ ਰਹੇ ਹੋ, ਕਹਿੰਦੇ ਕਿੱਦਾਂ ਹੋ ਤੁਸੀਂ? ਬਿਲਕੁਲ ਠੀਕ ਠਾਕ ਧਨੀ ਸਾਹਿਬ ਤੇ ਉਮੀਦ ਕਰਦੇ ਆ ਜੀ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋਗੇ। ਤੇ ਅਰਸ਼ ਮਾਲੀ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਤੇ ਇਹਨਾਂ ਨੇ ਹਕੀਕਤ ਦੱਸੀ ਹੈ ਕਿ ਕਹਿੰਦੇ ਕਿ ਬੰਦਾ ਆਪਣੀ ਸੋਚ ਤੋਂ ਬਸ ਇੰਨਾ ਕੁ ਹੀ ਬੇਈਮਾਨ ਹੁੰਦਾ ਹੈ, ਜਦ ਬੜਕਾ ਮਾਰਦਾ ਫੇਰ ਜੱਟ ਹੁੰਦਾ ਹੈ, ਜਦ ਖੁਸ਼ੀ ਖੁਦਕੁਸ਼ੀ ਕਰਦਾ ਤੇ ਫੇਰ ਕਿਸਾਨ ਹੁੰਦਾ।
ਬਿਲਕੁਲ ਜੀ ਬਿਲਕੁਲ ਸੱਚਾਈ ਹੈ ਜੀ।
ਬਿਲਕੁਲ ਜੀ, 2 ਲਾਈਨਾਂ ਦੇ ਵਿੱਚ ਕਹਿੰਦੇ ਜਦ ਬੜਕਾ ਮਾਰਦਾ ਫੇਰ ਜੱਟ ਹੁੰਦਾ ਤੇ ਜਦ ਖੁਦਕੁਸ਼ੀ ਕਰਦਾ ਤੇ ਫੇਰ ਕਿਸਾਨ ਹੁੰਦਾ ਹੈ। ਬਹੁਤ ਖੂਬ ਅਰਸ਼ ਮਾਲੀ ਜੀ। ਤੇ ਸਾਡੇ ਨਾਲ ਜੀ ਇਹਨਾਂ ਦਾ ਨਾਮ ਨੀ ਆਇਆ, ਇਹਨਾਂ ਨੇ ਨਾਮ ਨੀ ਆਪਣਾ ਦੱਸਿਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਇੱਕ ਮੈਸੇਜ ਲਿਖਿਆ ਕਹਿੰਦੇ ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੀ ਜੋ ਤੁਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇ। ਸੋ ਬਿਲਕੁਲ ਜੀ, ਜਿਹੜਾ ਅਨਕੰਡੀਸ਼ਨਲ ਲਵ ਹੁੰਦਾ ਉਹ ਜ਼ਿੰਦਗੀ ਦੇ ਵਿੱਚ ਬੜਾ ਜ਼ਰੂਰੀ ਹੁੰਦਾ ਤੇ ਸਾਨੂੰ ਵੀ ਮੈਨੂੰ ਲੱਗਦਾ ਜ਼ਰੂਰ ਇਹ ਅਨਕੰਡੀਸ਼ਨਲ ਲਵ ਜਿਹੜਾ ਕਰਨਾ ਚਾਹੀਦਾ ਬਿਨਾਂ ਮਤਲਬ ਤੋਂ। ਨਾਮ ਤੁਸੀਂ ਆਪਣਾ ਜ਼ਰੂਰ ਦੱਸਿਓ ਜੀ। ਰਮਨਜੀਤ ਸਿੰਘ ਜੰਦੋਰੀਆ ਹੁਣੇ ਜੁੜੇ ਨੇ ਜੀ ਤੇ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਸਭ ਨੂੰ। ਲਿਖਿਆ ਕਿ ਏਕ ਮਿੱਟੀ ਕੀ ਮੂਰਤੀਆਂ ਬਣਾਨੇ ਵਾਲਾ ਈਸ਼ਵਰ ਸੇ ਕਹਿਤਾ ਹੈ, ਹੇ ਪ੍ਰਭੂ ਤੂੰ ਵੀ ਏਕ ਕਲਾਕਾਰ ਹੈ ਔਰ ਮੈਂ ਵੀ ਏਕ ਕਲਾਕਾਰ ਹੂੰ, ਤੂਨੇ ਮੁਝ ਜੈਸੇ ਅਸੰਖਯ ਪੁਤਲੇ ਬਣਾਏ ਇਸ ਧਰਤੀ ਪਰ ਭੇਜੇ ਹੈ ਔਰ ਮੈਨੇ ਤੇਰੇ ਅਸੰਖਯ ਪੁਤਲੇ ਬਣਾ ਕਰ ਇਸ ਧਰਤੀ ਪਰ ਭੇਜੇ ਹੈ ਪਰ ਈਸ਼ਵਰ ਉਸ ਸਮੇਂ ਬੜੀ ਸ਼ਰਮ ਆਤੀ ਹੈ ਜਬ ਤੇਰੇ ਬਣਾਏ ਹੋਏ ਪੁਤਲੇ ਆਪਸ ਮੇ ਲੜਤੇ ਹੈ ਔਰ ਮੇਰੇ ਬਣਾਏ ਹੋਏ ਪੁਤਲੋਂ ਕੇ ਸਾਹਮਣੇ ਲੋਕ ਸ਼ੀਸ ਝੁਕਾਤੇ ਹੈ। ਸੋ ਕਹਿੰਦੇ ਪਲੀਜ਼ ਪਲੇ ਉਹ ਜੱਟ ਬਾਏ ਰਾਮੀ ਰੰਧਾਵਾ ਜੀ, ਉਹ ਜੱਟ ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਰਾਮੀ ਰੰਧਾਵਾ ਦਾ ਐਂਡ ਪ੍ਰਿੰਸ ਰੰਧਾਵਾ ਦਾ
ਜੀ। ਇਹ ਰੰਧਾਵਾ ਬ੍ਰਦਰਸ ਨੇ ਬਹੁਤ ਸੋਹਣਾ ਗੀਤ ਗਾਇਆ ਜੀ, ਪਹਿਲਾਂ ਵੀ ਵੇਲੇ ਵੇਲੇ ਸਿਰੇ ਇਹ ਜਿਹੀਆਂ ਗੱਲਾਂ ਕਰਦੇ ਆਉਂਦੇ ਆ ਤੇ ਨੌਜਵਾਨਾਂ ਨੇ ਕਾਫੀ ਵਧੀਆ ਜਿਹੜਾ ਰੁਝਾਨ ਸ਼ੁਰੂ ਕੀਤਾ ਗਾਇਕੀ ਦੇ ਵਿੱਚ ਤੇ ਉਹਨਾਂ ਨੇ ਜਿਹੜੇ ਇਸ ਗੀਤ ਚ ਦਿਖਾਇਆ, ਕੱਲ ਪਰਸੋਂ ਪਲੇ ਵੀ ਕੀਤਾ ਸੀ ਵੀ ਉਹ ਜੱਟ ਭਾਲੂ ਜੀ ਜਿਹੜਾ ਅੱਜ ਫਿਲਮਾਂ ਚ ਹੁੰਦਾ ਜਾਂ ਜਿਹੜਾ ਲੋਕ ਗਾਣਿਆਂ ਚ ਆਉਂਦਾ ਉਸ ਜੱਟ ਨੂੰ ਲੱਭਣ ਦੀ ਕੋਸ਼ਿਸ਼ ਚ ਗੀਤ ਆ ਜੀ, ਬਹੁਤ ਵਧੀਆ ਉਪਰਾਲਾ ਮੁੰਡਿਆਂ ਦਾ
ਜੀ। ਤੇ ਉਸ ਤੋਂ ਬਾਅਦ ਜੀ ਸੁਮਨ ਸਵਰਾਜ ਅੰਬਾਲਾ ਦੀ ਬੇਟੀ ਹੈ, ਕਹਿੰਦੇ ਉਹਨਾਂ ਨੇ ਲਿਖੀ ਹੈ ਜਿਹੜੀ ਇਹ ਜਿਹੜੀ ਇੱਕ ਜਸਵਿੰਦਰ ਸਿੰਘ ਹੁਣਾਂ ਨੇ ਕਹਾਣੀ ਸਾਡੇ ਨਾਲ ਸ਼ੇਅਰ ਕੀਤੀ ਸੀਗੀ ਜਿਹਦੇ ਵਿੱਚ ਲਿਖਿਆ ਸੀ ਕਿ ਬ੍ਰਾਹਮਣਵਾਦ ਬਾਰੇ ਤੇ ਜਿਹੜੇ ਵਹਿਮ ਭਰਮ ਦੀ ਗੱਲ ਕੀਤੀ ਸੀ ਉਹਦੇ ਬਾਰੇ ਤੇ ਕਹਿੰਦੇ ਬਹੁਤ ਬੁਰਾ ਹਾਲ ਹੈ ਜੀ। ਤੇ ਅੰਬਾਲਾ ਤੋਂ ਜਸਵਿੰਦਰ ਸਿੰਘ ਹੁਣੀ ਕਹਿੰਦੇ ਮੈਂ ਅੰਬਾਲਾ ਤੋਂ ਹਾਂ, ਇਹਨਾਂ ਨੇ ਦੱਸਿਆ। ਤੇ ਜੀ ਕਰਮਜੀਤ ਕੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਈਮੇਲ ਦੇ ਜ਼ਰੀਏ ਤੇ ਕਹਿੰਦੇ ਵਾਇਸ ਪ੍ਰੋਗਰਾਮ ਚੱਲ ਰਿਹਾ ਹੈ ਜੀ ਤੇ ਮਿੰਟੂ ਵੀਰ ਜੀ ਪਹਿਲਾਂ ਮੈਨੂੰ ਲੱਗਦਾ ਸੀ ਕਿ ਤੁਸੀਂ ਬੜੇ ਨੈਗੇਟਿਵ ਹੋ ਬਟ ਟਾਈਮ ਨਾਲ ਸਮਝ ਆ ਗਈ ਕਿ ਯੂ ਆਰ ਆਲਵੇਜ਼ ਰਾਈਟ, ਥੈਂਕਸ ਫਾਰ ਸ਼ੇਅਰਿੰਗ ਯੂਅਰ ਵੈਲੂਏਬਲ ਇਨਫਰਮੇਸ਼ਨ। ਸੋ ਕਰਮਜੀਤ ਕੌਰ ਹੁਣਾਂ ਨੇ ਮੈਸੇਜ
ਕੀਤਾ। ਸ਼ੁਕਰੀਆ ਕਰਮਜੀਤ ਜੀ, ਸ਼ੁਕਰੀਆ
ਜੀ। ਤੇ ਗੁਰਪ੍ਰੀਤ ਸ਼ੇਰਗਿੱਲ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਤੇ ਸਿਮਰਨਜੀਤ ਧਾਦਲੀ, ਮਾਫ ਕਰਨਾ ਜੀ ਮੈਂ ਗਲਤ ਬੋਲ ਗਈ ਹੋਵਾਂ, ਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ। ਤੇ ਬਰਾੜ ਸਾਹਿਬ ਸੱਚ ਕਹਿੰਦੇ ਕਿਸਾਨ ਸੱਚ ਨਿੰਦਿਆ ਨਹੀਂ ਹੁੰਦੀ, ਸੱਚ ਤਾਂ ਸੱਚ ਹੈ, ਕੀਪ ਇਟ ਅਪ। ਸੋ ਜੀ ਲਓ ਜੀ, ਸਿਮਰਨਜੀਤ ਹੋਣਾ ਨੇ ਵੀ ਤੁਹਾਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਜਿਹੜਾ ਸੱਚ ਹੈ ਉਹ ਤਾਂ ਸੱਚ ਹੁੰਦਾ, ਉਹ ਗਿੱਟੇ ਲੱਗੇ ਚਾਹੇ ਕਿਸੇ ਦੇ ਗੋਡੇ ਲੱਗੇ। ਸੋ ਨਵਨੀਤ ਸਿੱਧੂ ਹੋਣਾ ਨੇ ਵੀ ਗੁੱਡ ਮਾਰਨਿੰਗ ਕਹੀ ਹੈ ਜੀ, ਤੇ ਮੈਂ ਕਹਿੰਦੇ ਸਿੱਧੂ ਮੰਡੀ ਕਲਾਂ ਐਂਡ ਪ੍ਰੀਤ ਰਾਹਲ ਕਹਿੰਦੇ ਹਿੰਮਤ ਨਾ ਹਾਰੋ, ਰੱਬ ਨੂੰ ਨਾ ਵਿਸਾਰੋ, ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ, ਮੁਸ਼ਕਿਲਾਂ ਦੁੱਖਾਂ ਦਾ ਕਰਨਾ ਹੈ ਖਾਤਮਾ, ਹਮੇਸ਼ਾ ਕਹਿੰਦੇ ਰਹੋ ਸ਼ੁਕਰ ਹੈ ਪਰਮਾਤਮਾ। ਬਹੁਤ ਖੂਬ ਵਿਚਾਰ ਨਵਨੀਤ ਸਿੱਧੂ ਜੀ। ਤੇ ਰਾਜੀਵ ਬਾਂਸਲ ਹੋਣਾ ਨੇ ਵੀ ਜੀ ਹੈਲੋ ਕਹੀ ਹੈ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ
ਮੰਡੀ ਕਲਾਂ, ਮੈਂ ਮੰਡੀ ਕਲਾਂ ਬਾਰੇ ਥੋੜੀ ਜੀ ਗੱਲ ਕਰਾਂ ਜੀ। ਮੰਡੀ ਕਲਾਂ ਸਾਡੇ ਇਲਾਕੇ ਚ ਜੀ ਰਾਮਪੁਰੇ ਫੂਲ ਦੇ ਲਾਗੇ ਆ, ਤੇ ਇਹ ਪਿੰਡ ਕਾਫੀ ਮਸ਼ਹੂਰ ਆ। ਇਸ ਪਿੰਡ ਦੇ ਨਾਲ ਮੇਰਾ ਵੀ ਥੋੜਾ ਬਹੁਤ ਵਾਸਤਾ ਰਿਹਾ, ਪਰ ਇਸ ਪਿੰਡ ਦੇ ਇੱਕ ਬੀਨਾ ਸਾਗਰ ਨਾਂ ਦਾ ਨੌਜਵਾਨ ਹੁੰਦਾ ਸੀ, ਜਿਹੜਾ ਕਿ ਕਮੇਡੀਅਨ ਵੀ ਸੀ, ਗਾਉਂਦਾ ਵੀ ਸੀ, ਪਤਾ ਨੀ ਹੁਣ ਮੈਨੂੰ ਉਹਨਾਂ ਜਿਹੜੇ ਜਿਆਦਾ ਨੀ ਪਤਾ, ਪਰ ਮੈਂ ਕਾਫੀ ਪਹਿਲਾਂ ਉਹਨਾਂ ਨਾਲ ਬਠਿੰਡੇ ਕੁਝ ਇੱਕ ਸਮਾਂ ਗੁਜ਼ਾਰ ਚੁੱਕਿਆ
ਜੀ। ਸੋ ਰਾਜੀਵ ਬਾਂਸਲ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਖਿਤਾਬ ਸੌਂਗ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ। ਸੋ ਸਰਬਜੀਤ ਭਾਜੀ ਤੱਕ ਤੁਹਾਡੀ ਮੈਂ ਫਰਮਾਇਸ਼ ਪਹੁੰਚਾ ਦਿੱਤੀ ਹੈ, ਖਿਤਾਬ ਸੌਂਗ ਜੇ ਮਿਲ ਗਿਆ ਤੇ ਪ੍ਰੋਗਰਾਮ ਚ ਜ਼ਰੂਰ ਚਲਾਵਾਂਗੇ ਜੀ। ਤੇ ਕੋਮਲ ਜੋਸ਼ੀ ਹੁਣਾਂ ਨੇ ਜੀ ਪਰਥ ਤੋਂ, ਕੋਮਲਪ੍ਰੀਤ ਜੋਸ਼ੀ ਸਤਿ ਸ੍ਰੀ ਅਕਾਲ ਤੇ ਮੋਹਤਰਮਾ ਐਂਡ ਜਨਾਬ ਬਰਾੜ ਸਾਹਿਬ ਜੀ ਨੂੰ। ਸੋ ਕਹਿੰਦੇ ਇਹਨਾਂ ਨੇ ਮਧੂਸੂਦਨ ਟੋਪਿਕ ਤੇ ਕਿਹਾ ਕਿ ਵੀਰ ਜੀ ਜਦੋਂ ਤੁਸੀਂ ਕਿਸੇ ਚੀਜ਼ ਤੋਂ ਠੋਕਰ ਖਾਦੀ ਤੇ ਉਹ ਸਾਨੂੰ ਦੱਸ ਦਿੱਤੀ ਤੇ ਸਾਡਾ ਫਾਇਦਾ ਹੋਏਗਾ ਕਿ ਅਸੀਂ ਠੋਕਰ ਖਾਣ ਦੀ ਵਜ੍ਹਾ ਸਹੀ ਰਾਹ ਵੱਲ ਜਿਹੜੇ ਆ ਰੁਖਸਰ ਹੋਵਾਂਗੇ, ਨਹੀਂ ਤਾਂ ਉਸੇ ਥਾਂ ਤੇ ਕਹਿੰਦੇ ਟੱਕਰ ਮਾਰ ਕੇ ਅਸੀਂ ਵੀ ਮੱਥਾ ਤੁੜਵਾ ਕੇ ਸਬਕ ਲਵਾਂਗੇ ਜੀ। ਤੇ ਕਿ ਕਿਸੇ ਨੂੰ ਨਾ ਦੱਸਿਆ ਤਾਂ ਲਾਨਤ ਆ ਸਾਡੇ ਮੱਥਾ ਬਣਾਉਣ ਤੇ ਕਹਿੰਦੇ। ਬਾਕੀ ਜੀ ਖਬਰਾਂ ਇਹ, ਸੋਰੀ ਜੀ ਉਹਨਾਂ ਨੇ ਇੰਗਲਿਸ਼ ਚ ਲਿਖਿਆ ਤੇ ਮੈਨੂੰ ਥੋੜੀ ਪ੍ਰੋਬਲਮ ਹੋ ਰਹੀ ਹੈ। ਬਾਕੀ ਜੇ ਖਬਰਾਂ ਇਹ ਸੁਣਨੀਆਂ ਤਾਂ DD1 ਬੈਟਰ, ਤੁਹਾਨੂੰ ਤਾਂ ਵਿਚਾਰ ਦੇਣ ਲਈ ਬੁਲਾਇਆ ਜਾਂਦਾ, ਨਹੀਂ ਤਾਂ ਸੁਰਖੀਆਂ ਤਾਂ ਪ੍ਰੈਜ਼ੈਂਟਰ ਵੀ ਪੜ ਹੀ ਸਕਦਾ ਹੈ ਜੀ। ਸੋ ਬਹੁਤ ਖੂਬ ਗੱਲ ਕਹੀ ਜੀ ਕੋਮਲ ਜੋਸ਼ੀ ਹੋਣਾ ਨੇ ਬਰਾੜ ਸਾਹਿਬ, ਕੀ ਕਹੋਗੇ
ਜੀ? ਮਿਹਰਬਾਨੀ ਕੋਮਲ ਜੀ, ਕੋਮਲ ਜੀ ਮਿਹਰਬਾਨੀ, ਮੇਰੀ ਵੀ ਇਹੀ ਸੋਚ ਆ ਜੀ। ਮੈਂ ਇੱਕ ਬੇਸਿਕਲੀ ਰਾਈਟਰ ਆ ਤੇ ਮੈਂ ਕਹਾਣੀ ਨੀ ਲਿਖਦਾ, ਮੈਨੂੰ ਕਹਿ ਦਿੰਦੇ ਕਹਾਣੀ ਲਿਖ, ਮੈਂ ਲਿਖੀਆਂ ਕਹਾਣੀਆਂ 2-4 ਲਿਖੀਆਂ, ਪਰ ਮੇਰਾ ਮਨ ਪਸੰਦ ਜਾਂ ਪਸੰਦੀਦਾ ਜਿਹਨੂੰ ਕਹਿੰਦੇ ਆ ਉਹ ਵਿਸ਼ਾ ਨਹੀਂ ਹੈ ਕਹਾਣੀ। ਉਹਦਾ ਇੱਕ ਕਾਰਨ ਪਤਾ ਕੀ ਆ, ਕਹਾਣੀ ਦਾ ਜਦੋਂ ਮੈਂ ਮੂਲ ਸਮਝਿਆ ਸੀ ਤੇ ਜਾਂ ਕਹਾਣੀ ਬਾਰੇ ਗੱਲ ਸਮਝਿਆ ਸੀ ਤਾਂ ਉਹਦੇ ਚ ਇਹ ਆ ਗਿਆ ਸੀ ਵੀ ਜਿਹੜੀ ਗੱਲ ਕਹੀ ਨੀ ਗਈ, ਜਿਹੜੀ ਗੱਲ ਹੋਈ ਨੀ, ਸਹੀ ਕਹਾਣੀ ਦਾ ਮਤਲਬ ਜਿਹੜੀ ਗੱਲ ਹੋਈ ਨੀ, ਇੱਕ ਤੁਹਾਡੇ ਦਿਮਾਗ ਦਾ ਲੋਚਾ, ਤੁਸੀਂ ਦਿਮਾਗ ਦੇ ਵਿੱਚ ਕ੍ਰੀਏਸ਼ਨ ਆ ਤੁਹਾਡੀ, ਤੇ ਉਹ ਲੋਕਾਂ ਨੂੰ ਇੱਕ ਮਜਬੂਰ ਨਸੀਹਤ ਦੇਊਗੀ, ਨਾ ਕਿ ਉਹਦੇ ਤੇ ਲੋਕ ਸੋਚਣਗੇ ਵਿਚਾਰਨਗੇ ਪਰ ਉਹ ਉਸ ਨੂੰ ਲੋਕ ਅਪਣਾਉਣਗੇ ਨੀ, ਕਿਉਂਕਿ ਉਹ ਇੱਕ ਕਹਾਣੀ ਆ, ਉਹ ਇੱਕ ਕਾਲਪਨਿਕ ਚੀਜ਼ ਆ। ਸੋ ਇਸ ਲਈ ਮੈਂ ਅੱਜ ਤੱਕ ਜਿਹੜੀਆਂ ਕਹਾਣੀਆਂ ਜਿੰਨੀਆਂ ਵੀ ਲਿਖੀਆਂ, 5-4 ਲਿਖੀਆਂ ਹੋਣਗੀਆਂ ਆਪਦੇ ਹੁਣ ਤੱਕ ਦੇ ਲਿਖੇ ਸੈਂਕੜੇ ਆਰਟੀਕਲਸ ਦੇ ਵਿੱਚੋਂ, ਤੇ ਉਹਦਾ ਕਾਰਨ ਹੀ ਇਹ ਹੁੰਦਾ ਸੀ ਵੀ ਕਹਾਣੀ ਆ ਜਿਹੜੀ ਉਹ ਕਿਸੇ ਦਾ ਸਵਾਰਦੀ ਨਹੀਂ, ਹਮੇਸ਼ਾ ਜਿਹੜਾ ਨਿੱਜੀ ਤੁਹਾਡਾ ਵਰਤਾਰਾ, ਜਿਹੜਾ ਤੁਸੀਂ ਹੱਡ ਬੀਤੀਆਂ, ਤੁਸੀਂ ਜਿਹੜੀਆਂ ਝੱਲੀਆਂ ਆਪਦੇ ਪਿੰਡੇ ਤੇ ਝੱਲੀਆਂ, ਉਹ ਜ਼ਰੂਰ ਕਿਸੇ ਨੂੰ ਸੇਧ ਦੇ ਸਕਦੀਆਂ, ਕਿਉਂਕਿ ਉਹਦੇ ਤੇ ਪ੍ਰਪੱਕਤਾ ਨਾਲ ਕਹਿ ਸਕਦੇ ਆ ਵੀ ਫਲਾਨੇ ਥਾਂ ਦੀ ਭਾਈ ਫਲਾਨਾ ਬੰਦਾ ਨੰਗਿਆ ਸੀ, ਉਹਦੇ ਠੇਡਾ ਵੱਜਿਆ ਸੀ, ਉਹਨੇ ਦੱਸਿਆ ਸੀ। ਸੋ ਉਹੀ ਮੇਰਾ ਇੱਕ ਰੀਜ਼ਨ ਸੀ ਤੇ ਉਸੇ ਰੀਜ਼ਨ ਤਹਿਤ ਹੀ ਮੈਂ ਗੱਲਬਾਤ ਕਰਦਾ ਸੀ, ਪਰ ਮੈਨੂੰ ਥੋੜਾ ਜਿਹਾ ਲੱਗਿਆ ਵੀ ਇੱਕੋ ਇਨਸਾਨ 2-3 ਵਾਰ ਮੇਰੇ ਤੇ ਇਹ ਗੱਲ ਦਾ ਬਲੇਮ ਲਾ ਰਿਹਾ, ਤਾਂ ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਗਿਲਾ ਨਹੀਂ ਆਇਆ ਇਸ ਗੱਲ ਦਾ, ਤਾਂ ਮੈਨੂੰ ਲੱਗਿਆ ਵੀ ਹੋ ਸਕਦਾ ਮੈਂ ਗਲਤ ਹੋਵਾਂ। ਜੇ ਮੇਰੇ ਸਰੋਤੇ ਮੈਨੂੰ ਚਾਹੁਣਗੇ, ਜੇ ਮੇਰੇ ਸਰੋਤੇ ਪਸੰਦ ਕਰਨਾ ਚਾਹੁਣਗੇ, ਤਾਂ ਫਿਰ ਆਪਾਂ ਬਾਈ ਮਧੂਸੂਦਨ ਹੋਰਾਂ ਨੂੰ ਕਹਾਂਗੇ ਵੀ ਵਿਚਾਰ ਤੁਸੀਂ ਆਪਣੇ ਭਾਈ, ਕੋਸ਼ਿਸ਼ ਕਰੋ ਔਖੇ ਸੌਖੇ, ਜਾਂ ਮੇਰੇ ਵਾਲਾ ਸੈਸ਼ਨ ਨਾ ਸੁਣਿਆ ਕਰੋ ਭਾਈ ਖਬਰਾਂ ਦਾ, ਹੋਰ ਕੀ ਵਾ, ਇਹੀ ਕਰ ਸਕਦੇ ਆ ਨਾ ਆਪਾਂ। ਜੇ ਨਹੀਂ ਕਿਸੇ ਨੂੰ ਪਸੰਦ ਕਰਦੇ ਤਾਂ ਹੋ ਸਕਦਾ ਵੀ ਆਪਾਂ ਨਾ ਸੁਣੀਏ, ਉਹਨੂੰ ਬੰਦ ਕਰ ਲਈਏ, ਪਰ ਫਿਰ ਵੀ ਮੇਰਾ ਜਿਹੜਾ ਦਿਲੀ ਜਿਹੜੀ ਇੱਛਾ ਹੁੰਦੀ ਹੈ, ਮੈਂ ਸਿੰਗਲ ਬੰਦੇ ਦਾ ਵੀ ਦਿਲ ਨਹੀਂ ਦਿਖਾਉਣਾ ਚਾਹੁੰਦਾ, ਅਸਲ ਚ ਮੇਰੀ ਜਿਹੜੀ ਇਹ ਸੋਚ ਆ, ਮੈਂ ਕਿਸੇ ਦਾ ਵੀ ਮਾੜਾ ਨਹੀਂ, ਹਾਂ ਜੇ ਜੋ ਗੱਲਾਂ ਕਰਦਾ ਉਹ ਦਿਲ ਤੋਂ ਕਰਦਾ, ਦਿਲ ਤੋਂ ਗੱਲਾਂ ਕਰਨ ਕਰਕੇ ਹੀ ਅੱਜ ਜੇ ਸਰਬਜੀਤ ਜਦੋਂ ਅੰਕੜੇ ਦਿਖਾਉਂਦਾ ਸਾਨੂੰ, ਮਹੀਨਿਆਂ ਦਾ ਅੰਕੜਾ ਦਿਖਾਉਂਦਾ ਵੀ 1.6 million ਟੱਪ ਗਿਆ, ਤਾਂ ਉਹ ਮਨ ਜ਼ਰੂਰ ਵਾਗੋ ਵਾਗ ਹੁੰਦਾ ਵੀ ਯਾਰ ਦਿਲ ਦੀ ਗੱਲ ਸੁਣਨ ਸਮਝਣ ਵਾਲੇ ਹਜੇ ਵੀ ਲੋਕ ਬਹੁਤ ਹੈਗੇ ਆ। ਸੋ ਪਰ ਕੋਈ ਗੱਲ ਨੀ ਜੀ, ਜੇ ਕੋਈ ਵੀ ਗੱਲ ਮੈਂ ਕਿਤੇ ਆਪਦੇ ਆਪ ਨੂੰ ਉਹ ਨਹੀਂ ਹੈ, ਨਾ ਮੈਂ ਕਿਤੇ ਐਂ ਵੀ ਕਿਸੇ ਇੱਕ ਗੱਲ ਪਿੱਛੇ ਬਦਲਿਆ ਜਾਂ ਆਪਦੇ ਆਪ ਤੋਂ ਡਰਿਆ ਜਾਂ ਭੱਜਿਆ ਨਹੀਂ, ਪਰ ਮੈਂ ਇੱਕ ਚਾਹੁੰਦਾ ਸਤਿਕਾਰ, ਮੈਂ ਸਤਿਕਾਰ ਕਰਦਾ ਹਰ ਬੰਦੇ ਦਾ। ਸੋ ਮੇਰਾ ਮੰਨਣਾ ਇਹ ਹੈ ਵੀ ਜੇ ਕਿਸੇ ਨੇ ਵਕਤ ਕੱਢ ਕੇ ਤੁਹਾਨੂੰ ਸੁਣ ਰਿਹਾ ਤੇ ਉਦੋਂ ਬਾਅਦ ਤੁਹਾਡੀ ਫੀਡਬੈਕ ਦੇ ਰਿਹਾ ਵੀ ਤੁਸੀਂ ਇੱਥੇ ਗਲਤ ਕਰ ਰਹੇ ਹੋ, ਤਾਂ ਮੈਂ ਉਹਨੂੰ ਮੁੱਢੋਂ ਨਹੀਂ ਨਕਾਰ ਸਕਦਾ। ਉਸ ਬੰਦੇ ਨੂੰ ਇਹ ਨਹੀਂ ਕਹਿ ਸਕਦਾ ਵੀ ਉਹਨੇ ਕੋਈ ਬਸ ਮੈਨੂੰ ਇਹ ਡਿਸਟਰਬ ਕੀਤਾ ਜਾਂ ਮੇਰੀ ਰੰਜਿਸ਼ ਕੱਢੀ, ਇਹ ਨਹੀਂ ਕਰ ਸਕਦਾ। ਮੈਂ ਸੋਚੂਗਾ ਉਸ ਬਾਰੇ ਜ਼ਰੂਰ ਵੀ ਕੋਈ ਤਾਂ ਕਾਰਨ ਹੋਊਗਾ ਯਾਰ ਵੀ ਬੰਦੇ ਨੇ ਦੂਜੀ ਵਾਰ ਮੈਨੂੰ ਟੋਕਿਆ ਇਸ ਗੱਲ ਦੇ ਉੱਤੇ, ਤਾਂ ਹੋ ਸਕਦਾ ਮੈਂ ਗਲਤ ਹੋਵਾਂ। ਸੋ ਇੰਨਾ ਕੀ ਮਕਸਦ ਆ ਮੇਰਾ, ਹੋਰ ਕੋਈ ਨਹੀਂ। ਬਾਕੀ ਜਿਹੜੀਆਂ ਜ਼ਿੰਦਗੀ ਦੇ ਰੁਝੇਵੇਂ ਮੈਂ ਜਿੰਨਾ ਮਰਜ਼ੀ ਆਪਦੇ ਤੇ ਜ਼ਿੰਦਗੀ ਦੇ ਜਿਹੜੇ ਤਜਰਬੇ ਆ ਜਿੰਨਾ ਮਰਜ਼ੀ ਮੈਂ ਆਪਦੇ ਤੇ ਕੰਟਰੋਲ ਕਰਾਂ, ਉਹ ਆਪੇ ਨਿਕਲ ਹੀ ਆਉਂਦੇ ਆ, ਕਿਤੇ ਨਾ ਕਿਤੇ ਆਪ ਹੀ ਗੱਲ ਚ ਗੱਲ ਨਿਕਲ ਆਉਣੀ ਆ। ਪਰ ਕੋਈ ਨੀ, ਕਹਿੰਦੇ ਨੀ ਹੁੰਦੇ ਸੱਟ ਤਾਜ਼ੀ ਲੱਗੀ ਆ, ਹਜੇ ਹੌਲੀ ਹੌਲੀ ਉਭਰ ਕੇ ਆਵਾਂਗੇ, ਇੱਕ ਦੋ ਦਿਨਾਂ ਚ ਹੋ ਜਾਵਾਂਗੇ ਰੁਟੀਨ ਚ।
ਜੀ ਵਿਰਾਟ ਸਾਹਿਬ, ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਆਪਣਾ ਅਨਲਾਈਜ਼ ਖੁਦ ਨਹੀਂ ਕਰ ਸਕਦੇ ਹੁੰਦੇ, ਚਾਹੇ ਕੋਈ ਰਿਸ਼ਤਾ ਹੋਵੇ, ਕੋਈ ਵੀ ਚੀਜ਼ ਹੋਵੇ। ਜੇ ਤੁਸੀਂ ਕਹਿ ਲਓ ਜੇ ਮੈਂ ਇੱਕ ਮਾਂ ਆ ਤੇ ਮੈਂ ਕਿਵੇਂ ਦੀ ਮਾਂ ਆ, ਇਹ ਮੇਰੇ ਬੱਚੇ ਹੀ ਦੱਸਣਗੇ। ਜੇ ਮੈਂ ਕਿੱਦਾਂ ਦੀ ਪ੍ਰੈਜ਼ੈਂਟਰ ਆ ਤੇ ਉਹ ਸਾਡੇ ਜਿਹੜੇ ਲਿਸਨਰਸ ਆ ਉਹ ਹੀ ਦੱਸਣਗੇ। ਸੋ ਮੈਨੂੰ ਬਹੁਤ ਸਾਰੇ ਮੈਸੇਜਸ ਆ ਰਹੇ ਆ ਜਿਹੜੇ ਤੁਹਾਡੇ ਲਈ ਇਹ ਕਹਿ ਰਹੇ ਆ ਕਿ ਨਹੀਂ ਵਿਰਾਟ ਸਾਹਿਬ ਤੁਹਾਨੂੰ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ, ਬਿਲਕੁਲ ਨਹੀਂ ਤੇ ਖਬਰਾਂ ਨਹੀਂ ਪੜ ਸਕਦੀ।
ਇਧਰ ਮੈਸੇਜ ਇੱਕ ਮੈਨੂੰ ਆਇਆ ਸੱਜਣ ਮਿੱਤਰ, ਕਹਿੰਦਾ ਅਸਲ ਚ ਰੌਲਾ ਕੀ ਹੈ, ਕੀ ਰੌਲਾ ਸੀ, ਕੀ ਕਾਰਨ ਆ? ਉਹ ਰੌਲਾ ਕੁਛ ਨੀ ਜੀ, ਕੱਲ ਵੈਸੇ ਮੈਂ ਮੇਰੇ ਤੁਹਾਨੂੰ ਵਾ ਦਿੱਤਾ ਵੀ ਮੈਂ ਨਿੱਜੀ ਗੱਲਾਂ ਵਿੱਚ ਬਹੁਤ ਸੁਣਾ ਜਾਂਦਾ, ਆਪਦੇ ਘਰ ਦੇ ਰੋਕੜੇ ਟੁਕੜੇ ਬਹੁਤ ਰੋ ਜਾਂਦਾ। ਉਹ ਮਧੂਸੂਦਨ ਜੀ ਨੇ ਕਹਿਤਾ ਸੀ, ਕਹਿੰਦੇ ਵੀ ਇਹ ਚੰਗੇ ਨੀ ਲੱਗਦੇ, ਤੇ ਉਹਨਾਂ ਨੇ ਸਪੈਸ਼ਲ ਵੀ ਦੱਸਿਆ ਸੀ ਵੀ ਮੈਂ ਕੱਲ ਉਹ ਸੁਸ਼ਮਾ ਸਵਰਾਜ ਦੇ ਮਾਮਲੇ ਚ ਇਹ ਕਹਿਤਾ ਸੀ, ਜਦੋਂ ਸੁਸ਼ਮਾ ਸਵਰਾਜ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਵੀ ਰੋਜ਼ ਤੁਸੀਂ ਵੀ ਸੁਸ਼ਮਾ ਸਵਰਾਜ ਰਾਤ ਦੇ 2 ਵਜੇ ਉੱਠ ਕੇ ਵੀ ਲੋਕਾਂ ਦੀਆਂ ਈਮੇਲਾਂ ਦੇ ਜਵਾਬ ਦਿੰਦੀ ਆ ਜਾਂ ਮੈਸੇਜ ਦੇ ਜਵਾਬ ਦਿੰਦੀ ਆ, ਤੇ ਉੱਥੇ ਮੈਂ ਆਪਦੀ ਨਿੱਜੀ ਗੱਲ ਦੱਸ ਗਿਆ ਸੀ ਵੀ ਭਾਈ ਮੈਂ 25 ਵਾਰ, ਕਿਉਂਕਿ ਮੇਰੇ ਕੋਲ ਮੈਂ ਗਿਣ ਕੇ ਰੱਖਿਆ ਹੋਇਆ, ਮੈਂ ਹਰ ਚੀਜ਼ ਰਿਕਾਰਡਡ ਰੱਖਦਾ ਕਿਉਂਕਿ ਜਿਹੜਾ ਬੰਦਾ ਬੋਲਦਾ ਉਹਨੂੰ ਜਵਾਬ ਦੇ ਹੋਣਾ ਪੈਂਦਾ ਕਿਤੇ ਨਾ ਕਿਤੇ, ਤੇ ਮੈਂ 25 ਵਾਰ ਸੁਸ਼ਮਾ ਸਵਰਾਜ ਨੂੰ ਈਮੇਲ ਕੀਤੀ ਪਰ ਮੇਰਾ ਤਾਂ ਉਹਨੇ ਜਵਾਬ ਨਹੀਂ ਦਿੱਤਾ। ਮੈਂ ਇੰਨੀ ਕੁ ਗੱਲ ਕਹਿ ਗਿਆ ਸੀ ਜਿਹੜੀ ਉਹ ਮਧੂਸੂਦਨ ਜੀ ਕਹਿੰਦੇ ਵੀ ਉਹ ਚੰਗੀ ਨਹੀਂ ਸੀਗੀ, ਕਹਿਣੀ ਨਹੀਂ ਚਾਹੀਦੀ ਸੀ। ਸੋ ਆਹੀ ਸੀ ਰੌਲਾ, ਹੋਰ ਕੋਈ ਬਾਹਲਾ ਨਹੀਂ ਸੀ। ਸੋ ਤਾਂ ਕਰਕੇ ਮੈਂ ਨਿੱਜੀ ਗੱਲਾਂ ਦੂਰ ਕਰ ਰਿਹਾ ਜੀ।
ਜੀ ਜ਼ਰੂਰ। ਤੇ ਪੁੱਲਰ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਤੁਸੀਂ ਖੁੱਲ ਕੇ ਗੱਲ ਕਰੋ, ਨਿਊਜ਼ ਵਿਦ ਪਰਸਨਲ ਐਕਸਪੀਰੀਅੰਸ ਤਾਂ ਹੀ ਸਵਾਦ ਆਉਂਦਾ ਹੈ ਜੀ ਕਹਿੰਦੇ, ਨਹੀਂ ਤੇ ਇਕੱਲੀਆਂ ਨਿਊਜ਼ ਤਾਂ ਬੰਦਾ ਫਿਰ ਟੀਵੀ ਤੇ ਨਿਊਜ਼ ਪੇਪਰ ਚ ਵੀ ਪੜ ਸਕਦਾ ਹੈ। ਸੋ ਜਸਪਾਲ ਰਾਮਾ ਸਿਡਨੀ ਹੁਣਾਂ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਆਪਣੇ ਉਸੇ ਅੰਦਾਜ਼ ਦੇ ਵਿੱਚ ਡਰਾਈਵਿੰਗ ਕਰਦੇ ਸੁਣਦੇ ਹਾਂ ਜੀ, ਬਿਲਕੁਲ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਸੋ ਤੁਸੀਂ ਬਿਲਕੁਲ ਸੇਫਲੀ ਡਰਾਈਵਿੰਗ ਕਰੀ ਜਾਓ ਜਸਪਾਲ ਰਾਮਾ ਜੀ, ਤੇ ਨਾਲ ਪ੍ਰੋਗਰਾਮ ਇੰਜੋਏ ਕਰੋ। ਤੇ ਹਰਿੰਦਰ ਸਿੰਘ ਹੁਣਾਂ ਨੇ ਵੀ ਮੈਸੇਜ ਭੇਜਿਆ ਜੀ, ਇਹ ਵੀ ਮੈਂ ਜ਼ਰੂਰ ਲੈਣੀ ਆ ਪ੍ਰੋਗਰਾਮ ਦੇ ਵਿੱਚ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਹੁਣਾਂ ਨੇ ਲਿਖਿਆ ਹੈ ਕਿ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਤੇ ਮਿੰਟੂ ਵੀਰੇ। ਮਿੰਟੂ ਵੀਰੇ, ਮੈਂ ਦੇਖ ਰਿਹਾ ਪੰਜਾਬ ਸਰਕਾਰ ਦੇ ਵਜ਼ੀਰ ਆਜ਼ਮ ਕੈਪਟਨ ਅਮਰਿੰਦਰ ਸਿੰਘ ਦਾ ਕੰਮ ਕਰਨ ਦਾ ਢੰਗ ਪਹਿਲਾਂ ਨਾਲੋਂ ਕਾਫੀ ਬਦਲਿਆ ਹੋਇਆ ਹੈ। ਮੀਡੀਆ ਤੇ ਆਮ ਲੋਕਾਂ ਤੋਂ ਕਾਫੀ ਦੂਰੀ ਬਣਾਈ ਹੋਈ ਹੈ। ਇਸ ਸਾਰੇ ਵਰਤਾਰੇ ਤੋਂ ਇਹ ਨਹੀਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਮੀਡੀਆ ਤੇ ਆਮ ਜਨਤਾ ਦੇ ਸਵਾਲਾਂ ਤੋਂ ਟਾਲਾ ਵੱਟਦੇ ਨੇ। ਕੈਪਟਨ ਸਾਹਿਬ ਨੇ ਅਕਾਲੀਆਂ ਉਲਟ ਚੁੱਕਿਆ ਹੋਇਆ ਖੂੰਡਾ ਕਿਸੇ ਨੁੱਕਰੇ ਖੜਾ ਕਰ ਦਿੱਤਾ ਹੈ। ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਸ ਅੱਖ ਨਾਲ ਦੇਖਦੇ ਹੋ? ਕਹਿੰਦੇ ਕੱਲ ਇੱਕ ਨਵਜੋਤ ਸਿੱਧੂ ਦੀ ਇੱਕ ਵੀਡੀਓ ਦੇਖੀ, ਉਹ ਸੁਖਬੀਰ ਤੇ ਵੱਡੇ ਬਾਦਲ ਲਈ ਬੜੀ ਸਖਤ ਭਾਸ਼ਾ ਵਰਤੋਂ ਕਰ ਰਿਹਾ ਹੈ। ਪਾਣੀ ਟਰੀਟਮੈਂਟ ਪਲਾਂਟ ਮਸਲੇ ਤੇ ਅਗਰ ਤੁਹਾਡੀ ਨਜ਼ਰ ਇਸ ਮਸਲੇ ਤੇ ਇਸ ਵਰਤਾਰੇ ਬਾਰੇ ਤੁਹਾਡੀ ਜ਼ਿਹਨੀਅਤ ਦਾ ਕੀ ਕਹਿਣਾ ਹੈ?
ਆਪਣੇ ਢੁੱਡੀ ਕੇ ਸਾਹਿਬ ਨੇ ਹਰ ਰੋਜ਼ ਦੀ ਥਾਂ ਤੇ ਬੜੇ ਵਧੀਆ ਸਾਰੇ ਮੁੱਦੇ ਉਠਾਏ ਆ, ਤੇ ਕੱਲੇ ਕੱਲੇ ਮੁੱਦੇ ਨੂੰ ਗੱਲ ਕਰਨੀ ਬਣਦੀ ਆ। ਸੋ ਪਹਿਲੀ ਗੱਲ ਤਾਂ ਕੈਪਟਨ ਦਾ ਭੱਜਣਾ ਮੀਡੀਆ ਤੋਂ, ਮੇਰਾ ਇਹ ਮੰਨਣਾ ਵੀ ਇਹਦੇ ਦੋ ਕਾਰਨ ਹੋ ਸਕਦੇ ਆ। ਇੱਕ ਤਾਂ ਜਦੋਂ ਤੁਸੀਂ ਕਿਸੇ ਰੌਲੇ ਵੱਡੇ ਵੱਡੇ ਵਾਅਦੇ ਦਾਅਵੇ ਕਰੇ ਹੁੰਦੇ ਆ ਤੇ ਉਹਦੇ ਤੇ ਤੁਸੀਂ ਖਰੇ ਨਹੀਂ ਉੱਤਰ ਪਾਉਂਦੇ ਤਾਂ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਂਦਾ, ਨਜ਼ਰਾਂ ਮਿਲਾਉਣੀਆਂ ਔਖੀਆਂ ਹੋ ਜਾਂਦੀਆਂ। ਨੰਬਰ 2, ਮੈਨੂੰ ਲੱਗਦਾ ਵੀ ਅਸੀਂ ਵੀ ਥੋੜੇ ਜਿਹੇ ਕਾਲੇ ਪਏ ਹੋਏ ਆ, ਕਿਉਂਕਿ ਸਰਕਾਰਾਂ ਦੇ ਕੰਮ ਆ ਜਾਂ ਜਿਹੜੇ ਕੰਮ ਇਹ ਕੀੜੀ ਦੀ ਚਾਲ ਚੱਲਦੇ ਹੁੰਦੇ ਆ। ਪਰ ਗਲਤ ਇਹ ਹੋ ਜਾਂਦਾ ਵੀ ਜਿਹੜੇ ਚੋਣ ਮੈਨੀਫੈਸਟੋ ਜਾਂ ਦਾਅਵਿਆਂ ਦੇ ਵਿੱਚ ਬਾਹਲੀਆਂ ਜ਼ਿਆਦਾ ਹਿੱਕ ਠੋਕ ਦਿੱਤੀਆਂ ਜਾਂਦੀਆਂ ਤੇ ਉਹ ਕਿਤੇ ਨਾ ਕਿਤੇ ਆੜੇ ਆ ਜਾਂਦੀਆਂ। ਸੋ ਕੈਪਟਨ ਦਾ ਅੱਖ ਬਚਾਉਣ ਦਾ ਕਾਰਨ ਇਹੀ ਆ ਵੀ ਮੀਡੀਆ ਉਹ ਸਵਾਲ ਕਰੂਗਾ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਕਾਬਲ ਉਹ ਹਲੇ ਹੋਇਆ ਨਹੀਂ। ਸੋ ਮੈਨੂੰ ਨੀ ਲੱਗਦਾ ਵੀ ਉਹ 5 ਸਾਲ ਦੀਆਂ ਟਾਲਾ ਵੱਟ ਕੇ ਕੱਢ ਸਕਦੇ। ਉਹ 6 ਮਹੀਨੇ ਸਾਲ ਬਾਅਦ ਫੇਰ ਕਿਸੇ ਕੋਈ ਦਿਨ ਆਊਗਾ ਜਦੋਂ ਮੀਡੀਆ ਦੇ ਸਾਹਮਣੇ ਕਹਿਣਗੇ ਆ ਚੱਕੋ ਆ ਕਰਿਆ ਪਿਆ ਕੰਮ ਤੇ ਹੁਣ ਦੱਸੋ। ਉਹ ਮੈਨੂੰ ਲੱਗਦਾ ਉਸ ਦਿਨ ਦੀ ਝਾਕ ਚ ਆ ਵੀ ਜਦੋਂ ਉਹ ਦਿਨ ਆਉਂਦਾ ਜਦੋਂ ਮੁੱਖ ਮੰਤਰੀ ਮੀਡੀਆ ਦੇ ਸਾਹਮਣੇ ਹੋ ਸਕਣ। ਪਰ ਦੂਜੇ ਪਾਸੇ ਬਾਦਲ ਸਾਹਿਬ ਨੇ ਆਪਦੇ ਚਿਰ ਪ੍ਰਚਿਤ ਅੰਦਾਜ਼ ਦੇ ਵਿੱਚ ਕੱਲ ਜਦੋਂ ਕਿਸੇ ਦੇ ਘਰ ਗਏ ਆ ਤੇ ਉੱਥੇ ਬਰਨਾਲੇ ਦੇ ਵਿੱਚ ਤਾਂ ਉੱਥੇ ਉਹਨਾਂ ਨੇ ਕਿਹਾ ਬੜੇ ਮਜ਼ਾਕੀਆ ਅੰਦਾਜ਼ ਚ ਬਾਦਲ ਗੱਲ ਕਰਦੇ ਹੁੰਦੇ ਆ ਜਿਹਨੇ ਵੀ ਲੋਕਲ ਮਿਲਿਆ। ਉਹ ਕਹਿੰਦੇ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ, ਜਦੋਂ ਕੈਪਟਨ ਨੂੰ ਪਤਾ ਸੀ ਵੀ ਖਜ਼ਾਨਾ ਖਾਲੀ ਆ ਤੇ ਫਿਰ ਪੰਗਾ ਕਿਉਂ ਲਿਆ ਮੁੱਖ ਮੰਤਰੀ ਬਣਨ ਵਾਲਾ ਕਹਿੰਦੇ ਉਹਨੇ ਅਸੀਂ ਆਪੇ ਖਾਲੀ ਖਜ਼ਾਨੇ ਨਾਲ ਕਰੀ ਜਾਂਦੇ ਕੁਛ ਨਾ ਕੁਛ ਸੋ ਉਹਨਾਂ ਨੇ ਵੀ ਆਪਣਾ ਜਿਹੜਾ ਅੰਦਾਜ਼ ਚ ਇਹ ਗੱਲ ਕਹੀ ਆ ਦੂਜੇ ਪਾਸੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਨਵਜੋਤ ਸਿੱਧੂ ਦੀ ਉਹ ਵੀਡੀਓ ਮੈਂ ਵੀ ਦੇਖੀ ਹੈ ਜੀ ਨਵਜੋਤ ਸਿੱਧੂ ਬਹੁਤ ਹੀ ਭੜਕਿਆ ਹੋਇਆ ਉਸ ਵੀਡੀਓ ਦੇ ਵਿਚ ਤੇ ਭੜਕਦੀਆਂ ਹੋਈਆਂ ਗੱਲਾਂ ਉਹਨਾਂ ਨੇ ਬੜੇ ਸਖ਼ਤ ਸ਼ਬਦਾਂ ਦੇ ਵਿਚ ਕੀਤੀਆਂ ਪਰ ਮੈਨੂੰ ਲੱਗਦਾ ਵੀ ਇਹ ਵੀਡੀਓ ਉਦੋਂ ਦੀ ਆ ਜਦੋਂ ਉਹਨਾਂ ਨੇ ਟੀਨੂ ਨੂੰ ਜਿਹੜੇ ਵਿਧਾਇਕ ਆ ਜਲੰਧਰ ਤੋਂ ਟੀਨੂ ਉਹਨਾਂ ਨੂੰ ਕਹਿਤਾ ਵੀ ਇਹੋ ਜਿਹੇ ਵਿਧਾਇਕਾਂ ਦੀ ਵੀ ਮੈਂ ਹੁਣ ਜਵਾਬ ਦੇਣਾ ਪਊਗਾ ਉਸ ਗੱਲ ਤੋਂ ਬਾਅਦ ਦੀ ਉਹ ਮੈਨੂੰ ਲੱਗਦਾ ਪ੍ਰੈਸ ਕਾਨਫਰੰਸ ਆ ਜਦੋਂ ਉਹਨਾਂ ਨੂੰ ਉੱਥੇ ਜਿਹੜੀ ਸੰਸਦ ਦੇ ਵਿਚ ਵਿਧਾਨ ਸਭਾ ਦੇ ਵਿਚ ਉਹਨਾਂ ਨੂੰ ਟੋਕਿਆ ਗਿਆ ਇਸ ਗੱਲ ਦੇ ਉੱਤੇ ਜਾਂ ਇਸ ਗੱਲ ਦੇ ਉੱਤੇ ਉਹਨਾਂ ਦਾ ਬਾਤ ਦਾ ਬਤੰਗੜ ਬਣਾਇਆ ਗਿਆ ਤਾਂ ਉਹਦੇ ਚ ਉਹ ਦੱਸਦੇ ਆ ਰਹੇ ਵੀ ਮੈਂ ਬਹੁਤ ਸਾਰੇ ਵਿਧਾਇਕ ਸਾਹਿਬ ਕਹੇ ਆ 35 ਵਾਰੀ ਉਹ ਤਾਂ ਕਿਸੇ ਨੇ ਸੁਣਿਆ ਨੀ ਤੇ ਇੱਕ ਵਾਰੀ ਮੇਰੀ ਕਹੀ ਗੱਲ ਸੁਣ ਲਈ ਪਰ ਮੈਨੂੰ ਲੱਗਦਾ ਵੀ ਜਿਹੜੀ ਇਹ ਤੈਸ਼ ਆ ਜਿਹੜੀ ਇੰਨੀ ਤੈਸ਼ ਨਹੀਂ ਹੋਣੀ ਚਾਹੀਦੀ ਸੀ ਜਿੰਨੀ ਤੈਸ਼ ਦੇ ਵਿੱਚ ਉਹ ਗੱਲਬਾਤ ਕਰ ਰਹੇ ਆ ਜਾਂ ਜਿਹੜੀ ਗੱਲ ਉਹ ਕਰ ਰਹੇ ਆ ਜਿਵੇਂ ਜਿਵੇਂ ਉਹ ਲਲਕਰੇ ਮਾਰਦੇ ਨੇ ਜਿਵੇਂ ਪਿੰਡਾਂ ਦੀ ਗਲੀ ਲੜਾਈ ਦੀ ਗੱਲ ਹੁੰਦੀ ਆ ਲਲਕਰੇ ਮਾਰ ਮਾਰ ਕੇ ਗੱਲਾਂ ਕਰਨੀਆਂ ਉਸ ਢੰਗ ਦੀ ਜਿਹੜੀ ਫੀਲਿੰਗ ਉਸ ਵੀਡੀਓ ਦੇ ਵਿੱਚ ਆ ਰਹੀ ਆ ਸੋ ਇਹ ਕਿਤੇ ਵੀ ਇੱਕ ਮੇਰੇ ਵਰਗਾ ਆਮ ਇਨਸਾਨ ਤਾਂ ਇਹ ਜਿਹੀਆਂ ਗੱਲਾਂ ਕਰ ਲੈਂਦਾ ਉਹਦੀ ਕੋਈ ਬਾਹਲੀ ਉਹ ਨਹੀਂ ਹੁੰਦੀ ਪਰ ਜਿਹੜਾ ਬੰਦਾ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਾ ਨਾ ਮੰਤਰੀ ਵਰਗੇ ਅਹੁਦੇ ਤੇ ਬੈਠਾ ਉਹਨੂੰ ਇਹ ਚੀਜ਼ਾਂ ਤੋਂ ਮੈਨੂੰ ਲੱਗਦਾ ਬਚਣਾ ਚਾਹੀਦਾ ਇਹ ਮੇਰੀ ਮੰਨਣਾ ਹੈ
ਜੀ ਤੇ ਨਾਲ ਹੀ ਜੀ ਇਹਨਾਂ ਨੇ ਲਿਖਿਆ ਕਿ ਨਕਾਰਾਤਮਕ ਸੋਚ ਸਕਾਰਾਤਮਕ ਸੋਚ ਨੂੰ ਖਤਮ ਨਹੀਂ ਕਰ ਸਕਦੀ ਇੱਕ ਦੇ ਕਹਿਣ ਤੇ ਦੂਸਰਿਆਂ ਦੇ ਆਨੰਦ ਦੇ ਆਨੰਦ ਤੇ ਨਕਾਰਾਤਮਕ ਸੋਚ ਸਕਾਰਾਤਮਕ ਕਹਿੰਦੇ ਇੱਕ ਦੇ ਕਹਿਣ ਤੇ ਦੂਸਰਿਆਂ ਦੇ ਆਨੰਦ ਨੂੰ ਬੇਆਨੰਦ ਕਰਨਾ ਵੀ ਕਹਿੰਦੇ ਬੇਇਨਸਾਫੀ ਹੈ ਬਰਾੜ ਸਾਹਿਬ
ਚਲੋ ਜੀ ਆਪਾਂ ਕੋਸ਼ਿਸ਼ ਕਰਾਂਗੇ ਨਹੀਂ ਬੇਇਨਸਾਫੀ ਕਰਾਉਣ ਦੇ ਕਿਸੇ ਨਾਲ ਵੀ
ਜੀ ਸੋ ਹਰਿੰਦਰ ਸਿੰਘ ਹੁਣਾਂ ਨੇ ਜੀ ਜਿਹੜੇ ਉਹ ਸਾਨੂੰ ਤੁਸੀਂ ਕਿਹਾ ਸੀ ਕਿ ਸਬੂਤ ਦੇ ਨਾਲ ਗੱਲ ਕਰੋ ਇਹਨਾਂ ਨੇ SPS ਦੇ ਜਿਹੜੇ ਅੰਕੜੇ ਆ ਉਹ ਸਾਡੇ ਨਾਲ ਸ਼ੇਅਰ ਕੀਤੇ ਆ ਤੇ ਕਹਿੰਦੇ ਸਿੱਖਿਜ਼ਮ ਆਲਸੋ ਇਨਕਰੀਜ਼ ਸਿਗਨੀਫੀਕੈਂਟਲੀ ਸੋ ਬਹੁਤ ਵਧੀਆ ਗੱਲ ਹੈ
ਜੀ ਜੀ ਹਾਂਜੀ ਮੈਂ ਇਸੇ ਲਈ ਇਹਨਾਂ ਨੂੰ ਕਿਹਾ ਸੀਗਾ ਵੀ ਅੰਕੜੇ ਜੇ ਹੋਣਗੇ ਤਾਂ ਆਪਾਂ ਸਾਡੇ ਸਰੋਤਿਆਂ ਨਾਲ ਦੱਸ ਸਕੀਏ ਤਾਂ ਕਿ ਉਹ ਅੰਕੜੇ ਕਿਉਂਕਿ ਮੈਨੂੰ ਕੱਲ ਦਾ ਟਾਈਮ ਨਹੀਂ ਮਿਲਿਆ ਤੇ ਮੈਂ ਆਪਦੇ ਆਪ ਨੂੰ ਅਪਡੇਟ ਨਹੀਂ ਕਰ ਸਕਿਆ ਇਹਨਾਂ ਚੀਜ਼ਾਂ ਚ ਪਰ ਜਿਹੜੇ ਅੰਕੜਿਆਂ ਦੀ ਜਿਹੜੀ ਹੁਣ ਹਰਿੰਦਰ ਬਾਈ ਹੋਰਾਂ ਨੇ ਭੇਜ ਦਿੱਤੀ ਆ ਤਾਂ ਉਹ ਜ਼ਰੂਰ ਸਾਨੂੰ ਮਾਣ ਕਰਨਾ ਬਣਦਾ ਇਸ ਅੰਕੜਿਆਂ ਦਾ ਵੀ ਅਸੀਂ ਅੱਗੇ ਨਾਲੋਂ ਕਾਫੀ ਜਿਹੜੀ ਸਾਡੀ ਗਿਣਤੀ ਵਧੀ ਆ ਉਹਨਾਂ ਨੇ ਲਿਖਿਆ 26,000 ਸੀਗੇ ਆਪਾਂ 2006 ਚ ਤੇ ਜਿਹੜੇ ਹੁਣ 1,29,900 ਪਹੁੰਚ ਗਏ ਆ ਜਿਹੜੇ ਪਿਛਲੇ ਸਾਲ ਜਿਹੜੇ ਅੰਕੜਿਆਂ ਦੇ ਵਿਚ ਇਹ ਅੰਕੜੇ ਆ ਰਹੇ ਆ ਤੇ ਨਾਲ ਨਾਲ ਉਹਨਾਂ ਨੇ ਸਿੱਖ ਦੀ ਆ ਉਹ ਵੀ 72,000 ਦੇ ਨੇੜ ਜਿਹੜੇ ਵਾਧਾ ਹੋਇਆ ਪਰ ਮੇਰਾ ਮੰਨਣਾ ਇਹ ਅੰਕੜਿਆਂ ਚ ਹਜੇ ਵੀ ਹੋਰ ਵਾਧਾ ਹੈਗਾ ਹਲੇ ਵੀ ਅਸੀਂ ਓਨੇ ਜਾਗਰੂਕ ਨਹੀਂ ਹੋਏ ਬਹੁਤ ਸਾਰੇ ਲੋਕਾਂ ਨੂੰ ਅਸੀਂ ਜਾਗਰੂਕ ਕੀਤਾ ਸੀ ਜਿਹੜੇ ਲੋਕਾਂ ਨੂੰ ਅਸੀਂ ਕਹਿੰਦੇ ਸੀਗੇ ਵੀ ਯਾਰ ਤੁਸੀਂ ਕੋਸ਼ਿਸ਼ ਕਰੋ ਵੀ ਪੰਜਾਬੀ ਲਿਖੋ ਆਪਣੀ ਮਾਂ ਬੋਲੀ ਆਪਣਾ ਰਿਲੀਜਨ ਸਹੀ ਲਿਖੋ ਪਰ ਕਿਤੇ ਨਾ ਕਿਤੇ ਮੈਂ ਉਹ ਲੋਕਾਂ ਨੂੰ ਜਾਣਦਾ ਹਜੇ ਵੀ ਸੋਰੀ ਟੂ ਸੇ ਆ ਜਿਹੜੇ ਲੋਕ ਪੰਜਾਬੀ ਲਿਖਣ ਨੂੰ ਆਪਦਾ ਪਛੜਿਆਪਣ ਸਾਬਤ ਕਰਨਾ ਲਿਖਦੇ ਆ ਵੀ ਅਸੀਂ ਪਛੜੇ ਹੋਏ ਆ ਜੇ ਪੰਜਾਬੀ ਲਿਖਦੇ ਆ ਤਾਂ ਇਹ ਜੇ ਸੋਚਦੇ ਲੋਕ ਵੀ ਹੈ ਤੇ ਕਈ ਇਹ ਜੇ ਵੀ ਲੋਕ ਹੈ ਜਿਨ੍ਹਾਂ ਨੂੰ ਇੰਨੀ ਜਾਗ੍ਰਿਤੀ ਨਹੀਂ ਸੀ ਵੀ ਸੰਸਸ ਕਿੰਨਾ ਕੁ ਜ਼ਰੂਰੀ ਆ ਤੇ ਕਿਉਂ ਜ਼ਰੂਰੀ ਆ ਤੇ ਇਹਦੇ ਚ ਕੀ ਇਨਫੋਰਮੇਸ਼ਨ ਦੇਣਾ ਜ਼ਰੂਰੀ ਆ ਸੋ ਕੁੱਲ ਮਿਲਾ ਕੇ ਚਲੋ ਅੰਕੜੇ ਚੰਗੇ ਆਏ ਆ ਜੀ
ਜੀ ਤੇ ਰਣਜੀਤ ਸਿੰਘ ਹੁਣਾਂ ਨੇ ਵੀ ਜੀ ਗੁੱਡ ਮਾਰਨਿੰਗ ਕਹੀ ਹੈ ਸਭ ਨੂੰ ਤੇ ਜਿਹੜਾ ਮੈਸੇਜ ਇਹਨਾਂ ਨੇ ਸਾਨੂੰ ਕੀਤਾ ਸੀ ਮੈਂ ਕਿਹਾ ਸੀ ਨਾਮ ਆਪਣਾ ਦੱਸੋ ਤੇ ਇਕਬਾਲ ਭੁੱਲਰ ਹੁਣੀ ਹੈ ਜੀ ਉਹਨਾਂ ਨੇ ਸਿਡਨੀ ਤੋਂ ਸਾਡੇ ਨਾਲ ਸਾਂਝ ਪਾਈ ਹੈ ਤੇ ਭਰੋਸਾ ਕਰਕੇ ਭਰੋਸਾ ਉਸਤੇ ਕਰੋ ਜੋ ਤੁਹਾਡੇ ਬਾਰੇ ਤਿੰਨ ਗੱਲਾਂ ਜਾਣ ਸਕੇ ਮੁਸਕੁਰਾਹਟ ਦੇ ਪਿੱਛੇ ਦੁੱਖ ਗੁੱਸੇ ਦੇ ਪਿੱਛੇ ਪਿਆਰ ਤੇ ਚੁੱਪ ਰਹਿਣ ਦੇ ਪਿੱਛੇ ਵਜ੍ਹਾ ਸੋ ਇਕਬਾਲ ਭੁੱਲਰ ਹੁਣਾਂ ਨੇ ਇਹ ਜਿਹੜਾ ਸੁਨੇਹਾ ਸਾਨੂੰ ਭੇਜਿਆ ਤੇ ਅਤਿੰਦਰਪਾਲ ਕੌਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਦਿਲੋਂ ਅਰਦਾਸ ਕਰਕੇ ਬਾਬੇ ਨਾਨਕ ਕੋਲੋਂ ਮੰਗ ਫਿਰ ਵਕਤ ਵੀ ਕਹਿੰਦੇ ਤੇਰਾ ਆਸ ਵੀ ਤੇਰੀ ਸੋ ਇਹ ਵਿਚਾਰ ਭੇਜਿਆ ਜੀ ਅਤਿੰਦਰਪਾਲ ਹੁਣਾਂ ਨੇ
ਬਹੁਤ ਖੂਬ ਜੀ ਬਹੁਤ ਖੂਬ
ਜੀ ਤੇ ਰਾਜਵਿੰਦਰ ਸਿੰਘ ਹੁਣਾਂ ਨੇ ਰੰਧਾਵਾ ਬ੍ਰਦਰਸ ਦੀ ਜਿਹੜੀ ਗੱਲ ਉਹਦੇ ਉੱਤੇ ਲਿਖਿਆ ਕਿ ਰੰਧਾਵਾ ਕੁਲਦੀਪ ਰੰਧਾਵਾ ਦਾ ਪੁੱਤਰ ਹੈ ਜੀ ਗੁੱਜੇ ਪੀਰ ਵਾਲੇ ਦਾ ਕਹਿੰਦੇ ਬਹੁਤ ਵਧੀਆ ਗਾਇਕ ਹੈ ਪਰ ਉਹ ਪਰ ਪੈਸਾ ਨਹੀਂ ਲਾ ਸਕਿਆ ਕਹਿੰਦੇ ਜ਼ਿਆਦਾ ਚਲੋ ਜੀ ਕਲਾਕਾਰ ਹੋਣਾ ਹੀ ਵੱਡੀ ਗੱਲ ਹੈ ਮੈਨੂੰ ਲੱਗਦਾ
ਪਰ ਨਹੀਂ ਦੇਖੋ ਜ਼ਰੂਰੀ ਨਹੀਂ ਹੁੰਦਾ ਕੋਈ ਚੀਜ਼ ਹਰ ਚੀਜ਼ ਪੈਸੇ ਨਾਲ ਹੀ ਸਾਹਮਣੇ ਆਵੇ ਹੁਣ ਇਹ ਮੁੰਡਿਆਂ ਨੇ ਚੰਗਾ ਕੰਮ ਕੀਤਾ ਤਾਂ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਚਰਚਾ ਹੋਣੀ ਆ ਮੈਂ ਕੱਲ ਵੀ ਇਹਨਾਂ ਦੀ ਇੱਕ ਇੰਟਰਵਿਊ ਦੇਖ ਰਿਹਾ ਸੀ ਹਰ ਰੋਜ਼ ਕੋਈ ਨਾ ਕੋਈ ਚਰਚਾ ਛਿੜ ਰਹੀ ਆ ਹੁਣ ਇਹਨਾਂ ਦੀ ਚੰਗੇ ਕਾਰਜ ਦੀ ਚਰਚਾ ਹੋਣੀ
ਜੀ ਤੇ ਭਿੰਦਰ ਕਿਸ਼ਨਪੁਰੀਆ ਜੀ ਉਹਨਾਂ ਨੇ ਸਾਂਝ ਪਾਈ ਹੈ ਸਾਨੂੰ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਰ ਸਤਿ ਸ੍ਰੀ ਅਕਾਲ ਬੁਲਾ ਰਹੇ ਉਹ ਸਿੱਧੂ ਸਾਹਿਬ ਨੂੰ ਤੇ ਬਰਾੜ ਸਾਹਿਬ ਹੁਣ ਸਿੱਧੂ ਨਾ ਤੇ ਮੈਂ ਆ ਤੇ ਨਾ ਤੁਸੀਂ ਆ ਮੈਨੂੰ ਲੱਗਦਾ ਪਿਛਲੇ ਹਫਤੇ ਜਿਹੜਾ
ਵੈਸੇ ਮੈਂ ਦੱਸਦਾ ਜੀ ਅਸੀਂ ਸਿੱਧੂ ਹੀ ਆ ਅਸੀਂ ਸਿੱਧੂ ਬਰਾੜ ਆ ਜਿਹੜੇ ਨਾ ਬਰਾੜਾਂ ਦਾ ਮੇਨ ਗੋਤ ਸਿੱਧੂ ਆ ਤੇ ਸਿੱਧੂਆਂ ਦੀਆਂ ਗਾਂ ਅੱਡ ਅੱਡ ਮੂਹੀਆਂ ਵੀ ਸਿੱਧੂ ਮਹਾਰਾਜ ਕੇ ਸਿੱਧੂ ਫੂਲ ਕੇ ਸਿੱਧੂ ਬਰਾੜ ਸੋ ਸਿੱਧੂ ਭਾਈ ਕੇ ਸੋ ਸਿੱਧੂ ਬਰਾੜ ਹੀ ਅਸੀਂ
ਚਲੋ ਠੀਕ ਹੈ ਜੀ ਠੀਕ ਹੈ ਫਿਰ ਹੈ ਨਾ ਇਹਦਾ ਮਤਲਬ ਤੁਹਾਨੂੰ ਸਤਿ ਸ੍ਰੀ ਅਕਾਲ ਗਈ ਹੈ ਜੀ ਤੇ ਕੀਪ ਇਟ ਅਪ ਕਹਿੰਦੇ ਟੂਡੇ ਮਾਈ ਲਿਟਲ ਡਾਟਰ ਰੂਪਮਸ ਬਰਥਡੇ ਤੇ ਸ਼ੀ ਇਜ਼ ਟਰਨਿੰਗ 7 ਇਅਰਸ ਸ਼ੀ ਇਜ਼ ਵੈਰੀ ਐਕਸਾਈਟਿਡ ਟੂਡੇ ਬਿਕੋਜ਼ ਆਫਟਰ ਟੂਡੇ ਸ਼ੀ ਡਜ਼ਨਟ ਨੀਡ ਟੂ ਸਿਟ ਔਨ ਚਾਈਲਡ ਸੀਟ ਇਨ ਕਾਰ ਬਹੁਤ ਵਧੀਆ ਜੀ ਹਾਂ ਸ਼ੀ ਕੈਨ ਸਿਟ ਐਸ ਨਾਰਮਲ ਪੈਸੰਜਰ ਫਰੋਮ ਟੂਡੇ ਬਿਲਕੁਲ ਸਹੀ ਗੱਲ ਆ ਜੀ ਇਹਦੇ ਚ ਤਾਂ ਕੋਈ ਸ਼ੱਕ ਨੀ ਬਰਾੜ ਸਾਹਿਬ ਇਹ ਬੱਚਿਆਂ ਦੇ ਬੜੀ ਵੱਡੀ ਖੁਸ਼ੀ ਹੁੰਦੀ ਹੈ ਕਿ ਹਾਂ ਹੁਣ ਉਹਨਾਂ ਨੂੰ ਬੱਚਿਆਂ ਵਾਂਗੂ ਟ੍ਰੀਟ ਨੀ ਕੀਤਾ ਜਾਏਗਾ ਕਾਰ ਸੀਟ ਚ ਨੀ ਬਿਠਾਇਆ ਜਾਏਗਾ ਤੇ ਮੇਰਾ ਬੇਟਾ ਜੇ 4 ਸਾਲ ਦਾ
ਦੇਖ ਲਓ ਜੀ ਦੇਖ ਲੋ ਉਮਰ ਦਾ ਤਕਾਜਾ ਹੁੰਦਾ ਸੁਖਪ੍ਰੀਤ ਵੀ ਕੋਈ ਵੇਲਾ ਹੁੰਦਾ ਵੀ ਕੋਈ ਵੇਲਾ ਹੁੰਦਾ ਵੀ ਅਸੀਂ ਉਹ ਚੋਂ ਨਿਕਲਣਾ ਚਾਹੁੰਦੇ ਹਾਂ ਤੇ ਹੁਣ ਜਿਹੜੇ ਵੇਲੇ ਚ ਅਸੀਂ ਆ ਰਹੇ ਹਾਂ ਅਸੀਂ ਚਾਹੁੰਦੇ ਉੱਥੇ ਜਾਣਾ ਚਾਹੁੰਦੇ ਹਾਂ ਵਾਪਸ
ਮੈਨੂੰ ਲੱਗਦਾ ਕਿ ਇੱਕ ਏਜ ਹੁੰਦੀ ਹੈ ਬਰਾੜ ਸਾਹਿਬ ਕੇ ਛੋਟੇ ਹੁੰਦੇ ਹਰ ਕਿਸੇ ਨੂੰ ਹੁੰਦਾ ਕਿ ਵੱਡੇ ਹੋਈਏ ਅਸੀਂ ਵੱਡੇ ਹੋਣਾ ਤੇ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਤੇ ਫਿਰ ਅਸੀਂ ਪਿੱਛੇ ਨੂੰ ਤੁਰ ਪੈਂਦੇ ਹਾਂ ਤੇ ਹੁਣ ਅਸੀਂ ਬੱਚੇ ਬਣਨਾ ਆ ਸੋ ਏਦਾਂ ਹੀ ਜ਼ਿੰਦਗੀ ਕੱਢ ਦੇ ਦੀ ਹੈ ਅਸੀਂ ਪਰ ਜਿਹੜਾ ਤੁਹਾਡੇ ਅੰਦਰ ਦਾ ਬੱਚਾ ਹੈ ਬਰਾੜ ਸਾਹਿਬ ਮੈਨੂੰ ਲੱਗਦਾ ਉਹ ਹਮੇਸ਼ਾ ਜ਼ਿੰਦਾ ਰਹਿਣਾ ਚਾਹੀਦਾ ਹੈ ਚਲੋ ਬਾਹਰੋਂ ਤੇ ਇੱਕ ਸਰੀਰ ਹੈਗਾ ਉਮਰ ਦੇ ਨਾਲ ਢਾਲਣਾ ਹੀ ਆ ਇਹਨੇ ਸੋ ਬੜੀ ਪਿਆਰੀ ਜੀ ਫੋਟੋ ਨਾਲ ਇਹਨਾਂ ਨੇ ਰੂਪਮ ਦੀ ਭੇਜੀ ਹੈ ਸੋ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਅੱਜ ਇੱਕ ਪਿਆਰਾ ਜਿਹਾ ਗੀਤ ਅਸੀਂ ਦਲਜੀਤ ਸਿੰਘ ਹੁਣਾਂ ਦੀ ਬੇਟੀ ਦਾ ਵੀ ਬਰਥਡੇ ਹੈ ਸੈਫਰਨਜੋਤ ਹੁਣਾਂ ਦਾ ਬਰਾੜ ਸਾਹਿਬ ਤੇ ਗੀਤ ਅੱਜ ਇਹਨਾਂ ਦੋਨਾਂ ਬੇਟੀਆਂ ਦੇ ਨਾਮ ਲਗਾਵਾਂਗੇ ਅਸੀਂ
ਬਿਲਕੁਲ ਜੀ ਬਿਲਕੁਲ ਸਾਡੇ ਬੰਨਿਓ ਵੀ ਬਹੁਤ ਬਹੁਤ ਮੁਬਾਰਕਾਂ ਬੱਚੀਆਂ ਨੂੰ ਤੇ ਸੈਫਰਨ ਨੂੰ ਵੀ ਮੁਬਾਰਕਾਂ ਜੀ ਇੱਧਰ ਆਪਣੀ ਰੂਪਮ ਨੂੰ ਵੀ ਸੋ ਜੀਓ ਤੇ ਆਪਣੇ ਮਾਂ ਬਾਪ ਤੇ ਆਪਣੇ ਜਿਹੜੇ ਕੁੜਮ ਕਬੀਲੇ ਦਾ ਨਾਂ ਰੋਸ਼ਨ ਕਰੋ ਪੁੱਤਰ
ਜੀ ਗੁਰਪ੍ਰੀਤ ਸਿੰਘ ਹੁਣ ਅਸੀਂ ਪਰਥ ਤੋਂ ਗੁੱਡ ਮਾਰਨਿੰਗ ਬੁਲਾ ਰਹੇ ਜੀ ਸਾਨੂੰ ਤੇ ਪ੍ਰੋਗਰਾਮ ਗੋਇੰਗ ਗੁੱਡ ਕਹਿ ਰਹੇ ਨੇ ਜੀ ਕਹਿੰਦੇ ਮਿੰਟੂ ਭਾਜੀ ਕੀਪ ਇਟ ਅਪ ਆਈ ਲਾਈਕ ਦੈਟ ਵੇ ਕਹਿੰਦੇ ਮਿੰਟੂ ਭਾਜੀ ਤੁਸੀਂ ਖੁੱਲ ਕੇ ਗੱਲਾਂ ਕਰੋ ਜੀ ਬਿਲਕੁਲ ਜੀ ਤੁਹਾਡੀਆਂ ਲਓ ਜੀ ਸਭ ਨੂੰ ਖੁੱਲ ਕੇ ਗੱਲਾਂ ਕਰਨੀਆਂ ਪਸੰਦ ਆ ਬਰਾੜ ਸਾਹਿਬ
ਤੇ ਮਿਹਰਬਾਨੀ ਜੀ ਮਿਹਰਬਾਨੀ
ਧਨੀ ਸਾਹਿਬ ਵੀ ਕਹਿ ਰਹੇ ਆ ਕਹਿੰਦੇ ਮੇਰੀ ਵੀ ਇੱਕ ਕੰਪਲੇਂਟ ਆ ਵੀ ਕਹਿੰਦੇ ਮੈਂ ਵੀ ਸਿੱਧੂ ਭਾਜੀ ਨੂੰ ਬਹੁਤ ਮੈਸੇਜ ਕਰਦਾ ਉਹਨਾਂ ਨੇ ਵੀ ਕਦੇ ਰਿਪਲਾਈ ਨਹੀਂ ਕਰਦੇ ਕਹਿੰਦੇ ਕਰੋ ਹੱਲ ਕੋਈ ਲਓ ਜੀ
ਔਨ ਏਅਰ ਨਹੀਂ ਕਰਦੇ ਰਿਪਲਾਈ ਕੇ ਆਫ ਏਅਰ ਪਹਿਲਾਂ ਤਾਂ ਇਹ ਦੱਸਿਓ ਕਿਉਂਕਿ ਔਨ ਏਅਰ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਨਾ ਕਰਦੇ ਹੁਣ ਆਫ ਏਅਰ ਉਹਨਾਂ ਦੀ ਹੈਗੀ ਆ ਥੋੜੀ ਜਿਹੀ ਪ੍ਰੋਬਲਮ ਕਿਉਂਕਿ ਆਫ ਏਅਰ ਉਹਨਾਂ ਨੂੰ ਜਿਹੜੀ ਉਹਨਾਂ ਦੀ ਸਿਹਤ ਉਹਨਾਂ ਅਲਾਉ ਨਹੀਂ ਕਰਦੀ ਤੇ ਉਹ ਜ਼ਿਆਦਾਤਰ ਫੋਨ ਤੋਂ ਤੇ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਆ
ਜੀ ਤੇ ਗੌਰਵ ਸ਼ਰਮਾ ਹੁਣਾਂ ਨੇ ਵੀ ਜੀ ਅੱਗੇ ਲਿਖਿਆ ਕਿ ਬਰਾੜ ਸਾਹਿਬ ਟੋਟਲੀ ਐਗਰੀ ਵਿਦ ਕੋਮਲ ਜੋਸ਼ੀ ਕਹਿੰਦੇ ਚੰਗਾ ਲੱਗਦਾ ਤੁਹਾਡਾ ਐਕਸਪੀਰੀਅੰਸ ਸੁਣਨਾ ਤੇ
ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ
ਤੇ ਸਨੋਰ ਕੌਰ ਹੁਣਾਂ ਨੇ ਲਿਖਿਆ ਹਾਂਜੀ ਮਿੰਟੂ ਵੀਰ ਜੀ ਤੁਸੀਂ ਰਾਈਟ ਹੋ ਹਰੇਕ ਦੀ ਆਪਣੀ ਸੋਚ ਹੁੰਦੀ ਹੈ ਤੇ ਹਰ ਕੰਵਰ ਹੁਣਾਂ ਨੇ ਵੀ ਈਮੇਲ ਦੇ ਰਾਹੀਂ ਜਿਹੜੀ ਸਾਂਝ ਪਾਈ ਹੈ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਸੁਖਪ੍ਰੀਤ ਜੀ ਪ੍ਰੋਗਰਾਮ ਗੋਇੰਗ ਵੈਰੀ ਗੁੱਡ ਮਿੰਟੂ ਭਾਜੀ ਯੂਅਰ ਥੋਟਸ ਆਰ ਗੁੱਡ ਏਦਾਂ ਹੀ ਸੱਚੀਆਂ ਐਂਡ ਖਰੀਆਂ ਗੱਲਾਂ ਕਰਦੇ ਰਹੋ ਕੀਪ ਇਟ ਅਪ ਸੋ ਇਹ ਜੀ ਕੰਵਰ ਤੇ ਮਧੂਸੂਦਨ ਹੁਣਾਂ ਨੇ ਵੀ ਜੀ ਸਾਂਝ ਪਾ ਲਈ ਹੈ ਤੇ ਕਹਿੰਦੇ ਆ ਕਿ ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ ਆਈ ਥਿੰਕ ਦੇਅਰ ਇਜ਼ ਅ ਮਿਸਅੰਡਰਸਟੈਂਡਿੰਗ ਮਾਈ ਵਿਊ ਇਜ਼ ਇਨ ਨਿਊਜ਼ ਸੈਕਸ਼ਨ ਵੀ ਡੂ ਨਿਊਜ਼ ਆਈ ਹੈਵ ਨੋ ਪ੍ਰੋਬਲਮ ਵਿਦ ਯੂਅਰ ਪਰਸਨਲ ਵਿਊਜ਼ ਦਿਸ ਇਜ਼ ਟਰੂ ਕਹਿੰਦੇ ਆਈ ਅਪਲਾਈ ਇਨ ਮਾਈ ਲਾਈਫ ਕਹਿੰਦੇ ਵਿਚ ਯੂ ਸੇ ਇਨ ਵਨ ਪ੍ਰੋਗਰਾਮ ਫਸਟ ਫੋਕਸ ਔਨ ਯੂਅਰ ਲਾਈਫ ਐਂਡ ਦੈਨ ਅਦਰਸ
ਜੀ 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 ਬਹੁਤ ਮਿਹਰਬਾਨੀ ਮਧੂ ਜੀ ਆਪਾਂ ਕੋਈ ਨੀ ਕਨਫਿਊਜ਼ਨ ਹੈ ਦੂਰ ਹੋ ਜਾਂਦਾ ਹੁੰਦਾ ਪਰ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ ਇਹਨੂੰ ਇਸ ਐਂਗਲ ਤੋਂ ਵੀ ਨਾ ਲਿਓ ਤੁਸੀਂ ਮੈਨੂੰ ਗਿਲਾ ਸ਼ਿਕਵਾ ਨਹੀਂ ਮੈਂ ਸਿਰਫ ਆਪਣੇ ਆਪ ਨੂੰ ਟੈਸਟ ਕਰ ਰਿਹਾ ਵੀ ਜੇ ਮੈਨੂੰ ਲੋੜ ਪੈਂਦੀ ਹੈ ਕਿਸੇ ਚੀਜ਼ ਦੇ ਉੱਤੋਂ ਰੁਕਣ ਦੀ ਕਿਸੇ ਚੀਜ਼ ਤੋਂ ਕਰਨ ਦੀ ਤਾਂ ਕੀ ਮੈਂ ਕਰ ਸਕਦਾ ਕਿ ਮੈਂ ਗੱਲਾਂ ਹੀ ਸੁਣਾਉਣ ਵਾਲਾ ਜਾਂ ਮੈਂ ਇਕੱਲਾ ਇੱਕ ਬੋਲਣ ਜੋਗਾ ਹੀ ਹਾਂ ਜਾਂ ਮੈਂ ਉਹਨੂੰ ਅਮਲੀ ਜਾਮਾ ਵੀ ਪਵਾ ਸਕਦਾ ਸਿਰਫ ਇੰਨੀ ਕੁ ਗੱਲ ਆ ਬਾਕੀ ਕੋਈ ਚੱਕਰ ਨਹੀਂ ਜੀ ਨਿਊਜ਼ ਸੈਸ਼ਨ ਦਾ ਬਸ ਥੋੜਾ ਜਿਹਾ ਇਹੀ ਕਾਰਨ ਸੀ ਵੀ ਜਿਵੇਂ ਪਹਿਲਾਂ ਸਾਡੇ ਸਰੋਤਿਆਂ ਨੇ ਵੀ ਕਿਹਾ ਵੀ ਜਿਹੜੀ ਨਿਊਜ਼ ਆ ਉਹਨੂੰ ਹੁਣ ਤੱਕ ਤਾਂ ਬੋਰਿੰਗ ਹੀ ਲੋਕ ਸਮਝਦੇ ਹੁੰਦੇ ਸੀਗੇ ਪਰ ਹੁਣ ਜਦੋਂ ਦੇ ਨਿਊਜ਼ ਚੈਨਲ ਜੇ ਚੱਲੇ ਆ ਉਦੋਂ ਤੋਂ ਨਿਊਜ਼ ਵੀ ਸਾਨੂੰ ਉਹਦੀ ਮਹੱਤਤਾ ਦਾ ਪਤਾ ਲੱਗਿਆ ਵੀ ਨਿਊਜ਼ ਦੀ ਵੀ ਇੱਕ ਮਹੱਤਤਾ ਆਪਣੇ ਥਾਂ ਦੇ ਉੱਤੇ ਸੋ ਨਿਊਜ਼ ਦੀ ਆਪਣੇ ਥਾਂ ਤੇ ਮਹੱਤਤਾ ਪਰ ਗੱਲ ਇਹ ਆ ਜੀ ਅੱਜ ਦੇ ਯੁੱਗ ਦੇ ਵਿੱਚ ਨਿਊਜ਼ ਪੜ੍ਹਨ ਨੂੰ ਤੇ ਸੁਣਨ ਨੂੰ ਹਜ਼ਾਰਾਂ ਕੀ ਅਣਗਿਣਤੀ ਥਾਂ ਜਿੱਥੇ ਮਰਜ਼ੀ ਤੁਸੀਂ ਪੜ੍ਹ ਸੁਣ ਸਕਦੇ ਹੋ ਤੁਹਾਡੇ ਫੋਨ ਦੇ ਵਿੱਚ ਹੀ ਜਿਹੜਾ ਹਰਮਨ ਰੇਡੀਓ ਦੇ ਪਲੇਟਫਾਰਮ ਦੇ ਉੱਤੇ ਅਸੀਂ ਇੱਕ ਸਟਰਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਇਹ ਸੀ ਵੀ ਨਿਊਜ਼ ਦੇ ਪਰਲੇ ਪਾਰ ਦੀਆਂ ਗੱਲਾਂ ਕਰਨੀਆਂ ਇਧਰਲੀਆਂ ਉਧਰਲੀਆਂ ਤੁਹਾਡੀਆਂ ਗੱਲਾਂ ਸਾਡੀਆਂ ਗੱਲਾਂ ਤਾਂ ਕਰਕੇ ਇਹ ਅਸਲ ਚ ਨਿਊਜ਼ ਸੈਸ਼ਨ ਨੀ ਇਹਨੂੰ ਕਹਿ ਸਕਦੇ ਨਿਊਜ਼ ਨੀ ਹੁੰਦੀਆਂ ਇਹ ਨਿਊਜ਼ ਤਾਂ ਜਿਵੇਂ ਕਿਤੇ ਕਿਤੇ ਅਸੀਂ ਨਿਊਜ਼ੀਲੈਂਡ ਤੋਂ ਆਈਆਂ ਨਿਊਜ਼ ਚਲਾਉਣੇ ਆ ਉਹ ਕਹਿ ਸਕਦੇ ਆ ਇਹ ਤਾਂ ਨਿਊਜ਼ ਅਲਾਇੰਸ ਜਿਹਨੂੰ ਕਹਿ ਸਕਦੇ ਆ ਤਾਂ ਇਹਨਾਂ ਦਾ ਚੀਰਫਾੜ ਦੀ ਗੱਲ ਹੁੰਦੀ ਹੈ ਤਾਂ ਕਰਕੇ ਅਸੀਂ ਇਹ ਚੀਰਫਾੜ ਕਰਦੇ ਹਾਂ ਕੋਈ ਗੱਲ ਨੀ ਐਡੀ ਕੋਈ ਪ੍ਰੋਬਲਮ ਨੀ ਇਹ ਤਾਂ ਵੈਸੇ ਇੱਕ ਗੱਲਾਂ ਚੋਂ ਗੱਲ ਚੱਲੀ ਹੋਈ ਆ ਪਰ ਤੁਸੀਂ ਸਾਡੇ ਬੜੇ ਪਿਆਰੇ ਲਿਸਨਰ ਹੋ ਸਾਡੇ ਨਾਲ ਜੁੜਦੇ ਹੋ ਚੰਗਾ ਲੱਗਦਾ
ਜੀ ਤੇ ਮਧੂਸੂਦਨ ਹੁਣਾਂ ਨੇ ਨਾਲ ਲਿਖਿਆ ਕਹਿੰਦੇ ਨਿਊਜ਼ ਯੂ ਸ਼ੇਅਰ ਯੂਅਰ ਪਰਸਨਲ ਐਕਸਪੀਰੀਅੰਸ ਆਈ ਹੈਵ ਨੋ ਪ੍ਰੋਬਲਮ ਮੇ ਬੀ ਆਈ ਰੋਂਗ ਬਟ ਦਿਸ ਇਜ਼ ਟਰੂ ਆਈ ਅਪਲਾਈ ਟੂ ਥਿੰਗਸ ਇਨ ਮਾਈ ਲਾਈਫ ਫਰੋਮ ਯੂਅਰ ਐਕਸਪੀਰੀਅੰਸ ਵਿਚ ਯੂ ਸ਼ੇਅਰ ਔਨ ਰੇਡੀਓ ਸੋ ਨਾਈਸ ਸੋ ਲੋ ਜੀ
ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ
ਜੀ ਤੇ ਇੰਦਰ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਨੂੰ ਤੇ ਮਿੰਟੂ ਵੀਰ ਜੀ ਨੂੰ ਵੀ ਅਤੇ ਸਾਰੇ ਸਰੋਤਿਆਂ ਨੂੰ ਵੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ ਕਹਿੰਦੇ ਸੋਹਣੇ ਆ ਕੰਮ ਦੀਆਂ ਡਿਸਕਸ਼ਨਸ ਹੋ ਰਹੀਆਂ ਨੇ ਮਿੰਟੂ ਵੀਰ ਜੀ ਦੀ ਗੱਲ ਸੁਣੀ ਆਈ ਐਗਰੀ ਕਿਉਂਕਿ ਅਸਲੀ ਸੱਚ ਬੰਦਾ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਹੀ ਵਧੀਆ ਦੱਸ ਸਕਦਾ ਹੈ ਤੇ ਸ਼ੁਕਰੀਆ ਜੀ ਸਾਰਿਆਂ ਦਾ ਇੰਦਰਜੀਤ ਸਿੰਘ ਜੀ ਕੈਲੀਫੋਰਨੀਆ ਤੋਂ ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਸੀ
ਬਹੁਤ ਮਿਹਰਬਾਨੀ ਜੀ
ਸੋ ਪਾਸ਼ ਪਿਸਵੈਨ ਤੋਂ ਜੁੜਿਆ ਜੀ ਬਰਾੜ ਸਾਹਿਬ ਨਾਉ ਅ ਡੇ ਆਈ ਹੈਵ ਰੀਡ ਕੁਆਇਟ ਅ ਫਿਊ ਆਰਟੀਕਲਸ ਔਨ ਦਾ ਫਿਜੇਟ ਸਪਿਨਰ ਵਿਚ ਕਿਡਸ ਹੈਵ ਕਹਿੰਦੇ ਰਿਸਰਚ ਸੇਜ਼ ਕਿਡਸ ਸ਼ੁਡ ਨਾਟ ਹੈਵ ਦੀਜ ਸਮ ਰਿਸਰਚ ਸੇਜ਼ ਦੈਟ ਇਟ ਇਜ਼ ਯੂਜ਼ ਫਾਰ ਪੀਪਲ ਔਰ ਕਿਡਸ ਸਫਰਿੰਗ ਫਰੋਮ ਸਮ ਮੈਂਟਲ ਕੰਡੀਸ਼ਨਸ ਤੁਹਾਡਾ ਕੀ ਖਿਆਲ ਹੈ ਸੋ ਜਿਹੜੇ ਉਹ ਫਿਜੇਟ ਸਪਿਨਰਸ ਜੇ ਆਏ ਹੋਏ ਆ ਬਰਾੜ ਸਾਹਿਬ ਉਹਨਾਂ ਬਾਰੇ ਗੱਲ ਕੀਤੀ ਇਹਨਾਂ ਨੇ
ਦੇਖੋ ਜੀ ਮੈਂ ਜੇ ਸੱਚੀ ਓਨੈਸਟਲੀ ਦੱਸਾਂ ਨਾ ਵੀ ਮੈਂ ਪਹਿਲੀ ਗੱਲ ਤਾਂ ਅੰਗਰੇਜ਼ੀ ਦੇ ਸ਼ਬਦ ਦਾ ਮੈਨੂੰ ਹੀ ਨਹੀਂ ਜਾਣਦਾ ਕੀ ਆ ਜਾਂ ਤਾਂ ਮੈਨੂੰ ਥੋੜਾ ਜਿਹਾ ਇਹਨੂੰ ਪੰਜਾਬੀ ਚ ਕਰਕੇ ਦੱਸ ਦਿਓ ਤੇ ਮੈਂ ਹੋਰ ਖੋਲ ਕੇ ਬੋਲ ਸਕਦਾ
ਕੁਛ ਨਹੀਂ ਹੁੰਦਾ ਇੱਕ ਨਾ ਫਿਜੇਟ ਸਪਿਨਰ ਜਿਹਾ ਹੁੰਦਾ ਜਿੱਦਾਂ ਆਪਣੀਆਂ ਭੰਬੀਰੀਆਂ ਨਹੀਂ ਹੁੰਦੀਆਂ ਸੀਗੀਆਂ
ਹਾਂਜੀ ਹਾਂਜੀ ਹਾਂਜੀ
ਨਾ ਉਹ ਤੇ ਅਸੀਂ ਥੱਲੇ ਚਲਾ ਦੇਣੀਆਂ ਹੁੰਦੀਆਂ ਸੀ ਇਹ ਹੁੰਦਾ ਕਿ ਸੈਂਟਰ ਦੇ ਵਿੱਚ ਉਹਨੂੰ ਫੜ ਕੇ ਨਾ ਤੇ ਉਹਨੂੰ ਐ ਇੱਕ ਉਂਗਲ ਨਾਲ ਘੁਮਾ ਦੋ ਤੇ ਉਹ ਘੁੰਮਦਾ ਰਹਿੰਦਾ ਜਾਂ ਉਹਨੂੰ ਕਿਤੇ ਰੱਖ ਕੇ ਇਦਾਂ ਘੁਮਾ ਦੋ ਇੱਕ ਭੰਬੀਰੀ ਦਾ ਹੀ ਨਵੀਂ ਕਹਿ ਲੋ
ਲਾਟੂ ਤੁਸੀਂ ਲਾਟੂ ਜਾਂ ਕਹੋ ਲਾਟੂ ਜਾਂ ਮੈਂ ਸਮਝ ਗਿਆ ਹੁਣ ਲਾਟੂ
ਬਸ ਬਸ ਕਾਈਂਡ ਆਫ ਉਦਾਂ ਦਾ ਹੀ ਹਾਂਜੀ
ਅੱਛਾ ਅੱਛਾ ਉਹ ਕੀ ਉਹਦਾ ਕੀ ਪੁੱਛਣਾ ਚਾਹੁੰਦੇ ਸੀ ਆਪਣੇ ਭਾਜਪਾ
ਕਿ ਕਈ ਕਈ ਰਿਸਰਚ ਨੇ ਇਹ ਜਿਹੜੀਆਂ ਰਿਸਰਚ ਹੋਈਆਂ ਉਹ ਇਹ ਕਹਿ ਰਹੇ ਆ ਕਿ ਜਿਹੜੇ ਪੀਪਲ ਜਾਂ ਜਿਹੜੇ ਬੱਚੇ ਕਿਹੜੀਆਂ ਥੋੜੀਆਂ ਮੈਂਟਲ ਕੰਡੀਸ਼ਨ ਚ ਸਫ਼ਰ ਕਰਦੇ ਆ ਉਹਨਾਂ ਨੂੰ ਇਹਦੇ ਨਾਲ ਕੁਛ ਫਾਇਦਾ ਹੋਏਗਾ
ਅੱਛਾ ਅੱਛਾ ਉਹ ਕੰਸੈਂਟ੍ਰੇਸ਼ਨ ਉਹਨਾਂ ਦੀ ਬਣ ਜਾਂਦੀ ਹੈ ਉਹਨੂੰ ਇੱਕ ਕਿਸਮ ਦਾ ਉਹਨਾਂ ਦੀ ਇਕਾਗਰਤਾ ਲਿਆਉਣ ਲਈ ਉਹ ਜੀ 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 ਪ੍ਰੈਕਟੀਕਲ ਕੋਈ ਗੱਲ ਨੀ ਜੀ ਦੇਖੋ ਸਮਝ ਹੀ ਗਿਆ ਮੈਂ ਔਖਾ ਸੌਖਾ ਤੁਹਾਡਾ ਮੈਸੇਜ ਇੰਨਾ ਵੀ ਅਨਪੜ੍ਹ ਨਹੀਂ ਹੁੰਦਾ ਮੈਂ
ਬਰਾੜ ਸਾਹਿਬ ਬਸ ਕਲੋਲਾ ਹੀ ਹੈ ਹਨਾ ਧਨੀ ਸਾਹਿਬ ਨੇ ਅੱਗੇ ਇੰਦਰ ਦੁਬਲੀ ਕੇਨਸ ਕੁਇੰਸਲੈਂਡ ਤੋਂ ਜੁੜੇ ਨੇ ਜੀ ਕਹਿੰਦੇ ਬਰਾੜ ਸਾਹਿਬ ਟੈਨਸ਼ਨ ਨਹੀਂ ਲੈਣੀ ਕਹਿੰਦੇ ਖਿੱਚ ਕੇ ਕਰੋ ਕੰਮ ਵੀ ਲਾਈਕ ਯੂ ਲਓ ਜੀ
ਥੈਂਕ ਯੂ ਇੰਦਰ ਬਾਈ ਥੈਂਕ ਯੂ
ਤੇ ਕੁਲਦੀਪ ਕੌਰ ਹੁਣੀ ਵੀ ਆ ਗਏ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਤੇ ਸੁਣਾ ਰਹੇ ਮਾਣਯੋਗ ਮਿੰਟੂ ਬਰਾੜਵੀਰ ਜੀ ਤੇ ਸੁਖਪ੍ਰੀਤ ਕੌਰ ਜੀ ਅਤੇ ਵੀਰ ਜੀ ਸਰਬਜੀਤ ਸਿੰਘ ਜੀ ਤੇ ਸਾਰੇ ਹੀ ਹਰਮਨ ਰੇਡੀਓ ਪਰਿਵਾਰ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਚੱਲ ਰਿਹਾ ਪ੍ਰੋਗਰਾਮ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਵੀਰ ਜੀ ਦਲਜੀਤ ਸਿੰਘ ਵੀਰ ਜੀ ਹੁਣਾਂ ਦਾ ਤਹਿ ਦਿਲੋਂ ਧੰਨਵਾਦ ਕਰ ਦਿਓ ਜੀ ਜੋ ਵੱਡੇ ਤੜਕੇ ਉੱਠ ਕੇ ਆਪਣੀ ਸੇਵਾ ਨਿਭਾਉਂਦੇ ਨੇ ਹਰ ਰੋਜ਼ ਬਿਲਕੁਲ ਜੀ ਉਹਨਾਂ ਦਾ ਧੰਨਵਾਦ ਤੇ ਕਰਨਾ ਬਣਦਾ ਹੈ ਸਾਨੂੰ ਸਵੇਰੇ ਸਵੇਰੇ ਬਰਾੜ ਸਾਹਿਬ ਜਦੋਂ ਸ਼ਬਦ ਚੱਲਦੇ ਆ ਉਹ ਬੜੇ ਪਿਆਰੇ ਪਿਆਰੇ ਸ਼ਬਦ ਲੈ ਕੇ ਆਉਂਦੇ ਆ ਔਰ ਉਹਨਾਂ ਦੀ ਆਵਾਜ਼ ਵੀ ਵੈਸੇ ਬਹੁਤ ਵਧੀਆ ਔਰ ਜਿਹੜੀ ਸਵੇਰ ਆ
ਦੇਖੋ ਹਰ ਚੀਜ਼ ਤੋਂ ਕੁਛ ਨਾ ਕੁਛ ਮਿਲਦਾ ਜੇ ਤੁਸੀਂ ਚੰਗੀ ਨੀਅਤ ਨਾਲ ਕੋਈ ਵੀ ਕੰਮ ਕਰਦੇ ਹੋ ਉਹਦੇ ਚੋਂ ਤੁਹਾਨੂੰ ਬਹੁਤ ਕੁਛ ਮਿਲਦਾ ਜਰੂਰੀ ਨਹੀਂ ਹੁੰਦਾ ਵੀ ਤੁਸੀਂ ਚੰਗੀ ਨੀਅਤ ਨਾਲ ਕੋਈ ਅਦਾਰਾ ਦਾ ਹਿੱਸਾ ਬਣ ਕੇ ਹੀ ਕੋਈ ਕੰਮ ਕਰ ਰਹੇ ਹੋ ਅਦਾਰਾ ਚਲਾ ਰਹੇ ਹੋ ਜਾਂ ਕੋਈ ਵੱਡੇ ਪ੍ਰੋਜੈਕਟ ਦਾ ਤੁਸੀਂ ਸ਼ੁਰੂ ਕੀਤਾ ਫੇਰ ਹੀ ਆ ਮੈਂ ਇੱਥੇ ਦੱਸਦਾ ਵੀ ਦਲਜੀਤ ਸਿੰਘ ਹੋਰਾਂ ਨੇ ਰੇਡੀਓ ਦੇ ਐਜ਼ ਏ ਲਿਸਨਰ ਤੋਂ ਆਪਣਾ ਜਿਹੜਾ ਸੰਬੰਧ ਸ਼ੁਰੂ ਕੀਤਾ ਤੇ ਉਹਨਾਂ ਨੂੰ ਚੰਗਾ ਲੱਗਿਆ ਤੜਕੇ 3 ਵਜੇ ਉੱਠ ਕੇ ਇੰਡੀਆ ਤੋਂ ਰੇਡੀਓ ਸੁਣਦੇ ਹੁੰਦੇ ਸੀ ਜਦੋਂ ਰੇਡੀਓ ਸ਼ੁਰੂਆਤ ਹੋਈ ਆ ਤਾਂ ਉਹਨਾਂ ਨੂੰ ਰੇਡੀਓ ਦੇ ਵਿਚਾਰਾਂ ਚੋਂ ਆਪਣੇ ਵਿਚਾਰ ਮਿਲਦੇ ਝਲਕੇ ਉਹ ਹੌਲੀ ਹੌਲੀ ਨਾਲ ਜੁੜਦੇ ਗਏ ਤੇ ਉਹ ਜੁੜਨ ਤੋਂ ਬਾਅਦ ਉਹਨਾਂ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਸੀ ਜਦੋਂ ਕੋਈ ਬੰਦਾ 3:30 ਉੱਠ ਕੇ ਇੰਡੀਆ ਤੋਂ ਸਾਨੂੰ ਸੁਣ ਰਿਹਾ ਸੀ ਤਾਂ ਉਹਨਾਂ ਦੀ ਜਿਹੜੀ ਇਸ ਜਿਹੜੀ ਉਹਨਾਂ ਦੀ ਜਿਹੜੀ ਸੋਚ ਸੀ ਉਹਨੂੰ ਬੂਰ ਪਿਆ ਅਸੀਂ ਉਹਨਾਂ ਨੂੰ ਕੋਸ਼ਿਸ਼ ਬੇਨਤੀ ਕੀਤੀ ਵੀ ਥੋੜੀਆਂ ਜਿਹੀਆਂ ਜ਼ਿੰਮੇਵਾਰੀਆਂ ਚੱਕੋ ਤੁਹਾਡੇ ਕੋਲੇ ਗੁਰਬਾਣੀ ਦਾ ਤੁਸੀਂ ਇੱਕ ਤਾਂ ਗੁਰਬਾਣੀ ਦੇ ਸੋਮੇ ਦੇ ਕੋਲੇ ਰਹਿੰਦੇ ਹੋ ਸਭ ਤੋਂ ਵੱਡੀ ਗੱਲ ਆ ਉਹ ਮਹਿਤਾ ਚੌਕ ਦੇ ਵਿੱਚ ਰਹਿ ਰਹੇ ਆ ਜਿਹੜੇ ਕਿ ਹਰਿਮੰਦਰ ਸਾਹਿਬ ਤੋਂ ਬਹੁਤ ਨੇੜੇ ਆ ਜਾਂ ਕਹਿ ਸਕਦੇ ਹਾਂ ਅੰਮ੍ਰਿਤਸਰ ਤੋਂ ਬਹੁਤ ਨੇੜੇ ਆ ਤੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਤੁਸੀਂ ਥੋੜਾ ਜਿਹਾ ਹੋਰ ਅੱਗੇ ਆਓ ਕੱਲੇ ਲਿਸਨਰ ਤੋਂ ਅਗਲਾ ਸਟੈਪ ਚੱਕੋ ਤਾਂ ਉਹਨਾਂ ਨੇ ਚੱਕਿਆ ਜੀ ਚੱਕਣ ਤੋਂ ਬਾਅਦ ਉਹਨਾਂ ਨੇ ਗੁਰਬਾਣੀ ਦਾ ਪ੍ਰੋਗਰਾਮ ਸਾਂਭਿਆ ਤੇ ਹੁਣ ਉਹਨੂੰ ਬਹੁਤ ਵਧੀਆ ਢੰਗ ਨਾਲ ਜਿਹੜੀ ਮੈਨੇਜ ਕਰ ਰਹੇ ਆ ਤੇ ਜਿਹਦੀ ਫੀਡਬੈਕ ਬੜੀ ਸੋਹਣੀ ਆਉਂਦੀ ਆ ਹਰ ਰੋਜ਼ ਸਵਭਾਵ ਮਿਲਦੀ ਆ ਸੋ ਉਹ ਇਹਨਾਂ ਦੀ ਮਿਹਨਤ ਆ ਤੇ ਸਾਫ਼ ਨੀਅਤ ਨੀਤੀ ਨਾਲ ਕੀਤੇ ਹੋਏ ਕੰਮ ਆ ਜਿਨ੍ਹਾਂ ਦੀ ਅੱਜ ਅਸੀਂ ਇੱਥੇ ਸੋਭਾ ਸੁਣ ਕੇ ਅਸੀਂ ਵੀ ਆਪਦੀ ਇੱਕ ਥਾਪੜਦੇ ਹਾਂ ਅਸੀਂ ਵੀ ਚੌੜੇ ਹੋ ਕੇ ਬਹਿੰਦੇ ਹਾਂ ਵੀ ਚਲੋ ਜੀ ਆਪਣੇ ਪਲੇਟਫਾਰਮ ਤੇ ਵੀ ਦਲਜੀਤ ਸਿੰਘ ਵਰਗੇ ਨਿਸ਼ਕਾਮ ਲੋਕ ਵੀ ਹੈਗੇ ਆ
ਜੀ ਬਿਲਕੁਲ ਤੇ ਇੰਦਰਪਾਲ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਪਿੰਦਰ ਕਿਸ਼ਨਪੁਰੀਆ ਹੁਣਾਂ ਨੇ ਜੀ ਕਹਿੰਦੇ ਥੈਂਕਸ ਐਂਡ ਸੋਰੀ ਕਹਿੰਦੇ ਸੁਖਪ੍ਰੀਤ ਜੀ ਤੇ ਬਰਾੜ ਸਾਹਿਬ ਫੋਰ ਟਾਈਪਿੰਗ ਮਿਸਟੇਕ ਨਾ ਨਾ ਜੀ ਸੋਰੀ ਵਾਲੀ ਕੋਈ ਗੱਲ ਹੈ ਹੀ ਨੀ ਸੋ ਤਨੀ ਸਾਹਿਬ ਹੁਣਾਂ ਨੇ ਲਿਖਿਆ ਜੀ ਕਿ ਕਹਿੰਦੇ ਆਫ ਈਅਰ ਜਿਹੜੀ ਅਸੀਂ ਗੱਲ ਪੁੱਛੀ ਸੀ ਤੁਸੀਂ ਕਿ ਉਹ ਮੈਸੇਜ ਦਾ ਜਵਾਬ ਨੀ ਦਿੰਦੇ ਸੋ ਕਹਿੰਦੇ ਕਿ ਆਫ ਈਅਰ ਉਹ ਜਵਾਬ ਨੀ ਦਿੰਦੇ ਸੋ ਉਹਦਾ ਆਨਸਰ ਵੀ ਇਹਨਾਂ ਨੂੰ ਦੇ ਦਿੱਤਾ ਤੁਸੀਂ ਤੇ ਕਹਿੰਦੇ ਬਸ ਕਲੋਲਾ ਹੀ ਨੇ ਕਹਿੰਦੇ ਆਈ ਲਾਈਕ ਅਮਨਦੀਪ ਸਿੱਧੂ ਭਾਜੀ ਬਿਲਕੁਲ ਜੀ ਅਸੀਂ ਸਾਰੇ ਬਹੁਤ ਪਿਆਰ ਕਰਦੇ ਆ ਉਹਨਾਂ ਨੂੰ ਤੇ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਲਿਖਿਆ ਹੈ ਕਿ ਜੀ ਪਾਕਿਸਤਾਨ ਚ ਇੱਕ ਘਟਨਾਕ੍ਰਮ ਵਾਪਰਿਆ ਇੱਕ ਟੈਂਪੂ ਉਲਟਿਆ ਸੀ ਤੇਲ ਵਾਲਾ ਅੱਗ ਲੱਗਣ ਕਾਰਨ ਕਹਿੰਦੇ ਕਾਫੀ ਵੱਡਾ ਹਾਦਸਾ ਵਾਪਰ ਗਿਆ ਉਹਦੇ ਬਾਰੇ ਜ਼ਰੂਰ ਗੱਲ ਕਰੋ ਤੇ ਖਬਰਾਂ ਦੀ ਖਬਰਸਾਰ ਤੇ ਚੀਰ ਫਾੜ ਹੈ ਕਹਿੰਦੇ ਜੋ ਅਸੀਂ ਕਰਦੇ ਆ
ਬਿਲਕੁਲ ਜੀ ਮੈਂ ਕਈ ਦਿਨਾਂ ਤੋਂ ਨਾ ਸੁਖਪ੍ਰੀਤ ਤੋਂ ਖਬਰ ਨੂੰ ਦੇਖ ਰਿਹਾ ਸੀ ਤੇ ਪਰ ਕੋਈ ਸੰਯੋਗ ਹੀ ਨਹੀਂ ਬਿੜਿਆ ਆਪਣੀ ਵਿਚਾਰ ਕਰਨ ਦਾ ਪ੍ਰੋਗਰਾਮ ਦੇ ਵਿੱਚ ਨਾ ਸੰਡੇ ਨੂੰ ਨਾ ਮੰਡੇ ਨੂੰ ਨਾ ਤੇ ਅੱਜ ਸੰਯੋਗ ਬਸ ਫੇਰ ਢੁੱਡੀ ਸਾਹਿਬ ਨੇ ਪੁੱਛਿਆ ਦੇਖੋ ਹੁਣ ਤੁਸੀਂ ਦੇਖੋ ਵੀ ਉਹ ਕਿੱਡਾ ਵੱਡਾ ਸਬਕ ਆ ਸਾਡੇ ਲਈ ਵੀ ਛੋਟਾ ਜਿਹਾ ਲਾਲਚ ਸਾਨੂੰ ਕਿੱਥੇ ਲੈ ਜਾਂਦਾ ਅਸੀਂ ਵੀ ਕੁਝ ਬਹੁਤ ਦੇਖਿਆ ਇੰਡੀਆ ਦੇ ਵਿੱਚ ਤੁਹਾਡੇ ਚੋਂ ਵੀ ਬਹੁਤ ਸਾਰਿਆਂ ਨੇ ਦੇਖਿਆ ਹੋਣਾ ਵੀ ਤੇਲ ਦਾ ਟੈਂਕਰ ਪਲਟ ਗਿਆ ਮੈਂ ਖੁਦ ਆਪਣੀ ਜ਼ਿੰਦਗੀ 'ਚ ਦੇਖਿਆ ਵੀ ਇੱਕ ਤੇਲ ਦਾ ਟੈਂਕਰ ਪਲਟਿਆ ਪਿਆ ਸੀ ਸਾਰਾ ਪਿੰਡ ਬਾਲਟੀਆਂ ਲੈ ਕੇ ਦਬਾ ਦਬ ਉੱਥੋਂ ਡੀਜ਼ਲ ਲਿਜਾ ਰਿਹਾ ਸੀਗਾ ਤਾਂ ਇਹੀ ਕੁਝ ਨੌਬਤ ਆਈ ਹੈ ਜੀ ਇਸ ਥਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਇੱਕ ਪੈਟਰੋਲ ਦਾ ਟੈਂਕਰ ਜਿਹਦੇ 25-26,000 ਲੀਟਰ ਪੈਟਰੋਲ ਸੀ ਉਹ ਪਲਟ ਗਿਆ ਜੀ ਉਹ ਪਲਟ ਕੇ ਲੋਕਾਂ ਨੇ ਦੇਖੋ ਜਦੋਂ ਮਾੜੇ ਕਰਮ ਹੁੰਦੇ ਆ ਜਾਂ ਛੋਟਾ ਜਿਹਾ ਲਾਲਚ ਕਿਵੇਂ ਸਾਰੇ ਪਰਿਵਾਰਾਂ ਨੂੰ ਬਰਬਾਦ ਕਰ ਦਿੰਦਾ ਲੋਕਾਂ ਨੇ ਫੋਨ ਕਰ ਕਰਕੇ ਆਪਦੇ ਰਿਸ਼ਤੇ ਨਾਤੇਦਾਰਾਂ ਨੂੰ ਦਵਾ ਦਵ ਸੱਦਿਆ ਵੀ ਆ ਜਾਓ ਲੋਕ ਤਾਂ ਲੈ ਗਏ ਪੈਟਰੋਲ ਲੈ ਜਾਓ 2 ਬਾਲਟੀਆਂ ਭਰ ਕੇ 4 ਬਾਲਟੀਆਂ ਦੱਸੋ 4 ਬਾਲਟੀਆਂ ਨਾਲ ਜ਼ਿੰਦਗੀ ਨਿਕਲ ਜਾਣੀ ਆ ਤੁਹਾਡੀ ਇਹ ਗੱਲ ਤੁਹਾਨੂੰ ਸੋਚ ਹੀ ਹੁੰਦੀ ਹੈ ਨਾ ਇੱਕ ਕਿਸਮ ਦੀ ਅਸੀਂ ਉਹਦੇ ਅਫਸੋਸ ਨਹੀਂ ਜਤਾ ਰਹੇ ਵੀ ਕਿਸੇ ਦਾ ਟਰੱਕ ਪਲਟ ਗਿਆ ਹੋ ਸਕਦਾ ਉਹਦੇ ਚ ਕੋਈ ਬੰਦਾ ਵੀ ਥੱਲੇ ਆ ਗਿਆ ਹੋਵੇ ਹੋ ਸਕਦਾ ਕੋਈ ਜ਼ਖਮੀ ਵੀ ਉਹ ਚੀਜ਼ਾਂ ਭੁੱਲ ਕੇ ਸਾਨੂੰ ਉਹ ਪੈਟਰੋਲ ਸੜਕ ਤੇ ਤੁਰਿਆ ਫਿਰਦਾ ਸਾਡੇ ਲਈ ਵੱਡੀ ਚੀਜ਼ ਲੱਗੀ ਕਿਉਂਕਿ ਹਜੇ ਅਸੀਂ ਨੰਗ ਭੁੱਖ ਚੋਂ ਬਾਹਰ ਨਹੀਂ ਨਿਕਲੇ ਜਿਵੇਂ ਮੈਂ ਪਰਸੋਂ ਚੌਥੇ ਵੀ ਗੱਲ ਜਫਰ ਸਾਹਿਬ ਦੀ ਸੁਣਾਈ ਸੀ ਉਹਨਾਂ ਨੇ ਰੂਬਰੂ ਦੇ ਵਿੱਚ ਦੱਸੀ ਸੀ ਗੱਲ ਵੀ ਨਰਿੰਦਰ ਕਪੂਰ ਹੋਰਾਂ ਨੇ ਕਿਤਾਬ 'ਚ ਲਿਖਿਆ ਵੀ ਕਹਿੰਦੇ ਜੀ ਅਸੀਂ ਅਜੇ ਚਾਹੇ ਜਿੰਨੇ ਮਰਜ਼ੀ ਆਪਦੇ ਆਪ ਨੂੰ ਸਭਿਅਕ ਮਰਜ਼ੀ ਆਪਦੇ ਆਪ ਨੂੰ ਅਮੀਰ ਸਮਝ ਲਈਏ ਪਰ ਹਜੇ ਵੀ ਸਾਡੀ ਜਿਹੜੀ ਸੋਚ ਆ ਉਹ ਨੰਗ ਭੁੱਖ ਦੇ ਆਲੇ ਦੁਆਲੇ ਘੁੰਮਦੀ ਆ ਉਹਦਾ ਕਾਰਨ ਉਹਨਾਂ ਨੇ ਦੱਸਿਆ ਸੀ ਵੀ ਅਸੀਂ ਜੇ ਗਿਫਟ ਦਿੰਨੇ ਆ ਜਾਂ ਕਿਸੇ ਨੂੰ ਮਠਿਆਈ ਦਿੰਨੇ ਆ ਤੇ ਜਾਂ ਅਸੀਂ ਕਿਸੇ ਨੂੰ ਕੱਪੜੇ ਦਿੰਨੇ ਆ ਤਾਂ ਉਹਦਾ ਮਤਲਬ ਆ ਵੀ ਜਾਂ ਅਸੀਂ ਅਗਲੇ ਦਾ ਨੰਗ ਢੱਕਣ ਦੀ ਕੋਸ਼ਿਸ਼ ਕਰਦੇ ਆ ਜਾਂ ਅਗਲੇ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰਦੇ ਆ ਤੇ ਉਦੋਂ ਅਗਲਾ ਸਟੈਪ ਵੀ ਹੈ ਵੀ ਕਿਸੇ ਨੂੰ ਗਿਆਨ ਦਿੱਤਾ ਜਾ ਸਕੇ ਕਿਸੇ ਨੂੰ ਕਿਤਾਬਾਂ ਦਿੱਤੀਆਂ ਜਾ ਸਕਣ ਕਿਸੇ ਨੂੰ ਫੁੱਲ ਦਿੱਤੇ ਜਾ ਸਕਣ ਪਰ ਉਹ ਸਟੇਜ ਦੇ ਉੱਤੇ ਅਸੀਂ ਨਹੀਂ ਆਏ ਸੋ ਉਹੀ ਇੱਥੇ ਸਟੇਜ ਨੇ ਕੰਮ ਕੀਤਾ ਜੀ ਭਾਰਤ ਪਾਕਿਸਤਾਨ ਦੇ ਵਰਤਾਰੇ ਚ ਕੋਈ ਬੜਾ ਫਰਕ ਨਹੀਂ ਹੈ ਆਮ ਜਨਤਾ ਦੇ ਇੱਕ ਥੋੜੇ ਜਿਹੇ ਪੈਟਰੋਲ ਦੇ ਲਾਲਚ ਚ ਮੈਂ ਕੱਲ ਸੁਣ ਰਿਹਾ ਸੀ ਇੱਕ ਬੰਦੇ ਨੇ ਆਪਦੇ ਪਰਿਵਾਰ ਦੇ 6 ਬੰਦੇ ਬੁਲਾ ਲਏ ਵੀ ਆਓ ਛੇਤੀ ਦਿਨੇ ਲੈ ਜਾਈਏ ਭਰ ਭਰ ਕੇ ਆਪਾਂ ਵੱਧ ਲੈ ਜਾਂਗੇ ਤਾਂ ਉੱਥੇ ਕਿਸੇ ਇੱਕ ਮੂਰਖ ਨੇ ਕਹਿੰਦੇ ਸਿਗਰਟ ਜਗਾ ਲਈ ਆ ਤੇ ਸਿਗਰਟ ਪੀਣ ਦੀ ਕੋਸ਼ਿਸ਼ ਕੀਤੀ ਆ ਉਸ ਦੇ ਲਾਗੇ ਉਸ ਦੇ ਨਾਲ ਹੀ ਇਹ ਜਿਹੜਾ ਹਾਦਸਾ ਹੁਣ ਤੁਸੀਂ ਦੇਖੋ ਵੀ ਪੈਟਰੋਲ ਕਿੱਡੀ ਤੇਜ਼ੀ ਨਾਲ ਉਹ ਅੱਗ ਫੜਦਾ ਤੇ ਉਸ ਦਾ ਦੇਖੋ ਨਤੀਜਾ ਕੀ ਨਿਕਲਿਆ ਪਰ ਅੱਜ ਦੇ ਯੁੱਗ ਚ ਨਾ ਜਿੱਥੇ ਆਪਾਂ ਨੂੰ ਜਿਹੜੀਆਂ ਲਾਈਵ ਚੀਜ਼ਾਂ ਦਿਖਣ ਲੱਗ ਗਈਆਂ ਸਿਟੀ ਜਰਨਲਿਜ਼ਮ ਹੋਣ ਲੱਗ ਗਿਆ ਉਹ ਕਿਤੇ ਨਾ ਕਿਤੇ ਦਿਲ ਦਿਖਾਉਣ ਦਾ ਵੀ ਬਹੁਤ ਆ ਰੋਜ਼ 1-2-4 ਇਹੋ ਜਿਹੀਆਂ ਵੀਡੀਓ ਆ ਜਾਂਦੀਆਂ ਜਿਹੜੀਆਂ ਵੀਡੀਓ ਦੇਖ ਕੇ ਤੁਹਾਡਾ ਸਾਰਾ ਦਿਨ ਖਰਾਬ ਹੋ ਜਾਂਦਾ ਮੈਂ ਤਾਂ ਆਪਣੇ ਪਰਸਨਲ ਪੱਧਰ ਤੇ ਦੱਸਦਾ ਵੀ ਮੈਂ ਕੱਲ ਇੱਕ ਵੀਡੀਓ ਦੇਖ ਲਈ ਕੱਲ ਮੈਂ ਜਦੋਂ ਰਿਵਰਲੈਂਡ ਨੂੰ ਆ ਰਿਹਾ ਸੀ ਡਰਾਈਵ ਕਰਦਾ ਤਾਂ ਮੈਂ ਉਦੋਂ ਪਹਿਲਾਂ ਮੈਂ ਉੱਥੋਂ ਨਾ ਘਰੇ ਜੋ ਚੱਲਣ ਤੋਂ ਪਹਿਲਾਂ ਉਹ ਵੀ ਬੈਠੇ ਬੈਠਾ ਮੈਂ ਵੀਡੀਓ ਦੇਖ ਰਿਹਾ ਸੀ ਤੇ ਮੈਂ ਇੱਕ ਵੀਡੀਓ ਚੱਲਣ ਤੋਂ ਪਹਿਲਾਂ ਦੇਖ ਬੈਠਾ ਉਹਦੇ ਚ ਇੱਕ ਨੌਜਵਾਨ ਮੋਟਰਸਾਈਕਲ ਦੇ ਚ ਕੈਮਰਾ ਫਿਕਸ ਕਰਕੇ ਆਪਦੇ ਮੈਨੂੰ ਲੱਗਦਾ ਹੈਲਮਟ ਚਲਾਇਆ ਹੋਣਾ ਤੇ ਮੋਟਰਸਾਈਕਲ ਚਲਾ ਰਿਹਾ ਤੇ ਉਹ ਮੋਟਰਸਾਈਕਲ ਦੇ ਮੀਟਰ ਦੇ ਉੱਤੇ ਕੈਮਰਾ ਪੈ ਰਿਹਾ ਉਹ ਮੋਟਰਸਾਈਕਲ 300 ਤੋਂ ਉੱਤੇ ਪਤਾ ਨੀ 327 ਕਿਲੋਮੀਟਰ ਜਾਂ ਕੁਛ ਵੀ ਇੰਨਾ ਉਹ ਦਿਖਾ ਰਿਹਾ ਵੀ 300 ਕਿਲੋਮੀਟਰ ਦੀ ਸਪੀਡ ਦੇ ਉੱਤੇ ਮੋਟਰਸਾਈਕਲ ਚੱਲ ਰਿਹਾ ਤੇ ਪਰ ਇੱਕ ਸੈਕਿੰਡ ਬਾਅਦ ਜਿਹੜਾ ਹਾਦਸੇ ਦੀਆਂ ਫੋਟੋਆਂ ਉੱਥੇ ਆਈਆਂ ਮੋਟਰਸਾਈਕਲ ਦੇ ਉਹ ਕੈਮਰੇ ਦੇ ਰਿਕਾਰਡਿੰਗ ਤੋਂ ਬਾਅਦ ਉਹ ਇੰਨੀਆਂ ਕੁ ਦਿਲ ਦਿਖਾਉਣ ਵਾਲੀਆਂ ਵੀ ਕਿਤੇ ਲੱਤ ਪਈ ਆ ਕਿਤੇ ਬਾਂਹ ਪਈ ਆ ਕਿਤੇ ਕੋਈ ਅੰਗ ਪਿਆ ਸਰੀਰ ਤੇ ਉਹਦਾ ਤੇ ਇਹੋ ਜਿਹੀਆਂ ਦੇਖ ਕੇ ਦਿਲ ਬਹੁਤ ਜ਼ਿਆਦਾ ਦੁਖਦਾ ਜਦੋਂ ਲਾਈਵ ਇਹੋ ਜਿਹੀਆਂ ਵੀਡੀਓ ਆਉਂਦੀਆਂ ਬਾਰ ਬਾਰ ਤੁਹਾਡੇ ਕੋਲ ਆਉਂਦੀਆਂ ਰੋਜ਼ ਹੀ ਕੱਲ੍ਹ ਇੱਕ ਟਾਇਰ ਪਾ ਕੇ ਕਿਸੇ ਬੰਦੇ ਨੂੰ ਸਾੜਿਆ ਜਾ ਰਿਹਾ ਸੀ ਬੜਾ ਦਿਲ ਦੁਖਿਆ ਤੇ ਦਿੱਲੀ ਦੇ ਉਹ ਗੱਲਾਂ ਚੇਤੇ ਆਈਆਂ ਵੀ ਯਾਰ ਦਿੱਲੀ ਦੇ ਵਿੱਚ ਕਿਵੇਂ ਕਿਵੇਂ ਬੀਤੀਆਂ ਹੋਣਗੀਆਂ ਜਿਵੇਂ ਐ ਟਾਇਰ ਪਾ ਕੇ ਤਮਾਸ਼ਗੀਰ ਦੇਖ ਰਹੇ ਆ ਸੋ ਕੁੱਲ ਮਿਲਾ ਕੇ ਜੀ ਜਿਹੜੀਆਂ ਇਹ ਵਰਤਾਰੇ ਆ ਜਿਹੜੇ ਹੁੰਦੇ ਆ ਪਹਿਲੀ ਗੱਲ ਤਾਂ ਸਾਨੂੰ ਇੰਨੀ ਕੁ ਤਾਂ ਸੋਝੀ ਚਾਹੀਦੀ ਆ ਵੀ ਅਸੀਂ ਕਿਤੇ 5-7-10 ਰੁਪਈਆਂ ਦੇ ਲਾਲਚ ਦੇ ਵਿੱਚ ਕਿਤੇ ਆਪਣੀ ਜਾਨ ਤਾਂ ਨਹੀਂ ਗਵਾਰੇ ਸੋ ਇਹੀ ਚੀਜ਼ ਪਾਕਿਸਤਾਨ ਦੇ ਵਿੱਚ ਹੋਈ ਆ ਜੀ ਹਮੇਸ਼ਾ ਬੰਦਾ ਡੁੱਬਦਾ ਜਦੋਂ ਉਦੋਂ ਲਾਲਚੀ ਚ ਹੀ ਡੁੱਬਦਾ ਉਹ ਫਿਰ ਮੈਨੂੰ ਆਪਦੇ ਪਰਸਨਲ ਆਰਟੀਕਲ ਦੀ ਦੇਣਾ ਮੈਨੂੰ ਦੱਸਣਾ ਉਦਾਹਰਨ ਦੇਣੀ ਪੈ ਰਹੀ ਆ ਫਿਰ ਮੈਂ ਇੱਕ ਆਰਟੀਕਲ ਲਿਖਿਆ ਸੀ ਠੱਗ ਜੀ ਸ਼ਾਇਦ ਮੇਰੀ ਕਿਤਾਬ ਦੇ ਵਿੱਚ ਵੀ ਆਓ ਠੱਗ ਜੀ ਆਰਟੀਕਲ ਦਾ ਨਾਂ ਸੀ ਠੱਗ ਨੂੰ ਮੈਂ ਜੀ ਇਸ ਲਈ ਲਿਖਿਆ ਸੀ ਵੀ ਕਿਉਂਕਿ ਇਹ ਵੀ ਇੱਕ ਵੱਡਾ ਰੁਤਬਾ ਜੇ ਮੰਨਿਆ ਜਾਵੇ ਤਾਂ ਜਿਹੜਾ ਬੰਦਾ ਹਜ਼ਾਰਾਂ ਲੋਕਾਂ ਨੂੰ ਮੂਰਖ ਬਣਾ ਜਾਂਦਾ ਤਾਂ ਉਹਦਾ ਸਤਿਕਾਰ ਕਿਉਂ ਨਹੀਂ ਕੀਤਾ ਜਾਂਦਾ ਜੇ ਇੱਕ ਪੋਲੀਟੀਸ਼ੀਅਨ ਵੀ ਤਾਂ ਮੂਰਖ ਬਣਾ ਕੇ ਬਣਦੇ ਆ ਤਾਂ ਉਹਨਾਂ ਨੂੰ ਅਸੀਂ ਸਤਿਕਾਰ ਕਰਦੇ ਹਾਂ ਤੇ ਠੱਗ ਦਾ ਵੀ ਸਾਨੂੰ ਸਤਿਕਾਰ ਕਰਨਾ ਚਾਹੀਦਾ ਸੋ ਇਸ ਕਰਕੇ ਜੀ ਠੱਗ ਜੀ ਲਿਖਿਆ ਸੀ ਮੈਂ ਤੇ ਉਸ ਠੱਗ ਜੀ ਦੇ ਵਿੱਚ ਜਿਹੜੀਆਂ ਮੇਨ ਰੀਜ਼ਨ ਨਿਕਲ ਕੇ ਆਏ ਸੀ ਉਹਦੇ ਐਂਡ ਤੇ ਇਹੀ ਨਿਕਲ ਕੇ ਆਇਆ ਸੀ ਵੀ ਠੱਗਿਆ ਬੰਦਾ ਕਦੋਂ ਜਾਂਦਾ ਜਦੋਂ ਲਾਲਚ ਚ ਆ ਜਾਂਦਾ ਬਸ ਇੱਕ ਲਾਲਚ ਹੀ ਐਸੀ ਚੀਜ਼ ਆ ਜਿਹੜੇ ਬੰਦੇ ਦੀ ਜਾਨ ਤੋਂ ਵੀ ਹੱਥ ਧਵਾ ਦਿੰਦਾ ਸੋ ਆ ਜਾਨ ਤੋਂ ਹੱਥ ਧਵਾ ਲਿਆ ਜੀ
ਬਿਲਕੁਲ ਕੁਲਵਿੰਦਰ ਸਿੰਘ ਧਾਲੀਵਾਲ ਹੁਣੀ ਗੋਲਡ ਕੋਸਟ ਤੋਂ ਜੁੜੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਤੇ ਗਿਣਤੀ ਵਧਣ ਦੇ ਲਈ ਵਧਾਈਆਂ ਦਿੱਤੀਆਂ ਇਹਨਾਂ ਨੇ ਸਾਰੇ ਵੀਰਾਂ ਭੈਣਾਂ ਨੂੰ ਤੇ ਕੋਹਲੀ ਸਾਹਿਬ ਹੁਣੀ ਜੁੜੇ ਆ ਜੀ ਹਰਪ੍ਰੀਤ ਕੋਹਲੀ ਹੁਣੀ ਕਹਿੰਦੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਬਰਾੜ ਸਾਹਿਬ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਜੀ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜਾ ਵਿਹੜੇ ਚ ਬੈਠੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਰੌਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ ਉਹ ਜ਼ਿੰਦਗੀ ਛੋਟੀ ਏ ਯਾਰਾ ਤੂੰ ਸੋਚ ਤਾਂ ਵੱਡੀ ਰੱਖਿਆ ਕਰ ਇਹ ਉਹਨਾਂ ਲਈ ਜੀਣਾ ਦੀ ਸੋਚ ਸੌੜੀ ਏ ਲੱਗੇ ਰਹੋ ਬਰਾੜ ਸਾਹਿਬ
ਨਹੀਂ ਨਹੀਂ ਦੇਖੋ ਸੋਚ ਆਪਾਂ ਸੌੜੀ ਨਹੀਂ ਕਹਿ ਸਕਦੇ ਕਿਸੇ ਦੀ ਵੀ ਕੋਹਲੀ ਸਾਹਿਬ ਮੈਂ ਤਾਂ ਇਹੀ ਕਹੂੰਗਾ ਵੀ ਆਪੋ ਆਪਣੀ ਸੋਚ ਆ ਆਪਣੋ ਆਪਣੇ ਵਿਚਾਰ ਆ ਹਮੇਸ਼ਾ ਉਹ ਹੋ ਸਕਦਾ ਦੂਜੇ ਦੀ ਜੁੱਤੀ ਦੇ ਵਿੱਚ ਉਹ ਗੱਲ ਹੋਰ ਮਹਿਸੂਸ ਹੋਵੇ ਆਪਦੀ ਜੇ ਹੋਰ ਮਹਿਸੂਸ ਹੋਵੇ ਸੋ ਸਾਨੂੰ ਮੇਰੇ ਹਿਸਾਬ ਨਾਲ ਸਭ ਦਾ ਸਤਿਕਾਰ ਕਰਨਾ ਚਾਹੀਦਾ ਜਿਹਦਾ ਵੀ ਕਰਨਾ ਚਾਹੀਦਾ ਪਰ ਸਭਿਕ ਭਾਸ਼ਾ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਕ੍ਰਿਟੀਸਿਜ਼ਮ ਵੀ ਕਰ ਸਕਦੇ ਹਾਂ ਕੋਈ ਐਡੀ ਗੱਲ ਨਹੀਂ ਇੱਕ ਦੂਜੇ ਦੀ ਗੱਲ ਨੂੰ ਕੱਟ ਵੀ ਸਕਦੇ ਹਾਂ ਪਰ ਸਾਡੀ ਜਿਹੜੀ ਮਨਸ਼ਾ ਉਹ ਨਹੀਂ ਮਾੜੀ ਹੋਣੀ ਚਾਹੀਦੀ ਮੇਰਾ ਤਾਂ ਇਹ ਮੰਨਣਾ ਬਸ
ਕਹਿੰਦੇ ਬਰਾੜ ਸਾਹਿਬ ਤੁਸੀਂ ਖੁੱਲ ਕੇ ਬੋਲੋ ਕਹਿੰਦੇ ਨਹੀਂ ਤਾਂ ਤੁਹਾਡੇ ਪੱਥਰੀ ਹੋਣ ਦਾ ਡਰ ਰਹਿਣਾ ਤੇ ਸਾਡਾ ਸਾਹ ਡੱਕ ਹੋਇਆ ਰਹਿਣਾ ਹੈ
ਬਿਲਕੁਲ ਜੀ ਬਿਲਕੁਲ ਮੈਂ ਬਿਲਕੁਲ ਔਖਾ ਹੁੰਦਾ ਦੇਖੋ ਆਪਾਂ ਪਰ ਮੈਂ ਤਾਂ ਇਹ ਕਹਿਣਾ ਵਾਹਿਗੁਰੂ ਦਾ ਸ਼ੁਕਰ ਮਨਾਉਣਾ ਨਾਲ ਨਾਲ ਉਹਨਾਂ ਗਿਆਨੀਆਂ ਵਿਗਿਆਨੀਆਂ ਦਾ ਸ਼ੁਕਰ ਮਨਾਉਣਾ ਜਿਨ੍ਹਾਂ ਨੇ ਭਲੇ ਵੇਲੇ ਚ ਫੋਨ ਬਣਾਤੇ ਆ ਤੇ ਹੁਣ 24 ਘੰਟਿਆਂ ਦੇ ਵਿੱਚ ਉਹ ਕੰਨ ਚ ਡੀਟੀ ਜੀ ਫਸਾ ਕੇ ਕੁਝ ਨਾ ਕੁਝ ਬੋਲ ਕੇ ਆਪਦਾ ਜਿਹੜਾ ਢਿੱਡ ਹੌਲਾ ਕਰਦੇ ਰਹੀ ਦਾ ਕਿਤੇ ਕਿਸੇ ਨੂੰ ਲਾ ਲਿਆ ਕੰਮ ਦੌਰਾਨ ਵੀ ਸਾਰਾ ਦਿਨ ਕਿਤੇ ਕਿਸੇ ਨੂੰ ਲਾ ਲਿਆ ਸੋ ਇਹ ਸ਼ੁਕਰ ਮਨਾਉਣਾ ਚਾਹੀਦਾ ਸਾਨੂੰ ਇਹਨਾਂ ਦਾ ਵੀ ਇਹਨਾਂ ਨੇ ਸਾਡੇ ਜਿਹੜੇ ਬਹੁਤ ਬਹੁਤ ਸਾਰੀਆਂ ਬਿਮਾਰੀਆਂ ਤੋਂ ਜੇ ਲਾਈਆਂ ਤਾਂ ਬਿਮਾਰੀਆਂ ਤੋਂ ਬਚਾ ਵੀ ਰਿਹਾ ਸਾਨੂੰ
ਬਿਲਕੁਲ ਇੰਦਰਪਾਲ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਕਹਿੰਦੇ ਲੱਗਦਾ ਭਿੰਦਰ ਕਿਸ਼ਨਪੁਰੀਆ ਵੇਟਿੰਗ ਚ ਸੁੱਤਾ ਪਿਆ ਲਿਖ ਰਿਹਾ ਹੈ
ਉਹ ਸੁੱਤੇ ਪਏ ਦੀ ਅੱਜ ਹੋਰ ਖਬਰ ਸੁਣ ਲੋ ਜੀ ਕਹਿੰਦੇ ਨੀ ਇੱਕ ਖਬਰ ਹੋਰ ਅੱਜ ਤੁਸੀਂ ਅਖਬਾਰ ਚ ਦੇਖੀ ਹੋਣੀ ਹੈ ਸੁਖਪ੍ਰੀਤ ਉਹ ਖਬਰ ਇਹ ਆ ਵੀ ਪਿੱਛੇ ਜੇ ਤੁਸੀਂ ਦੇਖਿਆ ਨਾ ਇੱਕ ਏਸੀ ਬੱਸ ਨੂੰ ਰਾਮਪੁਰੇ ਫਾਟਕ ਦੇ ਕੋਲੇ ਅੱਗ ਲੱਗ ਗਈ ਸੀ ਤੇ ਉਹਦੇ ਚ ਕਾਫੀ ਜਿਹੜਾ ਹੋਇਆ ਸੀ ਨੁਕਸਾਨ ਹੋਇਆ ਸੀ ਤਾਂ ਉਵੇਂ ਉਹ ਨਾ ਕਈ ਵਾਰੀ ਲੱਸੀ ਦਾ ਜਲਿਆ ਕਹਿੰਦੇ ਹੁੰਦਾ ਨਾ ਉਹ ਦੁੱਧ ਦਾ ਮੱਚਾ ਲੱਸੀ ਨੂੰ ਵੀ ਫੂਕਾ ਮਾਰੀ ਜਾਂਦਾ ਹੁੰਦਾ ਉਹ ਨੌਬਤ ਕੱਲ ਆਈ ਹੈ ਜੀ ਕੱਲ ਇੱਕ ਬੱਸ ਚ ਆ ਰਹੀ ਸੀ ਜਦੋਂ ਸੰਗਰੂਰ ਦੇ ਕੋਲੇ ਆਈ ਨਾ ਬੱਸ ਏਸੀ ਬੱਸ ਤੇ ਉਹਦੇ ਚ ਕੋਈ ਬੰਦਾ ਬੜੇ ਆਰਾਮ ਨਾਲ ਏਸੀ ਦੇ ਵਿੱਚ ਸੁੱਤਾ ਪਿਆ ਸੀਗਾ ਤੇ ਪਰ ਜਦੋਂ ਬੰਦਾ ਦੇ ਜ਼ਿਹਨ ਦੇ ਵਿੱਚ ਕੁਝ ਕੁ ਗੱਲਾਂ ਹੁੰਦੀਆਂ ਵੀ ਜਿਹੜੀਆਂ ਉਹਨੂੰ ਤੁਸੀਂ ਚਾਹੁੰਦੇ ਹੋਏ ਵੀ ਨਹੀਂ ਕੱਢ ਸਕਦੇ ਉਹ ਅਚੇਤ ਮਨ ਚ ਫਿਰਦੀਆਂ ਰਹਿੰਦੀਆਂ ਤੇ ਫਿਰ ਕਈ ਵਾਰੀ ਉਹ ਸੁਪਨਿਆਂ ਦੇ ਰੂਪ ਚ ਆ ਜਾਂਦੀਆਂ ਮੈਨੂੰ ਲੱਗਦਾ ਉਹ ਬੰਦਾ ਜਦੋਂ ਏਸੀ ਬੱਸ ਚ ਚੜਿਆ ਹੋਣਾ ਏਸੀ ਬੱਸ ਦੀ ਯਾਦ ਆ ਗਈ ਹੋਣੀ ਆ ਜਿਹੜੀ ਰਾਮਪੁਰੇ ਲੋਕਾਂ ਨੇ ਵੀਡੀਓ ਜਿਹੜੀਆਂ ਦੇਖੀਆਂ ਵਟਸਐਪ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਉੱਤੇ, ਤਾਂ ਉਹਨੂੰ ਉਹ ਯਾਦ ਹੋਣੀ ਆ ਉਹਨੂੰ, ਤੇ ਉਹਨੂੰ ਸੁੱਤੇ ਪਏ ਨੂੰ ਸੁਪਨਾ ਆ ਗਿਆ ਵੀ ਬੱਸ ਨੂੰ ਤਾਂ ਅੱਗ ਲੱਗ ਗਈ, ਤੇ ਉਹਨੇ ਤਾਂ ਇੱਕੇ ਦਾ ਮੱਬੜ ਪਾਏ ਉੱਠ ਕੇ ਤੇ ਰੌਲਾ ਪਾਤਾ ਵੀ ਅੱਗ ਲੱਗ ਗਈ ਅੱਗ ਲੱਗ ਗਈ ਅੱਗ ਲੱਗ ਗਈ ਏਸੀ ਨੂੰ ਅੱਗ ਲੱਗ ਗਈ। ਤੇ ਕਹਿੰਦੇ ਆ ਵੀ ਬੱਸ ਦੇ ਵਿੱਚੋਂ ਲੋਕਾਂ ਨੇ ਸ਼ੀਸ਼ੇ ਭੰਨ ਗਏ, ਅੱਜ ਫੋਟੋ ਵੀ ਛਪੀ ਅਖਬਾਰ ਚ ਵੀ ਲੋਕ ਸ਼ੀਸ਼ੇ ਭੰਨ ਭੰਨ ਕੇ ਬੱਸ ਚੋਂ ਛਾਲਾਂ ਮਾਰ ਕੇ, ਕਈਆਂ ਦੇ ਸੱਟਾਂ ਵੀ ਵੱਜੀਆਂ, ਪਰ ਜੋ ਦੇਖਿਆ ਅੱਗ ਉੱਗ ਲੱਗੀ ਨੀ ਸੀ, ਕਿਤੇ ਵੀ ਕੁਛ ਨੀ ਹੋਇਆ ਸੀ, ਤਾਂ ਫਿਰ ਉਹ ਪਤਾ ਲੱਗਿਆ ਵੀ ਉਹ ਸੁੱਤਾ ਪਿਆ ਸੀ, ਉਹਨੂੰ ਸੁਪਨਾ ਆਇਆ ਸੀ। ਸੋ ਕਈ ਵਾਰੀ ਏਦਾਂ ਵੀ ਹੋ ਸਕਦਾ ਉਸ ਵੀ ਸੁੱਤੇ ਪਏ ਬਾਈ ਨੇ ਆਪਣਾ ਲਿਖਤਾ ਹੋਵੇ ਤਾਂ
ਜੀ। ਤੇ ਬਰਾੜ ਸਾਹਿਬ ਈਮੇਲ ਦੇ ਜ਼ਰੀਏ ਸਾਨੂੰ ਕੁਝ ਮੈਸੇਜਸ ਆਏ ਨੇ, ਮਧੂਸੂਦਨ ਹੁਣਾਂ ਨੇ ਲਿਖਿਆ ਜੀ, ਕਹਿੰਦੇ ਕਹਿੰਦੇ ਬਿਕੋਜ਼ ਯੂ ਗਾਇਜ਼ ਸ਼ੇਅਰ ਮਾਈ ਡਿਫਰੈਂਟ ਵਿਊਜ਼ ਔਨ ਰੇਡੀਓਜ਼, ਅਦਰਵਾਈਜ਼ ਅਦਰਸ ਰੇਡੀਓਜ਼ ਜਸਟ ਬਲੌਕ ਮੀ ਐਂਡ ਨੈਕਸਟ ਟਾਈਮ ਦੇ ਡਿਡਨਟ ਟੇਕ ਮਾਈ ਵਿਊਜ਼ ਔਨ ਏਅਰ। ਕਹਿੰਦੇ ਬੈਸਟ ਕੁਆਲਿਟੀ ਹੈ ਜੀ ਹਰਮਨ ਰੇਡੀਓ ਦੀ।
ਇਹ ਨਹੀਂ ਹੋ ਸਕਦਾ ਸਾਨੂੰ, ਅਸੀਂ ਤਾਂ ਸਭ ਨੂੰ ਜੀ ਆਇਆ ਕਹਿਣੇ ਆ, ਬਸ ਇੰਨਾ ਕਹਿਣੇ ਹੁੰਦੇ ਵੀ ਭਾਸ਼ਾ ਵਧੀਆ ਰੱਖੋ, ਕੋਈ ਚੱਕਰ ਨੀ ਜੀ। ਜੇ ਕਿਸੇ ਨੂੰ ਕੱਲ ਤਾਂ ਕਵਿਤਾ ਸੁਣਾਈ ਸੀ ਵੀ ਜੇ ਮੈਂ ਸੁਣ ਸਕਦਾ ਤਾਂ ਮੈਂ ਕਹਿ ਸਕਦਾ ਤਾਂ ਮੈਨੂੰ ਸੁਣਨ ਦੀ ਵੀ ਸ਼ਕਤੀ ਹੈਗੀ ਮੇਰੇ ਚ, ਬਸ ਇਹ ਹੋਣੀ ਚਾਹੀਦੀ ਹੈ ਸਾਡੇ ਸਾਰਿਆਂ ਚ ਹੋਣੀ ਚਾਹੀਦੀ ਆ। ਜੇ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਨਾ, ਸਾਨੂੰ ਸੁਣਨ ਦੀ ਸ਼ਕਤੀ ਵੀ ਚਾਹੀਦੀ ਹੈ। ਕੱਲ ਸਰਬਜੀਤ ਹੋਰਾਂ ਨੇ ਮੈਨੂੰ ਨੀਲਾ ਪਤਾ ਉਹ ਕਵਿਤਾ ਸ਼ੇਅਰ ਕਰਤੀ ਸੀ ਕਿ ਨਹੀਂ ਕਰਤੀ ਸੀ, ਪਰ ਉਹ ਦਿਨੇ ਮੈਨੂੰ ਇੰਨੇ ਕੁ ਫੋਨ ਆਏ ਲੋਕਾਂ ਦੇ, ਪਰ ਕੱਲ ਮੈਂ ਖੇਤ ਦੇ ਵਿੱਚ ਬਿਜੀ ਸੀ ਜੀ, ਜ਼ਿਮੀਂਦਾਰਾ ਕਰ ਰਿਹਾ ਸੀ ਆਪਦੇ ਟਰੈਕਟਰ ਨਾਲ ਬਾਹ ਰਿਹਾ ਸੀ, ਤੇ ਮੈਂ ਨਹੀਂ ਉਹ ਜਵਾਬ ਦੇ ਸਕਿਆ ਉਹਨਾਂ ਲੋਕਾਂ ਦੇ, ਪਰ ਫਿਰ ਵੀ ਉਹ ਕਵਿਤਾ ਜ਼ਰੂਰ ਮੇਰੀ ਫੇਸਬੁੱਕ ਤੇ ਪਈ ਹੋਣੀ ਹੈ, ਜ਼ਰੂਰ ਪੜ੍ਹਿਓ ਤੁਸੀਂ। ਤੇ ਉਹ ਜੇ ਨਹੀਂ ਸ਼ੇਅਰ ਕੀਤੇ ਤਾਂ ਸਰਬਜੀਤ ਨੂੰ ਬੇਨਤੀ ਹੈ ਵੀ ਐਪ ਦੇ ਉੱਤੇ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਕੱਲ ਬਹੁਤ ਜ਼ਿਆਦਾ ਲੋਕਾਂ ਨੇ ਮੰਗ ਕੀਤੀ ਸੀ ਉਸਦੀ
ਜੀ। ਔਰ ਬਰਾੜ ਸਾਹਿਬ ਇੱਕ ਜਿਹੜੀ ਆਪਣੀ ਸਾਹਿਤਕ ਮਿਲਣੀ ਜਫਰ ਸਾਹਿਬ ਨਾਲ ਹੋਈ ਸੀ, ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਜੋ ਮੈਨੂੰ ਬਹੁਤ ਵਧੀਆ ਲੱਗੀ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਕੋਈ ਟਿੱਪਣੀ ਕਰਦੇ ਹਾਂ ਕਿਸੇ ਬਾਰੇ ਕੁਝ ਕਹਿੰਦੇ ਹਾਂ, ਤੇ ਇਹ ਅਸੀਂ ਉਸ ਬੰਦੇ ਬਾਰੇ ਨਹੀਂ ਦੱਸ ਰਹੇ ਹੁੰਦੇ, ਅਸੀਂ ਆਪਣੇ ਆਪ ਦਾ ਜਿਹੜਾ ਵਿਖਿਆਨ ਕਰ ਰਹੇ ਹੁੰਦੇ, ਅਸੀਂ ਆਪਣਾ ਆਪ ਦੱਸ ਰਹੇ ਹੁੰਦੇ ਵੀ ਅਸੀਂ ਕੀ ਆ। ਸੋ ਬੜੀਆਂ ਪਿਆਰੀਆਂ
ਛੋਟੀਆਂ ਛੋਟੀਆਂ,
ਸਾਡਾ ਦਾਇਰਾ ਕਿੱਡਾ ਬਿਲਕੁਲ। ਚਲੋ ਖੈਰ ਅੱਗੇ ਜੀ, ਸਾਡੇ ਨਾਲ ਗੁਰਸ਼ਰਨ ਕੰਦੋਲਾ ਹੁਣਾਂ ਨੇ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਨੂੰ, ਤੇ ਕਹਿੰਦੇ ਮਾਈ ਵਿਊ ਇਜ਼ ਦੈਟ ਮਿੰਟੂ ਬਾਈ ਕੈਨ ਐਂਡ ਸ਼ੁਡ ਕੀਪ ਸ਼ੇਅਰਿੰਗ ਹਿਸ ਪਰਸਨਲ ਐਕਸਪੀਰੀਅੰਸ ਈਵਨ ਥੋ ਇਟ ਮੇ ਹਰਟ ਫਿਊ ਲਿਸਨਰਸ, ਫੈਕਟ ਇਜ਼ ਫੈਕਟ ਐਂਡ ਦਾ ਇੰਟੈਂਸ਼ਨ ਸ਼ੁਡ ਬੀ ਪੋਜ਼ਿਟਿਵ। ਸੋ ਗੱਲ ਇਹ ਜੀ, ਇੰਟੈਂਸ਼ਨ ਸਹੀ ਹੋਣੀ ਚਾਹੀਦੀ ਹੈ, ਕਹਿੰਦੇ ਐਜ਼ ਯੂਜ਼ੁਅਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕੀਪ ਇਟ ਅਪ।
ਬਸ ਉਹੀ ਹੈ ਜੀ, ਕੋਈ ਅੰਗਰੇਜ਼ੀ ਚ ਕਹਿ ਰਹਿੰਦਾ ਆਪਾਂ ਪੰਜਾਬੀ ਚ ਕਹਿ ਦਿੰਦੇ ਵੀ ਨੀਅਤ ਨੀਤੀ ਸਾਫ਼ ਹੋਣੀ ਚਾਹੀਦੀ ਆ।
ਬਿਲਕੁਲ ਜੀ ਬਿਲਕੁਲ। ਤੇ ਨਵਨੀਤ ਸਿੱਧੂ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਬੀਨਾ ਸਾਗਰ ਹੁਣਾਂ USA ਰਹਿੰਦੇ ਆ, ਕਹਿੰਦੇ ਐਂਡ ਡਰਾਈਵਿੰਗ ਸਕੂਲ ਚਲਾ ਰਹੇ ਨੇ, ਉਹ 5 ਸਾਲ ਮੰਡੀ ਕਲਾਂ ਵਿਚ ਸਰਪੰਚੀ ਵੀ ਕਰ ਗਏ, ਐਂਡ ਅਸੀਂ ਤੁਹਾਨੂੰ ਜਲਦੀ ਹੀ ਉਹਨਾਂ ਨਾਲ ਕੰਟੈਕਟ ਨੰਬਰ ਸੈਂਡ ਕਰ ਦੇਵਾਂਗੇ ਜੀ।
ਦੇਖ ਲੋ ਹੋ ਗਈ ਨਾ ਸਾਂਝ ਨਿਕਲੇ ਹੁੰਦੀ ਆ,
ਦੁਨੀਆਂ ਦੇਖ ਲੋ ਕਿੰਨੀ ਛੋਟੀ ਹੈ। ਬਿਲਕੁਲ,
ਮੇਰੇ ਉਹਨਾਂ ਨਾਲ ਪਰਸਨਲ ਇਹ ਯਾਦ ਆ ਜੀ ਵੀ ਉਹ ਜਦੋਂ ਬਠਿੰਡੇ ਮੈਂ ਰਹਿੰਦਾ ਸੀ ਨਾ, ਤੇ ਬਠਿੰਡੇ ਦੇ ਜਿੰਨੇ ਵੀ ਕਲਾਕਾਰ ਸੀ ਉਹ ਸ਼ਾਮ ਨੂੰ ਆ ਕੇ ਸਾਡੀ ਗੈਸ ਏਜੰਸੀ ਦੇ ਉੱਤੇ ਬਣਿਆ ਹੋਇਆ ਸੀ ਇੱਕ ਸਾਡਾ ਚੁਆਰਾ, ਤੇ ਉੱਥੇ ਆ ਕੇ ਬਹਿੰਦੇ ਸੀ, ਉੱਥੇ ਆ ਕੇ ਹੱਸਦੇ ਖੇਡਦੇ ਗੱਲਾਂ ਮਾਰਦੇ ਸੀ। ਤਾਂ ਉੱਥੇ ਉਸ ਟਾਈਮ ਦੇ ਵਿੱਚ ਜਿਹੜੇ ਗੋਇਲ ਮਿਊਜ਼ਿਕ ਕੰਪਨੀ ਭਿੰਦਰ ਡੱਬਵਾਲੀ ਹੋਰਾਂ ਦਾ ਤੇ ਹੋਰ ਹਰਦੇਵ ਬਲਕਾਰ ਇਹਨਾਂ ਦਾ ਸਾਰਿਆਂ ਦਾ ਆਪਸ ਵਿੱਚ ਇੱਕ ਵੱਖਰੀ ਜਿਹੀ ਸਾਂਝ ਸੀ, ਤੇ ਉਸ ਟਾਈਮ ਚ ਬੀਨਾ ਸਾਗਰ ਵੀ ਗੋਇਲ ਮਿਊਜ਼ਿਕ ਕੰਪਨੀ ਦੇ ਜ਼ਰੀਏ ਇੰਟਰੋਡਿਊਸ ਹੋਏ ਸੀ, ਤੇ ਮੈਨੂੰ ਤਾਂ ਉਹ ਗੱਲਾਂ ਚੇਤੇ ਆ ਗਈਆਂ
ਜੀ। ਸੋ ਇਹਨਾਂ ਨੇ ਕਿਹਾ ਕਿ ਜਲਦੀ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਵੀ ਜਿਹੜਾ ਹੈ ਭੇਜ ਦੇਣਗੇ। ਸੋ ਸਿਮਰਨਜੀਤ ਢਾਡਲੀ ਹੁਣਾਂ ਨੇ ਕਿਹਾ ਜੀ, ਪਲੀਜ਼ ਲੈਟ ਮੀ ਨੋ ਸੁਖਪ੍ਰੀਤ ਜੀ ਐਂਡ ਬਰਾੜ ਸਾਹਿਬ, ਹਾਊ ਕੈਨ ਆਈ ਗੈਟ ਬੁੱਕ ਆਫ ਜ਼ਫਰ ਸਾਹਿਬ, ਗੁਰੂ ਨਾਨਕ ਸਾਹਿਬ ਸਾਡੇ ਕੀ ਲੱਗਦੇ ਨੇ। ਥੈਂਕਸ,
ਫੇਰ ਉਹੀ ਗੱਲ ਕਰਤੀ ਨਾ ਦੇਖੋ, ਉਹਦੇ ਵਿੱਚ ਇੱਕ ਕਵਿਤਾ ਜੀ, ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਅਸੀਂ ਨਾਨਕ ਦੀ ਜਿਹੜੀ ਬਿਊਟੀ ਆ ਕਿਤੇ ਨਾ ਕਿਤੇ ਡਿਗਰੀਆਂ ਦੇ ਵਿੱਚ ਖਤਮ ਕਰਤੀ, ਉਹਨਾਂ ਦੇ ਅੱਗੇ ਪਿੱਛੇ ਇੰਨੀਆਂ ਕਿ ਡਿਗਰੀਆਂ ਲਾਤੀਆਂ, ਜੋ ਸਵਾਦ ਨਾਨਕ ਕਹਿਣ ਚ ਆਉਂਦਾ ਸੀ ਜਾਂ ਨਾਨਕ ਕਹਿ ਕੇ ਆਉਂਦਾ ਜਾਂ ਨਾਨਕ ਦੇ ਵਿੱਚ ਜੋ ਸੀ ਉਹ ਅਸੀਂ ਕਿਤੇ ਨਾ ਕਿਤੇ ਖਤਮ ਕਰ ਰਹੇ ਹਾਂ। ਤੇ ਉਹਦੇ ਚ ਇੱਕ ਕਵਿਤਾ ਵੀ ਆ ਵੀ ਕਿਵੇਂ ਅਸੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਸਾਹਿਬ ਮਹਾਰਾਜ ਜੀ ਐਡਾ ਵੱਡਾ ਨਾਮ ਬਣਾ ਦਿੱਤਾ। ਸੋ ਉਹਨਾਂ ਨੇ ਉਹਦੀ ਦਲੀਲ ਵੀ ਦਿੱਤੀ ਆ। ਬਿਲਕੁਲ ਜੀ, ਉਹ ਕਿਤਾਬ ਤੁਹਾਨੂੰ, ਤੁਸੀਂ ਕਿਹੜੇ ਸ਼ਹਿਰ ਚ ਰਹਿੰਦੇ ਹੋ ਪਹਿਲਾਂ ਤਾਂ ਇਹ ਮਾਇਨੇ ਕਰਦੀ ਆ, ਜੇ ਤਾਂ ਤੁਸੀਂ ਸਿਡਨੀ ਦੇ ਵਿੱਚੋਂ ਤਾਂ ਅੱਜਕੱਲ ਜਫਰ ਸਾਹਿਬ ਸਿਡਨੀ ਚ ਆ, ਤੇ ਉੱਥੋਂ ਤੁਹਾਨੂੰ ਕਿਤਾਬ ਜ਼ਰੂਰ ਉਹਨਾਂ ਦੀ ਮਿਲ ਸਕਦੀ ਆ। ਤੇ ਜੇ ਤੁਸੀਂ ਕਿਸੇ ਹੋਰ ਸ਼ਹਿਰ ਚੋਂ ਤਾਂ ਫੇਰ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿਤੇ ਨਾ ਕਿਤੇ ਉਹਨਾਂ ਦੇ ਲਿੰਕ ਦੇਈਏ ਤੇ ਉਹਨਾਂ ਦੀ ਕਿਤਾਬ ਮਿਲ ਜੂਗੀ ਕਿਉਂਕਿ ਇਹ ਕਿਤਾਬਾਂ ਬਹੁਤ ਸਾਰੀਆਂ ਮੰਗਵਾਈਆਂ ਸੀ ਐਤਕੀ ਤੇ ਬਹੁਤ ਸਾਰੀਆਂ ਵਿਕੀਆਂ ਕਿਤਾਬਾਂ ਸੋ ਜੇ ਕਿਸੇ ਨੇ ਕਿਸੇ ਕੋਲ ਹੋਵੇ ਪੜ੍ਹ ਲਈ ਹੋਵੇ ਤਾਂ ਉਹ ਗਾਂਹ ਵੀ ਦੇ ਸਕਦਾ ਇਹ ਵੀ ਇੱਕ ਚੰਗਾ ਕਾਰਜ ਹੀ ਹੁੰਦਾ
ਜੀ ਤੇ ਪਿੰਦਰ ਕ੍ਰਿਸ਼ਨ ਭੋਲੀਆ ਹੁਣਾਂ ਨੇ ਲਿਖਿਆ ਵੀ ਕਰੀ ਚਲੋ ਕਲੋਲਾ ਬਰਾੜ ਸਾਹਿਬ ਅਬਾਊਟ ਏਸੀ ਬੱਸ ਜਿਹੜੀ ਗੱਲ ਕੀਤੀ ਸੀ ਅਸੀਂ ਤੇ ਜਗਤਾਰ ਗਿੱਲ ਹੁਣਾਂ ਨੇ ਲਿਖਿਆ ਜੀ ਕਿ ਬਰਾੜ ਸਾਹਿਬ ਦੇ ਗੋਲਾ ਵੱਜ ਜਾਣਾ ਅਗਰ ਖਾਲੀ ਥਾਂ ਛੱਡ ਦਿੱਤੀ ਆ ਇਹਨਾਂ ਨੇ
ਭਗਵੰਤ ਮਾਨ ਦਾ ਹੁਣ ਕੀ ਬਣ ਰਿਹਾ ਹੋਊਗਾ ਉਹ ਮੇਰੇ ਵਾਂਗੂ ਇੰਨਾ ਉਹਨੇ ਦਿਨ ਚ ਬੋਲਣਾ ਹੁੰਦਾ ਸੀ ਇਲੈਕਸ਼ਨਾਂ ਵੇਲੇ ਤੇ ਅਚਾਨਕ ਹੁਣ ਬਹੁਤ ਘੱਟ ਉਹ ਬੋਲ ਰਹੇ ਆ ਤੇ ਉਹਨਾਂ ਦੇ ਵੀ ਗੋਲੇ ਵਾਲਾ ਤਾਂ ਬਿਮਾਰੀ ਮੈਨੂੰ ਲੱਗਦਾ ਉਹਨਾਂ ਦੀ ਵੀ ਉੱਠ ਖੜੀ ਹੋਣੀ ਆ
ਇਹ ਵੀ ਗੱਲ ਠੀਕ ਹੈ ਬਰਾੜ ਸਾਹਿਬ ਇਹ ਵੀ ਪਤਾ ਕਰੋ ਵੀ ਉਹ ਹੈ ਕਿ
ਅੱਜ ਪਤਾ ਕਰਦੇ ਆ ਪਰਸਨਲ ਉਹਨਾਂ ਨਾਲ ਟੱਚ ਕਰਕੇ ਕੋਸ਼ਿਸ਼ ਕਰਦੇ ਆ ਵੀ ਮਾਨ ਸਾਹਿਬ ਐ ਤਾਂ ਔਖਾ ਹੋ ਜੂਗਾ
ਕਿਤੇ ਉਹਨਾਂ ਦੀ ਵੀ ਪੱਥਰੀ ਨਾ ਬਣੀ ਹੋਵੇ ਬਰਾੜ ਸਾਹਿਬ
ਨਾ ਵੈਸੇ ਅੱਜ ਕੱਲ ਉਹ ਪ੍ਰੋਜੈਕਟ ਆ ਜਿਹੜਾ ਮਾਨ ਸਾਹਿਬ ਵਾਲਾ ਨਵਜੋਤ ਸਿੰਘ ਸਿੱਧੂ ਨਿਭਾ ਰਹੇ ਆ ਜੀ ਆਪਦੀ ਪੜਾਸ ਕੱਢ ਕੱਢ ਕੇ ਚਾਰ ਸਵੇਰ
ਬਿਲਕੁਲ ਬਰਾੜ ਸਾਹਿਬ ਸੋ ਲੋ ਜੀ ਘੜੀ ਵੱਲ ਮੈਂ ਹੁਣੇ ਦੇਖਿਆ ਤੇ ਟਾਈਮ ਸਾਡਾ ਮੈਂ ਤੁਹਾਡਾ ਜ਼ਰੂਰਤ ਤੋਂ ਕਿਤੇ ਜ਼ਿਆਦਾ ਹਮੇਸ਼ਾ ਦੀ ਤਰ੍ਹਾਂ ਲੈ ਲਿਆ ਤੇ ਜਗਤਾਰ ਗਿੱਲ ਹੁਣਾਂ ਨੇ ਕਿਹਾ ਕਿ ਗਲਤੀ ਕਰਨ ਦਾ ਦਮ ਹੈ ਤਾਂ ਮੁਆਫੀ ਮੰਗਣ ਦਾ ਦਮ ਹੋਣਾ ਚਾਹੀਦਾ ਜ਼ਫਰ ਸਾਹਿਬ ਦੀ ਪੰਗਤ ਵਾਲੀ ਗੱਲ ਸ਼ੇਅਰ ਕਰ ਦਿਓ ਪਲੀਜ਼
ਜੀ ਜੀ ਬਹੁਤ ਮੈਂ ਪਹਿਲਾਂ ਉਹਦੇ ਸ਼ੇਅਰ ਤਾਂ ਕਰ ਦਿੱਤੀ ਸੀ ਜੀ ਪਰ ਅੱਜ ਫੇਰ ਕਰ ਦਿੰਨੇ ਆ ਜੀ ਤੇ ਉਹਦੇ ਚ ਗੱਲ ਇਹੀ ਚੱਲੀ ਸੀ ਵੀ ਜਿਹੜੀ ਚੀਜ਼ ਨੂੰ ਜਿਹੜੀ ਚੀਜ਼ ਦੀ ਘਾਟ ਹੁੰਦੀ ਆ ਉਹੀ ਚੀਜ਼ ਹੀ ਕੀਤੀ ਜਾਂਦੀ ਆ ਉਹ ਕਿਸੇ ਨੂੰ ਪੁੱਛਿਆ ਸੀ ਵੀ ਜਿਹੜੀਆਂ ਧਾਰਮਿਕ ਜੇ ਆਪਾਂ ਗੱਲ ਕਰੀਏ ਬਾਈਬਲ ਦੀ ਤਾਂ ਉਹਦੇ ਵਿੱਚ ਕਿਤੇ ਵੀ ਇਹ ਗੱਲਾਂ ਨਹੀਂ ਕੀਤੀਆਂ ਗਈਆਂ ਵੀ ਪੰਗਤ ਚ ਬਹਿ ਕੇ ਗੱਲ ਕਰਨੀ ਚਾਹੀਦੀ ਆ ਪੰਗਤ ਚ ਰਹਿਣਾ ਚਾਹੀਦਾ ਉਹ ਕਰਨਾ ਚਾਹੀਦਾ ਉਹਦੀ ਦਲੀਲ ਉਹਨਾਂ ਨੇ ਦਿੱਤੀ ਸੀ ਵੀ ਸਾਡੇ ਗੁਰੂਆਂ ਨੇ ਸਾਨੂੰ ਕਿਉਂ ਦਿੱਤੀ ਤਾਂ ਉਹ ਕਹਿੰਦੇ ਜੀ ਸਾਡੇ ਗੁਰੂਆਂ ਨੇ ਮਹਿਸੂਸ ਕੀਤਾ ਵੀ ਸਾਡੀ ਜਿਹੜੀ ਕੌਮ ਆ ਉਹਦੇ ਚ ਕਿਤੇ ਨਾ ਕਿਤੇ ਘਾਟ ਆ ਇਸ ਚੀਜ਼ ਦੀ ਸੋ ਉਹੀ ਚੀਜ਼ਾਂ ਹੀ ਦਿੱਤੀਆਂ ਜਾਂਦੀਆਂ ਜਾਂ ਗੁਰੂ ਬੰਨੀ ਉਹੀ ਗੱਲਾਂ ਸਿਖਾਈਆਂ ਜਾਂਦੀਆਂ ਜਿਹੜੀਆਂ ਚੀਜ਼ਾਂ ਨਾ ਹੋਣ ਸੋ ਸਾਡੇ ਚ ਘਾਟ ਆ ਵੀ ਅਸੀਂ ਕੋਈ ਵੀ ਕੰਮ ਪੰਗਤ ਚ ਨਹੀਂ ਕਰਦੇ ਜਿਹੜੇ ਕ੍ਰਿਸਚੀਅਨ ਲੋਕ ਆ ਆਲਰੇਡੀ ਜੇ ਬੱਸ ਤੇ ਚੜ੍ਹਦੇ ਆ ਤਾਂ ਵੀ ਪੰਗਤ ਚ ਖੜ ਕੇ ਚੜ੍ਹਦੇ ਆ ਤੇ ਇਹਨਾਂ ਨੂੰ ਲੋੜ ਨਹੀਂ ਹੈਗੀ ਕਹਿਣ ਦੀ ਵੀ ਪੰਗਤ ਚ ਆਓ ਤਾਂ ਉਹਨਾਂ ਨੇ ਆਪਣਾ ਵੀ ਬੜਾ ਵਧੀਆ ਇੱਕ ਉਦਾਹਰਣ ਦਿੱਤੀ ਕਹਿੰਦੇ ਵੀ ਮੈਂ ਕਿਸੇ ਦੋਸਤਾਂ ਕੋਲੇ ਗਿਆ ਹੋਇਆ ਸੀ ਤੇ ਉਹ ਕਹਿੰਦੇ ਵੀ ਲਓ ਕੌਫੀ ਪੀਨੇ ਆ ਤੇ ਮੈਂ ਉਹਨਾਂ ਨੂੰ ਕਿਹਾ ਨਹੀਂ ਕੌਫੀ ਮੈਂ ਪਿਆਉਂਗਾ ਤੇ ਤੁਸੀਂ ਬੈਠੋ ਮੈਂ ਲੈ ਕੇ ਆਉਣਾ ਕਹਿੰਦੇ ਜਦੋਂ ਮੈਂ ਕਾਊਂਟਰ ਤੇ ਕੌਫੀ ਲੈਣ ਗਿਆ ਤੇ ਕਹਿੰਦੇ ਉੱਥੇ ਇੱਕ ਹੋਰ ਪਹਿਲਾਂ ਗੋਰੀ ਖੜੀ ਸੀ ਤੇ ਉਹ ਜਦੋਂ ਮੈਂ ਉੱਥੇ ਪਹੁੰਚਿਆ ਤੇ ਗੋਰੀ ਮੇਰੇ ਤਾਂ ਇੰਨੀ ਔਖੀ ਸੌਖੀ ਹੋਈ ਐ ਝਾਕੇ ਟੇਢਾ ਟੇਢਾ ਤੇ ਹੋਰੂੰ ਜੇ ਕਰੇ ਕਹਿੰਦੇ ਤੇ ਮੈਂ ਸੋਚਿਆ ਵੀ ਮੇਰੀ ਪੱਗ ਕਰਕੇ ਕਰ ਰਹੀ ਆ ਮੇਰੇ ਰੰਗ ਕਰਕੇ ਕਰ ਰਹੀ ਆ ਤੇ ਵੀ ਦੇਖ ਲਓ ਕਿੰਨਾ ਰੇਸਿਜ਼ਮ ਆ ਕਿਵੇਂ ਲੋਕਾਂ ਦੀ ਝਾਕਣੀ ਵੀ ਕਹੇ ਜੀ ਖਾਣ ਵਾਲੇ ਵਰਗੀ ਤੇ ਕਹਿੰਦੇ ਮੈਂ ਉੱਥੇ ਕੌਫੀ ਲਿਆ ਆ ਕੇ ਆਪਣੇ ਦੋਸਤਾਂ ਨਾਲ ਜੋ ਬੈਠਾ ਕੌਫੀ ਪੀਣ ਲਈ ਬੈਠਾ ਨਾ ਤੇ ਮੈਂ ਉਹਨੂੰ ਕਿਹਾ ਯਾਰ ਵੀ ਕਿੰਨੇ ਰੇਸਿਸਟ ਲੋਕ ਆ ਵੀ ਉਹ ਜਨਾਨੀ ਨੇ ਦੇਖ ਮੈਨੂੰ ਕਿਵੇਂ ਖਾਣ ਆ ਗਿਆ ਵਾਂਗੂ ਝਾਕਿਆ ਬੋਲੀ ਤਾਂ ਨਹੀਂ ਪਰ ਮੈਨੂੰ ਮਹਿਸੂਸ ਹੋ ਰਿਹਾ ਸੀ ਉਹਦੀ ਝਾਕਣੀ ਤੋਂ ਵੀ ਕੀ ਕਰ ਰਹੀ ਆ ਤੇ ਕਹਿੰਦੇ ਦੇਖ ਉਹ ਫਿਰ ਕਹਿੰਦੇ ਮੇਰੇ ਦੋਸਤਾਂ ਨੇ ਦੱਸਿਆ ਵੀ ਰੇਸਿਸਟ ਉਹ ਨਹੀਂ ਸੀਗੀ ਉਹਦਾ ਕੋਈ ਕਸੂਰ ਨਹੀਂ ਉਹਨੇ ਤੇਰੀ ਪੱਗ ਨਾ ਕਿਸੇ ਹੋਰ ਗੱਲ ਤੇ ਨਹੀਂ ਉਹ ਐਂ ਕਰ ਰਹੀ ਸੀ ਅਸੀਂ ਦੇਖ ਰਹੇ ਸੀ ਤੂੰ ਜਾ ਕੇ ਲਾਈਨ ਚ ਨਹੀਂ ਖੜਿਆ ਤੂੰ ਉਹਦੇ ਜਾ ਕੇ ਬਰਾਬਰ ਜਾ ਖੜਿਆ ਤੇ ਉਹਦੇ ਉੱਤੋਂ ਦੀ ਹੱਥ ਪਾਈ ਖੜਾ ਸੀ ਤਾਂ ਕਰਕੇ ਉਹਨੂੰ ਇਹ ਚੀਜ਼ ਮਹਿਸੂਸ ਹੋਈ ਸੀ ਵੀ ਤੈਨੂੰ ਸੱਭਿਆ ਨਹੀਂ ਇੰਨੇ ਕੀ ਸੱਭਿਅਕਤਾ ਨਹੀਂ ਤੇਰੇ ਚ ਸੱਭਿਅਤਾ ਵੀ ਤੂੰ ਕਿੱਥੇ ਖੜਨਾ ਸੋ ਆਹ ਸੀ ਰੌਲਾ ਅਸਲ ਚ ਤਾਂ ਕਹਿੰਦੇ ਫਿਰ ਮੈਂ ਸੋਚਿਆ ਵੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜਿਹੜੀ ਪੰਗਤ ਦੀ ਜਿਹੜੀ ਗੱਲ ਦਿੱਤੀ ਆ ਵੀ ਭਾਈ ਪੰਗਤ ਇਕੱਲੀ ਲੰਗਰ ਚ ਨਹੀਂ ਲਾਉਣੀ ਪੰਗਤ ਜੀਵਨ ਚ ਹਰ ਉੱਥੇ ਲਾਉਣੀ ਆ ਜਿੱਥੇ ਲੋੜ ਆ ਸੋ ਇਹ ਬੜੀ ਪਿਆਰੀਆਂ ਗੱਲਾਂ ਹੁੰਦੀਆਂ ਜੀ ਇਹ ਉਸਤਾਦ ਲੋਕਾਂ ਕੋਲੋਂ ਜਦੋਂ ਤੁਸੀਂ ਸੰਗਤ ਕਰਦੇ ਆ ਉਸਤਾਦ ਲੋਕਾਂ ਨਾਲ ਬਹਿਨੇ ਹੋ ਤਾਂ ਇਹ ਜਿਹੀਆਂ ਗੱਲਾਂ ਬੜੀਆਂ ਸੁਣਨ ਦੇਖਣ ਨੂੰ ਮਿਲਦੀਆਂ ਤਾਂ ਮੈਂ ਹੁਣ ਸੁਖਪ੍ਰੀਤ ਜਾਂਦਾ ਜਾਂਦਾ ਨਾ ਇੱਕ ਆਪਣੀ ਨਿੱਜੀ ਫੇਰ ਉਹ ਹੁਣ ਜਦੋਂ ਮੈਨੂੰ ਇਜਾਜ਼ਤ ਦੇ ਦਿੱਤੀ ਹੈ ਬਾਈ ਮਧੂਸੂਦਨ ਨੇ ਵੀ ਤਾਂ ਮੈਂ ਨਿੱਜੀ ਨਾਲੇ ਹੁਣ ਤਾਂ ਖਬਰਾਂ ਵੀ ਮੁੱਕਾਂਗਾ ਤੇ ਫਿਰ ਮੈਂ ਦੋ ਕੰਮਾਂ ਤੋਂ ਬਚੂਗਾ ਬਿਮਾਰ ਹੋਣ ਤੋਂ ਵੀ ਬਚੂਗਾ ਤੇ ਮੈਂ ਇੱਕ ਨਿੱਜੀ ਵਰਤਾਰਾ ਤੁਹਾਨੂੰ ਦੱਸਦਿਆਂ ਜੀ ਮੈਂ ਜਫਰ ਸਾਹਿਬ ਨਾਲ ਹੀ ਗੱਲ ਰਲਦੀ ਮਿਲਦੀ ਹੈ ਜਫਰ ਸਾਹਿਬ ਨੂੰ ਜਦੋਂ ਮੇਰੀ ਕਿਤਾਬ ਬਾਰੇ ਮੈਂ ਉਹਨਾਂ ਤੋਂ ਵਿਊ ਜਾਣਨੇ ਚਾਹੀਦਾ ਤੇ ਜਫਰ ਸਾਹਿਬ ਨੇ ਸਾਰੇ ਵਿਊ ਦੇ ਵਿੱਚੋਂ ਇੱਕ ਗੱਲ ਮੈਨੂੰ ਲਿਖਤੀ ਕਹਿੰਦੇ ਵੀ ਬਾਕੀ ਸਾਰੀਆਂ ਚੀਜ਼ਾਂ ਵਧੀਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਇੱਕ ਸਿਟਿੰਗ ਦੇ ਵਿੱਚ ਸਾਰੀ ਕਿਤਾਬ ਦਾ ਪਾਠ ਕਰ ਗਿਆ ਪਰ ਕਹਿੰਦੇ ਮੈਨੂੰ ਮੈਂ ਤੇ ਮੇਰੀ ਇਹ ਬਹੁਤ ਰੜਕੀ ਤੇ ਕੋਸ਼ਿਸ਼ ਕਰੋ ਆਪਣੀਆਂ ਲਿਖਤਾਂ ਚੋਂ ਮੈਂ ਤੇ ਮੇਰੀ ਨੂੰ ਕੱਢੋ ਉਹਨਾਂ ਨੇ ਮੈਨੂੰ ਇਹ ਐਡਵਾਈਸ ਕੀਤਾ ਮੈਨੂੰ ਬੜਾ ਵਧੀਆ ਲੱਗਿਆ ਵੀ ਹਾਂ ਚਲੋ ਜੀ ਮੈਂ ਦੇਖਿਆ ਮੈਂ ਫਿਰ ਲੱਭਿਆ ਵੀ ਕਿੰਨੇ ਥਾਂ ਤੇ ਮੈਂ ਕਰ ਰੱਖੀ ਆ ਮੇਰੀ ਪਰ ਮੈਂ ਉਦੋਂ ਬਦਲ ਤਾਂ ਨਹੀਂ ਸਕਦਾ ਸੀ ਪਰ ਚਲੋ ਮੈਂ ਆਉਣ ਵਾਲੀਆਂ ਕੋਸ਼ਿਸ਼ਾਂ ਚ ਹੁਣ ਵੀ ਬੋਲੀ ਜਾਂਦਾ ਕਹੀ ਜਾਂਦਾ ਪਰ ਆਉਣ ਵਾਲੇ ਕੋਸ਼ਿਸ਼ਾਂ ਚ ਮੈਨੂੰ ਆਇਆ ਵੀ ਮੈਂ ਕਰ ਰਿਹਾ ਕੋਸ਼ਿਸ਼ ਪਰ ਮੈਂ ਇਹੀ ਸ਼ਬਦ ਜਦੋਂ ਇਹ ਗੱਲ ਹੋਈ ਤਾਂ ਮੈਂ ਇਹ ਗੱਲ ਨਾ ਮੈਂ ਆਪਣੇ ਉਸਤਾਦ ਡਾਕਟਰ ਹਰਪਾਲ ਪੰਨੂ ਨਾਲ ਸ਼ੇਅਰ ਕੀਤੀ ਮੈਂ ਪੰਨੂ ਸਾਹਿਬ ਨੂੰ ਕਿਹਾ ਮੈਂ ਪੰਨੂ ਸਾਹਿਬ ਵੀ ਜਫਰ ਸਾਹਿਬ ਨੇ ਐ ਗੱਲ ਕਹੀ ਆ ਮੈਨੂੰ ਤੇ ਇਹਦਾ ਕੋਈ ਇਲਾਜ ਦੱਸੋ ਹੁਣ ਆਪਾਂ ਆਪਦੇ ਉਸਤਾਦ ਤੋਂ ਪੁੱਛਦੇ ਆ ਗੱਲਾਂ ਮੈਂ ਕਿਹਾ ਮੈਨੂੰ ਇਹਦਾ ਇਲਾਜ ਦੱਸੋ ਕੋਈ ਤਾਂ ਪੰਨੂ ਸਾਹਿਬ ਨੇ ਮੂਹਰੋਂ ਮੈਨੂੰ ਜਵਾਬ ਦਿੱਤਾ ਨਾ ਨਾ ਇਹਦੀ ਲੋੜ ਨੀ ਹੈ ਮੈਨੂੰ ਜਿਵੇਂ ਉਹ ਆਪਣੇ ਚਿਰ ਪ੍ਰਚਿਤ ਅੰਦਾਜ਼ ਚ ਕਹਿੰਦੇ ਹੁੰਦੇ ਆ ਨਾ ਨਾ ਕੱਲ ਲਿਖਤਾਂ ਚ ਕਾਹਨੂੰ ਮਾਰਨੀਆਂ ਮੈਂ ਤੇ ਮੇਰੀ ਮੈਂ ਜਦੋਂ ਇੰਜ ਸਮਝ ਗਏ ਤੇ ਮੇਰਾ ਪਹਿਲੀ ਸੋਚ ਪਤਾ ਕੀ ਗਈ ਪਹਿਲੀ ਸੋਚ ਇਹ ਗਈ ਵੀ ਸ਼ਾਇਦ ਬਰਾਬਰ ਦੇ ਇੱਕ ਸਾਹਿਤਕਾਰ ਆ ਤੇ ਇਸ ਕਰਕੇ ਜੈਲਸ ਫੈਕਟਰ ਦੇ ਅਧੀਨ ਸ਼ਾਇਦ ਪੰਨੂ ਸਾਹਿਬ ਵੀ ਜੈਲਸ ਕਰ ਰਹੇ ਆ ਜਫਰ ਸਾਹਿਬ ਦੀ ਇਸ ਗੱਲ ਤੋਂ ਤੇ ਤਾਂ ਮੈਨੂੰ ਇਹ ਗੱਲ ਕਹਿ ਰਹੇ ਆ ਪਰ ਉਹ ਬੜੇ ਠਰਮੇ ਦੇ ਨਾਲ ਹੁਣ ਉਸਤਾਦ ਲੋਕਾਂ ਦੀ ਜਿਹੜੀ ਰਮਜ ਆ ਉਹ ਬੜੀ ਔਖੀ ਪਛਾਣੀ ਜਾਂਦੀ ਆ ਤਾਂ ਬੜੇ ਠਰਮੇ ਦੇ ਨਾਲ ਮੈਨੂੰ ਆਹਦੇ ਨਾ ਕਹਿੰਦੇ ਇਹਦਾ ਸੌਖਾ ਤਰੀਕਾ ਪਤਾ ਕੀ ਆ ਤੂੰ ਲਿਖਤਾਂ ਚ ਨਾ ਮਾਰ ਮੈਂ ਤੇ ਮੇਰੀ ਮੈਂ ਕਿਹਾ ਫੇਰ ਕੀ ਕਰਾਂ ਕਹਿੰਦੇ ਤੈਨੂੰ ਦੂਰਾ ਕੰਮ ਕਰਨਾ ਪਊਗਾ ਤੇ ਨਾਲੇ ਲੋਕ ਤੈਨੂੰ ਦੋਗਲਾ ਕਹਿਣਗੇ ਜੇ ਤੂੰ ਐ ਕਰੇਗਾ ਤਾਂ ਮੈਂ ਕਿਹਾ ਫੇਰ ਕਿਵੇਂ ਕਹਿੰਦੇ ਤੂੰ ਇੱਕੋ ਹੀ ਕੰਮ ਕਰ ਤੇ ਲੋਕ ਵੀ ਨੀ ਦੋਗਲਾ ਕਹਿਣਗੇ ਤੂੰ ਮੈਂ ਤੇ ਮੇਰੀ ਆਪਦੇ ਆਪ ਚੋਂ ਮਾਰ ਲਾ ਤੇ ਤੇਰੀਆਂ ਲਿਖਤਾਂ ਚ ਆਪੇ ਮਰਜੂ ਕਹਿੰਦੇ ਸੋ ਇਹ ਹੁੰਦੀ ਹੈ ਉਸਤਾਦ ਲੋਕਾਂ ਦਾ ਸਮਝਾਉਣ ਦਾ ਤਰੀਕਾ ਤੇ ਉਸਤਾਦ ਲੋਕਾਂ ਵੱਲੋਂ ਕਈਆਂ ਗੱਲਾਂ ਇਹ ਵੱਖਰੀ ਗੱਲ ਆ ਵੀ ਹਜੇ ਤੱਕ ਮੈਂ ਅੱਜ ਦੇ ਪ੍ਰੋਗਰਾਮ ਚ ਰਿਕਾਰਡਿੰਗ ਕੱਢ ਕੇ ਦੇਖ ਲਓ 450 ਵਾਰੀ ਤਾਂ ਮੈਂ ਕਹਿ ਦਿੱਤਾ ਹੋਊ ਪਰ ਕੀ ਕਰੀਏ ਜੀ ਦਾਸ ਕਿਹਾ ਨੀ ਜਾਂਦਾ ਨਿਕਲਦਾ ਨੀ ਮੂੰਹ ਚੋਂ ਦਾਸ ਮੈਨੂੰ ਇਹ ਵੀ ਇੱਕ ਵਾਰੀ ਹੋ ਗਈ ਸੀਗੀ ਮੇਰੀ ਬ੍ਰਿਸਬੇਨ ਗੁਰਦੁਆਰੇ ਚ ਮੈਨੂੰ ਇੱਕ ਸੱਜਣ ਆ ਕੇ ਕਹਿੰਦੇ ਵੀ ਦਾਸ ਕਹਿ ਆਪਦੇ ਆਪ ਨੂੰ ਤੈਨੂੰ ਪਤਾ ਨੀ ਗੁਰਦੁਆਰੇ ਚ ਕਿਵੇਂ ਬੋਲੀ ਦਾ ਤੂੰ ਇੱਥੇ ਦਾਸ ਕਹਿ ਕੇ ਬੋਲਣਾ ਚਾਹੀਦਾ ਜੀ ਤੈਨੂੰ ਆਪਦੇ ਆਪ ਨੂੰ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਪਹਿਲਾਂ ਤਾਂ ਮੈਂ ਬੋਲਣਾ ਹੀ ਨਹੀਂ ਚਾਹੁੰਦਾ ਸੀ ਗੁਰੂ ਸਾਹਿਬ ਦੀ ਹਾਜ਼ਰੀ ਚ ਤੇ ਪਰ ਜਦੋਂ ਮੈਨੂੰ ਬਾਹਲੇ ਜ਼ੋਰ ਦੇਤਾ ਤਾਂ ਮੈਨੂੰ ਬੋਲਣਾ ਪਿਆ ਤੇ ਦੂਜਾ ਮੈਂ ਦਾਸ ਤਾਂ ਨਹੀਂ ਕਹਿ ਰਿਹਾ ਵੀ ਜੇ ਮੈਂ ਦਾਸ ਹੋਵਾਂ ਅੰਦਰੋਂ ਤਾਂ ਕਹਾਂ ਡਰਾਮੇ ਦਾ ਦਾਸ ਮੈਥੋਂ ਨੀ ਬਣਿਆ ਜਾਂਦਾ ਗੁਰੂ ਸਾਹਿਬ ਦੇ ਮੂਹਰੇ ਸੋ ਤਾਂ ਕਰਕੇ ਮੈਂ ਸਾਰਾ ਦਿਨ ਮੈਂ ਕਰਦਾ ਤਾਂ ਮੈਂ ਹੀ ਕਹੂੰਗਾ ਬਾਈ ਮੈਥੋਂ ਨੀ ਦਾਸ ਕਿਹਾ ਜਾਂਦਾ ਮੈਂ ਆਹ ਸ਼ਬਦ ਕਹਿ ਕੇ ਉੱਥੋਂ ਮਾਫੀ ਮੰਗਿਆ ਆਇਆ ਸੀ ਸੋ ਚਲੋ ਜੀ ਅੱਜ ਲਈ ਇੰਨਾ ਕਾਫੀ ਤੇ ਸੱਜਣਾ ਮਿੱਤਰਾਂ ਨਾਲ ਗਿਲੇ ਸ਼ਿਕਵੇ ਲਾਂਭੇ ਪਿਆਰ ਮੁਹੱਬਤ ਉੱਥੇ ਹੁੰਦੀ ਆ ਜਿੱਥੇ ਸਾਡੀ ਸਾਂਝ ਹੁੰਦੀ ਆ ਸੋ ਕਿਸੇ ਚੀਜ਼ ਨੂੰ ਦਿਲ ਤੇ ਨਾ ਲਾਓ ਦਿਲ ਤੇ ਮੈਂ ਵੀ ਨੀ ਲਾਉਂਦਾ ਮੋਟੀ ਪੂਛ ਵਾਲਾ ਹੀ ਆ ਜੀ ਐਡੀ ਕੋਈ ਖਾਸ ਗੱਲ ਨਹੀਂ ਆ ਸੋ ਇਸ ਕਰਕੇ ਹੱਸੋ ਖੇਡੋ ਰੱਸੋ ਬੱਸੋ ਤੇ ਜੇ ਕਿਸੇ ਨੇ ਭਾਈ ਕਈ ਵਾਰੀ ਕੀ ਹੁੰਦਾ ਨਾ ਕਈ ਲੋਕਾਂ ਨੂੰ ਕੰਮ ਨਹੀਂ ਹੁੰਦਾ ਤੇ ਕੰਮ ਕਰ ਉਹ ਬੰਦਾ ਹੈਲਪ ਕਰਨ ਦੀ ਬਹੁਤ ਚਾਹਵਾਨ ਹੁੰਦਾ ਸੇਵਾ ਕਰਨ ਦਾ ਚਾਹਵਾਨ ਹੁੰਦਾ ਤਾਂ ਕੋਈ ਗੱਲ ਨਹੀਂ ਜੀ ਆਪਾਂ ਰਿਵਰਲੈਂਡ ਚ ਤੇ ਆਪਾਂ ਅੱਜ ਸਪਰੇ ਵੀ ਕਰਨੀ ਆ ਆਪਾਂ ਵਾਹੁਣੀ ਵੀ ਆ ਆਪਾਂ ਇੱਕ ਘਰ ਵੀ ਛੋਟਾ ਜਿਹਾ ਢਾਉਣਾ ਕਿਸੇ ਵੀ ਰੂਪ ਦੇ ਵਿੱਚ ਤੁਸੀਂ ਸੇਵਾ ਭਾਵਨਾ ਨਾਲ ਮੇਰਾ ਸਾਥ ਦੇਣਾ ਚਾਹੁੰਦੇ ਜੀ ਸਦ ਕੇ ਆ ਜਾਓ ਹਾਂ ਉਹਦੇ ਅੱਖ ਨੂੰ ਦੇਣ ਲੈਣ ਨੂੰ ਕੁਛ ਨਹੀਂ ਹੈ ਸੇਵਾ ਭਾਵਨਾ ਦੇ ਨਾਲ ਹੀ ਆ ਜਾਓ ਇਕੱਲੇ ਹਜੇ ਫਿਲਹਾਲ ਮੈਂ ਗਰੀਬ ਕਿਸਾਨ ਆ
ਜਰੂਰ ਬਰਾੜ ਸਾਹਿਬ ਤੇ ਪਰਮਾਤਮਾ ਅੱਗੇ ਦੁਆ ਕਰਦੇ ਆ ਜੀ ਜਿਹੜੀ ਅਮੀਰੀ ਤੁਹਾਡੀ ਅੰਦਰ ਦੀ ਅਮੀਰੀ ਆ ਉਹ ਇਸੇ ਤਰ੍ਹਾਂ ਬਣੀ ਰਹੇ ਬਾਹਰੋਂ ਤੇ ਜੀ ਕਦੀ ਕੋਈ ਅਮੀਰ ਹੁੰਦਾ ਹੀ ਨਹੀਂ ਮੈਨੂੰ ਲੱਗਦਾ ਕਿ ਬਾਹਰੋਂ ਤੇ ਅਸੀਂ ਗਰੀਬ ਹੀ ਰਹਿੰਦੇ ਹਾਂ ਹਮੇਸ਼ਾ ਪਰ ਅੰਦਰ ਜਿਹੜੀ ਆ ਸਾਡੇ ਅਮੀਰੀ ਉਹ ਜ਼ਰੂਰ ਆ ਜਾਵੇ ਤੇ ਜਾਂਦੇ ਜਾਂਦੇ ਧਨੀ ਸਾਹਿਬ ਹੁਣਾਂ ਦੀ ਇੱਕ ਗੱਲ ਦਾ ਜਵਾਬ ਦੇ ਦਿਓ ਕਹਿੰਦੇ ਕਿ ਭਾਜੀ ਇਹ ਯੂਰੀਆ ਤੇ ਡਾਇਆ ਮਿਲ ਜਾਂਦੀ ਆ ਰਿਵਰਲੈਂਡ ਚ
ਬਿਲਕੁਲ ਜੀ ਬਿਲਕੁਲ ਕੱਲ ਹੀ ਚਾਰਟ ਬਣਾ ਕੇ ਦੇ ਕੇ ਗਿਆ ਇੱਥੇ ਤਾਂ ਪੂਰਾ ਚਾਰਟ ਨਾਲ ਦੇ ਕੇ ਜਾਂਦੇ ਧਨੀ ਸਾਹਿਬ ਆਪੇ ਸਿੱਟ ਜਾਂਦੇ ਆ ਨਾ ਪੈਸੇ ਲੈਣ ਆਉਂਦੇ ਆ ਨਾ ਲਾਈਨ ਚ ਲੱਗਣਾ ਪੈਂਦਾ ਤੇ ਬਿੱਲ ਵੀ ਉਦੋਂ ਆਉਂਦਾ ਜਦੋਂ ਤੁਹਾਡੀ ਫਸਲ ਦੇ ਪੈਸੇ ਆ ਜਾਂਦੇ ਆ ਸੋ ਹਰ ਚੀਜ਼ ਆ ਜੀ
ਜੀ ਤੇ ਬਰਾੜ ਸਾਹਿਬ ਤਾਂ ਸੇਮ ਢਿੱਲੋਂ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਨੂੰ ਈਮੇਲ ਦੇ ਰਾਹੀਂ ਤੇ ਜਗਤਾਰ ਗਿੱਲ ਹੁਣਾਂ ਨੇ ਤੁਹਾਨੂੰ ਧੰਨਵਾਦ ਕਿਹਾ ਹੈ ਧੰਨਵਾਦ ਵੀਰੇ ਤੇ ਲਓ ਜੀ ਇੱਕ ਨਵਾਂ ਕਿੱਸਾ ਜਿਹੜਾ ਭਿੰਦਰ ਕਿਸ਼ਨਪੁਰੀਆ ਹੁਣਾਂ ਨੇ ਛੇੜ ਦਿੱਤਾ ਪਰ ਮੈਨੂੰ ਲੱਗਦਾ ਉਹ ਅਸੀਂ ਅੱਜ ਦੇ ਪ੍ਰੋਗਰਾਮ ਚ ਨੀ ਅਗਲੇ ਪ੍ਰੋਗਰਾਮ ਚ ਜੇ ਕਰੀਏ ਤਾਂ ਵਧੀਆ ਕਹਿੰਦੇ ਭੀ ਦਾਸ ਕਹਿਣਾ ਤੇ ਗੁਰਜੰਟ ਨੂੰ ਪੁੱਛ ਲਓ
ਚਲੋ ਜੀ ਚਲੋ ਉਹ ਵੀ ਇੱਕ ਆਪਦਾ ਇਸ਼ੂ ਆ ਸੋ ਬਹੁਤ ਮਿਹਰਬਾਨੀ ਜੀ ਸਾਰਿਆਂ ਦੀ ਤੇ ਮਿਲਦੇ ਆ ਜੀ ਫਿਰ
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸੋ ਲਓ ਜੀ ਇਹ ਗੁਰਜੰਟ ਹੁਣਾਂ ਦੇ ਨਾਲ ਹੀ ਅਸੀਂ ਪ੍ਰੋਗਰਾਮ ਨੂੰ ਦੇ ਇਸ ਸੈਕਸ਼ਨ ਤੇ ਵਿਰਾਮ ਲਾਉਂਦੇ ਹਾਂ ਬਰਾੜ ਸਾਹਿਬ ਹੁਣਾਂ ਦਾ ਜ਼ਰੂਰਤ ਤੋਂ ਕਿਤੇ ਜ਼ਿਆਦਾ ਟਾਈਮ ਅਸੀਂ ਲੈ ਲਿਆ ਪਰ ਧੰਨਵਾਦੀ ਵੀ ਆ ਜੀ ਉਹਨਾਂ ਦੇ ਉਹ ਖੁੱਲ ਕੇ ਗੱਲਾਂ ਕਰਦੇ ਆ ਔਰ ਇਹੀ ਚੀਜ਼ਾਂ ਜਿਹੜੀਆਂ ਸਾਨੂੰ ਸਾਰਿਆਂ ਨੂੰ ਪਸੰਦ ਹੁੰਦੀਆਂ ਜੋ ਆਪਣੀਆਂ ਕਮੀਆਂ ਪੇਸ਼ੀਆਂ ਉਹਨਾਂ ਬਾਰੇ ਵੀ ਖੁੱਲ ਕੇ ਗੱਲ ਕਰਨੀ ਚਾਹੀਦੀ ਆ ਜੋ ਅਸੀਂ ਹਾਂ ਉਹ ਹਾਂ ਜੋ ਨਹੀਂ ਹਾਂ ਉਹ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਪਰ ਹਾਂ ਇੱਕ ਚੰਗੇ ਰਾਹ ਵੱਲ ਜ਼ਰੂਰ ਲੱਗੇ ਰਹਿਣਾ ਚਾਹੀਦਾ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਨੂੰ ਆਪਣੀ ਜਿਹੜੀ ਸੈਲਫ ਅਵੇਅਰਨੈਸ ਹੈ ਆਪਣੇ ਆਪ ਦਾ ਜਿਹੜਾ ਗਿਆਨ ਆ ਉਹ ਹੋ ਜਾਵੇ। ਸੋ ਬਾਕੀ ਤਾਂ ਜੀ ਕਲੋਲਾ ਹੀ ਨੇ। ਸੋ ਗੀਤਾਂ ਦੀਆਂ ਫਰਮਾਇਸ਼ਾਂ ਬਹੁਤ ਆਈਆਂ ਹੋਈਆਂ ਨੇ ਮੇਰੇ ਕੋਲ, ਤੇ ਹੁਣ ਮੈਂ ਜਰਾ ਆਪਣਾ ਮੂੰਹ ਬੰਦ ਕਰਾਂ, ਹਨਾ ਬ੍ਰੇਕ ਲਵਾਂ ਥੋੜੀ ਜਿਹੀ, ਤੇ ਨਾਲ ਜਿਹੜੇ ਗੀਤ ਹੈ ਅਸੀਂ ਉਹ ਵੀ ਚਲਾਉਣੇ, ਦਲਜੀਤ ਸਿੰਘ ਹੁਣਾਂ ਦਾ ਤੇ ਭਿੰਦਰ ਹੁਣਾਂ ਦੀ ਬੇਟੀਆਂ ਦਾ ਜਿਹੜਾ ਬਰਥਡੇ ਵੀ ਹੈ ਸਫਰਨਜੋਤ ਤੇ ਰੂਪਮ ਦਾ, ਉਹ ਵੀ ਅਸੀਂ ਜ਼ਰੂਰ ਸੈਲੀਬ੍ਰੇਟ ਕਰਨਾ ਜੀ ਗੀਤ ਦੇ ਜ਼ਰੀਏ। ਸੋ ਮਿਲਦੀ ਹਾਂ ਮੈਂ ਇਸ ਬ੍ਰੇਕ ਤੋਂ ਬਾਅਦ ਜੀ।
ਪਾਪਾ ਮੈਂ ਛੋਟੀ ਤੇ ਬੜੀ ਹੋ ਗਈ ਕਿਉਂ, ਪਾਪਾ ਮੈਂ ਛੋਟੀ ਤੇ ਬੜੀ ਹੋ ਗਈ ਕਿਉਂ,
ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ? ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135, 0433-256-135।
ਕਿੰਨਾ ਰੁਮਾਲ ਦੇ ਗਏ ਹੋ। ਦਵਿੰਦਰ ਸ਼ਰਮਾ ਹੁਣਾਂ ਦੀ ਫਰਮਾਇਸ਼ ਤੇ ਅਸੀਂ ਇਹ ਯੂਕੇ ਸਟਾਈਲ ਗੀਤ ਸੁਣਿਆ ਤੇ ਉਸ ਤੋਂ ਪਹਿਲਾਂ ਦਲਜੀਤ ਸਿੰਘ ਹੁਣਾਂ ਦੀ ਫਰਮਾਇਸ਼ ਤੇ ਜਿਹੜਾ ਗੀਤ ਉਹਨਾਂ ਨੇ ਡੈਡੀਕੇਟ ਕੀਤਾ ਸੀ ਜੀ ਸੈਫਰਨ ਜੋਤ ਆਪਣੀ ਬੇਟੀ ਦੇ ਲਈ ਉਹ ਚਲਾਇਆ ਸੀ ਤੇ ਨਾਲ ਦੀ ਨਾਲ ਅਸੀਂ ਇੱਕ ਵਾਰੀ ਫੇਰ ਤੋਂ ਭਿੰਦਰ ਹੁਣਾਂ ਨੂੰ ਤੇ ਦਲਜੀਤ ਸਿੰਘ ਹੁਣਾਂ ਨੂੰ ਉਹਨਾਂ ਦੀਆਂ ਬੇਟੀਆਂ ਦੇ ਜਨਮ ਦਿਨ ਤੇ ਵਧਾਈ ਦਿੰਦੇ ਹਾਂ। ਪਰਮਾਤਮਾ ਉਹਨਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ, ਕੋਈ 20-30 ਮਿੰਟ ਬਚੇ ਨੇ ਕਿਉਂਕਿ ਅਸੀਂ ਅੱਜ ਬਰਾੜ ਸਾਹਿਬ ਦਾ ਹੀ ਸਮਾਂ ਜਿਹੜਾ ਜ਼ਿਆਦਾ ਲੈ ਲਿਆ। ਪਰ ਚਲੋ ਜੀ, ਜਿੰਨਾ ਵੀ ਸਮਾਂ ਬਚਿਆ ਮੈਂ ਇਹ ਦੱਸਵਾਂ ਕਿ ਅਸੀਂ ਕਾਫੀ ਸਮੇਂ ਤੋਂ ਰਿਸ਼ਤਿਆਂ ਦੀ ਜਿਹੜੀ ਕੜੀ ਸ਼ੁਰੂ ਕੀਤੀ ਹੋਈ ਸੀ ਉਹਦੇ ਵਿੱਚ ਅਸੀਂ ਕਾਫੀ ਰਿਸ਼ਤੇ ਗੁੰਦੇ ਆ ਜੀ। ਉਹਦੇ ਵਿੱਚ ਚਾਹੇ ਭੈਣ ਭਰਾ ਦਾ ਹੋਵੇ, ਮਾਂ ਪੁੱਤ ਦਾ ਹੋਵੇ, ਪਿਓ ਪੁੱਤ ਦਾ ਹੋਵੇ, ਜਾਂ ਧੀ ਪਿਓ ਦਾ ਹੋਵੇ, ਭਰਜਾਈਆਂ ਦਾ ਹੋਵੇ, ਭੈਣਾਂ ਦਾ ਹੋਵੇ। ਸੋ ਕਾਫੀ ਰਿਸ਼ਤੇ ਜਿਹੜੇ ਅਸੀਂ ਉਹਨਾਂ ਤੇ ਗੱਲਬਾਤ ਕੀਤੀ ਹੈ। ਸੋ ਅਜੇ ਵੀ ਬਹੁਤ ਸਾਰੇ ਰਿਸ਼ਤੇ ਇਹੋ ਜਿਹੇ ਜਿਨ੍ਹਾਂ ਤੇ ਗੱਲ ਕੀਤੀ ਜਾ ਸਕਦੀ ਹੈ, ਪਰ ਉਹਨਾਂ ਨੂੰ ਸਾਰਿਆਂ ਨੂੰ ਅੱਜ ਇਸ ਇੱਕ ਪ੍ਰੋਗਰਾਮ ਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕਰਾਂਗੀ ਤਾਂ ਕਿ ਅੱਗੇ ਤੋਂ ਅਸੀਂ ਕੁਝ ਹੋਰ ਯਾਦਾਂ, ਕੁਝ ਹੋਰ ਗੱਲਾਂ ਜਿਹੜੀਆਂ ਉਹਨਾਂ ਨੂੰ ਸ਼ੁਰੂ ਕਰ ਸਕੀਏ। ਸੋ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿੱਥੇ ਅਸੀਂ ਆਪਣੀਆਂ ਯਾਦਾਂ ਸ਼ੇਅਰ ਕਰਦੇ ਹਾਂ, ਅਸੀਂ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਦੇ ਹਾਂ, ਕਿਉਂ ਨਾ ਜਿਹੜੇ ਸਾਡੇ ਵਡੇਰੇ ਆ, ਸਾਡੇ ਮਾਂ ਬਾਪ, ਸਾਡੇ ਮਾਪੇ ਜਿਹੜੇ ਹੈਗੇ ਆ, ਉਹ ਜਿਹੜੇ ਇੰਡੀਆ ਤੋਂ ਇੱਥੇ ਸਾਡੇ ਕੋਲ ਆਉਂਦੇ ਨੇ, ਕਿਉਂ ਨਾ ਉਹਨਾਂ ਨੂੰ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ, ਉਹਨਾਂ ਦੇ ਵਿਚਾਰਾਂ ਤੋਂ ਕੁਝ, ਉਹਨਾਂ ਦੇ ਐਕਸਪੀਰੀਅੰਸ ਤੋਂ ਕੁਝ ਸਿੱਖ ਸਕੀਏ ਤੇ ਉਹਨਾਂ ਯਾਦਾਂ ਵੱਲ ਚੜੀਏ ਜਿੱਥੇ ਜਿਹੜੀਆਂ ਯਾਦਾਂ ਉਹਨਾਂ ਦੇ ਜ਼ਿਹਨ 'ਚ ਛੁਪੀਆਂ ਹੋਈਆਂ ਨੇ, ਜੋ ਸਾਡੀਆਂ ਨਜ਼ਰਾਂ ਤੋਂ ਪਰੇ ਦੀਆਂ ਨੇ। ਸੋ ਉਹਨਾਂ ਨੂੰ ਵੀ ਅਸੀਂ ਬੈਠ ਕੇ ਸੋਚੀਏ ਤੇ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਕਰੀਏ। ਸੋ ਜ਼ਰੂਰ ਦੱਸਿਓ ਤੁਸੀਂ ਮੈਨੂੰ ਕਿ ਕਿਵੇਂ ਦਾ ਲੱਗਾ ਇਹ ਵਿਚਾਰ ਤੁਹਾਨੂੰ, ਜਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਹੋਰ ਕੀ ਸੁਣਨਾ ਚਾਹੁੰਦੇ ਹੋ, ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ, ਇਹਦੇ ਬਾਰੇ ਜ਼ਰੂਰ ਦੱਸਿਆ ਕਰੋ। ਸੋ ਜਿੱਥੇ ਅੱਜ ਅਸੀਂ ਇਹਨਾਂ ਰਿਸ਼ਤਿਆਂ ਨੂੰ ਸਮੇਟਣਾ ਜੀ, ਇਹਨਾਂ ਰਿਸ਼ਤਿਆਂ ਦੇ ਬਾਰੇ ਗੱਲਬਾਤ ਕਰਨੀ ਹੈ, ਉੱਥੇ ਨਾਲ ਦੀ ਨਾਲ ਮੈਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਹਸਤੀ ਨੂੰ ਇਨਵਾਈਟ ਕਰਨਾ ਹੈ ਜੀ। ਕੌਰ ਜੀ ਸਾਡੇ ਲਿਸਨਰਸ ਨੇ ਵੀ ਨੇ ਤੇ ਇੰਡੀਆ ਤੋਂ ਇੱਥੇ ਆਏ ਹੋਏ ਨੇ ਤੇ ਮੈਂ ਵੀ ਦੱਸ ਦਵਾਂ ਜੀ, ਜੇ ਮੈਂ ਮਾਂ ਬਾਪ ਤੋਂ ਗੱਲ ਸ਼ੁਰੂ ਕਰਨੀ ਹੈ ਤੇ ਉਹ ਮੇਰੇ ਮੰਮੀ ਵੀ ਨੇ। ਸੋ ਮੈਨੂੰ ਲੱਗਾ ਕਿਉਂ ਨਾ ਉਹਨਾਂ ਤੋਂ ਹੀ ਸ਼ੁਰੂ ਕਰਾਂ ਇਹ ਗੱਲਬਾਤ ਦਾ ਸਿਲਸਿਲਾ, ਕਿ ਅੱਜ ਉਹਨਾਂ ਦੇ ਐਕਸਪੀਰੀਅੰਸ ਤੋਂ, ਉਹਨਾਂ ਦੇ ਤਜਰਬਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਰਿਸ਼ਤਿਆਂ ਦੀਆਂ ਵੀ ਗੱਲਾਂ ਕਰਾਂਗੇ ਤੇ ਨਾਲ ਹੀ ਦੇਖਦੇ ਹਾਂ ਜੀ ਆਉਣ ਵਾਲੇ ਜਿਹੜੇ ਲਹਿਰਾਂ ਪ੍ਰੋਗਰਾਮ ਬੁੱਧਵਾਰ ਦਾ, ਉਹਨਾਂ ਦੇ ਵਿੱਚ ਅਸੀਂ ਹੋਰ ਵੀ ਮਾਪਿਆਂ ਨੂੰ ਲੈਣ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਜੀ ਆਪਣੇ ਮੰਮੀ ਦਾ, ਸੁਰਿੰਦਰ ਕੌਰ ਹੁਣਾਂ ਦਾ, ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੀ ਹਾਂ। ਸਤਿ ਸ੍ਰੀ ਅਕਾਲ ਸੁਰਿੰਦਰ ਜੀ, ਕਵਾਂ ਜਾਂ ਮੰਮੀ ਕਵਾਂ, ਤੁਹਾਨੂੰ ਤੁਹਾਡਾ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ ਜੀ।
ਹਾਂਜੀ ਸੁਖਪ੍ਰੀਤ ਬੇਟਾ ਅਤੇ ਹਰਮਨ ਰੇਡੀਓ ਦੇ ਲਹਿਰਾ ਪ੍ਰੋਗਰਾਮ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ,
ਮੈਨੂੰ ਮੰਮੀ ਕਹੋ, ਸੁਰਿੰਦਰ ਕਹਿ ਲੋ, ਕੁਛ ਵੀ ਕਹਿ ਲੋ, ਠੀਕ ਆ। ਦੂਸਰਾ ਮੈਂ ਵੀ ਤੁਹਾਨੂੰ ਸੁਖਪ੍ਰੀਤ ਦੇ, ਤੁਹਾਡਾ ਪਿਆਰ ਭਰਿਆ ਨਾਂ ਜਿਹੜਾ ਸਾਡੇ ਲਈ ਉਹ ਸੁੱਖ ਆ, ਮੈਂ ਵੀ ਤੁਹਾਨੂੰ ਸੁੱਖ ਹੀ ਵਰਤਾਂਗੀ।
ਠੀਕ ਹੈ ਜੀ, ਠੀਕ ਹੈ ਜ਼ਰੂਰ। ਸੋ ਜਿਵੇਂ ਕਿ ਤੁਸੀਂ ਸਾਡੇ ਰੈਗੂਲਰ ਲਿਸਨਰਸ ਵੀ ਹੋ, ਤੁਸੀਂ ਇੱਥੇ ਤਾਂ ਸੁਣਦੇ ਹੀ ਹੋ, ਪਰ ਮੈਨੂੰ ਪਤਾ ਹੈ ਕਿ ਜਿਹੜਾ ਸਾਡਾ ਹਰਮਨ ਰੇਡੀਓ ਉਹਨਾਂ ਦੇ ਨਾਲ ਇਹ ਇੰਡੀਆ ਦੇ ਵਿੱਚ ਹੁੰਦੇ ਹੋਏ ਵੀ ਜਿਹੜਾ ਸਵੇਰੇ ਉੱਠ ਕੇ ਪ੍ਰੋਗਰਾਮ ਸਾਡੇ ਜ਼ਰੂਰ ਸੁਣਦੇ ਆ। ਸੋ ਇੱਕ ਕਹਿਲਵਾਂ ਕਿ ਬੜੇ ਪਿਆਰੇ ਜਿਹੇ ਲਿਸਨਰਸ ਵੀ ਨੇ ਸਾਡੇ। ਸੋ ਗੱਲ ਕਰਦੇ ਹਾਂ ਕਿ ਤੁਸੀਂ ਪੰਜਾਬ ਤੇ ਆਸਟ੍ਰੇਲੀਆ ਹਨਾ, ਇਹਨਾਂ ਦੋਹਾਂ ਧਰਤੀਆਂ ਨੂੰ ਦੇਖਿਆ ਹੋਇਆ, ਜਿਸ ਨਜ਼ਰ ਨਾਲ ਤੁਸੀਂ ਦੇਖਦੇ ਹੋ ਉਸ ਨਜ਼ਰ ਨਾਲ ਸ਼ਾਇਦ ਅਸੀਂ ਨਹੀਂ ਦੇਖਦੇ, ਅਸੀਂ ਇਸ ਧਰਤੀ ਨੂੰ ਹੋਰ ਨਜ਼ਰ ਨਾਲ ਦੇਖਦੇ ਹਾਂ ਹਨਾ। ਅਸੀਂ ਇੱਥੇ ਆ ਕੇ ਵਸ ਗਏ ਹਾਂ, ਅਸੀਂ ਇੱਥੇ ਕੰਮ ਕਾਰ ਕਰਨੇ ਆ, ਅਸੀਂ ਆਪਣੇ ਬੱਚੇ ਪਾਲਣੇ ਆ। ਸੋ ਸਾਡਾ ਨਜ਼ਰੀਆ ਜਿਹੜਾ ਇਸ ਧਰਤੀ ਨਾਲ ਇੱਕ ਹੋਰ ਤਰ੍ਹਾਂ ਦਾ ਜੁੜਿਆ ਹੋਇਆ, ਤੁਸੀਂ ਉਹਨੂੰ ਇੱਕ ਅਲੱਗ ਜਿਹੀ ਬੜੀ ਨੋਨ ਜਜਮੈਂਟਲ ਕਹਿ ਲਓ ਉਸ ਤਰ੍ਹਾਂ ਨਾਲ ਇਹ ਸਾਰਾ ਕੁਝ ਦੇਖਦੇ ਹੋ। ਸੋ ਕੀ ਫਰਕ ਲੱਗਦਾ ਤੁਹਾਨੂੰ ਆਸਟ੍ਰੇਲੀਆ ਤੇ ਪੰਜਾਬ ਦੇ ਵਿੱਚ, ਪਹਿਲਾਂ ਤੇ ਇਹ ਦੱਸੋ।
ਹਾਂਜੀ ਉਹ ਤਾਂ ਬੇਟਾ ਜੀ ਦੇਖੋ, ਸਾਡੀ ਉਹ ਜਨਮ ਭੂਮੀ ਆ, ਸਾਨੂੰ ਉਸਦੇ ਨਾਲ ਪਿਆਰ ਆ, ਠੀਕ ਹੈ। ਪਰ ਇੱਥੇ ਵੀ ਜੋ ਅਸੀਂ ਦੇਖ ਰਹੇ ਹਾਂ ਸਾਨੂੰ ਬਹੁਤ ਵਧੀਆ ਲੱਗਾ, ਕਿਉਂਕਿ ਇੱਥੇ ਹਰ ਚੀਜ਼ ਜਿਹੜੀ ਆ ਉਹ ਕਿਸੇ ਨਿਯਮ ਦੇ ਵਿੱਚ ਬੱਝੀ ਹੋਈ ਆ। ਇੱਥੇ ਦਾ ਹਰ ਕੰਮ ਜਿਹੜਾ ਨਿਯਮ ਦੇ ਨਾਲ ਹੋ ਰਿਹਾ ਆ, ਬਹੁਤ ਵਧੀਆ ਲੱਗ ਰਿਹਾ, ਵਾਤਾਵਰਨ ਸਾਫ਼ ਸੁਥਰਾ ਆ ਅਤੇ ਇੱਥੇ ਦੇ ਲੋਕਾਂ ਦਾ ਆਪਸ ਵਿੱਚ ਬਹੁਤ ਪਿਆਰ ਆ। ਉਹ ਜਿਹੜੇ ਇੱਥੋਂ ਦੇ ਲੋਕ ਹੈਗੇ ਗੋਰੇ, ਉਹ ਵੀ ਮਤਲਬ ਕਿ ਬੜੇ ਪਿਆਰ ਦੇ ਨਾਲ ਗੱਲਬਾਤ ਕਰਦੇ ਆ, ਬਹੁਤ ਵਧੀਆ ਲੱਗਦਾ ਆ। ਠੀਕ ਹੈ ਸਾਡੀ ਜਨਮ ਭੂਮੀ ਆ, ਪਰ ਸਾਨੂੰ ਇਹ ਵੀ ਬਹੁਤ ਵਧੀਆ ਲੱਗ ਰਿਹਾ
ਜੀ। ਸੋ ਬਿਲਕੁਲ ਜੀ ਗੱਲ ਇਹ ਹੈ ਕਿ ਉਹੀ ਹਰ ਹਾਲ ਚ ਖੁਸ਼ ਰਹਿਣਾ ਚਾਹੀਦਾ ਹੈ। ਸੋ ਪੰਜਾਬ ਹੋਵੇ ਚਾਹੇ ਆਸਟ੍ਰੇਲੀਆ ਹੋਵੇ, ਗੱਲ ਤੇ ਇੱਥੇ ਆ ਕੇ ਨਿਬੜਦੀ ਹੈ ਕਿ ਤੁਸੀਂ ਉਸ ਚੀਜ਼ ਨੂੰ, ਉਸ ਧਰਤੀ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਅਸੀਂ ਮਹੀਨੇ ਦੋ ਕੁ ਮਹੀਨੇ ਤੋਂ ਮੈਨੂੰ ਲੱਗਦਾ ਅਸੀਂ ਰਿਸ਼ਤਿਆਂ ਦੇ ਬਾਰੇ ਗੱਲਬਾਤ ਕਰ ਰਹੇ ਸੀ। ਹਰ ਇੱਕ ਰਿਸ਼ਤੇ ਤੇ ਅਸੀਂ ਬੜੇ ਗੌਰ ਨਾਲ ਉਹਨਾਂ ਤੇ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦੀਆਂ ਯਾਦਾਂ ਯਾਦ ਕੀਤੀਆਂ, ਹੈਨਾ। ਸੋ ਕਾਫੀ ਰਿਸ਼ਤੇ ਇਹੋ ਜਿਹੇ ਆ ਜਿਹੜੇ ਮੇਰੇ ਤੋਂ ਪ੍ਰੋਗਰਾਮਾਂ ਦੇ ਵਿੱਚ ਨਹੀਂ, ਜਿਨ੍ਹਾਂ ਬਾਰੇ ਵਿਸਤਾਰ ਪੂਰਵਕ ਗੱਲ ਨਹੀਂ ਹੋਈ। ਉਹਨਾਂ ਦੇ ਵਿੱਚੋਂ ਗੱਲ ਭਾਵੇਂ ਕਰ ਲਓ ਕਿ ਮਾਸੀ ਹੋ ਗਈ ਜਾਂ ਭੂਆ ਹੋ ਗਈ। ਮਾਸੀ ਤੇ ਭੂਆ ਦਾ ਰਿਸ਼ਤਾ ਵੀ ਬੜਾ ਪਿਆਰਾ ਹੁੰਦਾ ਜੀ, ਹੈਨਾ, ਕਿ ਦੋਨਾਂ ਦਾ ਸੇਮ ਨਿੱਘ ਹੁੰਦਾ ਹੈ। ਇੱਕ ਮਾਂ ਦੀ ਭੈਣ ਹੁੰਦੀ ਹੈ ਤੇ ਇੱਕ ਪਿਓ ਦੀ ਭੈਣ ਹੁੰਦੀ ਹੈ। ਸੋ ਦੋਨਾਂ ਰਿਸ਼ਤਿਆਂ ਦਾ ਉਹੀ ਨਿੱਘ ਹੁੰਦਾ, ਉਹੀ ਪਿਆਰ ਹੁੰਦਾ। ਉਸ ਤੋਂ ਇਲਾਵਾ ਹੋਰ ਕਈ ਇਹੋ ਜਿਹੇ ਰਿਸ਼ਤੇ ਆ ਜਿਹੜੇ ਅੱਜ ਕੱਲ ਦੇ ਦੌਰ ਦੇ ਵਿੱਚ ਜਿਨ੍ਹਾਂ ਦੇ ਨਾਮ ਵੀ ਗੁਆਚਦੇ ਜਾ ਰਹੇ ਆ, ਹਨਾ। ਉਹ ਜਿਵੇਂ ਹੋ ਗਿਆ ਕੁੜਮ ਕੁੜਮਣੀ ਹੋ ਗਿਆ, ਸਾਂਡੂ ਹੋ ਗਿਆ, ਪਤਿਓਰਾ, ਪਤੀਸ, ਮਲਿਓਰਾ, ਫਫੇਸ, ਫਫਿਓਰਾ। ਸੋ ਇਹ ਸਾਰੇ ਨਾਮ ਤੇ ਹੁਣ ਮੈਨੂੰ ਲੱਗਦਾ ਹੁੰਦਾ ਕਿ ਅੱਜ ਕੱਲ ਦੇ ਬੱਚਿਆਂ ਨੂੰ ਤੈਅ ਹੋਣਾ ਵੀ ਇਹ ਹੈ ਕੀ ਚੀਜ਼, ਇਹ ਪੰਜਾਬੀ ਦੇ ਵਰਡਸ ਨੇ, ਉਹਨਾਂ ਨੂੰ ਲੱਗਣਾ ਪਿਆ ਪਤਾ ਨੀ ਕਿਹੜੀ ਫਾਰਸੀ ਬੋਲਦੀ ਪਈ ਹੈ। ਸੋ ਕੀ ਕਹੋਗੇ ਜਗ੍ਹਾ ਬਾਰੇ, ਕੀ ਕਹੋਗੇ? ਬਿਲਕੁਲ, ਸਾਰੀਆਂ ਸਾਰਾ ਕੁਝ ਕਵਰ ਆਪ ਆਂਟੀ ਅੰਕਲ ਨੇ ਕਰ ਲਿਆ ਤੇ ਇਹਨਾਂ ਰਿਸ਼ਤਿਆਂ ਬਾਰੇ ਕੀ ਕਹੋਗੇ?
ਦੇਖੋ, ਸੁਖ ਰਿਸ਼ਤੇ ਜਿਹੜੇ ਆ ਇਹ ਇੱਕ ਛੋਟਾ ਜਿਹਾ ਸ਼ਬਦ ਆ, ਪਰ ਇਸ ਦੇ ਪਿੱਛੇ ਬਹੁਤ ਪਿਆਰ, ਸਤਿਕਾਰ, ਵਲਵਲੇ, ਉਮੰਗਾਂ, ਆਸ਼ਾਵਾਂ ਜਿਹੜੀਆਂ ਭਰੀਆਂ ਹੋਈਆਂ ਆ। ਬਹੁਤ ਮਤਲਬ ਕਿ ਰਿਸ਼ਤੇ ਜਿਹੜੇ ਆ ਬਹੁਤ ਅਹਿਮ ਰਿਸ਼ਤੇ ਆ। ਮਤਲਬ ਕਿ ਇਹ ਜਿਹੜੇ ਰਿਸ਼ਤੇ, ਇਹਦੀਆਂ ਕਿਸਮਾਂ ਵੀ ਕਈ ਅੱਗੇ ਹੈਗੀਆਂ। ਪਹਿਲੀ ਹੈਗਾ ਜੇ ਸਾਡੇ ਜਿਹੜੇ ਖੂਨ ਦੇ ਰਿਸ਼ਤੇ ਆ ਜਿਹੜੇ ਕਿ ਸਾਨੂੰ ਆਪਣੇ ਜਨਮ ਤੋਂ ਮਿਲਦੇ ਆ। ਦੂਸਰੇ ਸਾਡੇ ਸਮਾਜਿਕ ਰਿਸ਼ਤੇ ਜਿਹੜੇ ਸਾਡੇ ਸਮਾਜ ਵਿੱਚ ਰਹਿ ਕੇ ਫਿਰ ਬਣਦੇ ਆ। ਤੀਸਰੇ ਰਿਸ਼ਤੇ ਸਾਡੇ ਜਿਹੜੇ ਸਾਡੇ ਦੋਸਤੀ ਦੇ ਰਿਸ਼ਤੇ ਆ ਜਿਹੜੇ ਸਾਡੇ ਮਨੋਂ ਬਣਦੇ ਆ। ਤੇ ਚੌਥਾ ਰਿਸ਼ਤਾ ਜਿਹੜਾ ਉਹ ਰਿਸ਼ਤਾ ਸਭ ਤੋਂ ਸਤਿਕਾਰ ਭਰਿਆ ਤੇ ਪਿਆਰ ਭਰਿਆ ਜਿਹੜਾ ਰਿਸ਼ਤਾ ਉਹ ਹੈਗਾ ਸਾਡਾ ਰੂਹਾਨੀਅਤ ਦਾ ਰਿਸ਼ਤਾ, ਰੂਹਾਂ ਦਾ ਰਿਸ਼ਤਾ। ਪਰ ਉਹਦੇ ਬਾਰੇ ਜਿਹੜੀ ਅੱਜ ਅਸੀਂ ਸਿਰਫ ਦੁਨਿਆਵੀ ਰਿਸ਼ਤਿਆਂ ਬਾਰੇ ਗੱਲਬਾਤ ਕਰ ਰਹੇ ਹਾਂ ਤੇ ਉਹਦੇ ਬਾਰੇ ਗੱਲਬਾਤ ਕਰਾਂਗੇ। ਇਹ ਰਿਸ਼ਤੇ, ਸਾਰੇ ਰਿਸ਼ਤੇ ਜਿਹੜੇ ਆ ਇਹ ਬਹੁਤ ਪਵਿੱਤਰ ਆ, ਬਹੁਤ ਅਹਿਮ ਹੈਗੇ ਆ। ਤੇ ਉਹਨਾਂ ਵਿੱਚੋਂ ਮੈਂ ਤੁਹਾਨੂੰ ਗੱਲ ਕਰਦੀ ਹਾਂ। ਪਹਿਲਾ ਜਿਹੜਾ ਸਾਡਾ ਰਿਸ਼ਤਾ ਹੈਗਾ ਆ ਉਹ ਖੂਨ ਦਾ ਰਿਸ਼ਤਾ ਹੈ ਜਿਹੜਾ ਕਿ ਸਾਨੂੰ ਜਨਮ ਤੋਂ ਮਿਲਦਾ ਹੈ। ਉਹ ਜਿਹੜਾ ਰਿਸ਼ਤਾ, ਜਿਹੜਾ ਜਨਮ ਦਾ ਰਿਸ਼ਤਾ, ਉਹ ਮੈਂ ਆਪਣੇ ਹਿਸਾਬ ਦੇ ਨਾਲ ਆਪਣੇ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਮੈਂ ਆਪਣੇ ਜ਼ਿੰਦਗੀ ਵਿੱਚ ਮਾਣੇ ਰਿਸ਼ਤੇ ਮੈਂ ਉਹਨਾਂ ਬਾਰੇ ਤੁਹਾਨੂੰ ਦੱਸਾਂਗੀ। ਜਨਮ ਦਾ ਰਿਸ਼ਤਾ ਜਿਹੜਾ ਆ ਉਹ ਸਾਡੇ ਜਿਹੜਾ, ਮੈਨੂੰ, ਮੈਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਆ ਕਿ ਉਹਨਾਂ ਨੇ ਮੈਨੂੰ ਇੱਕ ਇੱਜ਼ਤ ਭਰੀ, ਬਹੁਤ ਵਧੀਆ ਅਤੇ ਵਧੀਆ ਪਰਿਵਾਰ ਦੇ ਵਿੱਚ ਉਹਨਾਂ ਨੇ ਮੇਰਾ ਜਨਮ ਮੈਨੂੰ ਦਿੱਤਾ। ਮੇਰੇ ਜਿਹੜੇ ਦਾਦਾ ਜੀ ਜਿਹੜੇ ਸੀਗੇ, ਉਹਨਾਂ ਦੇ ਪਿਤਾ ਜੀ ਜਿਹੜੇ ਸੀਗੇ, ਪਰਦਾਦਾ ਜੀ, ਉਹ ਵੀ ਬਹੁਤ ਚੰਗੇ ਸੀ। ਮੇਰੇ ਦਾਦਾ ਜੀ ਜਿਹੜੇ ਸੀਗੇ ਉਹ ਮਤਲਬ ਕਿ ਉਹਨਾਂ ਦਾ ਪਰਿਵਾਰ, ਉਹ ਤਿੰਨ ਭਰਾ ਸੀ, ਉਹਨਾਂ ਦੇ ਦੋ ਭੈਣਾਂ ਸੀ। ਪਰਿਵਾਰ ਦੇ ਵਿੱਚ ਮੇਰੇ ਬਾਬਾ ਜੀ ਜਿਹੜੇ ਸੀ ਉਹ ਸਭ ਤੋਂ ਵੱਡੇ ਮੈਂਬਰ ਸੀ। ਅੱਗੋਂ ਮੇਰੇ ਪਿਤਾ ਜੀ ਜਿਹੜੇ, ਉਹ ਵੀ ਉਹਨਾਂ ਦੇ ਦੋ ਭਰਾ ਸੀ, ਇੱਕ ਭੈਣ ਸੀ, ਉਹ ਵੀ ਆਪਣੇ ਪਰਿਵਾਰ ਦੇ ਵਿੱਚ ਸਭ ਤੋਂ ਵੱਡੇ ਸੀ। ਤੇ ਉਹਨਾਂ ਦੇ ਅੱਗੇ ਪਰਿਵਾਰ ਦੇ ਵਿੱਚ ਬੱਚੇ ਨੇ ਜਨਮ ਲਿਆ ਤੇ ਉਹਦਾ ਨਾਂ ਉਹਨਾਂ ਨੇ ਸੁਰਿੰਦਰ ਕੌਰ ਰੱਖਿਆ। ਤੇ ਉਹ ਮਤਲਬ ਇਸ ਜੇਠਾ ਬੂਟਾ ਕਹਿੰਦੇ ਸੀ, ਕਿਉਂਕਿ ਮੈਂ ਆਪਣੇ ਦਾਦਾ ਪਰਿਵਾਰ ਵਿੱਚ ਵੀ ਤੇ ਪਿਤਾ ਪਰਿਵਾਰ ਵਿੱਚ ਵੀ ਸਭ ਤੋਂ ਵੱਡਾ, ਸਭ ਤੋਂ ਪਹਿਲਾ ਜਿਹੜਾ ਬੱਚਾ ਸੀ ਉਹ ਮੈਂ ਸੀ, ਇਸ ਕਰਕੇ
ਜੇਠਾ ਕਹਿੰਦੇ ਸੀ ਜੀ, ਜੇਠਾ ਬੱਚਾ ਕਿਹਾ ਜਾਂਦਾ। ਹਾਂ ਬਿਲਕੁਲ,
ਜੇਠਾ ਬੂਟਾ ਕਿਹਾ ਜਾਂਦਾ। ਤੇ ਮੈਨੂੰ ਬਹੁਤ ਪਿਆਰ ਮਿਲਿਆ ਕਿਉਂਕਿ ਸਾਰਿਆਂ ਵਿੱਚ ਉਸ ਵੇਲੇ ਫੈਮਿਲੀ ਦੇ ਵਿੱਚ ਇਕੱਠੇ ਸੀ ਸਾਰੇ, ਮੈਨੂੰ ਮਤਲਬ ਕਿ ਮੈਂ ਇਕੱਲੀ ਉਸ ਵੇਲੇ ਬੱਚੀ ਸੀਗੀ। ਤੇ ਮੇਰੇ ਬਾਬਾ ਜੀ ਦਾ, ਬਾਬਾ ਜੀ ਨੇ ਮੈਨੂੰ ਮੇਰੀ ਮਤਲਬ ਜਿਹੜੀ ਲੋਹੜੀ ਸੀ ਆਪਣੇ ਜਿਹੜਾ ਪੋਤਿਆਂ ਦੀ ਲੋਹੜੀ ਪਾਈ ਦੀ ਆ, ਇਸ ਤਰ੍ਹਾਂ ਮੇਰੇ ਬਾਬਾ ਜੀ ਨੇ ਮੇਰੀ ਲੋਹੜੀ ਪਾਈ ਸੀ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਮੇਰੇ ਨਾਲ।
ਬਿਲਕੁਲ ਪੜਦਾਦੇ ਉਹ ਸਾਰੇ ਇੱਕ ਘਰ ਦੇ ਵਿੱਚ ਹੀ ਰਹਿੰਦੇ ਹੁੰਦੇ ਸੀ ਨਾ, ਔਰ ਉਹ ਪਿਆਰ ਵੀ ਬਣਿਆ ਹੁੰਦਾ ਸੀ ਬੱਚੇ ਨੂੰ। ਉਹ ਅੱਜ ਕੱਲ ਜੇ ਅਸੀਂ ਗੱਲ ਕਰੀਏ ਤਾਂ ਸਿਰਫ ਇੱਕ ਮਾਂ ਬਾਪ ਦਾ ਪਿਆਰ ਰਹਿ ਗਿਆ, ਔਰ ਮਾਂ ਬਾਪ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਬਿਜ਼ੀ ਹੁੰਦੇ ਆ, ਆਪਣੀ ਜ਼ਿੰਮੇਦਾਰੀਆਂ ਨਿਭਾਉਣ ਦੇ ਵਿੱਚ ਬਿਜ਼ੀ ਹੁੰਦੇ ਆ। ਤੇ ਜਿਹੜੇ ਬੱਚੇ ਹੁੰਦੇ ਆ ਉਹ ਕਿਤੇ ਨਾ ਕਿਤੇ, ਔਰ ਦੂਸਰੀ ਗੱਲ ਇਹ ਕਿ ਪਹਿਲਾਂ ਜਿਹੜੇ ਹੁੰਦੇ ਸੀ ਭੈਣ ਭਰਾ ਹੀ ਹੁੰਦੇ ਸੀ, ਚਾਰ ਚਾਰ ਪੰਜ ਪੰਜ ਛੇ ਛੇ ਭੈਣ ਭਰਾ ਹੁੰਦੇ ਸੀਗੇ। ਸੋ ਜੇ ਮਾਂ ਪਿਓ ਆਪਣੀ ਜ਼ਿੰਦਗੀ ਦੇ ਵਿਚ ਬਿਜ਼ੀ ਆ ਤੇ ਉਹ ਕਦੀ ਦਾਦੇ ਕੋ ਚਲੇ ਗਿਆ, ਦਾਦੀ ਕੋ, ਪੜਦਾਦੇ ਕੋ, ਚਾਚੇ ਚਾਚੀਆਂ, ਭੈਣ ਭਰਾ, ਹਨਾ, ਉਹਨਾਂ ਦੇ ਨਾਲ ਜਿਹੜੇ ਉਹ ਬਿਜ਼ੀ ਰਹਿੰਦੇ ਸੀ। ਸੋ ਮਾਂ ਪਿਓ ਜੇ ਨਹੀਂ ਵੀ ਟਾਈਮ ਦਿੰਦੇ ਸੀਗੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਪਰ ਉਸ ਦੇ ਉਲਟ ਉਹੀ ਸਮੇਂ ਦੀ ਰਫਤਾਰ ਦੇ ਨਾਲ ਜੇ ਅੱਜ ਅਸੀਂ ਦੇਖੀਏ ਤੇ ਇੱਕ ਜਿਹੜਾ ਬੱਚਾ ਆ ਉਹ ਬਹੁਤ ਹੀ ਇਕੱਲਾ ਹੁੰਦਾ ਜਾ ਰਿਹਾ ਸੀ। ਫਿਰ ਅਸੀਂ ਇਹ ਕਹਿੰਦੇ ਆ ਕਿ ਉਹ ਮੀਡੀਆ ਦੇ ਨਾਲ ਜੁੜੇ ਹੋਏ ਆ, ਟੀਵੀ ਦੇ ਨਾਲ ਜੁੜੇ ਹੋਏ ਆ, ਜ਼ਿਆਦਾ ਗੇਮਸ ਖੇਡਦੇ ਆ, ਇਹ ਚੀਜ਼ਾਂ ਕਰਦੇ ਆ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਦੋਸ਼ੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਵੀ ਹੈਗੇ ਆ। ਉਹ ਟਾਈਮ ਅਸੀਂ ਉਹਨਾਂ ਬੱਚਿਆਂ ਨੂੰ ਨਹੀਂ ਦੇ ਪਾਉਂਦੇ।
ਇਸੇ ਕਰਕੇ ਜਿਹੜਾ ਸਾਡੇ ਵਿੱਚ ਪਿਆਰ ਦੀ ਘਾਟ ਜਿਹੜੀ ਆ ਉਹ ਆਈ ਜਾ ਰਹੀ ਆ, ਕਿਉਂਕਿ ਅੱਗੇ ਬੱਚੇ ਇਕੱਠੇ ਖੇਡਦੇ ਸੀ, ਇਕੱਠੇ ਰਹਿੰਦੇ ਸੀ, ਉਹਨਾਂ ਦੇ ਵਿੱਚ ਇੱਕ ਦੂਸਰੇ ਨਾਲ ਪਿਆਰ ਬਣਿਆ ਰਹਿੰਦਾ ਸੀ। ਹੁਣ ਜਿਹੜੀ ਇਹ ਜਿਹੜੀ ਪਿਆਰ ਦੀ ਘਾਟ ਜਿਹੜੀ ਆ ਨਾ ਇਹ ਆਈ ਜਾ ਰਹੀ ਹੈ, ਜਿਹੜੀ ਕਿ ਦਿਲ ਨੂੰ ਬਹੁਤ ਦੁਖੀ ਕਰ ਰਹੀ ਹੈ, ਕਿਉਂਕਿ ਪਿਆਰ ਜਿਹੜਾ ਮੇਰੇ ਹਿਸਾਬ ਨਾਲ ਤਾਂ ਜਿਹੜਾ ਪਿਆਰ ਹੈ ਨਾ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਆ। ਜੇ ਕੋਲ ਪਿਆਰ ਆ ਤੇ ਸਭ ਕੁਛ ਹੈਗਾ ਤੇ ਉਹਦੀ ਹੁਣ ਘਾਟ ਹੋਈ ਜਾ ਰਹੀ ਹੈ।
ਬਿਲਕੁਲ, ਔਰ ਉਹ ਰਿਸ਼ਤੇ ਜਿਹੜੇ ਇੱਕ ਨਾਮ ਦੇ ਰਿਸ਼ਤੇ ਰਹਿ ਗਏ ਕਿਉਂਕਿ ਉਹਨਾਂ ਦੇ ਵਿੱਚੋਂ ਪਿਆਰ ਨਹੀਂ ਰਹਿ ਗਿਆ। ਸੋ ਗੱਲਾਂ ਬਾਤਾਂ ਕਰਨੀਆਂ ਜੀ ਅਸੀਂ ਰਿਸ਼ਤਿਆਂ ਦੇ ਬਾਰੇ ਵਿੱਚ ਵੀ, ਤੇ ਪਹਿਲਾਂ ਮੈਂ ਧਨੀ ਸਾਹਿਬ ਹੁਣਾਂ ਨੇ ਜੀ ਤੁਹਾਨੂੰ ਪੈਰੀ ਪੈਣਾ ਕਿਹਾ, ਕਹਿੰਦੇ ਆਂਟੀ ਜੀ ਪੈਰੀ ਪੈਨੇ ਆ, ਕੀ ਹਾਲ ਆ ਜੀ?
ਬੱਲੇ ਪਰਮਾਤਮਾ ਰਾਜੀ ਖੁਸ਼ੀ ਰੱਖਣ ਜੀ, ਤੰਦਰੁਸਤੀ ਬਖਸ਼ਣ, ਆਪਣੇ ਨਾਮ ਦੀ ਦਾਤ ਬਖਸ਼ਣ, ਟੈਕ ਦੀ ਕਲਾ ਬਖਸ਼ਣ, ਤੁਹਾਨੂੰ ਵੀ ਸਾਰੇ ਰਾਜੀ ਖੁਸ਼ੀ ਰਹੋ ਜੀ।
ਬਹੁਤ ਜੀ, ਇਹ ਗੱਲ ਬਹੁਤ ਵਧੀਆ ਲੱਗਦੀ ਆ ਬਜ਼ੁਰਗਾਂ ਦੀ, ਇੱਕ ਜਿਹੜੀ ਛੋਟੀ ਜਿਹੀ ਸਤਿ ਸ਼੍ਰੀ ਅਕਾਲ ਵੀ ਬੁਲਾਓ ਜਾਂ ਪੈਰੀ ਪੈਣਾ ਕਹੋ ਤੇ ਅੱਗੇ ਜਿਹੜੀਆਂ ਝੜੀਆਂ ਲਾ ਦਿੰਦੇ ਆ ਆਪਣੀਆਂ ਅਸੀਸਾਂ ਦੀਆਂ, ਆਪਣੀਆਂ ਦੁਆਵਾਂ ਦੀਆਂ। ਸੋ ਉਹ ਸਾਡੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਬਣੀਆਂ ਰਹਿਣ ਜੀ, ਸਾਡੇ ਵੱਡੇ ਵਡੇਰੇ ਇਸੇ ਤਰ੍ਹਾਂ ਖੁਸ਼ ਰਹਿਣ ਤੇ ਸਾਨੂੰ ਆਪਣੀਆਂ ਅਸੀਸਾਂ ਦਿੰਦੇ ਰਹਿਣ। ਸੋ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਸਾਂਝ ਪਾਈ ਆ, ਕਹਿੰਦੇ ਕਿ ਮਾਣਯੋਗ ਆਂਟੀ ਜੀ ਸਭ ਤੋਂ ਪਹਿਲਾਂ ਤੇ ਜੀ ਆਪ ਜੀ ਵਧਾਈ ਦੇ ਪਾਤਰ ਹੋ ਕੇ, ਆਪ ਜੀ ਇੱਕ ਬਹੁਤ ਹੀ ਸੂਝਵਾਨ ਤੇ ਮਿੱਠੀ ਜਿਹੀ ਆਵਾਜ਼ ਦੀ ਮਾਲਕ ਬੇਟੀ ਦੀ ਮਾਂ ਹੋ ਤੇ ਚੁਣਿਆ ਗਿਆ ਨਾਮ ਸੁਖਪ੍ਰੀਤ ਕੌਰ ਦੀ ਸਹੀ ਪਹਿਚਾਣ ਕਰਨ ਤੇ ਭਰੇ ਸੰਸਕਾਰਾਂ ਦੇ ਲਈ। ਵਾਹਿਗੁਰੂ ਜੀ ਆਪ ਜੀ ਨੂੰ ਖੂਬ ਸੋਹਣੀ ਸਿਹਤ ਬਖਸ਼ਣ ਜੀ, ਯੁੱਗ ਯੁੱਗ ਜੀਓ ਤੇ ਬਹੁਤ ਬਹੁਤ ਧੰਨਵਾਦ ਜੀ। ਲਓ ਸਭ ਤੋਂ ਪਹਿਲਾਂ ਤੇ ਹੁਣ ਇਸ ਤੋਂ ਪਹਿਲਾਂ ਕਿ ਮੰਮੀ ਕੁਛ ਕਹਿਣ ਤੇ ਮੈਂ ਹੀ ਕਹਿ ਦਵਾਂ ਜੀ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ, ਤੁਹਾਡੇ ਸਾਰਿਆਂ ਦਾ ਪਿਆਰ ਆ ਜਿਹੜਾ, ਤੁਹਾਡੇ ਸਾਰਿਆਂ ਦਾ ਇਹ ਮਾਣ ਹੁੰਦਾ, ਇਹੀ ਸਾਨੂੰ ਇਹ ਜਿਹੜੇ ਕੰਮ ਜਿਹੜੇ ਸਿੱਖੇ ਨਹੀਂ ਹੋਏ, ਜਿਨ੍ਹਾਂ ਦੇ ਅਸੀਂ ਕੋਈ ਮਾਸਟਰਸ ਨਹੀਂ ਹੈਗੇ, ਜਿਨ੍ਹਾਂ ਤੇ ਅਸੀਂ ਕੋਈ ਪੜ੍ਹਾਈਆਂ ਨਹੀਂ ਕੀਤੀਆਂ ਹੋਈਆਂ, ਪਰ ਫਿਰ ਵੀ ਤੁਹਾਡਾ ਪਿਆਰ ਆ ਜੀ ਜਿਹੜਾ ਇਹ ਕੰਮ ਸਾਡੇ ਤੋਂ ਕਰਵਾ ਰਹੇ ਆ ਔਰ ਕਰੀ ਜਾ ਰਹੇ ਆ, ਤੁਹਾਡੇ ਸਾਰਿਆਂ ਦੀ ਹੱਲਾਸ਼ੇਰੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਇਸੇ ਤਰ੍ਹਾਂ ਤੁਸੀਂ ਜਿਹੜੀ ਹੌਸਲਾ ਅਫਜ਼ਾਈ ਆ ਕਰਦੇ ਰਿਹਾ ਕਰੋ ਜੀ। ਤੇ ਨਾਲ ਹੀ ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆਂਟੀ ਜੀ ਲਈ ਸੌਂਗ, ਕਹਿੰਦੇ ਮਾਵਾਂ 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 ਹਰਭਜਨ ਮਾਨ ਦਾ ਗੀਤ। ਸੋ ਜ਼ਰੂਰ ਜੀ, ਹਰਭਜਨ ਮਾਨ ਦਾ ਇਹ ਗੀਤ ਅਸੀਂ ਮਾਵਾਂ ਮਾਵਾਂ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਤੇ ਰੁਪਿੰਦਰਜੀਤ ਸਿੰਘ ਹੁਣਾਂ ਨੇ ਵੀ ਜੀ ਸਾਂਝ ਪਾਈ ਹੈ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਕਿ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਰਿਸ਼ਤਿਆਂ ਵਾਲਾ ਟੌਪਿਕ ਵੀ ਬਹੁਤ ਖੂਬ, ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਵੀ ਤੁਹਾਡਾ ਬਹੁਤ ਸੋਹਣਾ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਕਹਿੰਦੇ ਰਾਤ ਦੇ 2 ਵਜੇ ਆ ਇਟਲੀ ਚ, ਕੰਮ ਦੇ ਨਾਲ ਨਾਲ ਪ੍ਰੋਗਰਾਮ ਇੰਜੋਏ ਕਰਦੇ ਆ, ਤੁਹਾਡਾ ਇਹ ਪ੍ਰੋਗਰਾਮ ਰਿਪੀਟ ਕਦੋਂ ਆਉਂਦਾ ਹੈ ਦਿਨ ਟਾਈਮ ਦੇ ਵਿੱਚ, ਖੁਸ਼ ਰਹੋ। ਤੇ ਇੱਕ ਗੀਤ ਸੁਰਜੀਤ ਭੁੱਲਰ ਦਾ ਹੌਲੀ ਹੌਲੀ ਬੁੱਝਦੀ ਵਿਆਹ ਸੁਣਾ ਦਿਓ, ਬਹੁਤ ਪਿਆਰਾ ਜਿਹਾ ਗੀਤ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ ਰੁਪਿੰਦਰ ਜੀ। ਸੋ ਤੁਸੀਂ ਇਸ ਵੇਲੇ ਨਾਈਟ ਸ਼ਿਫਟ ਕਰ ਰਹੇ ਹੋ ਜੀ ਇਟਲੀ ਦੇ ਵਿੱਚ ਤੇ ਨਾਲ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਰਿਪੀਟ ਤੇ ਦੇਖੋ ਜੀ ਇਹ ਨਹੀਂ ਹੁੰਦਾ ਹੈ, ਪਰ ਤੁਸੀਂ ਪੋਡਕਾਸਟ ਤੇ ਜਾ ਕੇ ਇਹ ਪ੍ਰੋਗਰਾਮ ਸੁਣ ਸਕਦੇ ਹੋ, ਜਿਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਉਹਦੇ ਵਿੱਚ ਹੀ ਸਾਈਡ ਤੇ ਜਾ ਕੇ ਦੇਖੋਗੇ ਤੇ ਪੋਡਕਾਸਟ ਦਾ ਜਿਹੜਾ ਆ ਜਾਂਦਾ ਸਾਈਨ ਤੇ, ਤੁਸੀਂ ਉਹ ਪੋਡਕਾਸਟ ਚ ਜਾ ਕੇ ਕੋਈ ਵੀ ਪ੍ਰੋਗਰਾਮ ਤੁਸੀਂ ਕਿਸੇ ਵੇਲੇ ਵੀ ਸੁਣ ਸਕਦੇ ਹੋ। ਮੈਨੂੰ ਲੱਗਦਾ ਪ੍ਰੋਗਰਾਮ ਤੋਂ 10 ਮਿੰਟ ਬਾਅਦ ਹੀ ਸਰਬਜੀਤ ਭਾਜੀ ਜਿਹੜਾ ਉਹਨੂੰ ਪੋਡਕਾਸਟ ਚ ਪਾ ਦਿੰਦੇ ਆ ਪ੍ਰੋਗਰਾਮ ਨੂੰ, ਸੋ ਤੁਸੀਂ ਉਹਨਾਂ ਨੂੰ ਕਿਤੇ ਵੀ ਸੁਣ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਗੀਤਾਂ ਦੀਆਂ ਫਰਮਾਇਸ਼ਾਂ ਵੀ ਬਹੁਤ ਆਈਆਂ ਹੋਈਆਂ ਔਰ ਬੜੇ ਪਿਆਰੇ ਪਿਆਰੇ ਗੀਤ ਆ ਜਿਹੜੇ ਆਏ ਹੋਏ ਨੇ। ਸੋ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੁੰਦੇ ਹਾਂ ਅਸੀਂ ਜੀ।
ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਆਰਦਿਆਂ ਏ ਕਿਸਮਤ ਪੂੜੀਏ ਤੈਨੂੰ ਇੰਨਾ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰਦਿਆਂ ਤੈਥੋਂ ਵਾਰਦਿਆਂ ਜੰਮੀ ਤਾਂ ਮਾਪੇ ਕੈਂ ਪਰਾਈ ਐ ਧੀਏ ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈ ਐ ਧੀਏ ਤੂੰ ਜੰਮੀ ਤਾਂ ਮਾਪੇ ਕੈਂ ਪਰਾਈ ਐ ਧੀਏ ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈ ਐ ਧੀਏ ਕਿਹੜੇ ਕਰਦੀ ਅੱਖਾਂ ਤੈਨੂੰ ਕੀ ਸਤਿਕਾਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ ਤੈਥੋਂ ਵਾਰ ਦਿਆਂ ਧੋਬੀ ਲਈ ਸੀਤਾ ਮਨ ਰਾਮ ਵਿਸਾਰ ਗਏ ਜੂਏ ਵਿੱਚ ਦਰੋਪੀਏ ਤੈਨੂੰ ਪਾਂਡੋ ਹਾਰ ਗਏ ਇੱਕ ਧੋਬੀ ਲਈ ਸੀਤਾ ਮਨ ਰਾਮ ਵਿਸਾਰ ਗਏ ਜੂਏ ਵਿੱਚ ਦਰੋਪੀਏ ਤੈਨੂੰ ਪਾਂਡੋ ਹਾਰ ਗਏ ਕਰਦਾ ਮੈਂ ਆਪਣੀ ਕਿਸਮਤ ਤੈਨੂੰ ਹਾਰਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਹਾਰਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਹਾਰਦਿਆਂ ਤੈਥੋਂ ਹਾਰਦਿਆਂ ਪਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ ਸੱਤ ਪਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ ਤੈਥੋਂ ਵਾਰ ਦਿਆਂ
ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿਚ ਸੁਣ ਰਹੇ ਸੀ ਕੁੜੀਏ ਕਿਸਮਤ ਕੁੜੀਏ, ਬੜਾ ਹੀ ਪਿਆਰਾ ਜਿਹਾ ਗੀਤ, ਬੜੇ ਹੀ ਪਿਆਰੇ ਬੋਲ ਔਰ ਓਨੀ ਹੀ ਪਿਆਰੀ ਜਿਹੀ ਆਵਾਜ਼ ਦੇ ਨਾਲ, ਉਸ ਸੋਚ ਦੇ ਨਾਲ ਗੁਰਦਾਸ ਮਾਨ ਹੁਣਾਂ ਨੇ ਇਸ ਗੀਤ ਨੂੰ ਨਿਭਾਇਆ ਜੀ। ਸੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿਚ, ਮੈਂ ਸੁਖਪ੍ਰੀਤ ਤੇ ਮੇਰੇ ਨਾਲ ਅੱਜ ਸੁਰਿੰਦਰ ਕੌਰ ਜੀ, ਮੇਰੇ ਮੰਮੀ, ਅਸੀਂ ਪ੍ਰੋਗਰਾਮ ਦੇ ਵਿਚ ਲਹਿਰਾਂ ਲਾ ਰਹੇ ਨੇ। ਕੁਝ ਰਿਸ਼ਤੇ ਜਿਹੜੇ ਬਾਕੀ ਬਚੇ ਸੀ ਉਹਨਾਂ ਨੂੰ ਅਸੀਂ ਵਿਚ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਪ੍ਰੋਗਰਾਮ ਦੇ ਵਿਚ ਬੁਨਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਤੁਹਾਡਾ ਸਾਰਿਆਂ ਦਾ ਸਾਥ ਜਿਹੜਾ ਸਾਡੇ ਨਾਲ ਬਣਿਆ ਹੋਇਆ ਹੈ। ਸੋ ਬੜੀ ਸੋਹਣੀ ਜਿਹੀ ਸਵੇਰ ਚੜੀ ਹੋਈ ਹੈ ਜੀ ਐਡੀਲੇਡ ਦੇ ਵਿਚ, ਹਲਕੀ ਹਲਕੀ ਧੁੱਪ ਖਿੜਕੀ ਦੇ ਵਿਚੋਂ ਆ ਕੇ ਮੇਰੇ ਮੂੰਹ ਤੇ ਪੈ ਰਹੀ ਹੈ। ਸੋ ਜਿੰਨੀ ਪਿਆਰੀ ਕੁਦਰਤ ਮਿਹਰਬਾਨ ਹੈ ਤੇ ਨਾਲ ਦੀ ਨਾਲ ਤੁਹਾਡੇ ਸਾਰਿਆਂ ਦੇ ਮੈਸੇਜਸ ਜਿਹੜੇ ਆ ਉਹ ਇਸ ਸਵੇਰ ਨੂੰ ਹੋਰ ਸੋਹਣਾ ਬਣਾ ਰਹੇ ਨੇ। ਸੋ ਰਿਸ਼ਤਿਆਂ ਦੀ ਗੱਲ ਕਰ ਰਹੇ ਸੀ, ਹਾਂਜੀ ਸੁਰਿੰਦਰ ਜੀ, ਮੰਮੀ ਤੁਸੀਂ ਮੇਰੇ ਨਾਲ ਹੀ ਹੋ?
ਹਾਂਜੀ।
ਹੈਲੋ
ਜੀ। ਹਾਂਜੀ ਹਾਂਜੀ।
ਸੋ ਜਿਹੜੇ ਰਿਸ਼ਤਿਆਂ ਦੀ ਇੱਕ ਜਿਹੜੇ ਰਿਸ਼ਤੇ ਜਿਹੜੇ ਮੈਂ ਜਿਵੇਂ ਮਾਸੀ ਤੇ ਭੂਆ ਦਾ ਰਿਸ਼ਤਾ ਦੱਸਿਆ ਹਨਾ, ਉਹਦੀ ਮੈਂ ਜ਼ਿਆਦਾ ਗੱਲ ਜਿਹੜੀ ਪ੍ਰੋਗਰਾਮ ਦੇ ਵਿਚ ਉਹਦੇ ਬਾਰੇ ਪਿਛਲੇ ਪ੍ਰੋਗਰਾਮਾਂ ਦੇ ਵਿਚ ਗੱਲ ਨਹੀਂ ਕੀਤੀ, ਤੇ ਚਲੋ ਅੱਜ ਅਸੀਂ ਉਸ ਮਾਸੀ ਤੇ ਭੂਆ ਦੇ ਰਿਸ਼ਤੇ ਤੋਂ ਗੱਲ ਸ਼ੁਰੂ ਕਰਦੇ ਹਾਂ, ਹੈਨਾ। ਤੇ ਇੱਕ ਮਾਸੀ, ਜਿੱਦਾਂ ਮਾਸੀ ਕਹਿਣ ਤੋਂ ਹੀ ਲੱਗਦਾ ਹੈ ਕਿ ਇੱਕ ਮਾਂ ਸੀ, ਹੈਨਾ, ਜੋ ਮਾਂ ਜੈਸੀ ਹੋ ਉਹਨੂੰ ਅਸੀਂ ਮਾਸੀ ਕਹਿੰਦੇ ਆ, ਹੈਨਾ। ਤੇ ਭੂਆ ਵੀ ਕਹਿੰਦੇ ਆ, ਤੇ ਕਹਿੰਦੇ ਵੀ ਮੂੰਹ ਭਰ ਜਾਂਦਾ ਜਦੋਂ ਅਸੀਂ ਭੂਆ ਕਹਿੰਦੇ ਆ, ਹੈਨਾ। ਉਹ ਪਿਆਰ ਦੇ ਨਾਲ ਇੱਕ ਇੰਨਾ ਪਿਆਰਾ ਜਿਹਾ, ਇਹ ਦੋਨੇ ਰਿਸ਼ਤੇ ਬੜੇ ਪਿਆਰੇ ਆ। ਸੋ ਇਹਨਾਂ ਰਿਸ਼ਤਿਆਂ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਜੀ, ਬਹੁਤ ਮੈਨੂੰ ਇਹ ਸਾਰੇ ਰਿਸ਼ਤਿਆਂ ਦੇ ਮੈਂ ਮਾਣਿਆ ਬੜੇ ਪਿਆਰ ਦੇ ਨਾਲ, ਤੇ ਮੈਂ ਆਪਣੇ ਦਾਦੇ ਦਾਦੀ, ਮਾਤਾ ਪਿਤਾ, ਚਾਚੇ ਚਾਚੀਆਂ, ਮਾਸੀ ਮਾਸੜ, ਭੂਆ ਫੁੱਫੜ, ਭਰਾ ਭਰਜਾਈਆਂ, ਸਾਰਿਆਂ ਰਿਸ਼ਤਿਆਂ ਨੂੰ ਮਾਣਿਆ। ਇੱਕ ਭੈਣ ਦਾ ਰਿਸ਼ਤਾ ਮੇਰੇ ਕੋਲ ਹੈ ਨਹੀਂ ਸੀ, ਜਿਸ ਦੀ ਕਮੀ ਮੇਰੀ ਚਾਚਾ ਜੀ ਦੀ ਲੜਕੀ ਨੇ ਪੂਰੀ ਕਰ ਦਿੱਤੀ, ਜਿਹੜੀ ਕਿ ਅੱਜ ਤੱਕ ਸਕੀਆਂ ਭੈਣਾਂ ਨਾਲੋਂ ਜ਼ਿਆਦਾ ਨਿਭਾ ਰਹੀ ਆ ਮੇਰੇ ਨਾਲ। ਤੇ ਹੋਰ ਭੂਆ ਤੇ ਮਾਸੀ, ਮੇਰੀਆਂ ਮਾਸੀਆਂ ਵੀ ਸੀ, ਭੂਆ ਵੀ ਸੀ, ਬਹੁਤ ਪਿਆਰ ਸੀ ਉਹਨਾਂ ਨੂੰ ਮੇਰੇ ਨਾਲ ਤੇ ਮੈਨੂੰ ਉਹਨਾਂ ਦੇ ਨਾਲ। ਮੇਰਾ ਭੂਆ ਦੇ ਨਾਲ ਪਿਆਰ ਤਾਂ ਇੰਨਾ ਸਮਝੋ ਮੇਰੀ ਮਾਂ ਵਰਗਾ ਹੀ ਮੇਰਾ ਉਹਨਾਂ ਦੇ ਨਾਲ ਪਿਆਰ ਸੀ, ਕਿਉਂਕਿ ਸ਼ੁਰੂ ਤੋਂ ਮੈਨੂੰ ਭੂਆ ਨੇ ਆਪਣੇ ਕੋਲ। ਤੁਹਾਨੂੰ ਮੈਂ ਇੱਕ ਦੱਸਦੀ ਹਾਂ ਕਿ ਜਦੋਂ ਮੈਂ ਸਾਲ ਦੀ ਸੀ ਨਾ, ਜਦੋਂ ਮੇਰਾ ਜਨਮ ਹੋਇਆ ਨਾ, ਤੇ ਮੇਰੇ ਦਾਦੀ ਦਾਦਾ ਨੇ ਤੇ ਭੂਆ ਜੀ, ਮੇਰੇ ਤੋਂ 10 ਸਾਲ ਵੱਡੇ ਸੀ ਮੇਰੇ ਨਾਲੋਂ, ਤੇ ਉਹਨਾਂ ਨੇ ਮੇਰੇ ਮਾਤਾ ਜੀ ਨੂੰ, ਮੇਰੀ ਮੰਮੀ ਨੂੰ ਆਪਣੇ ਪੇਕਿਆਂ ਦੇ ਨੀ ਜਾਣ ਦਿੱਤਾ ਸੀ, ਕਿਉਂਕਿ ਘਰ ਵਿੱਚ ਬੱਚਾ ਪਹਿਲਾਂ ਸੀ। ਤੇ ਜਦੋਂ ਮੈਂ ਸਾਲ ਦੀ ਹੋਈ ਤਾਂ ਮੇਰੇ ਬੀਵੀ ਨੇ ਕਿਹਾ ਵੀ ਮੈਂ ਹੁਣ ਜਾਣਾ ਆ, ਤੇ ਉਹਨਾਂ ਨੇ ਕਿਹਾ ਵੀ ਕੁੜੀ ਨੂੰ ਛੱਡ ਜਾ। ਤੇ ਬੀਜੀ ਕਹਿਣ ਲੱਗੇ ਵੀ ਕੁੜੀ ਤਾਂ ਦੁੱਧ ਪੀਂਦੀ ਆ, ਕਹਿੰਦੇ ਕੋਈ 15 ਦਿਨ ਦਾ ਸਾਨੂੰ ਟਾਈਮ ਦੇ, ਅਸੀਂ ਆਪੇ ਦੁੱਧ ਛਡਾ ਲਓ। ਉਹਨਾਂ ਨੇ ਦੁੱਧ ਛਡਾ ਕੇ ਮੈਨੂੰ ਆਪਣੇ ਕੋਲ ਰੱਖ ਲਿਆ। ਉਸ ਤੋਂ ਬਾਅਦ ਦੇਖ ਲੋ ਵੀ ਮੈਂ ਆਪਣੇ ਦਾਦਾ ਦਾਦੀ ਕੋਲ ਤੇ ਭੂਆ ਕੋਲ ਹੀ ਰਹੀ। ਭੂਆ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੀ ਸੀ ਕਿ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦੀ, ਕਿਉਂਕਿ ਟਾਈਮ ਇੰਨਾ ਥੋੜਾ ਆ, ਮੇਰੇ ਕੋਲ ਗੱਲਾਂ ਇੰਨੀਆਂ ਜ਼ਿਆਦਾ ਕਿ ਮੈਂ ਉਹ ਦੱਸ ਨਹੀਂ ਸਕਦੀ।
ਅਸੀਂ ਸਮਝ ਸਕਦੇ ਹਾਂ ਇਸ ਗੱਲ ਦੇ ਵਿੱਚ ਹੀ,
ਬਿਲਕੁਲ ਬਹੁਤ ਜ਼ਿਆਦਾ ਮਤਲਬ ਕਿ ਪਿਆਰ ਸੀ। ਇਸੇ ਤਰ੍ਹਾਂ ਮਾਸੀਆਂ ਦਾ ਵੀ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਸੀ, ਬਹੁਤ ਜ਼ਿਆਦਾ ਪਿਆਰ ਸੀ। ਹੁਣ ਵੀ ਮਾਸੀਆਂ ਦਾ ਪਿਆਰ, ਹੁਣ ਇੱਥੇ ਵੀ ਫੋਨ ਆਉਂਦੇ ਆ ਜੀ, ਬਹੁਤ ਵਧੀਆ ਮਤਲਬ ਕਿ ਹੈਗਾ ਆ ਰਿਸ਼ਤੇ ਦੇ। ਸਾਰੇ ਰਿਸ਼ਤੇ ਮੈਂ ਨਿਭਾਏ ਬਹੁਤ ਵਧੀਆ, ਇਹ ਸਾਰੇ ਖੂਨ ਦੇ ਰਿਸ਼ਤੇ, ਅੱਗੋਂ ਖੂਨ ਦੇ ਰਿਸ਼ਤੇ ਜਿਹੜੇ ਮੈਨੂੰ, ਇਹ ਆ ਵੀ ਪਰਮਾਤਮਾ ਨੇ ਮੈਨੂੰ ਜਿਹੜੀ ਦਾਤ ਬਖਸ਼ੀ ਖੂਨ ਦੇ ਰਿਸ਼ਤਿਆਂ ਦੀ, ਉਹ ਮੇਰੇ ਬੱਚੇ। ਪਰਮਾਤਮਾ ਨੇ ਮੈਨੂੰ 4 ਬੇਟੀਆਂ ਤੇ 1 ਬੇਟੇ ਦੀ ਦਾਤ ਬਖਸ਼ੀ, ਜਿਹੜੇ ਕਿ ਇੰਨੇ ਚੰਗੇ, ਇੰਨੇ ਇੱਜ਼ਤਦਾਰ, ਪਿਆਰ ਵਾਲੇ, ਸਤਿਕਾਰ ਵਾਲੇ ਮੈਨੂੰ ਪਰਮਾਤਮਾ ਨੇ ਦਿੱਤੇ ਔਲਾਦ, ਜਿਨ੍ਹਾਂ ਦੇ ਮੈਂ ਕਹਿੰਦੀ ਹਾਂ ਵੀ ਸਾਡੇ ਉੱਥੇ ਪਿੰਡ ਅਸੀਂ ਰਹਿੰਦੇ ਸੀ, ਇਲਾਕੇ ਦੇ ਵਿੱਚ ਮਤਲਬ ਸੀ, ਸਾਰਿਆਂ ਵਿੱਚ ਸਾਨੂੰ ਇਸ ਦੀ ਇੱਜ਼ਤ ਬਣੀ ਹੋਈ ਸੀ ਤੇ ਪਿਆਰ ਮਿਲਿਆ ਹੋਇਆ ਸੀ। ਕਹਿੰਦੇ ਸੀ ਕਿ ਉਦਾਹਰਨ ਦਿੰਦੇ ਸੀ ਕਿ ਜੇ ਕੋਈ ਮਤਲਬ ਕਿ ਦੇਖਣਾ ਤੇ ਜ਼ੋਰਾਵਰ ਸਿੰਘ ਦੇ ਬੱਚੇ ਦੇਖੋ, ਕਿੰਨੇ ਲਾਇਕ ਆ, ਕਿੰਨੇ ਸਮਝ ਆ ਰਹੇ ਆ, ਕਿੰਨੇ ਲਿਆਕਤ ਵਾਲੇ ਆ। ਪਰਮਾਤਮਾ ਨਾਲ ਸ਼ੁਕਰਾਨਾ ਕਰਦੀ ਆ ਕਿ ਉਹਨਾਂ ਨੇ ਮੈਨੂੰ ਇੰਨਾ ਵਧੀਆ ਖੂਨ ਦੇ ਰਿਸ਼ਤੇ ਦਿੱਤੇ ਤੇ ਸਮਾਜਿਕ ਰਿਸ਼ਤੇ ਜਿਹੜੇ ਆ ਉਹ ਵੀ ਬਹੁਤ ਵਧੀਆ ਦਿੱਤੇ। ਹੁਣ ਟਾਈਮ ਤੁਹਾਡੇ ਕੋਲ ਬਹੁਤ ਥੋੜਾ ਆ ਤੇ
ਜੀ, ਗੱਲ ਇਹ ਹੈ ਕਿ ਜਿਹੜੀ ਗੱਲ ਉਹ ਭਾਵਨਾ ਜਿਹੜੀ ਰਿਸ਼ਤੇ ਹੁੰਦੇ ਆ, ਰਿਸ਼ਤਿਆਂ ਦੇ ਵਿੱਚ ਜੇ ਗੱਲ ਕਰੀਏ ਤਾਂ ਰਿਸ਼ਤੇ ਜੁੜੇ ਹੀ ਭਾਵਨਾ ਨਾਲ ਹੁੰਦੇ, ਉਸ ਪਿਆਰ ਦੇ ਨਾਲ ਜੁੜੇ ਹੁੰਦੇ ਆ, ਹੈਨਾ। ਸੋ ਉਹ ਜਿਹੜਾ ਪਿਆਰ ਆ, ਉਹ ਭਾਵਨਾ ਜਿਹੜੀ ਤੁਹਾਡੀ ਆਵਾਜ਼ ਦੇ ਵਿੱਚੋਂ ਛਲਕ ਰਹੀ ਆ ਕਿ ਤੁਸੀਂ ਕਿੰਨੇ ਕਿਸਮਤ ਵਾਲੇ ਰਹੇ ਹੋ ਇਹਨਾਂ ਰਿਸ਼ਤਿਆਂ ਨੂੰ ਲੈ ਕੇ। ਸੋ ਮੈਨੂੰ ਲੱਗਦਾ ਕਿ
ਸਮਾਜਿਕ ਰਿਸ਼ਤੇ ਵੀ ਦੇਖੋ, ਸੁੱਖ ਜਿਹੜੇ ਮੈਨੂੰ ਮਿਲੇ, ਮੇਰਾ ਸਸੁਰਾਲ ਜਿਹੜਾ ਸੀ ਇੰਨਾ ਚੰਗਾ ਮੈਨੂੰ ਮਿਲਿਆ, ਮਤਲਬ ਕਿ ਮਾਤਾ ਜੀ ਸੀ, 2 ਮਤੀਆਂ ਮੇਰੀਆਂ ਨਨਾਨਾ ਸੀ, ਤੇ ਇਹਨਾਂ ਦੇ ਪਿਤਾ ਜੀ ਦੀ ਤਾਂ ਮਤਲਬ ਡੈਥ ਹੋ ਗਈ ਸੀ ਪਹਿਲਾਂ ਹੀ ਜਦੋਂ 9ਵੀਂ ਚ ਪੜ੍ਹਦੇ ਸੀ, ਪਰ ਉਸ ਪਰਿਵਾਰ ਦੇ ਵਿੱਚ ਜਿਹੜੇ ਇਹਨਾਂ ਦੇ ਜਿਹੜੇ ਮੇਰੇ ਪਤਿਆਉਰਾ ਸਾਹਿਬ ਲੱਗਦੇ ਸੀ, ਪਤੀਸਾਂ ਲੱਗਦੀਆਂ ਸੀਗੀਆਂ, ਮਤਲਬ ਕਿ ਮੇਰੀਆਂ ਨਨਾਨਾਂ ਮੇਰੀਆਂ ਸੁਫੇਸਾਂ ਜਿਹੜੀਆਂ ਸੀ, ਜਿਹੜੀ ਇਹਨਾਂ ਦੀਆਂ ਭੂਆ ਸੀਗੀਆਂ, ਉਹਨਾਂ ਵੱਲੋਂ ਵੀ ਇੰਨਾ ਜ਼ਿਆਦਾ ਪਿਆਰ ਮੈਨੂੰ ਮਿਲਿਆ ਕਿ ਮੈਂ ਕਹਿੰਦੀ ਹੁੰਦੀ ਵੀ ਸਹੁਰਾ ਘਰ ਵਿੱਚ ਇੰਨਾ ਪਿਆਰ ਜਿਹੜਾ ਸ਼ਾਇਦ ਕਿਸੇ ਨੂੰ ਮਿਲਦਾ ਹੋਵੇ। ਜਿਹੜੇ ਸਾਡੇ ਮਤਲਬ ਕਿ ਪਤਿਆਉਰਾ ਸਾਹਿਬ ਸੀ, ਉਹਨਾਂ ਨੂੰ ਅਸੀਂ ਆਪਣੇ ਪਿਤਾ ਮੰਨਿਆ, ਉਹਨਾਂ ਨੇ ਵੀ ਮੈਨੂੰ ਅੱਜ ਤੱਕ ਆਪਣੀ ਮਤਲਬ ਕਿ ਬੇਟੀ ਦੀ ਤਰ੍ਹਾਂ ਮੰਨਿਆ। ਉਹ ਹੁਣ ਕਹਿ ਦਿੰਦੇ ਆ ਨੂੰਹਾਂ ਹੋਰ ਵੀ ਆਈਆਂ, ਪਰ ਉਹ ਨੂੰਹ ਪਰ ਉਹਨਾਂ ਨੂੰ ਅਸੀਂ ਇੰਨਾ ਪਿਆਰ ਦਿੱਤਾ, ਮਤਲਬ ਕਿ ਆਪਣੇ ਪਿਤਾ ਵਾਂਗੂ ਸਮਝਿਆ, ਤੇ ਹਰ ਵਿਆਹ ਵਿੱਚ ਉਹਨਾਂ ਨੂੰ ਆਪਣੇ ਪਿਤਾ ਵਾਲੇ ਸਾਰੇ ਕੰਮ ਜਿਹੜੇ ਉਹ ਕਰਵਾਏ, ਤੇ ਬਹੁਤ ਵਧੀਆ ਮੇਰੇ ਸਮਾਜਿਕ ਰਿਸ਼ਤੇ ਵੀ ਜਿਹੜੇ ਆ ਬਹੁਤ ਵਧੀਆ ਮਤਲਬ ਕਿ ਮੈਨੂੰ ਮਿਲੇ। ਮੈਂ ਪਰਮਾਤਮਾ ਦੀ ਸ਼ੁਕਰ ਗੁਜ਼ਾਰ ਆ, ਤੇ ਹੋਰ ਤੁਹਾਨੂੰ ਪਤਾ ਵੀ ਆ, ਤੁਸੀਂ ਇਸ ਬਾਰੇ ਜਾਣਦੇ ਵੀ ਆ।
ਜੀ ਜੀ ਬਿਲਕੁਲ ਜੀ, ਇਸ ਗੱਲ ਦੀ ਗਵਾਹ ਮੈਂ ਰਹੀ ਹਾਂ, ਮੇਰਾ ਬਚਪਨ ਰਿਹਾ ਇਹਨਾਂ ਚੀਜ਼ਾਂ ਦਾ ਗਵਾਹ। ਔਰ ਸ਼ਾਇਦ ਕਿਤੇ ਨਾ ਕਿਤੇ ਬਚਪਨ ਦੇ ਵਿੱਚ ਉਹ ਪਰਿਵਾਰਕ ਮਾਹੌਲ, ਉਹ ਰਿਸ਼ਤਿਆਂ ਦਾ ਨਿੱਘ, ਉਹ ਇੱਕ ਚੜ੍ਹਦੀ ਕਲਾ, ਉਹ ਪਿਆਰ ਦੇ ਨਾਲ ਡਬਲੇਜ ਹਰ ਰਿਸ਼ਤਾ ਜਿਹੜਾ ਉਹ ਮਾਣਿਆ ਹੋਇਆ, ਉਹਨੂੰ ਹੰਡਾਇਆ ਹੋਇਆ, ਔਰ ਸ਼ਾਇਦ ਉਹੀ ਕਾਰਨ ਹੈ ਕਿ ਅੱਜ ਮੈਂ ਉਹਨਾਂ ਬਾਰੇ ਗੱਲਾਂ ਕਰ ਪਾ ਰਹੀ ਹਾਂ, ਉਹਨਾਂ ਚੀਜ਼ਾਂ ਬਾਰੇ, ਉਹਨਾਂ ਯਾਦਾਂ ਨੂੰ ਮੈਂ ਅੱਜ ਇੱਥੇ ਬੈਠੇ ਆਪਣੇ ਸਾਰੇ ਲਿਸਨਰਸ ਦੇ ਨਾਲ ਉਹ ਯਾਦਾਂ ਜਿਹੜੀਆਂ ਸਾਂਝੀਆਂ ਕਰਦੀ ਹੁੰਦੀ ਹਾਂ। ਔਰ ਕਈ ਵਾਰੀ ਤੇ ਜਦੋਂ ਮੈਂ ਇੱਥੇ ਗੱਲ ਕਰਦੀ ਹਾਂ ਆਪਣੇ ਕਿਸੇ ਫਰੈਂਡ ਸਰਕਲ ਦੇ ਵਿੱਚ ਜਾਂ ਸੋਸ਼ਲ ਸਰਕਲ ਦੇ ਵਿੱਚ ਜਦੋਂ ਮੈਂ ਇਹ ਗੱਲਾਂ ਕਰਦੀ ਹਾਂ, ਤੇ ਉਹ ਕਈ ਵਾਰੀ ਤੇ ਉਹ ਮੈਨੂੰ ਐਂ ਕਹਿ ਦਿੰਦੇ ਵੀ ਤੇਰੇ ਬਚਪਨ ਚ ਕੁਛ ਗਲਤ ਹੋਇਆ ਹੀ ਨਹੀਂ, ਵੀ ਤੂੰ ਸਾਰਾ ਕੁਛ ਹੀ ਚੰਗਾ ਕਹਿੰਦੀ ਰਹਿੰਦੀ ਆ, ਵੀ ਆਹ ਵੀ ਚੰਗਾ ਸੀ, ਆਹ ਵੀ ਚੰਗਾ ਸੀ। ਮੈਂ ਕਿਹਾ ਵੀ ਇੱਕ ਤਾਂ ਪਰਮਾਤਮਾ ਦੀ ਮਿਹਰ ਰਹੀ ਹੈ ਕਿ ਸਾਰਾ ਕੁਛ ਹੀ ਚੰਗਾ ਮਿਲਿਆ, ਹਰ ਰਿਸ਼ਤਾ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਬਹੁਤ ਪਿਆਰ ਵਾਲਾ ਮਿਲਿਆ, ਔਰ ਉਹਨੂੰ ਖੂਬ ਮਾਣਿਆ। ਔਰ ਦੂਸਰੀ ਗੱਲ ਇਹ ਆ ਵੀ ਪਤਾ ਨੀ ਕੁਛ ਮਾੜਾ ਹੋਇਆ ਵੀ ਹੋਊਗਾ, ਤੇ ਕਦੀ ਦਿਮਾਗ ਚੋਂ ਚੀਜ਼ ਰਹੀ ਨੀ ਉਹਦੇ ਬਾਰੇ, ਕਦੀ ਸੋਚਿਆ ਹੀ ਨੀ ਵੀ ਕਦੀ ਕੁਛ ਗਲਤ ਹੋਇਆ ਵੀ ਆ। ਠੀਕ ਹੈ, ਬਾਕੀ ਰਿਸ਼ਤਿਆਂ ਦੇ ਵਿੱਚ ਆਲੇ ਦੁਆਲੇ ਦੇਖੀਦਾ ਸੀਗਾ ਕਿ ਕਿੰਨੇ ਪਿਆਰੇ ਪਿਆਰੇ ਰਿਸ਼ਤੇ ਖਤਮ ਹੁੰਦੇ ਵੀ ਦੇਖੇ ਸੀ, ਸੋ ਇਹਦੇ ਵਿੱਚ ਤੁਹਾਡੀ ਥੋੜਾ ਜਿਹਾ ਤੁਹਾਡਾ ਆਪਣਾ ਹੱਥ ਹੁੰਦਾ, ਤੇ ਬਾਕੀ ਮੈਨੂੰ ਲੱਗਦਾ ਤੁਹਾਡੀ ਕਿਸਮਤ ਹੁੰਦੀ ਹੈ, ਉਹ ਪਰਮਾਤਮਾ ਦੀ ਮਿਹਰਬਾਨੀ ਹੁੰਦੀ ਹੈ, ਤੁਹਾਡੇ ਕੀਤੇ ਕਰਮਾਂ ਦਾ ਫਲ ਹੁੰਦਾ ਜੋ ਤੁਹਾਨੂੰ ਇਸ ਜਨਮ ਦੇ ਵਿੱਚ ਇੰਨੇ ਪਿਆਰੇ ਰਿਸ਼ਤੇ ਮਿਲਦੇ ਨੇ। ਸੋ ਮੰਮੀ ਇੱਕ ਰਿਸ਼ਤਾ ਜਿਹੜਾ ਮੈਂ, ਤੁਸੀਂ ਬਾਕੀ ਸਾਰੇ ਰਿਸ਼ਤਿਆਂ ਦੀ ਗੱਲ ਕਰ ਲਈ, ਪਰ ਇੱਕ ਰਿਸ਼ਤਾ ਜਿਹੜਾ ਮੇਰਾ ਮੇਰੇ ਲਿਸਨਰਸ ਦੇ ਨਾਲ ਤੇ ਇਸ ਹਰਮਨ ਰੇਡੀਓ ਦੇ ਨਾਲ ਜੁੜਿਆ ਹੋਇਆ, ਉਹ ਵੀ ਕੋਈ ਰੂਹਾਨੀ ਰਿਸ਼ਤਾ ਹੈ ਮੈਂ ਕਹਾਂ। ਸੋ ਇੱਕ ਹਫ਼ਤਾ ਹੀ ਮੈਂ ਪ੍ਰੋਗਰਾਮ ਨਹੀਂ ਕੀਤਾ, ਕੁਛ ਜ਼ਰੂਰੀ ਕੰਮ ਸੀ, ਜਸਵੰਤ ਜ਼ਫਰ ਸਾਹਿਬ ਹੋਣੀ ਆਏ ਹੋਏ ਸੀ ਤੇ ਉਹਨਾਂ ਨਾਲ ਬਿਜ਼ੀ ਸੀ, ਪਰ ਮੈਨੂੰ ਅੱਜ ਲੱਗ ਰਿਹਾ ਸੀਗਾ ਕਿ ਮੈਂ ਕਈ ਦੇਰ ਬਾਅਦ ਆਪਣੇ ਸਾਰੇ ਲਿਸਨਰਸ ਦੇ ਰੂਬਰੂ ਹੋ ਰਹੀ ਹਾਂ, ਸੋ ਮੈਨੂੰ ਅੰਦਰੋਂ ਏਦਾਂ ਇੱਕ ਕਾਹਲੀ ਸੀ ਕਿ ਹਾਂ ਜਲਦੀ ਬੁੱਧਵਾਰ ਆਵੇ ਤੇ ਮੈਂ ਫਿਰ ਪ੍ਰੋਗਰਾਮ ਦੇ ਵਿੱਚ ਆਵਾਂ। ਸੋ ਪਰਮਾਤਮਾ ਨੇ ਇੱਕ ਹੋਰ ਮਿਹਰ ਕੀਤੀ ਹੈ ਜੋ ਹਰਮਨ ਰੇਡੀਓ ਦੇ ਨਾਲ ਮੇਰਾ ਰਿਸ਼ਤਾ ਬਣਾਇਆ ਹੈ ਜੀ, ਤੇ ਜਿਹੜੇ ਮੈਸੇਜ ਆ ਰਹੇ ਨੇ ਮੈਨੂੰ, ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਦੀ ਮੈਸੇਜ ਕੀਤਾ, ਕਹਿੰਦੇ ਸੁਪ੍ਰੀਤ ਤੁਸੀਂ ਬਹੁਤ ਖੁਸ਼ਕਿਸਮਤ ਹੋ ਜਿਸ ਨੂੰ ਇਸ ਮਹਾਨ ਵਿਚਾਰਾਂ ਵਾਲੀ ਮਾਂ ਦੀ ਕੁੱਖ ਮਿਲੀ, ਫਿਰ ਸੁੱਖ ਨੇ ਤਾਂ ਪਿਆਰ ਤੇ ਲੰਗਰ ਦੀ ਕਹਿੰਦੇ ਮਾਤਾ ਜੀ ਨੂੰ ਪੈਰੀ ਪੈਣਾ, ਤੇ ਕਹਿੰਦੇ ਰਿਸ਼ਤਿਆਂ ਦੀ ਗੱਲ ਤੁਰੀ ਹੈ, ਮੈਂ ਜੋ ਮਹਿਸੂਸ ਕਰਦਾ ਰਿਸ਼ਤਿਆਂ ਚ ਕਾਫੀ ਤਬਦੀਲੀ ਆਈ ਹੈ, ਕਾਫੀ ਦਾਅਵੇਦਾਰੀਆਂ ਘਟੀਆਂ ਵਧੀਆਂ ਨੇ, ਪਹਿਲੀਆਂ ਚ ਸੁਣਦੇ ਸੀ ਭੂਆ ਫੁੱਫੜ ਦੇ ਕਿੱਲੇ ਦਾ ਜ਼ੋਰ ਪੇਕਿਆਂ ਚ ਵੱਧ ਗਿਣਿਆ ਜਾਂਦਾ ਸੀ, ਪਰ ਤੁਹਾਨੂੰ ਇਹ ਨੀ ਲੱਗਦਾ ਕਿ ਭੂਆ ਫੁੱਫੜ ਦੀ ਜਗ੍ਹਾ ਮਾਸੀ ਮਾਸੜ ਨੇ ਲੈ ਲਈ ਹੈ? ਮੈਂ ਓਵਰਆਲ ਗੱਲ ਕਰ ਰਿਹਾ ਹਾਂ ਮਾਤਾ ਜੀ, ਤੁਹਾਡੇ ਇਸ ਬਾਰੇ ਕਹਿੰਦੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਨੇ ਇਹ ਮੈਸੇਜ ਕੀਤਾ ਹੈ।
ਹਾਂਜੀ ਹਾਂਜੀ ਬੇਟਾ ਜੀ, ਸਤਿ ਸ੍ਰੀ ਅਕਾਲ ਜੀ। ਵਾਕਿਆ ਠੀਕ, ਮੈਂ ਤਾਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਜਿਹੜਾ ਪਿਆਰ ਇਹ ਜਿਹੜਾ ਨਾ ਇਹ ਬਹੁਤ ਘਟਦਾ ਜਾ ਰਿਹਾ, ਉਹ ਰਿਸ਼ਤੇ ਪੁਰਾਣੇ ਜਿਹੜੇ ਰਿਸ਼ਤੇ ਉਹ ਨਹੀਂ ਰਹਿ ਗਏ ਹੁਣ, ਮਤਲਬ ਕਿ ਇੱਕ ਤਾਂ ਸਾਡੇ ਇੰਟਰਨੈਟ ਫੋਨ ਵਗੈਰਾ ਇਹਨਾਂ ਨੇ ਲੈ ਲਈ, ਦੂਸਰੀ ਸਾਡੇ ਬੱਚੇ ਵੀ ਹੁਣ ਘੱਟ ਆ, ਇੱਕ ਇੱਕ ਦੋ ਦੋ ਬੱਚੇ ਆ, ਉਹਨਾਂ ਦੇ ਨਾਲ ਮਤਲਬ ਕਿ ਉਹ ਉਹਨਾਂ ਕੀ ਜਿਹੜਾ ਹੈਗਾ ਸਾਰਾ ਰਾਂ ਵੀ ਚੱਲ ਰਿਹਾ ਆ, ਤੇ ਉਹ ਜਿਹੜੇ ਪਿਛਲੇ ਮਤਲਬ ਕਿ ਸੀ ਨਾ ਉਹ ਸਾਰਾ ਖਤਮ ਹੋ ਗਿਆ, ਖਤਮ ਹੋ ਰਿਹਾ
ਜੀ। ਤੇ ਗਿੱਲ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਭਈ ਕਿਤੇ ਨਾ ਕਿਤੇ ਮੈਂ ਇਹਨਾਂ ਦੀ ਗੱਲ ਨੂੰ ਸਮਝ ਰਹੀ ਹਾਂ ਕਿ ਭੂਆ ਫੁੱਫੜ ਦੀ ਜਗ੍ਹਾ ਮਾਸੀ ਮਾਸੜ ਨੇ ਲੈ ਰਹੀ ਆ, ਕਿ ਕਿਤੇ ਨਾ ਕਿਤੇ ਰਿਸ਼ਤਿਆਂ ਦੇ ਵਿੱਚ ਜੋ ਮਾਵਾਂ ਆ ਮੇਰੇ ਖਿਆਲ ਚ ਉਹ ਜ਼ਿਆਦਾ ਕਰਦੀਆਂ ਨੇ, ਹਾਂ ਮਾਵਾਂ ਜ਼ਿਆਦਾ ਹਾਵੀ ਹੋ ਰਹੀਆਂ ਤੇ ਉਹ ਹਾਵੀ ਹੋ ਰਹੀਆਂ ਨੇ, ਪਰ ਬਿਲਕੁਲ ਕਿਤੇ ਨਾ ਕਿਤੇ ਮੈਂ ਇਸ ਗੱਲ ਨਾਲ ਸਹਿਮਤ ਵੀ ਹਾਂ ਤੁਹਾਡੇ ਨਾਲ। ਸੋ ਪਰ ਇਹ ਗੱਲ ਹੁੰਦਾ ਕਿ ਤੁਸੀਂ ਕਿੰਨੇ ਕੁ ਸਮਝਦਾਰੀ ਦੇ ਨਾਲ ਆਪਣੇ ਬੱਚਿਆਂ ਨੂੰ, ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਿਰਫ ਇੱਕ ਰਿਸ਼ਤਿਆਂ ਨੂੰ ਹੀ ਬੱਚਿਆਂ ਦੇ ਉੱਤੇ ਕਰ ਰਹੇ ਹੋ ਤੇ ਦੂਸਰੇ ਬੱਚਿਆਂ ਨੂੰ ਦੂਸਰੇ ਰਿਸ਼ਤਿਆਂ ਨੂੰ ਪਿੱਛੇ ਕਰ ਰਹੇ ਹੋ, ਤੇ ਇਹਦੇ ਵਿੱਚ ਕੋਈ ਵਧੀਆ ਗੱਲ ਨਹੀਂ ਹੈਗੀ, ਤੁਸੀਂ ਬੱਚੇ ਨੂੰ ਕੁਛ ਵਧੀਆ ਨਹੀਂ ਕਰ ਰਹੇ। ਹੁਣ ਜੇ ਮੈਂ ਵੀ ਗੱਲ ਕਰਾਂ, ਜਿੱਦਾਂ ਮੰਮੀ ਨੇ ਕਿਹਾ ਕਿ ਉਹ ਆਪਣੀ ਭੂਆ ਨਾਲ ਉਹਨਾਂ ਦਾ ਪਿਆਰ ਹੁੰਦਾ ਸੀ, ਹੁਣ ਜੇ ਮੈਂ ਗੱਲ ਕਰਾਂ, ਮੇਰੀਆਂ ਦੋ ਭੂਆ ਜੀ, ਔਰ ਬਚਪਨ ਤੋਂ ਹੀ, ਸਿਰਫ ਕਹਿਣ ਦੀ ਗੱਲ ਨੀ, ਮੈਂ ਬਚਪਨ ਤੋਂ ਦੇਖਿਆ ਹੋਇਆ, ਜਿੱਦਾਂ ਕਿ ਮੰਮੀ ਨੇ ਦੱਸਿਆ ਕਿ ਮੇਰੇ ਡੈਡੀ ਦੇ ਫਾਦਰ ਦੀ, ਮੇਰੇ ਦਾਦਾ ਜੀ ਦੀ ਡੈਥ ਬਹੁਤ ਜਲਦੀ ਹੋ ਗਈ ਸੀ, ਸੋ ਮੇਰੀ ਛੋਟੀ ਜਿਹੜੀ ਭੂਆ ਜੀ ਸੀ ਉਹ ਸਿਰਫ ਇੱਕ ਸਾਲ ਦੇ ਸੀ ਉਦੋਂ, ਔਰ ਉਹ ਜਿਹੜੀ ਬੋਂਡਿੰਗ ਮੈਂ ਆਪਣੇ ਡੈਡੀ ਦੀ ਔਰ ਆਪਣੀਆਂ ਭੂਆ ਦੀ ਦੇਖੀ ਹੈ ਨਾ, ਉਹ ਵਾ ਕਮਾਲ ਹੈ। ਅੱਜ ਤੱਕ ਵੀ ਮੰਮੀ ਹੋਣ, ਉਸ ਤੋਂ ਬਾਅਦ ਮੰਮੀ ਨੇ ਵੀ ਆ ਕੇ ਉਹਨਾਂ ਰਿਸ਼ਤਿਆਂ ਨੂੰ ਇੰਨੀ ਚੰਗੀ ਤਰ੍ਹਾਂ ਸੰਭਾਲਿਆ ਕਿ ਕਹਿਣ ਨੂੰ ਅਸੀਂ ਚਾਰ ਕੁੜੀਆਂ ਇਹ ਕਹਿ ਰਹੇ ਹਾਂ, ਪਰ ਇਹਨਾਂ ਨੇ ਹਮੇਸ਼ਾ ਉਹਨਾਂ ਦੋਹਾਂ ਨੂੰ ਵੀ ਆਪਣੀਆਂ ਧੀਆਂ ਵਾਲਾ ਦਰਜਾ ਦਿੱਤਾ। ਅੱਜ ਤੱਕ ਰੱਖੜੀ ਤੇ ਜੋ ਸਾਨੂੰ ਮਿਲਦਾ ਉਹ ਬਰਾਬਰ ਦਾ ਸਾਡੀਆਂ ਭੂਆ ਨੂੰ ਨਾਲ ਮਿਲਦਾ, ਔਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਵੀ ਕੋਈ ਛੋਟਾ ਮੋਟਾ ਫੰਕਸ਼ਨ ਵੀ ਹੁੰਦਾ ਤੇ ਸਾਡੀਆਂ ਭੂਆ ਨਾਲ ਬਰਾਬਰ ਦੇ ਮੇਰੇ ਡੈਡੀ ਦੇ ਦੋ ਬਾਹਾਂ ਬਣ ਕੇ ਜਿਹੜੀਆਂ ਉਹ ਖੜੀਆਂ ਹੁੰਦੀਆਂ। ਸੋ ਇਹ ਚੀਜ਼ਾਂ ਅਸੀਂ ਅੱਗੇ ਦੇਖਦੇ ਜਾ ਰਹੇ ਹਾਂ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਗੁਆਚਦੀਆਂ ਜਾ ਰਹੀਆਂ। ਸੋ ਉਸ ਚੀਜ਼ ਦਾ ਇੱਕ ਜਿਹੜਾ ਖਤਰਾ ਮੈਨੂੰ ਮਹਿਸੂਸ ਹੁੰਦਾ, ਤਾਂ ਹੀ ਬੈਠ ਕੇ ਤੁਹਾਡੇ ਸਾਰਿਆਂ ਨਾਲ ਮੈਂ ਇਹ ਗੱਲਾਂ ਕਰਦੀ ਹਾਂ। ਸੋ ਜੇ ਮੈਨੂੰ ਯਾਦ ਆ ਕਿ ਰੱਖੜੀ ਵੀ ਹੁੰਦੀ ਸੀਗੀ ਤੇ ਰੱਖੜੀ ਨੂੰ ਅਸੀਂ ਬੂਹੇ ਚ ਖੜੇ ਹੋ ਕੇ ਉਡੀਕਦੇ ਰਹਿੰਦੇ ਸੀ ਕਿ ਸਾਡੀਆਂ ਭੂਆ ਆਉਣ, ਔਰ ਜਦੋਂ ਦੋਨੇ ਭੂਆ ਆ ਜਾਂਦੀਆਂ ਸੀ ਪਹਿਲਾਂ ਵੱਡੇ ਭੂਆ ਜੀ ਰੱਖੜੀ ਬੰਨਦੇ ਹੁੰਦੇ ਸੀ, ਫਿਰ ਛੋਟਿਆਂ ਨੇ ਬੰਨਣੀ ਤੇ ਫਿਰ ਅਸੀਂ ਆਪਣੇ ਭਰਾ ਦੇ ਅੱਗੇ ਰੱਖੜੀ ਬੰਨਣੀ, ਔਰ ਇੱਕ ਤਿਉਹਾਰ ਵਾਲਾ ਪੂਰਾ ਮਾਹੌਲ ਘਰ ਚ ਬਣਿਆ ਹੁੰਦਾ ਸੀਗਾ ਕਿ ਪੂਰੇ ਸਾਰੇ ਜਣੇ ਅਸੀਂ ਇਕੱਠੇ ਹੁੰਦੇ ਸੀਗੇ। ਔਰ ਉਸ ਤੋਂ ਬਾਅਦ ਜਦੋਂ ਦਾਦੀ ਜੀ ਦੀ ਡੈਥ ਹੋਈ ਤੇ ਉਸ ਤੋਂ ਬਾਅਦ ਵੀ ਲੋਕਾਂ ਨੂੰ ਲੱਗਣ ਲੱਗਾ ਵੀ ਹੁਣ ਸ਼ਾਇਦ ਇਹਨਾਂ ਦੀਆਂ ਭੂਆ ਦਾ ਜਿਹੜਾ ਇਨਫਲੂਐਂਸ ਆ ਉਹ ਘੱਟ ਜਾਊਗਾ ਇਹਨਾਂ ਦੇ ਘਰ ਤੇ, ਹਨਾ। ਸੋ ਮੰਮੀ ਨੂੰ ਵੀ ਮੈਨੂੰ ਯਾਦ ਹੈ ਕਿ ਕਦੀ ਕਿਸੇ ਨੇ ਇਹ ਗੱਲ ਪੁੱਛੀ ਪਈ
ਮੈਨੂੰ ਸੁੱਖ ਹੋ ਗਿਆ ਵੀ ਮੈਂ ਸਕੂਲ ਤੋਂ ਆ ਰਹੀ ਸੀ
ਜੀ, ਮੈਂ ਉਹੀ ਦੱਸਣ ਲੱਗੀ ਸੀ, ਤੁਸੀਂ ਦੱਸੋ।
ਮੈਨੂੰ ਇੱਕ ਚਿੱਠੀ ਮਿਲੀ, ਉਹ ਮੈਨੂੰ ਕਹਿੰਦੀ ਵੀ ਕਿੱਦਾਂ ਭੈਣ ਜੀ ਦੀ ਡੈਥ, ਮੈਂ ਕਿਹਾ ਹਾਂਜੀ, ਕਹਿੰਦੇ ਕਿੱਦਾਂ ਹੁਣ ਕੁੜੀਆਂ ਆਉਂਦੀਆਂ, ਮੈਂ ਕਿਹਾ ਕਿਉਂ ਕੀ ਗੱਲ ਹੁਣ, ਕਹਿੰਦੀ ਹੁਣ ਉਹਨਾਂ ਦੀ ਮਾਤਾ ਜੀ ਤਾਂ ਹੈ ਨੀ, ਮੈਂ ਕਿਹਾ ਕੁੜੀਆਂ ਪਹਿਲੇ ਨਾਲੋਂ ਜ਼ਿਆਦਾ ਆਉਂਦੀਆਂ ਆ, ਉਹਨਾਂ ਨੂੰ ਇਹ ਆ ਵੀ ਪਹਿਲਾਂ ਸਾਡੀ ਭਰਜਾਈ ਦੇ ਕੋਲ ਸਾਡੇ ਮਾਤਾ ਜੀ ਸੀਗੇ ਪਰ ਹੁਣ ਸਾਡੀ ਭਰਜਾਈ ਕੱਲੀ ਆ, ਮੈਂ ਕਿਹਾ ਅੱਗੇ ਨਾਲੋਂ ਜ਼ਿਆਦਾ ਮੇਰੇ ਕੋਲ ਆਉਂਦੀਆਂ ਤੇ ਵਾਕਈ ਸੱਚਮੁੱਚ ਮੇਰੇ, ਮੈਂ ਉਹਨਾਂ ਨੂੰ ਆਪਣੀਆਂ ਧੀਆਂ ਸਮਝੀ ਤੇ ਵਾਕਈ ਉਹਨਾਂ ਨੇ ਮੈਨੂੰ ਧੀਆਂ ਵਾਲਾ ਅਜੇ ਵੀ ਪਿਆਰ ਦੇ ਰਹੇ ਹੈ। ਬਹੁਤ ਵਧੀਆ ਰਿਸ਼ਤੇ,
ਬਿਲਕੁਲ ਬਹੁਤ ਵਧੀਆ ਰਿਸ਼ਤਾ, ਔਰ ਰਿਸ਼ਤਿਆਂ ਨੂੰ ਤੁਸੀਂ ਕਿਸ ਤਰ੍ਹਾਂ ਨਿਭਾਉਂਦੇ ਆ, ਕਿਸ ਨਜ਼ਰੀਏ ਨਾਲ ਦੇਖਦੇ ਆ, ਔਰ ਕਿਸ ਤਰ੍ਹਾਂ ਤੁਸੀਂ ਆਪਣੀ ਅਗਲੀ ਪੀੜ੍ਹੀ ਨੂੰ ਉਹ ਸੌਂਪਦੇ ਆ, ਮੈਨੂੰ ਲੱਗਦਾ ਸਾਡੀ ਪਰੰਪਰਾ ਆ ਇੱਕ, ਜਿੱਦਾਂ ਸਾਡੇ ਜੇ ਕਹੀਏ ਲੋਕ ਗੀਤ ਹੋ ਗਏ ਜਾਂ ਸਾਡੇ ਰਿਸ਼ਤਿਆਂ ਦਾ ਪਿਆਰ ਹੋ ਗਿਆ ਜਾਂ ਜੋ ਵੀ ਚੀਜ਼ਾਂ ਅਸੀਂ ਜ਼ਿੰਦਗੀ ਚ ਚੰਗੀ ਤਰ੍ਹਾਂ ਮਾਣੀਆਂ ਹੰਡਾਈਆਂ, ਸਾਨੂੰ ਆਉਣ ਵਾਲੀ ਜਨਰੇਸ਼ਨ ਨੂੰ ਆਉਣ ਵਾਲੀ ਪੀੜ੍ਹੀ ਨੂੰ ਐਜ਼ ਇਟ ਇਜ਼ ਸੌਂਪਣੀਆਂ ਚਾਹੀਦੀਆਂ ਆ, ਤਾਂ ਕਿ ਮੈਨੂੰ ਲੱਗਦਾ ਉਹਨਾਂ ਦੇ ਵਿਚਾਰ ਕਿਤੇ ਜ਼ਿਆਦਾ ਉੱਚੇ ਹੋ ਸਕਣ। ਸੋ ਗੁਰਪ੍ਰੀਤ ਸਿੰਘ ਹੁਣੀ ਪਰਥ ਤੋਂ ਜੁੜੇ ਆ ਜੀ, ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਆਂਟੀ ਜੀ, ਪ੍ਰੋਗਰਾਮ ਗੋਇੰਗ ਬੈਸਟ, ਕਹਿੰਦੇ ਥੈਂਕਸ ਸੋ ਮਚ ਟਾਕ ਅਬਾਊਟ ਰਿਲੇਸ਼ਨਸ਼ਿਪਸ, ਆਂਟੀ ਜੀ ਤੁਸੀਂ ਬਹੁਤ ਮਿੱਠਾ ਬੋਲਦੇ ਹੋ। ਗੁਰਪ੍ਰੀਤ ਸਿੰਘ ਹੁਣਾਂ ਨੇ ਲਿਖਿਆ ਜੀ ਪਰਥ ਤੋਂ ਇਹ,
ਬਹੁਤ ਬਹੁਤ ਸ਼ੁਕਰੀਆ ਜੀ ਬੇਟਾ ਜੀ, ਤੰਦਰੁਸਤੀ ਬਖਸ਼ੇ ਜੀ, ਪਰਮਾਤਮਾ ਰਾਜੀ ਖੁਸ਼ੀ ਰਹੋ ਜੀ, ਖੁਸ਼ ਰਹੋ
ਜੀ। ਤੇ ਧਨੀ ਸਾਹਿਬ ਹੁਣਾਂ ਨੇ ਕਿਹਾ ਜੀ ਕਿ ਟਾਈਮ ਦੀ ਪਰਵਾਹ ਨਾ ਕਰੋ, ਬਸ ਗੱਲਾਂ ਕਰੋ, ਕਹਿੰਦੇ ਮਜ਼ਾ ਆ ਰਿਹਾ ਹੈ, ਕਹਿੰਦਾ ਮੇਰਾ ਬਹੁਤ ਪਿਆਰ ਹੈ ਜੀ ਆਪਣੀ ਭੂਆ ਜੀ ਨਾਲ, ਕਹਿੰਦੇ ਕਿਉਂਕਿ ਜਦੋਂ ਮੈਂ ਸਿਡਨੀ ਆਇਆ ਉਹਨਾਂ ਮੇਰੇ ਹਾਫ ਫੰਡ ਸ਼ੋਅ ਕੀਤਾ ਤੇ ਕਹਿੰਦੇ ਆਪੇ ਹੀ ਪਿਆਰ ਕਰਨਾ ਸੀ ਭੂਆ ਜੀ ਨੂੰ। ਧਨੀ ਸਾਹਿਬ ਬਹੁਤ ਖਚਰੇ ਆ ਇਹ, ਮੰਮੀ ਸਹੀ ਗੱਲ ਆ, ਇਹ ਕਹਿੰਦੇ ਹੁੰਦੇ ਨਾ ਕਿ ਖਚਰਾ ਜਿਹਾ ਭਰਾ ਹੁੰਦਾ ਹੈ ਇਹ ਉਹ ਹੈ। ਸੋ ਬਿਲਕੁਲ ਦੇਖੋ ਜੀ, ਭਾਵੇਂ ਇਹਦੇ ਵਿੱਚ ਤੁਸੀਂ ਇਹ ਕਿਹਾ ਹਨਾ ਤੁਸੀਂ ਸ਼ਰਾਰਤ ਹੀ ਕੀਤੀ ਹੈ, ਪਰ ਇਹਦੇ ਵਿੱਚ ਵੀ ਦੇਖੋ ਕਿੰਨਾ ਪਿਆਰ ਛੁਪਿਆ ਹੋਇਆ ਹੈ। ਸੋ ਤੁਹਾਡੇ ਜ਼ਿੰਦਗੀ ਦੇ ਵਿੱਚ ਕੁਛ ਬਣਨ ਦੇ ਪਿੱਛੇ ਉਹਨਾਂ ਰਿਸ਼ਤਿਆਂ ਦਾ ਕਿੱਡਾ ਵੱਡਾ ਹੱਥ ਹੈ ਹਨਾ। ਸੋ ਇਹ ਇੱਕ ਪਿਆਰ ਦੀਆਂ ਗੱਲਾਂ ਹੀ ਨਹੀਂ ਹੁੰਦੀਆਂ, ਕਹਿਣ ਕਹਾਉਂਦੀਆਂ ਨਹੀਂ ਹੁੰਦੀਆਂ, ਜਦੋਂ ਸਾਡੇ ਤੇ ਇਹ ਰਿਸ਼ਤਿਆਂ ਦਾ ਕੰਮ ਹੀ ਇਹ ਹੁੰਦਾ ਕਿ ਜਦੋਂ ਤੁਸੀਂ ਥੋੜਾ ਜਿਹਾ ਟੁੱਟਣ ਲੱਗਦੇ ਹੋ ਜਾਂ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਤੁਹਾਡੇ ਨਾਲ ਆ ਕੇ ਖੜੇ ਹੋ ਜਾਂਦੇ ਆ ਜੀ। ਸੋ ਇਹ ਰਿਸ਼ਤੇ ਜਿਹੜੇ ਪਰਮਾਤਮਾ ਦੀਆਂ ਦਿੱਤੀਆਂ ਮੁੱਲੀਆਂ ਹੋਰ ਦਾਤਾਂ ਦੇ ਵਿੱਚੋਂ ਇੱਕ ਦਾਤ ਹੈ, ਮੈਂ ਤਾਂ ਇਹ ਮੰਨਦੀ ਹਾਂ ਜੀ। ਤੇ ਨਾਲ ਹੀ ਸਾਡੇ ਨਾਲ ਜੀ ਤਰਸੇਮ ਢਿੱਲੋਂ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਕੈਨਬਰਾ ਤੋਂ, ਸਤਿ ਸ੍ਰੀ ਅਕਾਲ ਜੀ। ਤੇ ਗੁਰਪ੍ਰੀਤ ਸ਼ੇਰਗਿੱਲ ਹੁਣਾਂ ਨੇ ਜਿਹੜੀ ਈਮੇਲ ਦੇ ਰਾਹੀਂ ਸਾਂਝ ਪਾਈ ਹੈ, ਕਹਿੰਦੇ ਐਵਰੀ ਰਿਲੇਸ਼ਨਸ਼ਿਪ ਬੇਸਡ ਔਨ ਪ੍ਰੋਫਿਟ। ਸੋ ਇਹ ਗੁਰਪ੍ਰੀਤ ਜੀ ਗੱਲ ਉਹੀ ਹੁੰਦੀ ਹੈ ਕਿ ਜਿਸ ਹਿਸਾਬ ਨਾਲ ਜਿੱਦਾਂ ਬਰਾੜ ਸਾਹਿਬ ਨੇ ਪਹਿਲਾਂ ਕਿਹਾ ਕਿ ਜੋ ਐਕਸਪੀਰੀਅੰਸ ਹੁੰਦਾ ਤੁਸੀਂ ਉਹਦੀ ਗੱਲ ਕਰਦੇ ਹੋ, ਤੇ ਸੋ ਜ਼ਰੂਰੀ ਨਹੀਂ ਹੈ ਕਿ ਜੇ ਮੇਰੇ ਨਾਲ ਹਰ ਐਕਸਪੀਰੀਅੰਸ ਚੰਗਾ ਹੋਇਆ ਤੇ ਉਹ ਦੂਸਰੇ ਨਾਲ ਵੀ ਉਦਾਂ ਹੀ ਹੋਇਆ ਹੋਵੇ। ਸੋ ਜੇ ਕਿਤੇ ਤੁਹਾਨੂੰ ਇਹ ਲੱਗਦਾ ਕਿ ਐਵਰੀ ਰਿਲੇਸ਼ਨਸ਼ਿਪ ਬੇਸਡ ਔਨ ਪ੍ਰੋਫਿਟ, ਸੋ ਜੇ ਨਫੇ ਦੇ ਉੱਤੇ ਹਰ ਰਿਸ਼ਤਾ ਖੜਿਆ ਹੋਇਆ ਤੇ ਇਹਦੇ ਵਿੱਚ ਮੈਂ ਇਹ ਨਹੀਂ ਕਹਾਂਗੀ ਕਿ ਗਲਤ ਹੋਵੇਗਾ, ਕਿਉਂਕਿ ਤੁਹਾਡੇ ਲਈ ਉਹ ਚੀਜ਼ ਸਹੀ ਹੋਏਗੀ, ਸ਼ਾਇਦ ਤੁਹਾਨੂੰ ਉਹ ਰਿਲੇਸ਼ਨਸ਼ਿਪ ਉਸੇ ਤਰ੍ਹਾਂ ਮਿਲੇ ਹੋਣਗੇ ਜਾਂ ਤੁਸੀਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਮਾਣਿਆ ਹੋਵੇਗਾ। ਪਰ ਜੇ ਮੈਂ ਗੱਲ ਕਰਾਂ ਤੇ ਮੈਂ ਤੇ ਗੱਲ ਕਰਾਂਗੀ ਜੀ ਇੱਕ ਅਨਕੰਡੀਸ਼ਨਲ ਲਵ ਦੀ, ਜਿੱਥੇ ਲੈਣ ਦੇਣ ਦੀ ਕੋਈ ਚੱਕਰ ਨਹੀਂ ਹੁੰਦਾ, ਜਿੱਥੇ ਹੁੰਦਾ ਤੇ ਬਸ ਸਿਰਫ ਪਿਆਰ। ਸੋ ਬਿਲਕੁਲ ਜੀ, ਚਾਹੇ ਖੂਨ ਦੇ ਰਿਸ਼ਤੇ ਹੋਣ, ਸਮਾਜਿਕ ਰਿਸ਼ਤੇ ਹੋਣ, ਕੋਈ ਵੀ ਰਿਸ਼ਤਾ ਹੋਵੇ, ਪਿਆਰ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ। ਸੋ ਗੱਲਾਂ ਬਾਤਾਂ ਤੇ ਰਿਸ਼ਤਿਆਂ ਦੀਆਂ ਕਰੀਏ ਤੇ ਬਹੁਤ ਲੰਬੀਆਂ ਹੋ ਜਾਣੀਆਂ। ਜੇ ਹੋਰ ਕੋਈ ਰਿਸ਼ਤੇ ਦੇ ਬਾਰੇ ਤੁਹਾਡੇ ਜ਼ਹਿਨ ਚ ਕੁਝ ਗੱਲ ਆ ਰਹੀ ਹੋਵੇ ਮੰਮੀ, ਤਾਂ ਤੁਸੀਂ ਜ਼ਰੂਰ ਸਾਂਝੀ ਕਰੋ।
ਹਾਂਜੀ ਦੇਖੋ ਜੀ, ਰਿਸ਼ਤੇ ਤਾਂ ਖੂਨ ਦੇ ਰਿਸ਼ਤੇ ਤਾਂ ਅਗਾਂਹ ਵੀ ਹੁਣ ਮੈਂ ਤੇ ਮੈਨੂੰ ਜਿਹੜੇ ਦੋਤੀਆਂ ਪੋਤੇ ਪੋਤੀ ਮਿਲੀ ਆ, ਉਹ ਵੀ ਬਹੁਤ ਚੰਗੇ ਆ, ਬਹੁਤ ਪਿਆਰ ਆ ਉਹਨਾਂ ਦਾ। ਹੁਣ ਇਹਨਾਂ ਰਿਸ਼ਤਿਆਂ ਤੋਂ ਇਲਾਵਾ ਇੱਕ ਸਾਡਾ ਦੋਸਤੀ ਦਾ ਵੀ ਰਿਸ਼ਤਾ ਹੈ, ਜਿਹੜੇ ਸਾਨੂੰ ਕਈ ਵਾਰੀ ਮਤਲਬ ਆਪਣੇ ਰਿਸ਼ਤਿਆਂ ਨਾਲ ਵੀ ਉੱਪਰ ਹੋ ਜਾਂਦੇ ਆ। ਵਾਕਈ ਇਹ ਗੱਲ ਠੀਕ ਹੈ, ਜਿੰਨੇ ਵੀ ਜਦੋਂ ਮੈਂ ਸਰਵਿਸ ਕਰਦੇ ਸੀ ਉਦੋਂ ਵੀ ਮੈਨੂੰ ਬਹੁਤ ਮਤਲਬ ਆਪਣੇ ਦੋਸਤੀ ਦੇ ਰਿਸ਼ਤੇ ਮਿਲੇ ਆਪਣੀਆਂ ਸਹੇਲੀਆਂ ਦੇ ਨਾਲ, ਤੇ ਉਸ ਤੋਂ ਬਾਅਦ ਜਿੱਥੇ ਅਸੀਂ ਗਏ ਵੀ ਬਾਹਰ, ਮੈਂ ਉਦੋਂ ਅਮੈਰੀਕਾ ਮੇਰੀ ਬੇਟੀ ਉਹਦੇ ਕੋਲ ਗਏ, ਉੱਥੋਂ ਸਾਡੇ ਮਤਲਬ ਕਿ ਇੱਕ ਜਿੱਦਾਂ ਮੇਰੀ ਭੈਣ ਬਣ ਜਾਂਦੀ ਹੈ, ਮੇਰੀ ਭੈਣ ਨਹੀਂ ਸੀ ਉਹ, ਮੇਰੇ ਤੋਂ ਬਿਲਕੁਲ ਭੈਣ ਬਣ ਗਈ। ਇਹਨਾਂ ਦੇ ਉਹਨਾਂ ਦਾ ਸਾਡੇ ਨਾਲ ਪਿਆਰ ਹੋ ਗਿਆ, ਜਿੱਦਣ ਅਸੀਂ ਆਉਣਾ ਸੀ ਉਹਨਾਂ ਨੇ ਆਪਣੀਆਂ ਟਿਕਟਾਂ ਕਰਵਾ ਕੇ ਸਾਡੇ ਨਾਲ ਆਏ ਤੇ ਸਾਡੇ ਨਾਲ ਹੇਮਕੁੰਟ ਸਾਹਿਬ ਗਏ। ਫਿਰ ਚਲੋ ਉਹਨਾਂ ਦਾ ਇੰਨਾ ਪਿਆਰ ਹੋ ਗਿਆ ਕਿ ਸਾਡੇ ਬੇਟੇ ਦੇ ਵਿਆਹ ਤੇ ਉਹ ਭੈਣ ਜੀ ਤੇ ਭਾਜੀ ਤੇ ਨਾਲ ਉਹਨਾਂ ਦੀ ਦੋਤੀ, ਤਿੰਨ ਮੈਂਬਰ ਅਮੈਰੀਕਾ ਤੋਂ ਸਾਡੇ ਇੱਥੇ ਮਤਲਬ ਵਿਆਹ ਤੇ ਆਏ, ਜਦੋਂ ਕਿ ਰਿਸ਼ਤੇਦਾਰ ਆਪਣੇ ਵੀ ਕਈਆਂ ਦੇ ਨਹੀਂ ਆਉਂਦੇ, ਉੱਥੋਂ ਸਾਡੇ ਵਿਆਹ ਤੇ ਆਏ, ਇੰਨਾ ਉਹਨਾਂ ਦਾ ਪਿਆਰ ਮਤਲਬ
ਬਿਲਕੁਲ।
ਫਿਰ ਅਸੀਂ ਮੋਹਾਲੀ ਆਏ ਹਾਂ, ਇੱਥੇ ਸਾਡੇ ਲਾਗੇ ਵੀ ਇੱਕ ਭੈਣ ਜੀ ਆ, ਉਹ ਕੈਨੇਡਾ ਮਤਲਬ ਰਹਿੰਦੇ, ਉਹ ਤਿੰਨ ਮਹੀਨੇ ਲਈ ਆਉਂਦੇ ਸੀ ਇੱਥੇ, ਤੇ ਫਿਰ ਉਸ ਤੋਂ ਬਾਅਦ ਉੱਥੇ ਕੈਨੇਡਾ ਰਹਿੰਦੇ। ਉਹਨਾਂ ਦਾ ਇੰਨਾ ਉਹ ਭੈਣ ਬਣ ਗਏ, ਇੰਨਾ ਪਿਆਰ ਆ, ਹਰ ਹਫ਼ਤੇ ਉਹਨਾਂ ਦਾ ਇੱਥੇ ਵੀ ਫੋਨ ਆਉਂਦਾ। ਉਹਨਾਂ ਹੁਣ ਇਹ ਬਣਾ ਲਿਆ ਕਿ ਮੈਂ ਦੋ ਤਿੰਨ ਮਹੀਨੇ ਲਏ, ਉਹਨਾਂ ਮੈਂ ਛੇ ਮਹੀਨੇ ਜਦੋਂ ਤੁਸੀਂ ਇੱਥੇ ਆਇਆ ਕਰੋਗੇ ਉਦੋਂ ਹੀ ਮੈਂ ਆਇਆ ਕਰਾਂਗੇ, ਤੇ ਉਹ ਅਸੀਂ ਤੁਹਾਨੂੰ ਇਕੱਠਿਆਂ ਆਇਆ ਕਰਾਂਗੇ। ਆਪਣੀ ਭੈਣਾਂ ਨਾਲ ਵੱਧ ਮਤਲਬ ਕਿ ਪਿਆਰ ਕਰਦੇ ਆ, ਇਹ ਜਿਹੜੇ ਦੋਸਤੀ ਦੇ ਰਿਸ਼ਤੇ ਹੁੰਦੇ ਆ ਇਹ ਬਹੁਤ ਜ਼ਿਆਦਾ ਮਤਲਬ ਕਿ ਨਾ ਪਿਆਰੇ ਰਿਸ਼ਤੇ ਹੁੰਦੇ ਆ, ਡਾਕਟਰ ਜਸਵਿੰਦਰ ਕੌਰ ਆ ਉਹਨਾਂ ਦਾ ਇੰਨਾ ਪਿਆਰ ਮੈਨੂੰ ਮਿਲਿਆ, ਏਦਾਂ ਮੇਰੇ ਮਨ ਨੂੰ ਏਦਾਂ ਲੱਗ ਰਿਹਾ ਕਿ ਜਿੱਦਾਂ ਮੈਨੂੰ ਨਾ ਉਹ ਕੋਈ ਆਪਣੀ ਵਿਛੜੀ ਹੋਈ ਧੀ ਮੇਰੀ ਰਹਿੰਦੀ ਸੀ ਉਹ ਮੈਨੂੰ ਮਿਲ ਗਏ, ਤੇ ਮੈਂ ਵਾਕਈ ਉਹਨੂੰ ਕਹਿੰਦੀ ਹੁੰਦੀ ਹਾਂ ਜੱਸੀ ਵੀ ਤੂੰ ਮੇਰੀ ਕੋਈ ਵਿਛੜੀ ਧੀ ਸੀ ਜਿਹੜੀ ਤੂੰ ਪਹਿਲਾਂ ਉਹ ਮੈਨੂੰ ਮਿਲੀ ਨੀ, ਤੂੰ ਮੈਨੂੰ ਹੁਣ ਮਿਲੀ ਆ, ਤੇ ਮੇਰਾ ਉਹਦੇ ਨਾਲ ਬਹੁਤ ਪਿਆਰ ਆ, ਉਹ ਵੀ ਮੈਨੂੰ ਆਪਣੀ ਮਾਵਾਂ ਵਾਂਗੂ ਪਿਆਰ ਕਰਦੇ ਆ, ਤੇ ਮੈਨੂੰ ਬਹੁਤ ਉਹਨਾਂ ਦਾ ਪਤੀ, ਉਹਨਾਂ ਦੇ ਪਤੀ ਵਿਕਰਮਜੀਤ ਸਿੰਘ ਬੇਟਾ ਉਹਨਾਂ ਦਾ ਬਹੁਤ ਮਤਲਬ ਕਿ ਪਿਆਰ ਦਿੰਦੇ, ਤੇ ਮੈਂ ਮੇਰਾ ਉਹਨਾਂ ਦੇ ਨਾਲ ਬਹੁਤ ਪਿਆਰ ਹੈ, ਮੈਂ ਆਪਣੀ ਧੀ ਸਮਝਦੀ ਹਾਂ ਉਹਨਾਂ ਨੂੰ, ਮਤਲਬ ਇਹ ਜਿਹੜੇ ਰਿਸ਼ਤੇ ਹੁੰਦੇ ਆ ਇਹ ਬਹੁਤ ਮਤਲਬ ਕਿ ਨਾ ਅਹਿਮ ਰਿਸ਼ਤੇ ਬਣ ਜਾਂਦੇ ਆ। ਤੇ ਰਿਸ਼ਤਿਆਂ ਦੀ ਤਾਂ ਹੁਣ ਦੇਖੋ ਜੇ ਗੱਲ ਕਰਨ ਤਾਂ ਭਾਵੇਂ ਦੋ ਦਿਨ ਲੱਗੇ ਰਹੋ ਇਹ ਖਤਮ ਨੀ ਹੋਣੇ।
ਬਿਲਕੁਲ ਉਹੀ ਗੱਲ ਜਿੱਦਾਂ ਗੁਰਪ੍ਰੀਤ ਸ਼ੇਰ ਗਿੱਲ ਹੁਣਾਂ ਨੇ ਕਹੀ ਕਿ ਐਵਰੀ ਰਿਲੇਸ਼ਨਸ਼ਿਪ ਬੇਸਡ ਔਨ ਪ੍ਰੋਫਿਟ। ਸੋ ਮੈਨੂੰ ਲੱਗਦਾ ਪ੍ਰੋਫਿਟ ਇਹਦੇ ਵਿੱਚ ਪਿਆਰ ਦਾ ਹੀ ਹੁੰਦਾ ਹੈ, ਤੁਹਾਡੀ ਬਾਹਰਲੇ ਪ੍ਰੋਫਿਟ ਤੇ ਚਲੋ ਜੋ ਕੰਮਾਂ ਕਾਰਾਂ ਦੇ ਹੈ ਹੀ, ਪਰ ਇਹ ਜਿਹੜੇ ਰਿਸ਼ਤਿਆਂ ਦੇ ਵਿੱਚ ਪ੍ਰੋਫਿਟ ਇਹ ਹੁੰਦਾ ਹੈ ਕਿ ਤੁਹਾਡੇ ਰੂਹ ਨੂੰ ਇੱਕ ਸਕੂਨ ਜਿਹੜਾ ਮਿਲਣਾ, ਜੋ ਦੂਸਰੇ ਬੰਦੇ ਨੂੰ ਮਿਲ ਕੇ ਇੱਕ ਕਹਿ ਦਿੰਦੇ ਨਾ ਵੀ ਠੰਡ ਪੈ ਗਈ ਜੀ ਉਹਨੂੰ ਦੇਖ ਕੇ ਹੀ, ਸੋ ਉਹ ਇੱਕ ਜਿਹੜਾ ਕਨੈਕਸ਼ਨ ਹੁੰਦਾ ਉਹ ਰਿਸ਼ਤਿਆਂ ਚ ਹੋਣਾ ਜ਼ਰੂਰੀ ਹੈ, ਹਰ ਰਿਸ਼ਤੇ ਚ, ਚਾਹੇ ਉਹ ਫੋਨ ਦਾ ਜਾਂ ਸਮਾਜਿਕ ਹੈ। ਜੇ ਉਹ ਕਨੈਕਸ਼ਨ ਨਹੀਂ ਹੈਗਾ ਤੇ ਫਿਰ ਮੈਨੂੰ ਲੱਗਦਾ ਉਹ ਰਿਸ਼ਤਾ ਵੀ ਨਹੀਂ ਹੈਗਾ। ਉਹ ਜਿਹੜੀ ਬੌਂਡਿੰਗ ਹੈ ਉਹ ਕਨੈਕਸ਼ਨ ਹੋਣਾ ਬੜਾ ਜ਼ਰੂਰੀ ਹੈ, ਚਾਹੇ ਭੂਆ ਦਾ ਹੋਵੇ, ਮਾਸੀ ਦਾ ਹੋਵੇ, ਭੂਆ ਨੂੰ ਜੱਫੀ ਪਾਓ ਤੇ ਸਵਾਦ ਆ ਜਾਵੇ, ਹਾਂ ਜੀ ਤੇ ਭੂਆ ਵਾਲੀ ਜੱਫੀ ਪੈ ਗਈ ਤੇ ਮਾਸੀ ਨੂੰ ਪਿਆਰ ਕਰੀਏ, ਤੇ ਉਹੀ ਨਿੱਘ ਜਿਹੜਾ ਸਾਨੂੰ ਮਿਲ ਜਾਵੇ, ਉਹ ਚਾਹੇ ਮਾਂ ਪਿਓ ਦਾ ਹੋਵੇ, ਧੀਆਂ ਪੁੱਤਰਾਂ ਦਾ ਹੋਵੇ। ਸੋ ਹਰ ਰਿਸ਼ਤੇ ਦਾ ਆਪਣਾ ਨਿੱਘ ਹੈ, ਉਹਨੂੰ ਮੈਨੂੰ ਲੱਗਦਾ ਕਿ ਅਲਫਾਜ਼ ਦੇਣੇ ਉਹਨਾਂ ਨੂੰ ਸ਼ਬਦਾਂ ਚ ਬਿਆਨ ਕਰਨਾ ਬੜਾ ਔਖਾ ਹੈ,
ਬਿਲਕੁਲ ਔਖਾ ਹੈ। ਦੇਖੋ ਅਸੀਂ ਤਾਂ ਆਪਣੇ ਅਗਾਂਹ ਸਾਨੂੰ ਰਿਸ਼ਤੇ ਮਿਲੇ, ਆਪਣੇ ਜਿਹੜੇ ਜਵਾਈ ਆ ਉਹਨਾਂ ਨੂੰ ਅਸੀਂ ਪੁੱਤਰ ਸਮਝਿਆ, ਅਸੀਂ ਬਿਲਕੁਲ ਸਾਨੂੰ ਆਪਣੇ ਤੋਂ ਪੁੱਤਰ ਦਿਸਦੇ, ਅਸੀਂ ਉਹਨਾਂ ਨੇ ਸਾਡੇ ਜਿਹੜੇ ਸਾਰੇ ਫਰਜ਼ ਜਿਹੜੇ ਪੁੱਤਰਾਂ ਵਾਲੇ ਨਿਭਾਏ, ਕਿਉਂਕਿ ਮੈਂ ਆਪਣੇ ਜਵਾਈ ਜਿਹੜੇ ਉਹਨਾਂ ਪਹਿਲਾਂ ਕਿਹਾ ਸੀ ਸਾਡਾ ਬੇਟਾ ਛੋਟਾ ਆ, ਸਾਰੇ ਤੁਸੀਂ ਪੁੱਤਰ ਆ, ਤੁਸੀਂ ਉਹਨਾਂ ਨੇ ਸਾਰੇ ਕੰਮ ਜਿਹੜੇ ਆ ਸਾਡੇ ਉਹਨਾਂ ਨੇ ਮਤਲਬ ਕਿ ਕੀਤੇ, ਉਹਨਾਂ ਨੇ ਸਾਡੇ ਨਾਲ ਪੂਰੇ ਆਪਣੇ ਫਰਜ਼ ਨਿਭਾਏ। ਆਪਣੀ ਨੂੰਹ ਜਿਹੜੀ ਆ ਉਹਦੇ ਵਿੱਚ ਮੈਨੂੰ ਆਪਣੀ ਧੀ ਦਿਸਦੀ ਆ, ਉਹਨੂੰ ਵੀ ਆਪਣੀ ਧੀ ਵਾਂਗੂ ਸਮਝਦੀ ਆ, ਮਤਲਬ ਕਿ ਮੈਨੂੰ ਸਾਰੇ, ਮੈਂ ਪਰਮਾਤਮਾ ਦੀ ਇੰਨੀ ਸ਼ੁਕਰ ਗੁਜ਼ਾਰ ਹੈ ਸੱਚੇ ਪਾਤਸ਼ਾਹ ਤੇਰਾ, ਲੱਖ ਲੱਖ ਸ਼ੁਕਰ ਆ ਕਿ ਤੂੰ ਮੈਨੂੰ ਬਹੁਤ ਵਧੀਆ ਪਿਆਰ ਭਰੇ, ਸਤਿਕਾਰ ਭਰੇ, ਸਾਰੇ ਤਰ੍ਹਾਂ ਦੇ ਰਿਸ਼ਤੇ ਜਿਹੜੇ ਆ ਮੈਨੂੰ ਦਿੱਤੇ, ਬਹੁਤ ਸ਼ੁਕਰਗੁਜ਼ਾਰ ਹਾਂ।
ਔਰ ਮੈਨੂੰ ਇਹ ਲੱਗਦਾ ਕਿ ਪਰਮਾਤਮਾ ਜ਼ਰੂਰ ਅੱਜ ਹਰਮਨ ਰੇਡੀਓ ਸੁਣ ਰਹੇ, ਹਰਮਨ ਰੇਡੀਓ ਪਰਮਾਤਮਾ ਜ਼ਰੂਰ ਸੁਣ ਰਹੇ ਆ, ਤੇ ਤੁਹਾਡੀਆਂ ਜਿੰਨੀਆਂ ਵੀ ਤੁਹਾਡੇ ਥੈਂਕਸ ਗਏ ਆ ਉਹਨਾਂ ਨੂੰ ਜ਼ਰੂਰ ਮਿਲ ਗਏ ਹੋਣੇ ਆ। ਸੋ ਪਰਮਾਤਮਾ ਬਿਲਕੁਲ ਜੀ, ਤੇ ਬਾਕੀ ਗੱਲ ਕੀਤੀ ਜਿਹੜੀ ਜਵਾਈ ਦੀ, ਤੇ ਉਹ ਲਓ ਜੀ ਧਨੀ ਸਾਹਿਬ ਨੇ ਮੈਨੂੰ ਇੱਕ ਵਾਰੀ ਕਿਹਾ ਸੀਗਾ ਵੀ ਕੁੜਮ ਤੇ ਹਨਾ ਸਹੁਰੇ ਤੇ ਜਵਾਈ ਤੇ ਵੀ ਗੱਲਬਾਤ ਕਰਨੀ ਹੈ। ਸੋ ਮੈਂ ਧਨੀ ਸਾਹਿਬ ਨੂੰ ਖੁੱਲਾ ਸੱਦਾ ਵੀ ਦਿੱਤਾ ਸੀਗਾ ਕਿ ਆਓ ਕਿਸੇ ਦਿਨ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਇਸ ਰਿਸ਼ਤੇ ਤੇ ਗੱਲ ਕਰੀਏ, ਕਰੀਏ ਕਿਉਂਕਿ ਇਹ ਰਿਸ਼ਤਾ ਜਿਹੜਾ ਮੈਂ ਨੀ ਮਾਣਿਆ ਹਨਾ, ਇਸ ਬਾਰੇ ਮੈਂ ਜ਼ਿਆਦਾ ਗੱਲ ਨੀ ਕਰ ਸਕਦੀ, ਪਰ ਮੈਨੂੰ ਲੱਗਦਾ ਫਿਰ ਧਨੀ ਸਾਹਿਬ ਨੂੰ ਘੂਰੀ ਵੱਟ ਦਿੱਤੀ ਹੋਣੀ ਹੈ ਭਈ ਨਾ ਵੀ ਜੇ ਤੂੰ ਇਸ ਰਿਸ਼ਤੇ ਤੇ ਕੁਛ ਗਲਤ ਬੋਲੇ ਤੇ ਦੇਖ ਲਿਓ ਹਨਾ। ਸੋ ਬਸ ਮਜ਼ਾਕ ਕਰ ਰਹੀ ਹਾਂ,
ਬਹੁਤ ਵਧੀਆ ਸਾਡੇ ਲਈ ਤਾਂ ਬਹੁਤ
ਜੀ ਜੀ ਨਹੀਂ ਜੀ ਤੇ ਧਨੀ ਸਾਹਿਬ ਨੇ ਵੀ ਕਿਹਾ ਆਂਟੀ ਜੀ ਦੁਬਾਰਾ ਪੈਰੀ ਪੈਣਾ ਤੇ ਦੁਬਾਰਾ ਅਸੀਸਾਂ ਦਿਓ, ਕਹਿੰਦੇ ਮੈਨੂੰ ਸਵਾਦ ਹੀ ਲਿਆ ਦਿੱਤਾ ਪੰਜਾਬ ਯਾਦ ਆ
ਗਿਆ।
ਲਓ ਹੁਣ ਤੁਸੀਂ ਅਸੀਸਾਂ ਤੇ ਦੁਬਾਰਾ ਦਿੱਤੀਆਂ ਨੀ। ਹਾਂ
ਰਾਜੀ ਖੁਸ਼ੀ ਰਹੋ ਜੀ, ਤੰਦਰੁਸਤੀ ਬਖਸ਼ਣ ਪਰਮਾਤਮਾ, ਕਿਸਦਾ ਹੀ ਰਿਸ਼ਤੇ ਨਿਭਾਉਂਦੇ ਰਹੋ ਸਾਰੇ ਜਿਹੜੇ ਆ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ।
ਜੀ ਬਿਲਕੁਲ, ਤੇ ਇਹਨਾਂ ਨੇ ਲਿਖਿਆ ਹੈ ਕਿ ਫੁੱਲ ਕਦੇ ਦੁਬਾਰਾ ਨਹੀਂ ਖਿਲਦੇ ਤੇ ਜਨਮ ਕਦੇ ਦੁਬਾਰਾ ਨਹੀਂ ਮਿਲਦੇ, ਮਿਲਦੇ ਨੇ ਲੋਕ ਹਜ਼ਾਰਾਂ ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ।
ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ
ਜੀ ਜੀ ਜੀ। ਤੇ ਗੁਰਪ੍ਰੀਤ ਸ਼ੇਰਗਿੱਲ ਨੇ ਲਿਖਿਆ ਹੈ ਜੀ ਥੈਂਕਸ ਟੂ ਅੰਡਰਸਟੈਂਡ ਮਾਈ ਥੋਟ। ਹਾਂ ਬਿਲਕੁਲ ਸ਼ੇਰਗਿੱਲ ਜੀ, ਸੋ ਬਿਲਕੁਲ ਗੱਲ ਇਹੀ ਹੈ ਕਿ ਜਿਹੜਾ ਪ੍ਰੋਫਿਟ ਹੈ ਉਹ ਪਿਆਰ ਹੀ ਹੁੰਦਾ ਹੈ ਜੀ ਬਿਲਕੁਲ, ਔਰ ਇਹ ਪ੍ਰੋਫਿਟ ਮੈਨੂੰ ਲੱਗਦਾ ਕਿ ਸਾਨੂੰ ਮਿਲਦਾ ਰਹੇ ਔਰ ਅਸੀਂ ਇਸੇ ਤਰ੍ਹਾਂ ਇਹਦੇ ਖੁੱਲੇ ਗੁੱਫੇ ਲੈਂਦੇ ਰਹੀਏ ਤੇ ਵੰਡਦੇ ਰਹੀਏ। ਤੇ ਜਗਤਾਰ ਗਿੱਲ ਹੁਣਾਂ ਨੇ ਕਿਹਾ ਜੀ ਕਿ ਸੁੱਖ ਅਸੀਂ 8 ਭੈਣ ਭਰਾ ਹਾਂ, 6 ਭਰਾ 2 ਭੈਣਾਂ ਹਨ, ਕਹਿੰਦੇ ਸਟਿਲ ਜੁਆਇੰਟ ਫੈਮਿਲੀ ਹੈ। ਵਾਹ ਜੀ ਬਹੁਤ ਵਧੀਆ ਗੱਲ ਹੈ, ਕਹਿੰਦੇ ਮੈਂ ਸਭ ਤੋਂ ਛੋਟਾ ਹਾਂ, ਮੈਂ ਉਮਰ 5 ਦਹਾਕੇ ਗੁਜ਼ਾਰ ਚੁੱਕਿਆ ਹਾਂ ਪੰਜਾਬ ਚ, ਵਾਹਿਗੁਰੂ ਦੀ ਕਿਰਪਾ ਨਾਲ ਖੇਤੀਬਾੜੀ ਤੇ ਟਰਾਂਸਪੋਰਟ ਆਦਿ ਸਾਡੇ ਕਾਰੋਬਾਰ ਸਾਂਝੇ ਨੇ, ਕਹਿੰਦੇ ਰਿਸ਼ਤੇ ਸਮਝ ਤੇ ਪਿਆਰ ਦੇ ਆਦਾਨ ਪ੍ਰਦਾਨ ਤੇ ਨਿਰਭਰ ਕਰਦੇ ਨੇ। ਗੱਲ ਮੁੱਕਦੀ ਇਹ ਹੀ ਹੈ ਗਿਰ ਸਾਹਿਬ ਕਿ ਜਿਹੜੇ ਆ ਪਿਆਰ ਦਾ ਆਦਾਨ ਪ੍ਰਦਾਨ ਹੈ ਨਾ ਇਹਦੇ ਤੇ ਨਿਰਭਰ ਕਰਦੇ ਆ। ਸੋ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਦਿਲ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਜਿਵੇਂ ਪਹਿਲਾਂ ਵੀ ਗੱਲ ਬਰਾੜ ਸਾਹਿਬ ਨੇ ਕੀਤੀ ਜਿਹੜੀ ਮੈਂ ਆ ਜੋ ਈਗੋ ਆ ਜਦੋਂ ਉਹ ਆ ਜਾਂਦੀ ਹੈ ਨਾ ਉਹ ਹਰ ਰਿਸ਼ਤੇ ਲਈ ਬਹੁਤ ਹਾਨੀਕਾਰਕ ਹੁੰਦੀ ਆ। ਮੈਂ ਇਹ ਨਹੀਂ ਕਹਿੰਦੀ ਮੇਰੇ ਵਿੱਚ ਨਹੀਂ ਆਉਂਦੀ, ਮੇਰੇ ਆਮ ਬਿਲਕੁਲ ਆਉਂਦੀ ਆ, ਔਰ ਸਾਡੇ ਹਰ ਕਿਸੇ ਦੇ ਵਿੱਚ ਜਿਹੜੀ ਮੈਂ ਆ ਜੇ ਉਹ ਮੈਂ ਨਿਕਲ ਜਾਵੇ ਤਾਂ
ਇਨਸਾਨੀਅਤ ਫਿਤਰੇ ਤੇ ਆ। ਹਾਂ ਇਨਸਾਨੀਅਤ ਫਿਤਰੇ ਤੇ ਆ ਕਿ ਆ ਹੀ ਜਾਂਦੀ ਆ ਜਿਹੜੀ ਕਿ ਨਹੀਂ ਆਉਣੀ ਚਾਹੀਦੀ,
ਆ ਜਾਂਦੀ ਆ। ਹਾਂਜੀ ਪਰ ਆ ਜਾਂਦੀ ਆ, ਮੈਨੂੰ ਲੱਗਦਾ ਚਲੋ ਆ ਜਾਂਦੀ ਆ, ਪਰ ਇੱਕ ਵੇਲੇ ਜੇ ਆ ਗਈ ਤੇ ਦੂਸਰੇ ਵੇਲੇ ਮੈਨੂੰ ਲੱਗਦਾ ਜੇ ਤੁਹਾਡੇ ਦਿਲ ਚ ਇਹ ਚੀਜ਼ ਆ ਜਾਵੇ ਭਈ ਛੱਡ ਕੁਛ ਨੀ ਰੱਖਿਆ ਹੈ ਨਾ, ਭਈ ਮੈਂ ਇੱਕ ਇੰਨੀ ਕੁ ਚੀਜ਼ ਦੇ ਪਿੱਛੇ ਆਪਣਾ ਇੰਨਾ ਵਧੀਆ ਰਿਸ਼ਤਾ ਗਵਾ ਦਊਂਗੀ। ਕਿਉਂਕਿ ਰਿਸ਼ਤੇ ਜਿਹੜੇ ਹੁੰਦੇ ਆ ਨਾ ਇਹ ਕੜੀਆਂ ਹੁੰਦੀਆਂ, ਏਦਾਂ ਬੁਣਿਆ ਹੁੰਦਾ ਹੈ, ਜਿੱਦਾਂ ਜੇ ਤੁਸੀਂ ਇੱਕ ਚੀਜ਼ ਵੀ ਫੜ ਕੇ ਖਿੱਚੋਗੇ ਨਾ ਤਾਂ ਉੱਧੜਦਾ ਹੀ ਚਲਾ ਜਾਂਦਾ ਉਹ ਰਿਸ਼ਤੇ। ਫਿਰ ਇੱਕ ਰਿਸ਼ਤੇ ਨਾਲ ਕਿੰਨੀਆਂ, ਜੇ ਹੁਣ ਗੱਲ ਕਰੀਏ ਕਿ ਇੱਕ ਜਵਾਈ ਦੇ ਨਾਲ ਰਿਸ਼ਤਾ ਵਧੀਆ ਨੀ ਜੇ ਤੁਹਾਡਾ, ਹੈਨਾ, ਉਹ ਇੱਕ ਰਿਸ਼ਤਾ ਸਿਰਫ ਜਵਾਈ ਦੇ ਰਿਸ਼ਤੇ ਤੇ ਨੀ ਸੱਟ ਮਾਰੂਗਾ, ਉਹਦੇ ਨਾਲ ਤੁਹਾਡੀ ਧੀ ਦਾ ਰਿਸ਼ਤਾ ਵੀ ਉਧੜੂਗਾ, ਤੁਹਾਡੇ ਦੋਹਤੇ ਦੋਹਤੀਆਂ ਦਾ ਰਿਸ਼ਤਾ ਵੀ ਉਧੜੂਗਾ, ਤੁਹਾਡੇ ਕੁੜਮਾਂ ਦਾ ਕੁੜਮਣੀ ਦਾ ਜਿਹੜਾ ਰਿਸ਼ਤਾ ਉਹ ਵੀ ਖਰਾਬ ਹੋਊਗਾ। ਸੇਮ ਉਸੇ ਤਰ੍ਹਾਂ ਜੇ ਅਸੀਂ ਨਨਾਣ ਭਰਜਾਈ ਦੇ ਰਿਸ਼ਤੇ ਦੀ ਗੱਲ ਕਰੀਏ, ਜੇ ਇਹ ਰਿਸ਼ਤਾ ਆਪਸ ਚ ਸਹੀ ਨੀ ਤੇ ਦੋ ਪਰਿਵਾਰ ਜਿਹੜੇ ਉਹ ਵਿਛੜ ਜਾਣਗੇ, ਨਾ ਉਹ ਭੂਆ ਭੂਆ ਵੱਡਾ ਰਿਸ਼ਤਾ ਰਹੂਗਾ, ਨਾ ਅੱਗੇ ਉਹਨਾਂ ਦੇ ਬੱਚਿਆਂ ਦੇ ਨਾਲ ਰਹੂਗਾ, ਨਾ ਬੱਚਿਆਂ ਦਾ ਮਾਮੇ ਮਾਮੀ ਨਾਲ ਰਹੂਗਾ। ਸੋ ਇਹ ਸਾਰੇ ਰਿਸ਼ਤੇ ਇੱਕ ਦੂਜੇ ਦੇ ਉੱਤੇ ਡਿਪੈਂਡ ਕਰਦੇ ਆ। ਸੋ ਮੇਨ ਇਨਗਰੀਡੀਐਂਟ ਜਿਹੜਾ ਜੀ ਉਹ ਹੈਗਾ ਪਿਆਰ। ਸੋ ਜੇ ਤੁਸੀਂ ਕਿਸੇ ਵੀ ਰਿਸ਼ਤੇ ਦੀ ਰੈਸਿਪੀ ਬਣਾਉਣੀ ਹੈ ਤੇ ਉਹਦੇ ਚ
ਉਹ ਪਿਆਰ ਆ,
ਪਿਆਰ ਆ ਬਿਲਕੁਲ ਜੀ, ਉਹ ਜੀ ਭਰ ਕੇ ਪਾਓ ਤੇ ਫੇਰ ਉਹਨਾਂ ਚੀਜ਼ਾਂ ਦਾ ਜਿਹੜਾ ਆਨੰਦ ਤੁਸੀਂ ਮਾਣਦੇ ਰਹੋ। ਸੋ ਇੱਕ ਰਿਸ਼ਤਾ ਜਿਹੜਾ ਹੋਰ ਮੇਰੇ ਰਹਿਣ ਚ ਸੀ ਜਿਹੜਾ ਮੈਂ ਨਹੀਂ ਗੱਲ ਕੀਤੀ, ਉਹ ਸੀ ਮੰਮੀ ਇੱਕ ਅਧਿਆਪਕ ਤੇ ਵਿਦਿਆਰਥੀ ਦਾ, ਇੱਕ ਗੁਰੂ ਸ਼ਿਸ਼ ਦਾ, ਇੱਕ ਟੀਚਰ ਸਟੂਡੈਂਟ ਦਾ ਰਿਸ਼ਤਾ, ਜਿਹੜਾ ਜਿਹੜੀ ਰਿਸਪੈਕਟ ਨਾਲ ਅਸੀਂ ਉਹ ਚੀਜ਼ ਨੂੰ ਦੇਖਿਆ ਹੋਇਆ ਹੈ ਨਾ, ਤੇ ਉਹ ਵਾਲਾ ਜਿਹੜਾ ਰਿਸ਼ਤਾ ਉਹ ਤਾਂ ਬਹੁਤ ਹੀ ਬਦਲ ਗਿਆ, ਬਾਕੀ ਰਿਸ਼ਤਿਆਂ ਦੇ ਵਿੱਚ ਹਜੇ ਤੱਕ ਇੰਨੀ ਜਿਹੜੀ ਉਹ ਨਹੀਂ ਪਈ। ਤੁਸੀਂ ਜਿਸ ਤਰ੍ਹਾਂ ਆਪ ਇੱਕ ਅਧਿਆਪਕ ਸੀ, ਤੁਸੀਂ
ਆਹ ਰਿਸ਼ਤਾ ਤੂੰ ਬਹੁਤ ਵਧੀਆ ਯਾਦ ਕਰਵਾਇਆ ਸੁਖ, ਇਸ ਰਿਸ਼ਤੇ ਦੇ ਵਿੱਚ ਮੈਨੂੰ ਇੰਨਾ ਮੇਰੀ ਜ਼ਿੰਦਗੀ ਚ ਮੈਨੂੰ ਇੰਨਾ ਵਧੀਆ ਲੱਗਾ, ਮੈਂ ਬਹੁਤ ਭਾਗਾਂ ਵਾਲੀ ਸੀ ਕਿ ਮੈਨੂੰ ਇੱਕ ਟੀਚਰ ਦੀ ਮਤਲਬ ਕਿ ਨੌਕਰੀ ਮਿਲੀ, ਤੇ ਮੇਰਾ ਵਾਹ ਸਦਾ ਬੱਚਿਆਂ ਦੇ ਨਾਲ ਪੈਂਦਾ ਰਿਹਾ, ਬੱਚਿਆਂ ਦੇ ਨਾਲ ਮੈਂ ਮਤਲਬ ਕਿ ਗਈ, ਬੱਚਿਆਂ ਨਾਲ ਮੇਰਾ ਇੰਨਾ ਪਿਆਰ ਸੀ, ਉਹਨਾਂ ਦੇ ਵਿਦਿਆਰਥੀਆਂ ਦਾ ਵਿਦਿਆ ਨਾਲ ਇੰਨਾ ਪਿਆਰ ਸੀ, ਕਿਉਂਕਿ ਜਦੋਂ ਮੈਨੂੰ ਮਤਲਬ ਨੌਕਰੀ ਮਿਲੀ ਨਾ ਮੇਰੀ ਪਹਿਲੀ ਜਿਹੜੀ ਟੈਂਪਰੇਰੀ ਨੌਕਰੀ ਸੀ, ਮੈਨੂੰ ਦੱਸਿਆ ਮੈਨੂੰ ਭੂਆਰੇ ਨਾਲ ਬਹੁਤ ਪਿਆਰ ਸੀ, ਮੈਂ ਪਹਿਲੀ ਨੌਕਰੀ ਵੀ ਭੂਆ ਮੇਰੇ ਨੂਰ ਮਹਿਲ ਸੀ ਭੂਆ ਫੁੱਫੜ ਦੇ, ਉਹਨਾਂ ਦੇ ਕੋਲ ਮੈਂ ਉੱਥੇ ਨਾ ਜਾ ਕੇ ਉਹਨਾਂ ਦੇ ਲਾਗੇ 5 ਕਿਲੋਮੀਟਰ ਤੇ ਸੀ, ਉੱਥੇ ਮਤਲਬ ਕਿ ਉਹ ਆਪਣੀ ਲਈ ਨੌਕਰੀ, ਤੇ ਮੈਂ ਭੂਆ ਜੀ ਹੁਣਾਂ ਕੋਲ ਰਹਿੰਦੀ ਹੁੰਦੀ ਸੀ ਤੇ ਉੱਥੋਂ ਮੈਂ ਜਾਂਦੀ ਹੁੰਦੀ ਸੀਗੀ। ਤੇ ਇਹ ਦੇਖ ਲਓ ਵੀ ਮੇਰੇ 4 ਕੁ ਮਹੀਨੇ ਦੇ ਹੋਏ ਸੀ ਮੈਨੂੰ ਜੋਬ ਤੇ ਲੱਗੀ ਨੂੰ, ਤੇ ਮੇਰੇ ਨਾ ਐਕਸੀਡੈਂਟ ਮੇਰੀ ਲੱਤ ਟੁੱਟ ਗਈ, ਤੇ ਲੱਤ ਟੁੱਟਣ ਤੇ ਮੇਰੇ ਸਾਡੇ ਜਿਹੜੇ ਬੀਓ ਸਾਹਿਬ ਸੀ ਉਹਨਾਂ ਦਾ ਘਰ ਵੀ ਸਾਡੇ ਬਿਲਕੁਲ ਨਾ ਲੱਗ ਗਈ ਸੀ ਘਰ ਦੇ, ਉਹ ਮੈਨੂੰ ਦੇਖਣ ਆਏ, ਮੈਨੂੰ ਕਹਿੰਦੇ ਸੁਰਿੰਦਰ ਏਦਾਂ ਕਰਿਓ ਤੇ ਹੁਣ ਤੁਸੀਂ ਨਾ ਮਤਲਬ ਕਿ ਨਾ ਸਕੂਲ ਰੋਜ਼ ਨਹੀਂ, ਤੁਹਾਡੇ ਕੋਲ ਜਾ ਹੀ ਨਹੀਂ ਹੋਣਾ, ਤੁਹਾਡੀ ਲੱਤ ਟੁੱਟ ਗਈ ਆ, ਤੇ ਤੁਸੀਂ ਮਤਲਬ ਕਿ ਨਾ ਘਰ ਹੀ ਰਹੋ ਤੇ ਹਫਤੇ ਬਾਅਦ ਤੁਹਾਨੂੰ ਤੁਹਾਡੇ ਸੁਪਰ ਜੀ ਲੈ ਜਾਣ ਤੇ ਤੁਸੀਂ ਸਾਰੇ ਹਫਤੇ ਦੀਆਂ ਹਾਜ਼ਰੀਆਂ ਲਗਾ ਕੇ ਤੇ ਫਿਰ ਮਤਲਬ ਕਿ ਆ ਜਾਣ, ਤੇ ਮੈਂ ਹੀ ਜਾਣਾ ਹੁੰਦਾ ਚੈੱਕ ਕਰਨ ਲਈ, ਮੈਂ ਦੋ ਤਿੰਨ ਮਹੀਨੇ ਨਹੀਂ ਜਾਵਾਂਗਾ ਤੇ ਏਦਾਂ ਹੀ ਲੰਘ ਜਾਣਗੇ। ਮੈਂ ਕਿਹਾ ਨਹੀਂ ਇਹ ਗੱਲ ਗਲਤ ਆ, ਮੈਂ ਸੁੱਖ ਦੇਖ ਮੈਂ ਆਪਣੀ ਫੁੱਫੜ ਜੀ ਦੀ ਡਿਊਟੀ ਲਾਈ, ਉਹਨਾਂ ਨੇ ਮੈਨੂੰ ਸਵੇਰੇ, ਉਦੋਂ ਸਕੂਟਰ ਵੀ ਨੀ ਹੁੰਦਾ ਸੀ, ਮੈਨੂੰ ਸਵੇਰੇ ਉਹਨਾਂ ਨੇ ਸਕੂਲ ਛੱਡ ਕੇ ਆਉਣਾ, ਮੈਨੂੰ ਫੜ ਕੇ ਕੁਰਸੀ ਤੇ ਬਿਠਾ ਆਉਣਾ, ਕੁਰਸੀ ਤੇ ਬਿਠਾ ਕੇ ਤੇ ਆ ਜਾਣਾ ਤੇ ਮੈਂ ਸਾਰਾ ਦਿਨ ਆਪਣੇ ਬੱਚਿਆਂ ਦੇ ਨਾਲ ਉਦਾਂ ਹੀ ਉਹਨਾਂ ਨੂੰ। ਉਦੋਂ ਮੈਨੂੰ ਕੁਦਰਤੀ ਮੇਰੇ ਪਹਿਲਾਂ ਮੇਰੀ ਜਿਹੜੀ ਅਪੁਆਇੰਟਮੈਂਟ ਹੋਈ ਸੀ ਪ੍ਰਾਇਮਰੀ ਸਕੂਲ ਵਿੱਚ ਟੈਂਪਰੇਰੀ, ਤਾਂ ਸਾਢੇ ਕੁ ਦਸ ਮਹੀਨੇ ਪ੍ਰਾਇਮਰੀ ਸਕੂਲ ਚ ਕੰਮ ਕੀਤਾ ਸੀ, ਤਾਂ ਉਹ ਦੇਖਣਾ ਮੈਂ ਸਾਰਾ ਦਿਨ ਉੱਥੇ ਬੱਚਿਆਂ ਨੂੰ ਆਪਣਾ ਪੂਰਾ ਕੰਮ ਕਰਵਾਉਣਾ ਪੂਰਾ। ਮੈਂ ਕਹਿਣਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ, ਮੈਂ ਕਿਹਾ ਜਿਸ ਕਿਤੇ ਦੀ ਮੈਂ ਤਨਖਾਹ ਲੈਣੀ ਆ ਨਾ, ਮੈਂ ਆਪਣੇ ਬੱਚਿਆਂ ਨਾਲ ਬੇਇਨਸਾਫੀ ਨਹੀਂ ਹੋਣ ਦਿਆਂਗੀ, ਤੇ ਮੈਂ ਉਹਨਾਂ ਨੂੰ ਪੂਰੀ ਪੜ੍ਹਾਈ ਕਰਾਂ, ਸ਼ਾਮ ਨੂੰ ਫੁੱਫੜੀਆਂ ਜਾਣਾ, ਮੈਨੂੰ ਉੱਥੋਂ ਕੁਰਸੀ ਤੋਂ ਚੁੱਕ ਕੇ ਲੈ ਆਵਾਂ। ਪਰ ਇੰਨਾ ਮੇਰਾ ਬਾਕੀ ਵੀ ਚਲੋ, ਬਾਅਦ ਚ ਫਿਰ ਮੈਂ ਹਾਈ ਸਕੂਲ ਸਕੂਲ ਵਿੱਚ ਮੇਰੀ ਰਹੀ ਆ ਜੋਬ, ਮੇਰਾ ਇੰਨਾ ਬੱਚਿਆਂ ਦੇ ਨਾਲ ਪਿਆਰ ਸੀ ਨਾ ਬਹੁਤ ਜ਼ਿਆਦਾ, ਮਤਲਬ ਕਿ ਬਹੁਤ ਜ਼ਿਆਦਾ ਪਿਆਰ ਮੈਨੂੰ, ਆਪਾਂ ਹੁਣ ਵੀ ਮੈਨੂੰ ਮੈਂ ਇੱਥੇ ਆ ਕੇ ਵੀ ਲੱਭ ਲਈ ਰਹਿੰਦੀ ਹਾਂ, ਮੈਂ ਅਮੈਰੀਕਾ ਵੀ ਉੱਥੇ ਵੀ ਮੈਂ ਲੱਭਣਾ, ਮੈਂ ਕਿਤੇ ਇਕੱਠ ਵਿੱਚ ਮੇਰਾ ਸਟੂਡੈਂਟ ਮੈਨੂੰ ਮਿਲ ਜਾਵੇ, ਮੈਂ ਇੱਥੇ ਆ ਕੇ ਹਰ ਇਕੱਠ ਵਿੱਚ ਦੇਖਦੀ ਰਹਿੰਦੀ ਹਾਂ ਵੀ ਕਿਤੇ ਮੇਰਾ ਸਟੂਡੈਂਟ ਮੈਨੂੰ ਮਿਲੇ ਤੇ ਮੈਂ ਉਹਨੂੰ ਜੱਫੀ ਪਾ ਕੇ ਮਿਲਾਂ। ਬਹੁਤ ਮੇਰਾ ਬਹੁਤ ਭਾਵੁਕ ਹੋ ਜਾਂਦੀ ਕਿਉਂਕਿ ਬਹੁਤ ਵਧੀਆ ਮੈਨੂੰ ਮੇਰਾ ਕਿੱਤਾ ਜਿਹੜਾ ਬਹੁਤ ਵਧੀਆ ਸੀ, ਮੈਂ ਤੋਂ ਬਹੁਤ ਖੁਸ਼ ਸੀ। ਮੈਂ 37 ਸਾਲ ਮਤਲਬ ਸਰਵਿਸ ਕੀਤੀ ਤੇ ਬਹੁਤ ਮਤਲਬ ਕਦੀ ਮੈਂ ਸਕੂਲ ਤੋਂ ਲੇਟ ਨਹੀਂ, ਸਭ ਕੁਛ ਬੜੇ ਮਤਲਬ ਬਹੁਤ ਵਧੀਆ ਤਰੀਕੇ ਦੇ ਨਾਲ ਨਾ ਮਤਲਬ ਕਿ
ਅਧਿਆਪਕਾਂ ਦਾ ਜਿਹੜਾ ਕੀਤਾ ਹੁੰਦਾ ਸੀ, ਜਿਹੜੀਆਂ ਪੰਜਾਬੀ ਸਕੂਲਾਂ ਦੀਆਂ ਭੈਣ ਜੀਆਂ ਹੁੰਦੀਆਂ ਸੀ, ਉਹ ਇਸ ਗੱਲ ਚ ਬੜੀਆਂ ਹੁੰਦੀਆਂ ਸੀ ਭੀ ਇਹ ਕੋਟੀਆਂ ਸਵੈਟਰ ਬਹੁਤ ਬੁਣਦੀਆਂ, ਤੇ ਕਈਆਂ ਨੇ ਮੰਮੀ ਨੂੰ ਵੀ ਕਹਿਣਾ ਵੀ ਤੂੰ ਵੀ ਬੁਣ ਲਿਆ ਕਰ, ਵੀ ਜਿਹੜਾ ਖਾਲੀ ਪੀਰੀਅਡ ਹੁੰਦਾ ਉਹਦੇ ਚ ਬੈਠਿਆਂ ਨੇ ਕੀ ਕਰਨਾ। ਪਰ ਇਸ ਗੱਲ ਨੂੰ ਮੈਂ ਮੰਨਦੀ ਹਾਂ ਕਿ ਇਹਨਾਂ ਨੇ ਆਪਣੀ ਕਿੱਤੇ ਨੂੰ ਬਹੁਤ ਚੰਗੀ
ਕਾਪੀਆਂ।
ਔਰ ਇੱਕ ਜਿਹੜੀ ਪਿਆਰੀ ਗੱਲ ਇਸ ਰਿਸ਼ਤੇ ਦੀ ਹੁੰਦੀ ਆ ਨਾ, ਟੀਚਰ ਦੀ ਤੇ ਬੱਚੇ ਦੀ, ਜੋ ਮੈਨੂੰ ਬਚਪਨ ਦੀ ਯਾਦ ਆ, ਅੱਜ ਕੱਲ ਬੇਸ਼ੱਕ ਬਹੁਤ ਸਾਰਾ ਕੁਝ ਸੋਫਿਸਟੀਕੇਟਡ ਜਿਹਾ ਹੋ ਰਿਹਾ ਆ, ਵੀ ਬੱਚੇ ਨੂੰ ਕੁਝ ਕਹਿਣਾ ਨੀ, ਉਹਨੂੰ ਹੱਥ ਨੀ ਲਾਉਣਾ, ਉਹਨੂੰ ਇਹ ਨੀ ਕਰਨਾ, ਬਨਾਵਟੀ ਪਨ ਜਿਹਾ ਆ ਰਿਹਾ। ਅੱਗੇ ਮੈਨੂੰ ਯਾਦ ਆ ਵੀ ਜੇ ਕੋਈ ਸ਼ਿਕਾਇਤ ਲੱਗ ਜਾਣੀ ਨਾ, ਜੇ ਅਸੀਂ ਆਪਣੇ ਟੀਚਰ ਦੀ ਵੀ ਗੱਲ ਆ ਕੇ ਕੋਈ ਕਰਨੀ ਪਈ, ਉਹਨੇ ਸਾਨੂੰ ਅੱਜ ਐਂ ਕਿਹਾ, ਤੇ ਅਗਲੇ ਦਿਨ ਪੇਰੈਂਟਸ ਨੇ ਜਾ ਕੇ ਉਸ ਟੀਚਰ ਨੂੰ ਦੁਬਾਰਾ ਇਹ ਕਹਿ ਦੇਣਾ ਭਈ ਤੁਸੀਂ ਲਾਈਆਂ ਨੀ ਜੀ, ਦੋ ਸਿਰਫ ਝਟਕਾ ਮਾਰ ਕੇ ਕਿਉਂ ਛੱਡ ਦਿੱਤਾ। ਯਾਨੀ ਇੱਕ
ਬਿਲਕੁਲ ਬਿਲਕੁਲ
ਇੱਕ ਜਿਹੜਾ ਹੁੰਦਾ ਸੀਗਾ ਨਾ, ਇੱਕ ਵਿਸ਼ਵਾਸ ਹੁੰਦਾ ਸੀਗਾ ਉਸ ਕਿੱਤੇ ਦੇ ਉੱਤੇ ਪੇ, ਹਾਂ ਜਿਹੜਾ ਅਧਿਆਪਕ ਕਰਦਾ ਉਹ ਸਹੀ ਕਰਦਾ, ਉਹਦੇ ਚੋਂ ਗਲਤ ਨੀ ਉਹਨੇ ਕਿਹਾ।
ਮਾਪੇ ਆਪ ਕਹਿੰਦੇ ਸੀ, ਬਿਲਕੁਲ ਮਾਪੇ ਆਪ ਕਹਿੰਦੇ ਸੀ ਬੱਚੇ ਨੂੰ ਤੁਸੀਂ ਡਾਂਟ ਕੇ ਰੱਖਿਓ,
ਬਿਲਕੁਲ। ਔਰ ਦੂਸਰੀ ਗੱਲ ਇਹ ਕਿ ਬੱਚੇ ਨੂੰ ਵੀ ਏਦਾਂ ਫਰਕ ਨੀ ਪੈਂਦਾ ਸੀ ਜੀ, ਬੱਚੇ ਨੂੰ ਵੀ ਜੇ ਟੀਚਰ ਨੇ ਲਾਈਆਂ ਹੋਣੀਆਂ ਨਾ, ਉਹਨਾਂ ਨੇ ਕਿਤੇ ਜੇ ਲਾ ਵੀ ਦਿੱਤੇ ਹੋਣੇ, ਉਹਦੇ ਡੰਡੇ ਪਏ ਵੀ ਹੋਣੇ ਵਿਚਾਰੇ ਦੇ, ਤੇ ਉਹਨਾਂ ਨੇ ਫੇਰ ਥੋੜੀ ਦੇਰ ਬਾਅਦ ਉਹ ਹੀ ਭੈਣ ਜੀਆਂ ਦੇ ਵਿਚਾਰੀਆਂ ਲਈ ਚਾਹ ਬਣਾਉਂਦੇ ਹੋਣਾ।
ਮੈਨੂੰ ਇਸ ਗੱਲ ਲਈ ਬਹੁਤ ਹੁੰਦਾ ਸੀ, ਮੈਂ ਜਦੋਂ ਕਿਤੇ ਕੁੱਟਣਾ ਬੱਚਿਆਂ ਨੂੰ ਨਾ, ਉਸ ਤੋਂ ਬਾਅਦ ਨਾ ਬੱਚਿਆਂ ਨੇ ਬੈਠੇ ਆਪਸ ਵਿੱਚ ਮਤਲਬ ਠੀਕ ਹੋਣਾ, ਉਹਨੇ ਜਦੋਂ ਮੈਨੂੰ ਨਾ ਆਪਣੇ ਬੜਾ ਆਪਣੇ ਮਨ ਚ ਹੋਣਾ, ਮੈਂ ਕਹਿਣਾ ਹਾਏ ਸੀ ਇਹਨਾਂ ਨੂੰ ਕੁੱਟ ਕੇ ਹਟੇ ਆ, ਇਹ ਫਿਰ ਹੁਣੇ ਆ ਕੇ ਕਹਿਣ ਲੱਗਾ ਮੈਨੂੰ ਏਦਾਂ, ਮਤਲਬ ਕਿ ਇਹਨਾਂ ਨੂੰ ਕੋਈ ਨੀ ਕਿ ਸਾਨੂੰ ਕੁੱਟ ਪਈ ਆ। ਬਹੁਤ ਮੈਂ ਬਹੁਤ ਫੀਲ ਕਰ, ਜੇ ਮੈਂ ਬੱਚਿਆਂ ਦੇ ਕਿਤੇ ਕੁੱਟਦੀ ਸੀ ਨਾ, ਤੇ ਮੈਨੂੰ ਆਪਣੇ ਅੰਦਰ ਬਹੁਤ ਮਹਿਸੂਸ ਹੁੰਦਾ ਸੀ ਕਿ ਹਾਏ ਮੈਂ ਅੱਜ ਬੱਚਿਆਂ ਨੂੰ ਕੁੱਟਿਆ, ਪਰ ਫਿਰ ਮੈਂ ਦੇਖਦੀ ਨਹੀਂ ਜੀ ਇਹਨਾਂ ਦੇ ਭਲੇ ਨੀ ਕੁੱਟਿਆ, ਪਰ ਉਹ ਬੱਚੇ ਫਿਰ ਓਦਾਂ ਜਿੱਦਾਂ ਮਾਂ ਦੇ ਨਾਲ ਮਤਲਬ ਕੀ ਹੋ ਜਾਂਦੇ, ਓਦਾਂ ਹੀ ਉਹ ਸਾਡੇ ਨਾਲ ਹੋ ਜਾਂਦੇ ਸੀ, ਤੇ ਬਹੁਤ ਵਧੀਆ ਸੀ, ਬਹੁਤ ਵਧੀਆ ਮਤਲਬ ਸਾਰੀ ਜ਼ਿੰਦਗੀ ਵਿੱਚ ਬੱਚਿਆਂ ਦਾ ਪਿਆਰ ਮੈਨੂੰ ਮਿਲਿਆ, ਬਹੁਤ ਵਧੀਆ।
ਬਿਲਕੁਲ, ਔਰ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ, ਮੈਨੂੰ ਯਾਦ ਹੈ ਕਿ ਜਦੋਂ ਅਸੀਂ ਸਕੂਲ ਜਾਈਦਾ ਹੁੰਦਾ ਸੀ, ਜੇ ਟੀਚਰਸ ਨੇ ਸਾਈਕਲਾਂ ਤੇ ਜਾਣਾ ਜਾਂ ਸਕੂਟਰਾਂ ਤੇ ਲੰਘਦੇ ਹੋਣਾ ਨਾ, ਤੇ ਅਸੀਂ ਉਹਨਾਂ ਨੂੰ ਦੂਰੋਂ ਹੀ ਦੇਖ ਕੇ ਸਤਿ ਸ਼੍ਰੀ ਅਕਾਲ ਕਰਨੀ, ਤੇ ਉਹਨਾਂ ਨੇ ਜਦੋਂ ਸਾਨੂੰ ਸਵੇਰੇ ਸਵੇਰੇ ਸਾਡੇ ਸਤਿ ਸ਼੍ਰੀ ਅਕਾਲ ਦਾ ਜਵਾਬ ਦੇ ਦੇਣਾ, ਤੇ ਸਾਨੂੰ ਏਦਾਂ ਲੱਗਦਾ ਸੀ ਵੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਅੱਜ ਮੈਂ ਜਾਂਦਾ ਸੀਗਾ ਤੇ ਸਾਨੂੰ ਉਹਨਾਂ ਨੇ ਦੇਖ ਲਿਆ ਤੇ ਸਾਡੀ ਸਤਿ ਸ਼੍ਰੀ ਅਕਾਲ ਦਾ ਜਵਾਬ ਸਤਿ ਸ਼੍ਰੀ ਅਕਾਲ ਨਾਲ ਦਿੱਤਾ। ਸੋ ਕਿਸੇ ਵੇਲੇ ਤੁਹਾਨੂੰ ਇਹ ਨੀ ਪਤਾ ਹੁੰਦਾ ਕਿ ਤੁਹਾਡੀ ਛੋਟੀ ਜਿਹੀ ਚੀਜ਼ ਕਿਸੇ ਦੀ ਚੀਜ਼ ਦੂਸਰੇ ਦੇ ਲਈ ਕਿੰਨੀ ਵਧੀਆ
ਖੁਸ਼ੀ ਦਾ ਕਾਰਨ ਬਣ ਜਾਂਦੀ ਹੈ,
ਉਹਦੀ ਜ਼ਿੰਦਗੀ ਨੂੰ ਕਿੰਨਾ ਹਾਂ ਵਧੀਆ ਬਣਾ ਸਕਦੀ ਹੈ। ਬਿਲਕੁਲ ਠੀਕ ਆ। ਔਰ ਕੁਲਵਿੰਦਰ ਸਿੰਘ ਜੀ ਧਾਰੀਵਾਲ ਗੋਲਡ ਕੋਸਟ ਤੋਂ ਕਹਿੰਦੇ, ਮਾਸੀ ਜੀ ਸਤਿ ਸ੍ਰੀ ਅਕਾਲ, ਲਓ ਜੀ ਇੱਕ ਰਿਸ਼ਤਾ ਬਣ ਗਿਆ ਤੁਹਾਡਾ ਇਹਨਾਂ ਨਾਲ ਵੀ ਹੈ, ਕਹਿੰਦੇ ਕਹਿੰਦੇ ਮੈਨੂੰ ਲੱਗ ਰਿਹਾ ਕਿ ਤੁਸੀਂ ਕੋਈ ਆਮ ਸ਼ਖਸੀਅਤ ਨਹੀਂ ਹੋ, ਪੈਰੀ ਪੈਣਾ ਕਿਹਾ ਹੈ ਜੀ ਇਹਨਾਂ ਨੇ ਕੁਲਵਿੰਦਰ ਸਿੰਘ ਹੁਣਾਂ ਨੇ ਤੁਹਾਨੂੰ।
ਪਰਮਾਤਮਾ ਰਾਜੀ ਖੁਸ਼ੀ ਰੱਖੇ ਜੀ, ਖੁਸ਼ ਰਹੋ ਜੀ, ਤੰਦਰੁਸਤੀ ਬਖਸ਼ਣ ਪਰਮਾਤਮਾ, ਨਹੀਂ ਨਾਮ ਦੀ ਦਾਤ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਪ੍ਰੇਮ ਪਿਆਰ ਬਖਸ਼ਣ, ਸਭ ਤੋਂ ਵੱਡੀ ਦੌਲਤ ਜੀ ਪਿਆਰ, ਪਿਆਰ ਬਖਸ਼ਣ। ਤੁਸੀਂ ਆਪਣੇ ਸਾਰੇ ਰਿਸ਼ਤਿਆਂ ਨੂੰ ਪਿਆਰ ਦੇ ਨਾਲ ਨਿਭਾਉਂਦੇ ਰਹੋ, ਪਰਮਾਤਮਾ ਮਿਹਰ ਕਰੇ
ਜੀ। ਜੀ ਔਰ ਬੜੇ ਖੁਸ਼ਕਿਸਮਤ
ਬਹੁਤ ਟਾਈਮ ਲੈ ਲਿਆ
ਇਹੋ ਜਿਹਾ। ਨਹੀਂ ਜੀ, ਤੇ ਟਾਈਮ ਦੀ ਇਹ ਹੀ ਤਾਂ ਗੱਲ ਹੈ, ਜਿਵੇਂ ਜੇ ਮੈਂ ਸਵੇਰੇ ਉੱਠ ਕੇ ਇਹੀ ਕਹਿੰਦੀ ਹੁੰਦੀ ਹਾਂ ਕਿ ਹਰਮਨ ਰੇਡੀਓ ਦਾ ਵਿਹੜਾ, ਔਰ ਸਿਰਫ ਕਹਿਣ ਦੀ ਗੱਲ ਨਹੀਂ ਹੁੰਦੀ, ਮੈਂ ਜਦੋਂ ਇਹ ਪ੍ਰੋਗਰਾਮ ਸ਼ੁਰੂ ਕਰਦੀ ਹਾਂ ਤੇ ਮੈਂ ਇਸੇ ਅਹਿਸਾਸ ਨਾਲ ਏਦਾਂ ਹੀ ਬੈਠਦੀ ਹਾਂ ਕਿ ਮੈਂ ਇੱਕ ਵਿਹੜੇ ਚ ਬੈਠੀ ਹੋਈ ਹਾਂ ਤੇ ਬਸ ਹੁਣ ਸਾਰਿਆਂ ਨੇ ਆਪਣੀਆਂ ਆਪਣੀਆਂ ਕੁਰਸੀਆਂ ਮੰਜੇ ਅੱਗੇ ਨੂੰ ਖਿੱਚ ਲੈਣੇ ਆ ਤੇ ਹੁਣ ਅਸੀਂ ਬਸ ਗੱਲਾਂ ਦੀ ਗੱਡੀ ਖਿੱਚ ਲੈਣੀ ਆ ਤੇ ਫਿਰ ਦਿਲ ਹੌਲੇ ਕਰ ਲੈਣੇ ਆ। ਬਾਕੀ ਜਿਵੇਂ ਅਸੀਂ ਪਹਿਲਾਂ ਹੀ ਗੱਲ ਕੀਤੀ ਤੇ ਜੇ ਗੱਲਾਂ ਅਸੀਂ ਦਿਲ ਚ ਰਹਿ ਕੇ ਚਲੇ ਗਏ ਜੀ ਤੇ ਫਿਰ ਸਾਡੇ ਲਈ ਵੀ ਔਖਾ ਹੋ ਜਾਂਦਾ। ਸੋ ਬਿਲਕੁਲ ਜੀ, ਜ਼ਰੂਰਤ ਤੋਂ ਜ਼ਿਆਦਾ ਜਿਹੜਾ ਸਮਾਂ ਤੇ ਅਸੀਂ ਲੈ ਲਿਆ, 10 ਵੱਜ ਚੁੱਕੇ ਨੇ, ਅੱਧਾ ਘੰਟਾ ਪ੍ਰੋਗਰਾਮ ਪਹਿਲਾਂ ਹੀ ਵੱਧ ਗਿਆ ਹੈ। ਸੋ ਰਿਸ਼ਤਿਆਂ ਦੀ ਗੱਲ ਕਰੀਏ ਤੇ ਕੋਈ ਗੱਲ ਨੀ ਜੀ, ਆਉਣ ਵਾਲੀਆਂ ਕੜੀਆਂ ਦੇ ਵਿੱਚ ਵੀ ਅਸੀਂ ਜਿਹੜੀਆਂ ਯਾਦਾਂ ਦੀ ਜਿਹੜੀ ਗੱਲ ਆ ਹਮੇਸ਼ਾ ਹੁੰਦੀ ਰਹੇਗੀ। ਬੁੱਧਵਾਰ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਉਹ ਯਾਦਾਂ ਰਿਸ਼ਤਿਆਂ ਨਾਲ ਜੁੜੀਆਂ ਵੀ ਹੋ ਸਕਦੀਆਂ, ਸਾਡੇ ਬਚਪਨ ਨਾਲ, ਸਾਡੀਆਂ ਖੇਡਾਂ ਨਾਲ, ਸਾਡੇ ਤਿਉਹਾਰਾਂ ਨਾਲ, ਸਾਡੀਆਂ ਰੁੱਤਾਂ ਨਾਲ, ਸਾਡੀਆਂ ਛੋਟੀਆਂ ਛੋਟੀਆਂ ਸ਼ਰਾਰਤਾਂ ਦੇ ਨਾਲ, ਸਾਡੀ ਖਾਣੇ ਦੇ